ਕਰਮ ਸਤਿਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੇ ਗੁਰੂ ਸਵਾਰੀ ਸਤਸੰਗ ਜੀ ਰਸਨਾ ਪਵਿੱਤਰ ਕਰੋ ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਇੱਕੇ ਵਾਰੀ ਕਹਿਣ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਉਣ ਵਾਲੀ ਸੰਗਤ ਨੂੰ ਜੀ ਪਿੱਛੇ ਹੀ ਬਿਠਾਈ ਜਾਓ ਜਿੱਥੇ ਜਿੱਥੇ ਮੇਰੇ ਵੀਰ ਬਹਿ ਗਏ ਆ ਸਾਰੇ ਹੁਣ ਟਿਕ ਕੇ ਬੈਠੇ ਰਹਿਣਾ ਥਕਾ ਬਣਾ ਲਓ ਕਿਰਪਾ ਕਰਕੇ ਆਉਣ ਵਾਲੀ ਜਿਹੜੀ ਸੰਗਤ ਹੈ ਜਿੱਥੇ ਸੇਵਾਦਾਰ ਬਿਠਾ ਰਹੇ ਆ ਕਿਰਪਾ ਕਰਕੇ ਬੈਠ ਜਾਓ ਆਓ ਹੁਣ ਸਾਰੇ ਸੇਵਾਦਾਰ ਵੀ ਬਹਿ ਜਾਣ ਜੀ ਇੱਕ ਲਾਈਨ ਬਣਾ ਲੈਣ ਸੇਵਾਦਾਰ ਸਾਰੇ ਟਿਕਾ ਬਣਾ ਲਓ ਆਪਾਂ ਕੋਸ਼ਿਸ਼ ਕਰੀਏ ਥੋੜ੍ਹਾ ਚਿਰ ਗੁਰੂ ਜੀ ਦੇ ਬਚਨਾਂ ਨੂੰ ਸਮਝ ਸਕੀਏ ਮੇਰੇ ਵੀਰੋ ਭਾਈਓ ਜਦੋਂ ਅਸੀਂ ਮੈਥ ਸਿੱਖਦੇ ਹਾਂ ਨਾ ਮੈਥ ਉਹਦੇ ਵਿੱਚ ਅਸੀਂ ਫਾਰਮੂਲੇ ਸਮਝਦੇ ਹਾਂ ਜੇ ਫਾਰਮੂਲਾ ਸਮਝ ਚ ਆ ਜਾਏ ਫਿਰ ਸਵਾਲ ਆਨਸਰ ਕਰਨਾ ਜਿਹੜਾ ਉਹਦਾ ਬੜਾ ਸੌਖਾ ਹੋ ਟੈਕਨੀਕ ਸਮਝ ਆ ਜਾਏ ਟੈਕਨੀਕ ਉਹਨੂੰ ਅਸੀਂ ਮੈਥਡ ਕਹਿ ਦਿਓ ਭਾਵੇਂ ਜੁਗਤੀ ਕਹਿ ਦਿਓ ਜਦੋਂ ਜੁਗਤ ਲਾ ਲਈਏ ਜਦੋਂ ਸਮਝ ਆ ਜਾਂਦੀ ਹੈ ਫਿਰ ਬਾਕੀ ਫਾਰਮੂਲਾ ਆ ਗਿਆ ਦਿਮਾਗ 'ਚ ਬਾਕੀ ਤੇ ਫਿਰ ਆਪਣੇ ਆਪ ਹੀ ਸਾਰਾ ਕੁਝ ਖੁੱਲਦਾ ਜਾਂਦਾ ਪਹਿਰੇਦਾਰ ਵੀਰਾਂ ਨੂੰ ਮੈਂ ਬੇਨਤੀ ਕਰਾਂਗਾ ਵੀ ਪੰਜ ਚਾਰ ਪਹਿਰੇਦਾਰ ਉਹ ਰਾਹ ਦੇ ਵਿੱਚ ਵਿਚਾਲੇ ਜੇ ਚੌਂਕੜੇ ਲਾਓ ਨਾ ਨਾਲ ਆਲੇ ਦੁਆਲੇ ਕੋਈ ਥਾਂ ਖਾਲੀ ਨਾ ਨਾ ਛੱਡੋ ਲਾਈਨ ਬਣਾਓ ਪੂਰੀ ਆਉਣ ਵਾਲਿਆਂ ਨੂੰ ਬੇਨਤੀ ਕਰਕੇ ਬਿਠਾ ਲਈਏ ਵੀ ਬਾਅਦ 'ਚ ਭਾਈ ਆਪਣੀ ਪ੍ਰੇਮ ਭੇਟਾ ਰੱਖ ਲਿਓ ਜਿਹੜਾ ਵੀ ਕੋਈ ਆਵੇ ਪਿੱਛੇ ਹੀ ਬਸ ਉੱਥੇ ਹੀ ਜਿੱਥੇ ਜਿੱਥੇ ਜਗ੍ਹਾ ਮਿਲੇ ਪਿੱਛੇ ਹੀ ਬੈਠੀ ਜਾਓ ਟਿਕ ਟਿਕ ਟਕਾ ਬਣਾ ਲਓ ਦੋ ਚਾਰ ਪਹਿਰੇਦਾਰ ਵੀਰ ਹੋਰ ਪਿੱਛੇ ਚਲੇ ਜਾਓ ਬਈ ਸਿੰਘੋ ਵਾਰ ਵਾਰ ਫਿਰ ਕਹਿਣਾ ਪਏਗਾ ਫਿਰ ਆ ਜਾਣਾ ਕਿਸੇ ਨਾ ਕਿਸੇ ਨੇ ਧਿਆਨ ਫਿਰ ਸਾਰਿਆਂ ਦਾ ਖਿੰਡਦਾ ਲਓ ਹੁਣ ਫਿਰ ਇੱਧਰ ਆਓ ਫਾਰਮੂਲਾ ਸਮਝਣਾ ਬੜਾ ਲਾਜ਼ਮੀ ਹੈ ਟਕਨੀਕ ਸਮਝਣੀ ਬੜੀ ਜ਼ਰੂਰੀ ਹੈ ਉਦੋਂ ਬਾਅਦ ਸਾਰਾ ਕੁਝ ਸੌਖਾ ਸੌਖਾ ਹੋ ਜਾਂਦਾ ਜਿਵੇਂ ਹੁਣ ਮੰਨ ਲਓ ਆਪਾਂ ਸ਼ੁਰੂ ਵਿੱਚ ਇੱਕ ਸ਼ਬਦ ਪੜ੍ਹਿਆ ਲਓ ਹੁਣ ਇੱਕ ਵਾਰ ਉਹ ਸ਼ਬਦ ਸੁਣੋ ਊਚ ਅਪਾਰ ਬੇਅੰਤ ਸੁਆਮੀ ਰੱਬ ਨੂੰ ਕਹਿ ਰਿਹਾ ਕੌਣ ਜਾਣੈ ਗੁਣ ਤੇਰੇ ਤੇਰੇ ਗੁਣਾਂ ਨੂੰ ਕੌਣ ਜਾਣ ਸਕਦਾ ਤੂੰ ਬਹੁਤ ਵੱਡਾ ਕਿਹੜਾ ਜਾਣ ਸਕਦਾ ਵੀ ਤੂੰ ਕਿੱਡਾ ਕੁ ਵੱਡਾ ਹੈ ਕਿਵੇਂ ਤੂੰ ਇਹ ਸਾਰਾ ਸਿਸਟਮ ਚਲਾ ਰਿਹਾ ਇਹ ਕੌਣ ਜਾਣ ਸਕਦਾ ਇਹਦਾ ਅਰਥ ਹੈ ਵੀ ਤੂੰ ਬਹੁਤ ਵੱਡਾ ਹੈ ਲਓ ਹੁਣ ਇੱਕ ਵਾਰੀ ਇਹ ਚਾਰੇ ਪੰਕਤੀਆਂ ਇਕੱਠੀਆਂ ਸੁਣਿਓ ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ ਅਗਲੀ ਪੰਕਤੀ ਹੈ ਗਾਵਤੇ ਉਧਰ ਹੈ ਸੁਣਤੇ ਉਧਰ ਹੈ ਬਿਨ ਸਹਿ ਪਾਪ ਘਨੇਰੇ ਉਧਾਰ ਹੋ ਜਾਂਦਾ ਹੈ ਗਾਉਣ ਵਾਲਿਆਂ ਦਾ ਤੇ ਸੁਣਨ ਵਾਲਿਆਂ ਦਾ ਉਹਨਾਂ ਦਾ ਉਧਾਰ ਉਧਾਰ ਮਤਲਬ ਉਹਨਾਂ ਦਾ ਮਾਈਂਡ ਡਿਵੈਲਪ ਹੋ ਜਾਂਦਾ ਕਿਸੇ ਮੂਰਖ ਨੂੰ ਸਮਝਾ ਦਿਓ ਮੱਤ ਆ ਜੇ ਜਿਹਨੂੰ ਉਹਦਾ ਉਧਾਰ ਹੋ ਗਿਆ ਅਨਪੜ੍ਹ ਨੂੰ ਪੜ੍ਹਾਤਾ ਉਧਾਰ ਹੋ ਗਿਆ ਰੁਲਦਾ ਫਿਰਦਾ ਸੀ ਨੌਕਰੀ ਲੱਗ ਗਿਆ ਉਧਾਰ ਹੋ ਗਿਆ ਉਹਦਾ ਇਹਨੂੰ ਉਧਾਰ ਹੋਣਾ ਹੀ ਕਹਿੰਦੇ ਆ ਗਾਵਤੇ ਉਧਰ ਹੈ ਸੁਣਦੇ ਉਧਰ ਹੈ ਬਿਨ ਸਹਿ ਪਾਪ ਘਨੇਰੇ ਪਾਪ ਭੈੜੀ ਸੋਚ ਉਹਦੀ ਖਤਮ ਹੋ ਜਾਂਦੀ ਹੈ ਲਓ ਹੁਣ ਇੱਕ ਕਰੀਏ ਚਾਰੇ ਪੰਕਤੀਆਂ ਇਕੱਠੀਆਂ ਸੁਣੋ
ਊਚੇ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਗਾਵਤੇ ਉਧਰ ਹੈ ਸੁਣਤੇ ਉਧਰ ਹੈ ਬਿਨ ਸੇ ਪਾਪ ਕਨੇਰੇ ਪਸ਼ੂ ਪਰੇ ਮੁਗਦ ਕੋ ਤਾਰੇ ਪਾਹਨ ਪਾਰੇ ਉਤਾਰੇ ਨਾਨਕ ਦਾ तेरी शरणाई सदा सदा बलहारे।
हुण इत्थे ध्यान नाल सुणियो सिंघो प्यारिओ, मेरियां भैणां ध्यान नाल सुणियो, खास करके नौजवान ते गल एक एक पकड़ सकते हैं, उन्होंने बहुत विस्थार करन दी लोड़ नहीं, ना ही मैं कोई इदां दी भाषा बोलदा जिहड़ी समझ ना आवे। सिंघो प्यारिओ, जदों आपां इत्थे इदां पढ़िया ना भी उधार हो जांदा गाव ते उधर है सुनते उधर है बिनस है पाप कनेरे, जदों अगे आईयां पंक्तियां पशु प्रेत मुगद को तारे तारे पाहन पार उतारे, नानक दास तेरी शरणाई सदा सदा बलिहार है। मैं सुनिया है भी तू पशु ते उधार हो जांदा, क्योंकि उधार दी गल चलती है बंदे दा भला हो जांदा, उधार हो जांदा तेरे गुणा नूं गाउण वालियां दा। ते मैं वेख्या है सुनिया है पशु प्रेत मुगद को तारे तारे पाहन पार उतारे, भी तेरे बचन पढ़ सुन के गा के ते सुन के केड़े केड़े तर गए, पशु तर गए प्रेत तर गए, इदां ही होया ना, पशु तर गए प्रेत तर गए, मुगद कहिंदे ने मूर्ख तर गए, मूर्ख भी सियाने हो गए, ते अगे की किया पत्थर तर गए, पाहन कहिंदे पत्थर। जे कोई बच्चा रोवे भैणा कंट्रोल नाल दी नाल कर लिया कर। लो जी हुण इधर फिर बेनती सुनिया, हुण जदों आपां आ पंगती सुननी है ना साडे ठा दिमाग च वजणा, पता की भी यार बाणी च लिखिया ते पिया भी प्रेत भी हुंदे ने, ਇਹ ਐਵੇਂ ਕਹੀ ਜਾਂਦੇ ਨੇ ਵੀ ਪ੍ਰੇਤ ਨਹੀਂ ਹੁੰਦੇ, ਆਖੋ ਸਤਨਾਮ
ਵੀ ਵਾਹ
ਥਾ ਵੱਜਣੀ ਹੈ ਵੀ ਬਾਣੀ 'ਚ ਜਦੋਂ ਲਿਖਿਆ ਵੀ ਪ੍ਰੇਤਾਂ ਦਾ ਉਧਾਰ ਹੋ ਜਾਂਦਾ ਪਸ਼ੂਆਂ ਦਾ ਉਧਾਰ ਹੋ ਜਾਂਦਾ, ਪਰ ਜਿੰਨਾ ਚਿਰ ਤੁਸੀਂ ਆਪਣੇ ਦਿਮਾਗ 'ਤੇ ਬੋਝ ਨਹੀਂ ਪਾਉਂਦੇ, ਇਸ ਗੱਲ ਦਾ ਭਾਰ ਨਹੀਂ ਪਾਉਂਦੇ, ਇਸ ਗੱਲ ਨੂੰ ਗਹਿਰੇ ਤਲ ਤੋਂ ਸੋਚਦੇ ਨਹੀਂ, ਉਹਨਾਂ ਚਿਰ ਇਹਦਾ ਜਵਾਬ ਨਹੀਂ ਮਿਲਦਾ। ਸਾਡੇ ਤੇ ਦਿਮਾਗ ਚ ਇਦਾਂ ਬਹਿ ਜਾਣੀ ਹੈ ਵੀ ਬਾਣੀ ਚ ਵੀ ਲਿਖਿਆ ਤੇ ਸਾਡੇ ਆਲੇ ਦੁਆਲੇ ਵੀ ਲੋਕੀ ਗੱਲਾਂ ਇਦਾਂ ਦੀਆਂ ਕਰਦੇ ਨੇ ਵੀ ਪ੍ਰੇਤ ਆ ਗਿਆ ਸੀ ਘਰ ਵਿੱਚ ਭੂਤ ਆ ਗਿਆ ਸੀ, ਇਦਾਂ ਦੀਆਂ ਗੱਲਾਂ ਆਪਾਂ ਆਮ ਸੁਣਦੇ। ਫਾਰਮੂਲਾ ਸਮਝਣਾ ਪੈਣਾ ਤੁਹਾਨੂੰ ਪਿਆਰਿਓ, ਇਹ ਧਿਆਨ ਨਾਲ ਨੁਕਤੇ ਨੋਟ ਕਰਿਓ। ਮੈਂ ਆਪਾਂ ਗੱਲ ਗਿਆਨੀ ਦਿੱਤ ਸਿੰਘ ਹੋਣਾ ਦੀ ਵੀ ਕਰਨੀ ਹੈ ਤੇ ਇਹ ਵੀ ਗੱਲ ਵਿੱਚ ਜ਼ਰੂਰੀ ਹੈ। ਹੁਣ ਇੱਕ ਗੱਲ ਦਾ ਫਰਕ ਹੈ, ਹਿੰਦੂ ਧਰਮ ਹੈ ਜਿਹੜਾ ਸਨਾਤਨ ਧਰਮ, ਦੱਸਿਓ ਜਰਾ ਸੋਚ ਕੇ ਹਿੰਦੂ ਧਰਮ ਸਨਾਤਨ ਧਰਮ ਭੂਤਾਂ ਪ੍ਰੇਤਾਂ ਨੂੰ ਮੰਨਦਾ ਹੈ ਕਿ ਨਹੀਂ ਮੰਨਦਾ, ਬੋਲੋ। ਮੰਨਦਾ ਜਿਹੜਾ ਹਿੰਦੂ ਧਰਮ ਹੈ ਭੂਤ ਪ੍ਰੇਤਾਂ ਨੂੰ ਮੰਨਦਾ ਹੈ, ਫਿਰ ਗੁਰਬਾਣੀ ਵਿੱਚ ਭੂਤ ਪ੍ਰੇਤ ਲਿਖਿਆ, ਪਰ ਇੱਥੇ ਲਿਖਿਆ ਉਧਾਰ ਉਹਨਾਂ ਦਾ ਹੁੰਦਾ ਜਿਹੜੇ ਗਾਉਂਦੇ ਨੇ ਤੇ ਜਿਹੜੇ ਸੁਣਦੇ ਨੇ। ਭਲਾ ਆਪਣੇ ਪਸ਼ੂ ਗਾਉਂਦੇ ਸੁਣਦੇ ਹੈ ਨੇ, ਜਿਹੜੇ ਪਸ਼ੂਆਂ ਦਾ ਭਲਾ ਹੋ ਜਾਂਦਾ, ਆਪਣੇ ਭਲਾ ਪਸ਼ੂ ਗਾਉਂਦੇ ਸੁਣਦੇ ਆ ਬਾਣੀ, ਬੋਲੋ ਜੀ, ਨਹੀਂ ਸੁਣਦੇ ਭਲਾ। ਜਿਵੇਂ ਹੁਣ ਮੈਂ ਵੀ ਧਾਰਨਾ ਪੜ੍ਹਦਾ ਰਿਹਾ, ਪਹਿਲਾਂ ਬੜੇ ਆਪਾਂ ਐਂ ਪੜ੍ਹਦੇ ਰਹੇ ਹਾਂ ਪਸ਼ੂ ਤਰ ਗਏ ਪ੍ਰੇਤਾਂ ਤਰ ਜਾਣਾ ਬਾਬਾ ਜੀ ਤੇਰੀ ਬਾਣੀ ਸੁਣ ਕੇ, ਕਦੇ ਐਂ ਸੋਚਿਆ ਨਹੀਂ ਸੀ ਵੀ ਕੁੱਤਾ ਜਦੋਂ ਅੰਦਰ ਵੜਦਾ ਦਰਬਾਰ 'ਚ ਅਸੀਂ ਤੇ ਸਾਰੇ ਹੀ ਡੰਗਾਂ ਲੈ ਕੇ ਮਗਰ ਪੈ ਜਾਂਦੇ, ਕੱਢੋ ਇਹਨੂੰ ਬਾਹਰ, ਕੁੱਤੇ ਨੂੰ ਤੇ ਕਦੇ ਨਹੀਂ ਬਾਣੀ ਸੁਣਾਉਂਦੇ, ਕਦੇ ਮੱਝਾਂ ਨੂੰ ਆਪਾਂ ਪਾਠ ਸੁਣਾਇਆ, ਕਦੇ ਮੱਝਾਂ ਵਾਲੇ ਪਾਸੇ ਸਪੀਕਰ ਲਾਵਾਂਗੇ ਜੇ ਲਾ ਕੇ ਬਹਿ ਜਾਂਗੇ ਗੱਲ ਕਹਿੰਦੇ ਕਮਲਾ ਹੈ ਤੂੰ, ਮੱਝਾਂ ਨੇ ਸੁਣਨਾ ਪਾਠ, ਮੱਝਾਂ ਦਾ ਉਧਾਰ ਹੋਣਾ, ਮੱਝ ਤੇ ਮੱਝ ਹੀ ਹੈ, ਬੰਦਾ ਪਸ਼ੂ ਹੈ, ਕਰਤੂਤ ਪਸ਼ੂ ਕੀ
ਮਾਨਸ ਜਾ
ਲੋਕ ਵਿਚਾਰਾ, ਮੱਝ ਦਾ ਤੇ ਕਸੂਰ ਹੀ ਕੋਈ ਨਹੀਂ, ਮੱਝ ਨੂੰ ਰੱਬ ਨੇ ਬਣਾਇਆ ਹੀ ਮੱਝ ਹੈ, ਉਹਨੂੰ ਤੇ ਪਸ਼ੂ ਬਣਾਇਆ, ਉਹਦਾ ਕੀ ਕਸੂਰ ਹੈ, ਪਸ਼ੂ ਬਣਾਇਆ ਪਸ਼ੂ ਹੈ, ਕੁੱਤਾ ਕੁੱਤਾ ਬਣਾਇਆ ਕੁੱਤਾ ਹੈ, ਪਰ ਦੱਸਿਓ ਭਲਾ ਬੰਦੇ ਬੰਦੇ ਹੈ ਨੇ ਸਾਰੇ, ਫਿਰ ਆਪਾਂ ਕਹਿੰਦੇ ਬੰਦਾ ਬਣ ਜਾ ਨਹੀਂ ਤੇ ਬੰਦਾ ਬਣਾ ਦੂ, ਇਹਦਾ ਮਤਲਬ ਬੰਦਾ ਹੈ ਕੀ, ਸਾਰੇ ਇਨਸਾਨ ਨੇ, ਐਡੇ ਐਡੇ ਜਿੰਦਰੇ ਭਲਾ ਕਿਉਂ ਲੱਗੇ ਪਏ ਆ, ਸ਼ਹਿਰ 'ਚ ਜਾਓ ਚੰਡੀਗੜ੍ਹ 'ਚ ਜਾਓ ਆ ਚੂਨੀ ਵੇਖੋ ਜਿੰਨੀਆਂ ਦੁਕਾਨਾਂ ਬੰਦ ਨੇ, ਐਡੇ ਐਡੇ ਜਿੰਦੇ ਨੇ ਕਿਹਦੇ ਤੋਂ ਖਤਰਾ, ਘਰਾਂ ਨੂੰ ਐਡੇ ਐਡੇ ਲੋਕ ਲਾ ਕੇ ਆਇਓ, ਬਾਹਰ ਤੁਸੀਂ ਲੁਕੋ ਲੁਕੋ ਰੱਖਦੇ ਹੋ ਜੁੱਤੀਆਂ ਵੀ ਯਾਰ ਆਉਂਦਿਆਂ ਨੂੰ ਕਿਤੇ ਸੇਵਾ ਹੀ ਨਾ ਹੋ ਜਾਏ, ਜਦੋਂ ਅੰਦਰ ਨੂੰ ਆਏ ਸੀ ਫੋਨ ਆਪਣਾ ਸਾਂਭ ਸਾਂਭ ਰੱਖਦੇ ਹੋ ਵੀ ਕਿਤੇ ਪੰਕ ਹੋਰ ਹੀ ਨਾ ਹੋ ਜਾਏ ਕੁਛ ਇਨਸਾਨ ਹੋਏਗਾ ਤੇ ਫੋਨ ਚੋਰੀ ਕਰੇਗਾ ਤੇਰਾ ਜੇ ਇਨਸਾਨ ਹੋਏਗਾ ਤੇ ਫਿਰ ਉਹ ਤੇਰੀ ਚੈਂਦੀ ਕੱਟੇਗਾ ਕਿਤੇ ਬੰਦਾ ਹੋਏਗਾ ਫਿਰ ਦੁਕਾਨ ਫਿਰ ਕਿਸੇ ਦੀ ਧੀ ਭੈਣ ਨੂੰ ਖਤਰਾ ਹੈ ਮਾਂ ਕੋਲੇ ਕੋਲੇ ਰੱਖਦੀ ਹੈ ਵੀ ਵੇਖੀ ਕਿਤੇ ਝੁੰਡ ਜੇ ਦੇ ਵਿੱਚ ਰਸ਼ ਵਿੱਚ ਨਾ ਫਸਦੀ ਕੁੜੀਏ ਆਪਣੀ ਬੱਚੀ ਨੂੰ ਕਹਿੰਦੀ ਧੀਏ ਵੇਖੀ ਕਿਤੇ ਆ ਭੀੜ ਜੀ ਦੇ ਵਿੱਚ ਕੀ ਪਤਾ ਲੱਗਦਾ ਕਿੱਦਾਂ ਦੀ ਛੇੜਖਾਨੀ ਬੰਦਾ ਕਰ ਜਾਂਦਾ ਸਮਝਣਾ ਪਿਆ ਦਿਓ ਖਤਰਾ ਇਨਸਾਨੀਅਤ ਹੁੰਦੀ ਤੇ ਖਤਰਾ ਹੁੰਦਾ ਆਪਾਂ ਸਾਰੇ ਜੇ ਬੰਦੇ ਹੋਈਏ ਤੇ ਖਤਰਾ ਕਾਹਦਾ ਫਿਰ ਦੱਸਿਓ ਭਲਾ ਮੱਝਾਂ ਨੂੰ ਕੀ ਬਣਾਉਣਾ ਹੈ ਮੱਝਾਂ ਤੇ ਪਹਿਲਾਂ ਹੀ ਮੱਝਾਂ ਨੇ ਕੁੱਤੇ ਨੂੰ ਰੱਬ ਨੇ ਕੁੱਤਾ ਬਣਾਇਆ ਕੁੱਤਾ ਹੀ ਹੈ ਲੋੜ ਕਿਹਨੂੰ ਬਾਣੀ ਦੀ ਲੋੜ ਕਿਹਨੂੰ ਹੈ ਜੀ ਸਾਨੂੰ ਬਾਣੀ ਕਿਹਦੇ ਲਈ ਹੈ ਸਾਡੇ ਲਈ ਤੇ ਇੱਥੇ ਗੱਲ ਕਿਹਦੀ ਚੱਲਦੀ ਹੈ ਸਾਡੀ ਹੁਣ ਗੁਰਬਾਣੀ ਉਧਾਰ ਕਰ ਦੂ ਭਾਈ ਸਾਡਾ ਜਿਹੜੇ ਅਸੀਂ ਇਨਸਾਨੀਅਤ ਤੋਂ ਗਿਰ ਗਏ ਥੱਲੇ ਆ ਗਏ ਅਸੀਂ ਛੱਡਤਾ ਸਾਰਾ ਕੁਝ ਅਸੀਂ ਗਿਰ ਗਏ ਹੁਣ ਕਿਰਪਾ ਕਰਕੇ ਇਸ ਨੁਕਤੇ ਨੂੰ ਸਮਝੋ ਵੀ ਜੇ ਮੈਂ ਪਿੱਛੇ ਵੀ ਇੱਕ ਵਾਰੇ ਬੇਨਤੀ ਕੀਤੀ ਸੀ ਬਈ ਜੇ ਆਪਾਂ ਅੰਗਰੇਜ਼ੀ ਬੋਲਣ ਵਾਲਿਆਂ ਦੇ ਦੇਸ਼ ਵਿੱਚ ਚਲੇ ਜਾਈਏ ਹੁਣ ਕੁਦਰਤੀ ਗੱਲ ਹੈ ਵੀ ਹੈਗੇ ਤੇ ਆਪਾਂ ਪੰਜਾਬੀ ਹਾਂ ਪਰ ਸਾਨੂੰ ਬੋਲਣੀ ਤੇ ਅੰਗਰੇਜ਼ੀ ਪੈਂਦੀ ਹੈ ਹੁਣ ਧਿਆਨ ਨਾਲ ਸੁਣਿਓ ਚੋਲੇ ਨੂੰ ਮੈਂ ਚੋਲਾ ਮੰਗਾ ਮੈਂ ਅੰਗਰੇਜ਼ਾਂ ਦੇ ਵਿੱਚ ਜਾਵਾਂ ਤੇ ਮੈਂ ਉਹਨਾਂ ਨੂੰ ਕਹਾਂ ਮੇਰਾ ਚੋਲਾ ਲਿਆ ਦਿਓ ਕਈ ਵਾਰੀ ਜਹਾਜ਼ ਵਿੱਚ ਚੋਲਾ ਫੜਾ ਦਿਓ ਨਾ ਕੋਟ ਪਾਇਆ ਹੋਵੇ ਜਾਂ ਚੋਲਾ ਪਾਇਆ ਉਹ ਕੋਟ ਫੜਾ ਦਿਓ ਚੋਲਾ ਫੜਾ ਦਿਓ ਤੁਸੀਂ ਕੁੜਤਾ ਪਜਾਮਾ ਫੜਾ ਦਿਓ ਪੈਂਟ ਸ਼ਰਟ ਫੜਾ ਦਿਓ ਪਰ ਉਹਨਾਂ ਦੀ ਭਾਸ਼ਾ ਵਿੱਚ ਪੈਂਟ ਸ਼ਰਟ ਨੂੰ ਕੁੜਤੇ ਪਜਾਮੇ ਨੂੰ ਚੋਲੇ ਨੂੰ ਸੂਟ ਨੂੰ ਪੈਂਟ ਕੋਟ ਨੂੰ ਕੀ ਕਹਿਣਗੇ ਭਲਾ ਡਰੈਸ ਚੋਲਾ ਤੇ ਮੇਰੇ ਦਿਮਾਗ 'ਚ ਹੈ ਅਗਲੇ ਨੇ ਤੇ ਡਰੈਸ ਕਹਿਣਾ ਗੋਰਿਆਂ ਦੀ ਭਾਸ਼ਾ ਵਿੱਚ ਤੁਹਾਡਾ ਪੈਂਟ ਸ਼ਰਟ ਵੀ ਡਰੈਸ ਹੈ ਤੇ ਮੇਰਾ ਚੋਲਾ ਵੀ ਡਰੈਸ ਹੈ ਇਸੇ ਤਰ੍ਹਾਂ ਗੋਰਿਆਂ ਦੀ ਭਾਸ਼ਾ ਵਿੱਚ ਪੀਜ਼ਾ ਵੀ ਫੂਡ ਹੈ ਮੁਰਗਾ ਵੀ ਫੂਡ ਹੈ ਤੇ ਦਾਲ ਫੁਲਕਾ ਵੀ ਫੂਡ ਹੈ ਹੁਣ ਆਪਾਂ ਜਾ ਕੇ ਕਹੀਏ ਵੀ ਫੂਡ ਲਿਆਓ ਭੁੱਖ ਲੱਗੀ ਹੈ ਮੈਂ ਖਾਣਾ ਹੈ ਫੂਡ ਲੈ ਕੇ ਆਓ ਤੇ ਅਗਲੇ ਨੂੰ ਕੀ ਪਤਾ ਵੀ ਕਿਹੜੇ ਫੂਡ ਦੀ ਗੱਲ ਕਰਦਾ ਫੂਡ ਤੇ ਦਾਲ ਰੋਟੀ ਵੀ ਹੈ ਤੇ ਪੀਜ਼ਾ ਵੀ ਹੈ ਬਰਗਰ ਵੀ ਹੈ ਤੇ ਮੁਰਗਾ ਵੀ ਹੈ ਕਿਹੜੇ ਫੂਡ ਦੀ ਗੱਲ ਕਰਦਾ ਦੱਸਣਾ ਤੇ ਪੈਣਾ ਹੈ ਨਾ ਆਪਾਂ ਕਹਿੰਦੇ ਮੈਂ ਤੇ ਤੈਨੂੰ ਫੂਡ ਮੰਗਾਇਆ ਸੀ ਤੂੰ ਹੋਰ ਹੀ ਕੇਕੜੇ ਜੇ ਲਿਆ ਕੇ ਰੱਖਦੇ ਉਹਦੇ ਕੇਕੜੇ ਵੀ ਖਾ ਲੈਂਦੇ ਨੇ ਸਾਰਾ ਕੁਝ ਖਾਂਦੇ ਹੀ ਹੈ ਨਾ ਵੀ ਮੈਂ ਤੇ ਦਾਲ ਰੋਟੀ ਖਾਣੀ ਸੀ ਯਾਰ ਹੁਣ ਭੁਲੇਖਾ ਪਊ ਕਿ ਨਹੀਂ ਪਊ ਭਾਈ ਜੇ ਕਿਸੇ ਅੰਗਰੇਜ਼ਾਂ ਦੇ ਰੈਸਟੋਰੈਂਟ ਤੇ ਜਾ ਕੇ ਕਹੋਗੇ ਫੂਡ ਲਿਆਓ ਅਗਲਾ ਕਹੇਗਾ ਕਿਹੜੇ ਫੂਡ ਦੀ ਗੱਲ ਕਰਦਾ ਇਹ ਵੀ ਦੱਸ ਹੁਣ ਸਾਨੂੰ ਲਿਖਣਾ ਪੈਣਾ ਹੈ ਮੈਂ ਡਰੈਸ ਪਾਈ ਤੇ ਮੈਂ ਫੂਡ ਖਾਧਾ ਪਰ ਕਿਹੜਾ ਫੂਡ ਖਾਧਾ ਤੇ ਕਿਹੜੀ ਡਰੈਸ ਪਾਈ ਇੱਥੇ ਭੁਲੇਖਾ ਪੈ ਗਿਆ ਗੁਰੂ ਜੀ ਨੇ ਕਹਿਤਾ ਜਦੋਂ ਪਸ਼ੂ ਪ੍ਰੇਤ ਮੁਗਧ ਕੋ ਉਤਾਰੇ ਹੁਣ ਗੁਰੂ ਗ੍ਰੰਥ ਸਾਹਿਬ ਤੋਂ ਪੁੱਛਣਾ ਪੈਣਾ ਹੈ ਵੀ ਮਹਾਰਾਜ ਕਿਹੜੇ ਪ੍ਰੇਤਾਂ ਦੀ ਗੱਲ ਕਰਦੇ ਹੋ ਅਸੀਂ ਤੇ ਬਾਹਮਣ ਵਾਲੇ ਹੀ ਸਮਝੀ ਫਿਰਦੇ ਹਾਂ ਆਖੋ ਸਤਨਾਮ ਵੀ ਜਿਵੇਂ ਪਹਿਲਾਂ ਇਹ ਤੇ ਦੱਸ ਦਿਓ ਵੀ ਕਿਹੜਾ ਫੂਡ ਕਿ ਸ਼ਬਦ ਤੇ ਵਰਤਦਾ ਫੂਡ ਇਹ ਤੇ ਦੱਸ ਦਿਓ ਵੀ ਕਿਹੜਾ ਐਕਸਪਲੇਨ ਤੇ ਕਰੋ ਇਹਨੂੰ ਹੁਣ ਜਦੋਂ ਸਾਡੇ ਗੁਰੂ ਜੀ ਇੱਥੇ ਆਏ ਹੈ ਜਿਸ ਵੇਲੇ ਜਨਮ ਉਹਨਾਂ ਦਾ ਇੱਥੇ ਹੋਇਆ ਭਗਤਾਂ ਦਾ ਗੁਰੂ ਸਾਹਿਬਾਂ ਦਾ ਉਦੋਂ ਉਹਨਾਂ ਨੇ ਉਹੀ ਭਾਸ਼ਾ ਵਰਤਣੀ ਸੀ ਜਿਹੜੀ ਇੱਥੇ ਚੱਲਦੀ ਹੈ ਨਵੀਂ ਭਾਸ਼ਾ ਤੇ ਨਹੀਂ ਨਾ ਸਿਰਜੀ ਜਾ ਸਕਦੀ ਹੁਣ ਫੂਡ ਨੂੰ ਨਵੀਂ ਭਾਸ਼ਾ ਕੀ ਦਿਓਗੇ ਅੰਗਰੇਜ਼ਾਂ ਦੇ ਦੇਸ਼ 'ਚ ਜਾ ਕੇ ਅੰਗਰੇਜ਼ਾਂ ਦੇ ਦੇਸ਼ 'ਚ ਜਾ ਕੇ ਫੂਡ ਨੂੰ ਨਵੀਂ ਭਾਸ਼ਾ ਥੋੜਾ ਕਹਿਣਾ ਤੇ ਫੂਡ ਹੀ ਪੈਣਾ ਡਰੈਸ ਨੂੰ ਕੀ ਕਹੋਗੇ ਕਹਿਣਾ ਤੇ ਡਰੈਸ ਹੀ ਪੈਣਾ ਪਰ ਸਾਡੀ ਡਰੈਸ ਵਿੱਚ ਤੇ ਉਸ ਡਰੈਸ ਵਿੱਚ ਫਰਕ ਹੈ ਭਾਸ਼ਾ ਉਹੀ ਹੈ ਇਸੇ ਕਰਕੇ ਚੇਤਾ ਰੱਖਿਓ ਸਿੰਘੋ ਗੁਰਬਾਣੀ ਦੀ ਤੇ ਹਿੰਦੂਆਂ ਦੇ ਗ੍ਰੰਥਾਂ ਦੀ ਭਾਸ਼ਾ ਕਾਫੀ ਮਿਲਦੀ ਹੈ ਇੱਕ ਦੂਜੇ ਨਾਲ ਇੱਕ ਦੂਜੇ ਨਾਲ ਮਿਲਦੀ ਹੈ ਭਾਸ਼ਾ ਪਰ ਅਰਥਾਂ ਦਾ ਫਰਕ ਹੈ ਆਖੋ ਸਤਨਾਮ ਇਹ ਨੁਕਤਾ ਸਮਝੋ ਜਦੋਂ ਗੁਰਬਾਣੀ ਵਿੱਚ ਜਮ ਆਉਣਗੇ ਵੀ ਜਮ ਹੁਣ ਸਾਡੇ ਵਾਲੇ ਫਿਰ ਦਿਮਾਗ 'ਚ ਹਿੰਦੂਆਂ ਵਾਲੇ ਜਮ ਲੈ ਆਉਂਦੇ ਨੇ ਸਿੰਘ ਲੱਗੇ ਹੋਣਗੇ ਤੇ ਐਦਾਂ ਧਰਮਰਾਜ ਦੀ ਗੱਲ ਆਉਣੀ ਹੈ ਉਦੋਂ ਕਹਿਣਗੇ ਵੀ ਉੱਤੇ ਕਿਤੇ ਧਰਮਰਾਜ ਬੈਠਾ ਹੈ ਜਦੋਂ ਦਰਗਾਹ ਦੀ ਗੱਲ ਆਉਣੀ ਹੈ ਤਾਂ ਫਿਰ ਉੱਤੇ ਵਾਲੀ ਦਰਗਾਹ ਜਦੋਂ ਸਵਰਗ ਨਰਕ ਦੀ ਗੱਲ ਆਉਣੀ ਹੈ ਫਿਰ ਉੱਤੇ ਕਿਤੇ ਸਵਰਗ ਨਰਕ ਬਣਿਆ ਜਦੋਂ ਭੂਤ ਪ੍ਰੇਤ ਦੀ ਗੱਲ ਆਉਣੀ ਹੈ ਉਦੋਂ ਫਿਰ ਤਾਂ ਨੂੰ ਵੀ ਕਿਤੇ ਭੂਤ ਪ੍ਰੇਤ ਬੰਦਿਆਂ ਵਰਗੇ ਹੁੰਦੇ ਨੇ ਐਦਾਂ ਸੋਚਦੇ ਆ ਇਹਦਾ ਭੁਲੇਖਾ ਪਤਾ ਕੀ ਪਿਆ ਇਹ ਭੁਲੇਖਾ ਪਿਆ ਜਿਵੇਂ ਮੈਂ ਤੇ ਮੰਗੀ ਡਰੈਸ ਅਗਲਾ ਪੈਂਟ ਕੋਟ ਲਿਆ ਕੇ ਫੜਾ ਦੇ ਪਰ ਚੋਲੇ ਨੂੰ ਵੀ ਡਰੈਸ ਹੀ ਕਹਿੰਦੇ ਆ ਪੈਂਟ ਕੋਟ ਨੂੰ ਵੀ ਡਰੈਸ ਹੀ ਕਹਿੰਦੇ ਆ ਫਿਰ ਇਹਦਾ ਪਤਾ ਕਿਵੇਂ ਲੱਗੇ ਵੀ ਗੁਰੂ ਸਾਹਿਬ ਕਹਿਣਾ ਕੀ ਚਾਹੁੰਦੇ ਹਨ ਪਤਾ ਕਿਵੇਂ ਲੱਗੇ ਗੁਰਬਾਣੀ ਤੋਂ ਪੁੱਛਣਾ ਪੈਣਾ ਹੁਣ ਧਿਆਨ ਨਾਲ ਸੁਣਿਓ ਸਿੰਘੋ ਆ ਨੁਕਤਾ ਜਦੋਂ ਗੁਰੂ ਸਾਹਿਬ ਨੂੰ ਪੁੱਛਾਂਗੇ ਵੀ ਮਹਾਰਾਜ ਪਹਿਲੇ ਨੰਬਰ ਤੇ ਦੱਸੋ ਵੀ ਪਸ਼ੂ ਕਿਹਨੂੰ ਕਹਿੰਦੇ ਹੋ ਪਸ਼ੂ ਪ੍ਰੇਤ ਮੁਗਦ ਕੋ ਤਾਰੇ ਪਾਹਨ ਪਾਰ ਉਤਾਰੇ ਚਾਰ ਦੀ ਗੱਲ ਕਰਦੇ ਹੋ ਦੱਸਿਓ ਭਲਾ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛਦੇ ਆ ਵੀ ਮਹਾਰਾਜ ਦੱਸਿਓ ਭਲਾ ਪਸ਼ੂ ਕਿਹਨੂੰ ਕਹਿੰਦੇ ਹੋ ਤੇ ਮਹਾਰਾਜ ਕਹਿਣਗੇ ਕਰਤੂਤ ਪਸ਼ੂ ਕੀ ਮਾਨਸ ਜਾ ਲੋਕ ਪਚਾਰਾ ਮੈਂ ਪਸ਼ੂ ਕਹਿੰਦਾ ਜਿਹੜਾ ਬੰਦਾ ਹੋ ਕੇ ਬੰਦਿਆਂ ਵਾਲੇ ਕੰਮ ਨਹੀਂ ਕਰਦਾ ਪਸ਼ੂਆਂ ਵਾਲੇ ਕੰਮ ਕਰਦਾ ਮੈਂ ਉਹਦੀ ਗੱਲ ਕਰਦਾ ਜਿਹੜਾ ਗੁਰੂ ਦੇ ਗਿਆਨ ਤੋਂ ਹੀਣਾ ਮੈਨੂੰ ਤੇ ਕੁੱਤੇ ਗਧੇ ਬਣੇ ਜਾਪਦੇ ਆ ਬੰਦੇ ਸੱਪ ਸੂਰਾਂ ਦੀ ਨਿਆਈ ਨੇ ਇਹ ਤੇ ਸੱਪਾਂ ਦੇ ਤੁੱਲ ਨੇ ਆ ਸ਼ਬਦ ਆਪਾਂ ਜਦੋਂ ਪੜ੍ਹਦੇ ਹਾਂ ਗੁਰ ਮੰਤਰ ਹੀਣਸ ਜੋ ਪ੍ਰਾਣੀ ਗੁਰੂ ਦੇ ਗਿਆਨ ਤੋਂ ਜਿਹੜਾ ਹੀਣਾ ਹੈ ਉਹ ਕੁੱਤਾ ਗਧਾ ਸੱਪ ਮੂਰਖ ਇਹਨਾਂ ਦੇ ਤੁੱਲ ਹੀ ਸਾਰੀ ਜ਼ਿੰਦਗੀ ਕੱਢ ਦਿੰਦਾ ਹੈ ਗਿਆਨ ਨਾ ਲੈਣ ਕਰਕੇ ਸਰੀਰ ਬੰਦੇ ਵਾਲਾ ਹੀ ਹੁੰਦਾ ਹੈ ਗਿਆਨ ਨਾ ਲੈਣ ਕਰਕੇ ਬਿਰਤੀ ਕਰਕੇ ਪਸ਼ੂ ਹੀ ਬਣਿਆ ਰਹਿੰਦਾ ਹੈ ਆ ਸ਼ਬਦ ਸੁਣਿਓ ਗਿਆਨ ਤੋਂ ਹੀਣੇ ਪਸ਼ੂਆਂ ਦੇ ਤੁੱਲ ਹਨ
ਗੁਰ ਮੰਤਰ ਹੀਣਸ ਜੋ ਪ੍ਰਾਣੀ
ਇੱਕ ਗੁਰ ਮੰਤਰ ਅਲੱਗ ਅਲੱਗ ਨੇ ਗੁਰੂ ਦਾ ਮੰਤਰ ਦਾ ਅਰਥ ਹੈ ਗਿਆਨ ਸੱਚ ਮੰਤਰ ਤੁਹਾਰਾ ਅੰਮ੍ਰਿਤ ਬਾਣੀ ਗਿਆਨ ਹੈ ਜੀ ਮੰਤਰ ਦਾ ਮਤਲਬ ਹੁੰਦਾ ਗਿਆਨ ਜਿਵੇਂ ਲੋਕੀ ਕਹਿੰਦੇ ਵੀ ਬੰਦਾ ਮੰਤਰ ਨਾਲ ਕੀਲਿਆ ਜਾਂਦਾ ਹੈ ਅਸੀਂ ਤੇ ਇੱਕੋ ਹੀ ਮੰਤਰ ਨਾਲ ਕੀਲੇ ਜਾਂਦੇ ਹਾਂ ਕਿਹੜੇ ਨਾਲ ਗੁਰੂ ਦੇ ਗਿਆਨ ਨਾਲ ਸਾਡਾ ਮਨ ਕੀਲਿਆ ਜਾਵੇ ਇੱਕੋ ਹੀ ਮੰਤਰ ਹੋਵੇ ਦੁਨੀਆ 'ਚ ਜਿਹੜਾ ਸਾਨੂੰ ਕੀਲ ਸਕੇ ਧਿਆਨ ਨਾਲ ਸਮਝਿਓ ਭਾਈ ਗੁਰੂ ਦੇ ਮੰਤਰ ਤੋਂ ਜਿਹੜੇ ਹੀਣੇ ਹਨ ਉਹਨਾਂ ਦੀ ਗੱਲ ਹੈ ਉਹ ਪਸ਼ੂਆਂ ਵਰਗਾ ਜੀਵਨ ਬਤੀਤ ਕਰਦੇ ਆ ਲਓ ਸੁਣੋ
ਗੁਰ ਮੰਤਰ ਹੀਣਸ ਜੋ ਪ੍ਰਾਣੀ ਤਿਰਗੰਤ ਜਨਮ ਪ੍ਰਸ਼ਨ ਹੈ ਕੁਕ ਰਹੇ ਸੁਖ ਰਹੇ ਗਰਤਬ ਹੈ ਕਾ ਕਹੇ ਸਰਪ ਨੈ ਤੁਲ ਖਲੈ
ਕੁੱਤਿਆਂ ਗਧਿਆਂ ਕੁਕਰ ਹੈ ਸੂਕਰ ਹੈ ਗਰਦ ਪੈ ਗਧਾ ਸੂਰ ਤੇ ਸੱਪ ਸਰਪ ਨੇ ਕਾਕੇ ਕਾਂ ਇਹਨਾਂ ਦੇ ਤੁੱਲ ਕਹਿੰਦੇ ਬੰਦਾ ਸਾਰੀ ਜ਼ਿੰਦਗੀ ਲੰਘਾ ਦਿੰਦਾ ਬੰਦਾ ਤੇ ਬਣਦਾ ਹੀ ਨਹੀਂ ਪਸ਼ੂ ਹੀ ਬਣਿਆ ਰਹਿੰਦਾ ਆ ਗਈ ਜੀ ਇੰਨੀ ਗੱਲ ਪਕੜ ਚ ਬਈ ਗਿਆਨ ਤੋਂ ਹੀਣਾ ਬੰਦਾ ਪਸ਼ੂ ਹੈ ਮਹਾਰਾਜ ਕਿਹਨੂੰ ਪਸ਼ੂ ਕਹਿੰਦੇ ਆ ਭਲਾ ਬੰਦੇ ਨੂੰ ਬਾਣੀ ਕਿਹਦਾ ਭਲਾ ਕਰਦੀ ਹੈ ਬੰਦੇ ਪਸ਼ੂ ਦੂਜੇ ਨੰਬਰ ਤੇ ਕਿਹਦਾ ਨਾਂ ਲਿਆ ਸੀ ਭਲਾ ਬੋਲੋ ਅੱਗੇ ਪ੍ਰੇਤ ਵੀ ਗੁਰੂ ਗ੍ਰੰਥ ਸਾਹਿਬ ਨੂੰ ਹੁਣ ਪੁੱਛਦੇ ਆ ਵੀ ਸੱਚੇ ਪਾਤਸ਼ਾਹ ਇੱਥੇ ਲਿਖਿਆ ਪ੍ਰੇਤਾਂ ਦਾ ਭਲਾ ਹੋ ਜਾਂਦਾ ਹੈ ਭਲਾ ਪ੍ਰੇਤ ਕੌਣ ਹੁੰਦਾ ਹੈ ਮਹਾਰਾਜ ਕਹਿਣਗੇ ਬਾਣੀ ਬੰਦਿਆਂ ਲਈ ਹੈ ਪਸ਼ੂ ਵੀ ਵਿਗੜ ਕੇ ਬੰਦਾ ਹੀ ਹੁੰਦਾ ਬਾਬਾ ਵਾਹਿਗੁਰੂ ਬੰਦਾ ਵਿਗੜ ਕੇ ਪਸ਼ੂ ਬਣਦਾ ਹੈ ਤੇ ਬੰਦਾ ਹੀ ਵਿਗੜ ਕੇ ਪ੍ਰੇਤ ਬਣ ਜਾਂਦਾ ਹੈ ਮਾਇਆ ਮੋਹ ਪ੍ਰੇਤ ਹੈ ਕਾਮ ਕ੍ਰੋਧ ਹੰਕਾਰਾ ਕਹਿੰਦੇ ਮਾਇਆ ਦੇ ਮੋਹ ਵਿੱਚ ਫਸਿਆ ਬੰਦਾ ਪ੍ਰੇਤ ਹੁੰਦਾ ਹੈ ਹੁਣ ਸਨਾਤਨ ਧਰਮ ਇਹ ਮੰਨਦਾ ਹੈ ਵੀ ਪ੍ਰੇਤ ਚਿੰਬੜਦਾ ਹੈ ਹਿੰਦੂ ਧਰਮ ਸਨਾਤਨ ਧਰਮ ਮੰਨਦਾ ਹੈ ਵੀ ਪ੍ਰੇਤ ਬੰਦੇ ਨੂੰ ਚੰਬੜਦਾ ਹੈ ਜਦੋਂ ਚੰਬੜਦਾ ਫਿਰ ਕੋਈ ਛਡਾਉਣ ਵਾਲਾ ਵੀ ਚਾਹੀਦਾ ਵੀ ਲਾਓ ਹੁਣ ਇਹਨੂੰ ਸਾਡੇ ਫਿਰ ਚੰਬੜ ਗਿਆ ਫਿਰ ਜਿਹੜੇ ਉਹ ਪੁਜਾਰੀ ਹੁੰਦੇ ਨੇ ਪੂਜਾ ਦਾ ਧਾਨ ਖਾਣ ਵਾਲੇ ਮੇਰੇ ਵਰਗੇ ਉਹ ਫਿਰ ਕਹਿੰਦੇ ਨੇ ਆ ਜਾ ਭਾਈ ਤੇਰਾ ਪ੍ਰੇਤ ਲਾ ਦਈਏ ਤੇਰਾ ਪ੍ਰੇਤ ਦਾ ਉਧਾਰ ਕਰ ਦਈਏ ਤੇਰੇ ਪ੍ਰੇਤ ਦਾ ਭਲਾ ਕਰ ਦਈਏ ਸਾਨੂੰ ਸਮਝ ਨਾ ਹੋਣ ਕਰਕੇ ਜੇ ਸਿੱਖ ਬਾਬੇ ਦੇ ਕੋਲ ਫਸ ਜਾਓਗੇ ਹੋਵੇਗਾ ਸਿੱਖ ਉਹ ਵੀ ਫਿਰ ਸਾਨੂੰ ਇਦਾਂ ਦੇ ਚੱਕਰ ਚ ਪਾ ਲੈਂਦਾ ਵੀ 50,000 ਵਾਲਾ ਪਾਠ ਕਰਾਓ ਜੀ ਤਾਂ ਪ੍ਰੇਤ ਲੱਥੂ ਫਲਾਣਾ ਪਾਠ ਕਰਾਓ ਜੀ ਤਾਂ ਇਦਾਂ ਇਦਾਂ ਦੀਆਂ ਗੱਲਾਂ ਕਰਦਾ ਲਓ ਸਿੰਘੋ ਧਿਆਨ ਨਾਲ ਸੁਣਿਓ ਨੁਕਤਾ ਹੁਣ ਜਿਹੜਾ ਪ੍ਰੇਤ ਗੁਰਬਾਣੀ ਚ ਲਿਖਿਆ ਹੈ ਇਹ ਪ੍ਰੇਤ ਤੇ ਆਪਾਂ ਰੋਜ਼ ਹੀ ਵੇਖਦੇ ਹਾਂ ਭਲਾ ਕਹਿੰਦੇ ਪ੍ਰੇਤ ਚਿੰਬੜਦਾ ਹੈ ਤੇ ਆਪਣੇ ਗੁਰੂ ਸਾਹਿਬ ਨੇ ਜਦੋਂ ਵੇਖਿਆ ਕਹਿੰਦੇ ਭਾਈ ਚਿੰਬੜਦਾ ਹੈ ਮੈਂ ਦੇਖਿਆ ਪ੍ਰੇਤ ਕਹਿੰਦੇ ਜੀ ਕਿਹੜਾ ਪ੍ਰੇਤ ਕਹਿੰਦੇ ਬੰਦਾ ਜਦੋਂ ਵਿਗੜ ਜਾਂਦਾ ਹੈ ਇਹ ਵੀ ਤੇ ਚਿੰਬੜਦਾ ਹੀ ਹੈ ਮਾਇਆ ਮੋਹ ਪ੍ਰੇਤ ਹੈ ਕਾਮ ਕ੍ਰੋਧ ਅਹੰਕਾਰਾ ਜਿਹੜਾ ਬੰਦਾ ਮਾਇਆ ਦੇ ਮੋਹ ਵਿੱਚ ਫਸਿਆ ਹੈ ਦਫ਼ਤਰਾਂ ਵਿੱਚ ਜਾਇਓ ਐਮਏ ਡਬਲ ਐਮਏ ਟ੍ਰਿਪਲ ਐਮਏ ਕਰੇ ਹੋਏ ਪੀਐਚਡੀ ਕਰੇ ਹੋਏ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਆਫੀਸਰ ਦੱਸਿਓ ਭਲਾ ਤੁਹਾਡੀ ਜੇਬ ਨੂੰ ਚੰਬੜਦੇ ਕਿ ਨਹੀਂ ਚੰਬੜਦੇ ਬੋਲੋ ਪਿਆਰਿਓ ਵੱਡੇ ਵੱਡੇ ਲੀਡਰ ਤੁਹਾਡੀਆਂ ਜੇਬਾਂ ਨੂੰ ਚੰਬੜਦੇ ਕਿ ਨਹੀਂ ਚੰਬੜਦੇ ਚੰਬੜਦੇ ਵੱਡੀਆਂ ਵੱਡੀਆਂ ਗ੍ਰਾਂਟਾਂ ਘਪਲੇ ਕਰਦੇ ਕਿ ਨਹੀਂ ਕਰਦੇ ਇਹ ਹੈ ਚਿੰਬੜਨਾ ਆ ਜੇਬਾਂ ਨੂੰ ਚਿੰਬੜਦੇ ਨੇ ਜਿਹੜੇ ਕਾਮ ਵਿੱਚ ਫਸੇ ਬੰਦੇ ਕਿੰਨੀਆਂ ਅਖਬਾਰਾਂ ਭਰੀਆਂ ਪਈਆਂ ਨਿਊਜ਼ ਚੈਨਲ ਰੋਜ਼ ਦੱਸਦੇ ਐ ਫਲਾਣੇ ਥਾਂ ਤੇ 12 ਸਾਲ ਦੀ ਬੱਚੀ ਨਾਲ ਰੇਪ ਹੋ ਗਿਆ 10 ਸਾਲ ਦੀ ਬੱਚੀ ਨਾਲ ਰੇਪ ਹੋ ਗਿਆ 3 ਸਾਲ ਦੀ ਬੱਚੀ ਨੂੰ ਉਠਾ ਕੇ ਲੈ ਗਏ ਮਾਰ ਦਿੱਤੀ ਬਾਅਦ ਵਿੱਚ ਕਤਲ ਕਰ ਦਿੱਤੀ ਸਕੂਲ ਪੜਨ ਗਈ ਐਦਾਂ ਦੀਆਂ ਖਬਰਾਂ ਅਸੀਂ ਰੋਜ਼ ਹੀ ਪੜ੍ਹਦੇ ਆ ਆ ਵੇਖੋ ਚਿੰਬੜਨ ਵਾਲੇ ਜਿਹੜੇ ਸਾਡੇ ਗੁਰੂ ਜੀ ਦੱਸਦੇ ਐ ਕਹਿੰਦੇ ਕਾਮ 'ਚ ਅੰਨਾ ਹੋਇਆ ਬੰਦਾ ਪ੍ਰੀਤ ਹੀ ਹੁੰਦਾ ਆ ਆਖੋ ਸਤਨਾਮ
ਸ੍ਰੀ ਵਾਸ
ਇਹਨਾਂ ਦੀ ਗੱਲ ਕਰੋ ਉਧਾਰ ਕਰਨਾ ਤੇ ਇਹਨਾਂ ਪ੍ਰੇਤਾਂ ਦਾ ਕਰੋ ਆ ਜਿਹੜੇ ਜੇਬਾਂ ਨੂੰ ਚਿੰਬੜਦੇ ਐ ਜਿਹੜੇ ਵੱਡੇ ਵੱਡੇ ਘਪਲੇ ਕਰ ਜਾਂਦੇ ਐ ਤੁਹਾਡੀਆਂ ਫਸਲਾਂ ਨੂੰ ਚਿੰਬੜੇ ਪ੍ਰੇਤ ਜਿਹੜੇ ਦਵਾਈਆਂ ਪੀ ਗਏ ਸੀ ਸਾਰੀਆਂ ਹੋਇਆ ਨਹੀਂ ਸੀ ਪਿੱਛੇ ਜੇ ਵੀ ਉਹ ਨਰਮੇ ਵਾਲੀ ਸੁੰਡੀ ਵਾਲੀ ਦਵਾਈ ਹੋਈ ਮੰਤਰੀ ਪੀ ਗਿਆ ਸਾਰੀ ਹੋਇਆ ਨਹੀਂ ਸੀ ਸਾਰਾ ਹੀ ਖਾ ਗਿਆ ਪੈਸਾ ਐਦਾਂ ਦੇ ਘਪਲੇ ਕਿੰਨੇ ਸਾਹਮਣੇ ਆਉਂਦੇ ਐ ਇਹ ਨੇ ਪ੍ਰੇਤ ਜਿਹੜੇ ਸਰਕਾਰੀ ਖਜ਼ਾਨੇ ਨੂੰ ਵੀ ਚਿੰਬੜੇ ਹੋਏ ਐ ਜਿਹੜੇ ਕੁਰਸੀਆਂ ਨਾਲ ਚਿੰਬੜੇ ਹੋਏ ਐ ਜਿਹੜੇ ਸਾਡੀਆਂ ਜੇਬਾਂ ਨਾਲ ਆਫੀਸਰ ਚਿੰਬੜੇ ਹੋਏ ਐ ਤੇ ਮੈਂ ਤੇ ਇੱਥੇ ਤੱਕ ਵੀ ਕਹਾਂਗਾ ਬਹੁਤ ਸਾਰੇ ਸ਼੍ਰੋਮਣੀ ਕਮੇਟੀ ਵਿੱਚ ਜਿਹੜੇ ਗੋਲਕਾਂ ਦੇ ਨਾਲ ਚਿੰਬੜੇ ਹੋਏ ਐ ਤੇ ਸਾਡੇ ਵਰਗੇ ਬਾਬੇ ਜਿਹੜੇ ਮੇਰੇ ਗੁਰੂ ਗੋਬਿੰਦ ਸਿੰਘ ਦੇ ਸੱਚੇ ਪੰਥ ਨੂੰ ਚਿੰਬੜੇ ਹੋਏ ਐ ਇਹ ਐ ਪ੍ਰੇਤ ਜਿਉਂਦੇ ਜਾਗਦੇ ਸਾਹਮਣੇ ਬੈਠੇ ਜਿਨ੍ਹਾਂ ਦਾ ਉਧਾਰ ਹੋਣਾ ਚਾਹੀਦਾ ਉਧਾਰ ਮਤਲਬ ਇਹਨਾਂ ਦਾ ਮਾਈਂਡ ਡਿਵੈਲਪ ਹੋਵੇ ਭਲਾ ਹੋਵੇ ਇਹਨਾਂ ਦਾ ਇਹ ਬਾਹਰ ਆ ਜਾਣ ਇਹ ਗੰਦਮੰਦ ਸਾਰਾ ਛੱਡ ਦੇਣ ਜੋਕਾਂ ਨੇ ਜਿਹੜੀਆਂ ਜੋਕਾਂ ਖੂਨ ਪੀਣੀਆਂ ਛੱਡ ਦੇਣੇ ਇਹ ਇਹ ਨੇ ਪ੍ਰੇਤ ਹੁਣ ਦੱਸਿਓ ਭਾਈ ਜੇ ਸਿੱਧੀ ਜੀ ਗੱਲ ਸਮਝ ਆਵੇ ਵੀ ਬਾਣੀ 'ਚ ਲਿਖਿਆ ਮਾਇਆ ਮੋਹ ਪ੍ਰੇਤ ਹੈ ਕਾਮ ਕ੍ਰੋਧ ਅਹੰਕਾਰਾ ਬਾਣੀ 'ਚ ਜਦੋਂ ਪ੍ਰੇਤ ਕਿਉਂਕਿ ਬਾਣੀ ਦੀ ਵਿਆਖਿਆ ਬਾਣੀ 'ਚੋਂ ਹੀ ਸਮਝਣੀ ਚਾਹੀਦੀ ਹੈ ਸਨਾਤਨ ਧਰਮ ਵਾਲਿਆਂ ਨੇ ਜਦੋਂ ਵਿਆਖਿਆ ਕੀਤੀ ਹੈ ਨਾ ਬਾਣੀ ਦੇ ਟੀਕੇ ਕੀਤੇ ਐ ਉਦੋਂ ਉਲਝਿਆ ਕੰਮ ਗੁਰਬਾਣੀ ਦੀ ਵਿਆਖਿਆ ਗੁਰੂ ਸਾਹਿਬ ਤੋਂ ਹੀ ਪੁੱਛਣੀ ਪੈਣੀ ਵੀ ਮਹਾਰਾਜ ਕਿਹਨੂੰ ਕਹਿੰਦੇ ਹੋ ਤੁਸੀਂ ਪ੍ਰੇਤੋਂ ਕੀ ਤੋਨ ਦੇਵਤਾ ਤਿੰਨ ਕਰਨੇ ਹਾਰੇ ਵੀ ਪ੍ਰੇਤ ਤੋਂ ਦੇਵਤਾ ਬਣ ਗਿਆ ਰੱਬ ਨੇ ਕਹਿੰਦੇ ਪ੍ਰੇਤ ਤੋਂ ਦੇਵਤਾ ਬਣਾ ਦਿੱਤਾ ਕੌਣ ਬਣਾਉਂਦਾ ਦੇਵਤੇ ਬਲਿਹਾਰੀ ਗੁਰ
ਆਪਣੇ
ਦਿਓ ਹਾੜੀ ਜਿਨ ਮਾਨਸ ਤੇ
ਦੇਵਤੇ
ਬੰਦੇ ਤੋਂ ਦੇਵਤਾ ਬਣ ਜਾਂਦਾ ਹੈ ਕਰਤ ਨਾ ਲਾਗੀ
ਵਾਰ
ਸੁਣਿਓ ਜੀ ਬੰਦੇ ਤੋਂ ਬਿਨਾ ਵੱਖਰਾ ਪ੍ਰੇਤ ਨਹੀਂ ਹੁੰਦਾ ਬੰਦੇ ਤੋਂ ਬਿਨਾ ਵੱਖਰਾ ਦੇਵਤਾ ਨਹੀਂ ਹੁੰਦਾ ਬੰਦਾ ਸੁਧਰ ਕੇ ਦੇਵਤਾ ਹੈ ਤੇ ਬੰਦਾ ਵਿਗੜ ਕੇ ਪ੍ਰੇਤ ਇਹ ਬਾਣੀ ਕਹਿੰਦੀ ਆਪਾਂ ਵਿਗੜੇ ਹੋਏ ਪ੍ਰੇਤਾਂ ਨੇ ਇਨਸਾਨ ਬਣਨਾ ਸੀ ਅਸੀਂ ਹੁਣ ਦੇਵਤੇ ਵੀ ਹੋਰ ਬਣਾ ਲਏ ਪ੍ਰੇਤ ਵੀ ਹੋਰ ਬਣਾ ਲਏ ਹੁਣ ਪੜੋ ਪਿਆਰਿਓ ਜਿਹੇ ਘਰ ਸਾਧ ਨਾ ਸੇਵੀ ਆ ਵੇਖਿਓ ਭੂਤ ਕਿਹਨੂੰ ਕਹਿੰਦੇ ਆ ਗੁਰੂ ਸਾਹਿਬ ਸੁਣੋ
ਜਿਹੇ ਘਰ ਸਾਧ ਨਾ ਸੇਵੀਐ ਹਰ ਕੀ ਸੇਵਾ ਨਾਹੀ ਤੇ ਕਰ ਮਰਹਟ ਸਾਰਖੇ ਭੂਤ ਬਸੈ ਤਿਨ ਮਾਹੇ
ਆ ਭੂਤ ਪ੍ਰੇਤ ਨੇ ਆਪਾਂ ਆ ਭੂਤ ਪ੍ਰੇਤ ਵਿਗੜੇ ਹੋਏ ਉਹ ਕਾਹਦੇ ਭੂਤ ਪ੍ਰੇਤ ਕਿੱਡੇ ਕਿੱਡੇ ਅਡੰਬਰ ਚੱਲਦੇ ਨੇ ਭਾਈ ਵੱਡੀਆਂ ਵੱਡੀਆਂ ਦੁਕਾਨਾਂ ਭੂਤਾਂ ਪ੍ਰੇਤਾਂ ਦੇ ਨਾਂ ਤੇ ਖੁੱਲੀਆਂ ਹੋਈਆਂ ਨੇ ਸਾਰੀ ਸੰਗਤ ਨੂੰ ਵੈਸੇ ਮੈਂ ਬੇਨਤੀ ਵਿੱਚ ਦੀ ਕਰਦੇ ਆ ਵੀ ਟਿਕਾ ਬਣਾ ਕੇ ਰੱਖਿਓ ਕਈ ਵਿੱਚ ਹਿਲਜੁਲ ਵਾਲੇ ਹੁੰਦੇ ਨੇ ਇੱਕ ਅੱਧਾ ਬੰਦਾ ਉਹਦੇ ਨਾਲ ਸਾਰੀ ਸੰਗਤ ਦਾ ਧਿਆਨ ਹਿਲ ਜਾਂਦਾ ਜਦੋਂ ਆਪਾਂ ਸੰਗਤ ਵਿੱਚ ਟਿਕ ਕੇ ਆ ਕੇ ਬਹਿ ਜਾਈਏ ਨਾ ਫਿਰ ਐ ਬਹਿਣਾ ਚਾਹੀਦਾ ਸੋਚ ਕੇ ਆਉਣਾ ਚਾਹੀਦਾ ਵੀ ਘੰਟਾ ਡੇਢ ਦੋ ਘੰਟੇ ਬਹਿਣਾ ਟਿਕ ਕੇ ਤਾਂ ਜੋ ਦੂਜੀ ਸੰਗਤ ਦਾ ਧਿਆਨ ਖਰਾਬ ਨਾ ਹੋਵੇ ਐਡੇ ਇਕੱਠ ਵਿੱਚ ਗੁਰਬਾਣੀ ਦੀ ਵਿਚਾਰ ਸਮਝਣੀ ਵੀ ਔਖੀ ਹੁੰਦੀ ਹੈ ਤੇ ਸਮਝਾਉਣੀ ਵੀ ਔਖੀ ਹੁੰਦੀ ਹੈ ਬਾਰ ਬਾਰ ਧਿਆਨ ਖਿੰਡਦਾ ਹੈ ਕਿਰਪਾ ਕਰਕੇ ਇਹ ਸਮਝਣ ਦੀ ਖੇਚਲ ਕਰਿਓ ਹੁਣ ਵੇਖੋ ਕੱਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ ਤੀਜ ਨੂਰੀ ਬੁੱਤ ਜਨੂਰਾ ਜੋਰੂ ਜਿੰਨਾ ਦਾ ਸਿੱਖਦਾਰ ਕਹਿੰਦੇ ਜਿੰਨ ਜਿੰਨੀਆਂ ਦਾ ਸਾਰਾ ਟੱਬਰ ਹੈ ਭਾਈ ਜਿੱਥੇ ਕਲਯੁਗ ਹੈ ਤੇ ਕਲਯੁਗ ਕੋਈ ਬਾਹਰ ਨਹੀਂ ਆਉਂਦਾ ਕੱਲੀ ਕਾ ਜਨਮ ਚੰਡਾਲ ਕਹਿ ਘਰ ਹੋਈ ਕਲਯੁਗ ਦਾ ਜਨਮ ਚੰਡਾਲ ਦੇ ਅੰਦਰ ਹੁੰਦਾ ਹੈ ਜਿਹੜੇ ਚੰਡਾਲ ਬੰਦੇ ਨੇ ਉਹਨਾਂ ਦੇ ਅੰਦਰ ਕਲਯੁਗ ਆਉਂਦਾ ਹੈ ਇਸ ਟੌਪਿਕ ਤੇ ਇੱਥੇ ਪਿੱਛੇ ਜੇ ਦੀਵਾਨ ਲੱਗੇ ਸੀ ਉੱਥੇ ਖੁੱਲ੍ਹ ਕੇ ਗੱਲ ਹੋਈ ਸੀ ਕਲਯੁਗ ਬਾਹਰ ਨਹੀਂ ਜੀ ਆਉਂਦਾ ਕਲਯੁਗ ਬੰਦੇ ਦੇ ਅੰਦਰ ਆਉਂਦਾ ਹੈ ਜਦੋਂ ਬੰਦਾ ਸੱਚ ਨਾਲੋਂ ਟੁੱਟ ਜਾਂਦਾ ਤੇ ਕਲਯੁਗੀ ਬਣ ਜਾਂਦਾ ਬਾਹਰ ਬਾਹਰ ਕੋਈ ਕਲਯੁਗ ਨਹੀਂ ਅੰਦਰ ਕਲਯੁਗ ਆਏਗਾ ਗੁਰੂ ਸਾਹਿਬ ਕਹਿੰਦੇ ਇੱਕ ਘੜੀ ਨਾ ਮਿਲਤੇ ਆ ਸ਼ਬਦ ਥੋੜਾ ਜਿਹਾ ਇੱਕ ਘੜੀ ਨਾ ਮਿਲਤੇ ਲਾਸਟ ਪਾਦੀ ਪੜ੍ਹ ਲਿਓ ਨਾਲ ਉਹਦੇ ਜਿਹੜੇ ਅੰਤਰਾ ਲਾ ਕੇ ਇਹ ਇਹ ਪੰਕਤੀਆਂ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲਿਆ ਪ੍ਰਿਯ ਤੁਧ ਭਗਵੰਤ ਮੋਹਿ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ ਬਿਨ ਦੇਖੇ ਗੁਰ ਦਰਬਾਰੇ
ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ
ਪੜੋ ਜੀ ਗੱਜ ਕੇ
ਤਾਂ ਕਲਯੁਗ ਹੋਤਾ ਇੱਕ ਘੜੀ
ਪੜੋ ਪੜੋ
ਤਾਂ ਕਲਯੁਗ ਹੋਤਾ
ਉਦੋਂ ਹੁੰਦਾ ਜਦੋਂ ਮਿਲਦਾ ਨਹੀਂ ਉਦਾਂ ਨਹੀਂ ਕਲਯੁਗ ਕਲਯੁਗ ਦਾ ਜਨਮ ਚੰਡਾਲ ਬੰਦਿਆਂ ਦੇ ਅੰਦਰ ਹੁੰਦਾ ਜੀ ਬਾਹਰ ਕੋਈ ਯੁਗ ਨਹੀਂ ਬਦਲਦਾ ਅੰਦਰ ਬਦਲ ਤੁਸੀਂ ਕਹੋਗੇ ਬਾਣੀ 'ਚ ਲਿਖਿਆ ਫਿਰ ਭੁਲੇਖਾ ਪੈ ਜਾਣਾ ਵੀ ਇੱਕ ਸਤਯੁਗ ਇੱਕ ਦੁਆਪਰ ਇੱਕ ਤ੍ਰੇਤਾ ਕਲਯੁਗ ਏਦਾਂ ਤੇ ਆਉਂਦਾ ਉਹ ਭਾਈ ਇਹ ਸਨਾਤਨ ਮਤ ਦੀ ਮੰਨਣ ਮਨੌਤ ਹੈ ਯੁੱਗ ਬਦਲਦੇ ਨੇ ਬਾਹਰ ਇਹ ਬ੍ਰਹਮਣ ਦੀ ਮਨੌਤ ਹੈ ਗੁਰੂ ਸਾਹਿਬ ਨਹੀਂ ਮੰਨਦੇ ਉਹ ਕਹਿੰਦੇ ਬਾਹਰ ਤੇ ਉਹੀ ਦਰਖਤ ਉਹੀ ਚੰਦਰਮਾ ਉਹੀ ਤਾਰੇ ਬਾਹਰ ਤੇ ਸਾਰਾ ਕੁਝ ਉਹੀ ਹੈ ਬਦਲਦਾ ਤੇ ਬੰਦਾ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਬੰਦਾ ਬਦਲਦਾ ਬਾਹਰ ਕੋਈ ਯੁੱਗ ਥੋੜਾ ਬਦਲੇਗਾ ਉਹਦੇ ਅੰਦਰ ਬਦਲਦਾ ਬੰਦੇ ਇਸ ਕਰਕੇ ਜੇ ਸੱਚ ਨਾਲੋਂ ਟੁੱਟ ਗਏ ਤੇ ਕਲਯੁਗ ਹੋ ਗਿਆ ਲਓ ਹੁਣ ਫੇਰ ਪੜੀਏ ਸਾਰੇ ਬੋਲਿਓ ਗੱਲ ਪੜੋ
ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ
ਇੱਕ
ਘੜੀ ਨਾ ਮਿਲਤੇ ਕਲਯੁਗ ਹੋਤਾ ਹੁਣ ਕਦ ਮਿਲੀਏ ਪ੍ਰਿਆ ਤੁਧ ਭਗਵੰਤਾ ਹੁਣ ਕਦ ਮਿਲੀਏ ਪ੍ਰਿਆ ਤੁਧ ਭਗਵੰਤਾ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ
ਸਾਰੇ ਗਾਓ ਬਈ ਇੱਕ ਘੜੀ ਨਾ
ਮਿਲਤੇ
ਪੜੋ ਪੜੋ
ਤਾਂ ਕਲਯੁਗ ਹੋਤਾ ਇੱਕ ਘੜੀ ਨਾ ਮਿਲਤੇ कल जुग होता
मोहे रैण ना विहावे नींद ना आवे बिन देखे गुर दरबारे जियो बिन देखे गुर दरबारे जियो हाँ कोली जियो कोल कुमाई तिस सच्चे गुर दरबारे जियो सच्चे गुर दरबारे जियो हुण कद मिलिए प्रिया तुद भगवंता हुण कद मिलिए प्रिया तुद भगवंता एक घड़ी ना मिलते कल जुग होता एक घड़ी ना मिलते
पढ़ो पढ़ो भाई
कल जुग होता एक घड़ी ना मिलते कल जुग
पाग हुआ गुर संत मिलाया प्रभु अविनाशी कर में पाया प्रभु अविनाशी कर में पाया सेव करी पल चसाना विछड़ा जन नानक दास तुम्हारे जियो जन नानक दास तुम्हारे जियो
लास्ट भी गा दे
हाँ बोली जियो भोल कुमाई जन नानक दास तुम्हारे जियो जन नानक दास तुम्हारे जियो हुण कद मिलिए प्रिया तुद भगवंता हुण कद मिलिए प्रिया तुद भगवंता एक घड़ी ना मिलते ता कल जुग होता एक घड़ी ना मिलते ता कल जुग होता
पढ़ो जी पढ़ो एक घड़ी
ना मिलते
नच के भाई
हुण कद मिलिए प्रिया तुद भगवंता हुण कद मिलिए प्रिया तुद भगवंता एक घड़ी ना मिलते काल जुग होता एक घड़ी ना मिलते काल जुग होता
बोलो जी
एक घड़ी ना मिलते काल जुग होता एक घड़ी ना मिलते काल जुग होता
ਕਲਯੁਗ ਕਦੋਂ ਹੁੰਦਾ ਜੀ ਜਦੋਂ ਪਰਮਾਤਮਾ ਨਾਲੋਂ ਕਨੈਕਸ਼ਨ ਟੁੱਟਦਾ ਜਿੰਨਾ ਚਿਰ ਰੱਬ ਨਾਲ ਕਨੈਕਸ਼ਨ ਜੁੜਿਆ ਹੋਇਆ ਉਹਨਾਂ ਚਿਰ ਤੇ ਕੋਈ ਕਲਯੁਗ ਨਹੀਂ ਜਿੰਨਾ ਚਿਰ ਉਹਦੇ ਨਾਲ ਜੁੜਿਆ ਹੋਇਆ ਫਿਰ ਤੇ ਲਾਈਟ ਜਗਦੀ ਹੈ, ਜੇ ਤਾਰ ਲੱਗੀ ਹੋਈ ਹੈ ਪਿੱਛੇ ਜੁੜਿਆ ਹੋਇਆ ਤੇ ਜਗਦਾ ਹੈ, ਚੜ੍ਹਦੀ ਕਲਾ ਚ ਖੁਸ਼ ਹੈ, ਆਨੰਦ ਚ ਰਹਿੰਦਾ। ਤਾਂ ਕਰਕੇ ਭਾਈ ਪਸ਼ੂਆਂ ਪਸ਼ੂ ਬਣ ਚੁੱਕੇ ਮਨੁੱਖਾਂ ਦਾ ਭਲਾ ਹੋ ਜਾਂਦਾ, ਪ੍ਰੇਤ ਜਿਹੜੇ ਚਿੰਬੜਦੇ ਐ ਉਹਨਾਂ ਦਾ ਭਲਾ ਹੋ ਜਾਂਦਾ। ਇੱਥੇ ਅੱਜ ਆਹ ਪ੍ਰੇਤਾਂ ਦੀ ਗੱਲ ਛੱਡਦੀ ਵੀ ਬੰਦਾ ਪ੍ਰੇਤ ਹੈ, ਇੱਥੇ ਹੋਰ ਪ੍ਰੇਤਾਂ ਦਾ ਭਲਾ ਕਰਾਉਣ ਤੁਰ ਪਏ, ਗਤੀ ਕਰਾਉਣ ਤੁਰ ਪਏ ਵੀ ਸਾਡੇ ਘਰ 'ਚ ਪ੍ਰੇਤ ਦਾ ਵੱਸ ਹੈ, ਸਾਡੇ ਇੱਦਾਂ ਵੱਸ ਹੈ, ਸਾਡੇ ਇੱਦਾਂ। ਇੱਕ ਹੋਰ ਵੀ ਭੁਲੇਖਾ ਕੱਢ ਦਈਏ, ਦੋ ਕੁ ਮਿੰਟ ਵਾਸਤੇ ਆਪਾਂ ਗੱਲ ਹੋਰ ਇੱਕ ਕਰ ਲਈਏ ਨਾਲ। ਇੱਕ ਵੱਡਾ ਭੁਲੇਖਾ ਇੱਥੇ ਪੈਂਦਾ ਹੈ, ਅੰਤਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ। ਇਹ ਆਉਂਦਾ ਨਾ ਸ਼ਬਦ ਭਗਤ ਤ੍ਰਿਲੋਚਨ ਜੀ ਦਾ, ਲਓ ਇੱਕ ਵਾਰ ਇਹ ਸ਼ਬਦ ਸੁਣੋ, ਥੋੜਾ ਥੋੜਾ ਸੁਣ ਲੈਂਦੇ ਆ, ਨਾਲ ਦੀ ਨਾਲ ਸਮਝਿਓ ਆ ਸ਼ਬਦ ਨੂੰ। ਇਹਦੇ ਵਿੱਚ ਆਉਣਾ ਹੈ ਵੀ ਜਿਹੜਾ ਅੰਤ ਵੇਲੇ ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਇਹ ਆਉਣਾ ਹੈ। ਪ੍ਰੇਤ ਜੋਨ ਵਲ ਵਲ ਉਤਰੈ, ਇਹ ਆਉਣਾ ਵੀ ਜਿਹੜਾ ਅੰਤ ਵੇਲੇ ਘਰ ਨੂੰ ਯਾਦ ਕਰਦਾ ਮਰ ਗਿਆ, ਬਾਅਦ ਚ ਕੀ ਬਣੂ ਅਗਲੇ ਜਨਮ ਚ, ਪ੍ਰੇਤ ਬਣੂ। ਇੱਥੇ ਵੀ ਭੁਲੇਖਾ ਪੈ ਜਾਂਦਾ ਬਹੁਤ ਬੰਦਿਆਂ ਨੂੰ ਪੈਂਦਾ ਵੀ ਆਹ ਤਾਂ ਸਿੱਧਾ ਹੀ ਲਿਖਿਆ ਪਿਆ ਵੀ ਪ੍ਰੇਤ ਜੂਨ ਵਲ ਵਲ, ਆਹ ਤਾਂ ਸਿੱਧਾ ਹੀ ਲਿਖਿਆ ਪਿਆ ਵੀ ਬੰਦਾ ਪ੍ਰੇਤ ਦੀ ਜੂਨੀ ਚ ਜਾਊ ਜਿਹੜਾ ਅੰਤ ਵੇਲੇ ਘਰ ਨੂੰ ਯਾਦ ਕਰਦਾ ਮਰ ਗਿਆ। ਵੀ ਇਦੂ ਸਪਸ਼ਟ ਤੇ ਲਿਖਿਆ ਹੀ ਨਹੀਂ ਹੋ ਸਕਦਾ, ਅਜੇ ਵੀ ਨਹੀਂ ਕਹਿੰਦੇ ਵੀ ਪ੍ਰੇਤ ਨਹੀਂ ਹੁੰਦੇ। ਲੈ ਹੁਣ ਸੁਣਿਓ, ਹੁਣ ਇਹਨੂੰ ਖੁੱਲ ਕੇ ਸੁਣਿਓ, ਪੂਰਾ ਸ਼ਬਦ ਇੱਕ ਇੱਕ ਪੰਕਤੀ ਸੁਣੋ, ਪਹਿਲਾਂ ਸੁਣੋ।
ਅੰਤਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋ ਵਲ ਵਲ ਉਤਰੈ।
ਇਹਦੇ ਪਹਿਲਾਂ ਆਪਾਂ ਸਿੱਧੇ ਤੇ ਅੱਖਰੀ ਅਰਥ ਕਰਦੇ ਹਾਂ ਜਿਹੜੇ ਸਾਰੇ ਕਰਦੇ ਆ, ਸਾਰੇ ਜਿਹੜੇ ਅਰਥ ਕਰਦੇ ਆ ਟੀਕਿਆਂ ਵਿੱਚ ਵੀ ਇਹੀ ਲਿਖੇ ਆ, ਸਿੱਧੇ ਸਿੱਧੇ ਅਰਥ ਸੁਣੋ। ਜਿਹੜਾ ਬੰਦਾ ਮਾਇਆ ਨੂੰ ਯਾਦ ਕਰਦਾ ਰਹਿੰਦਾ ਤੇ ਮਾਇਆ ਮਾਇਆ ਕਰਦਾ ਮਰ ਜਾਵੇ, ਉਹਨੂੰ ਅਗਲਾ ਜਨਮ ਸੱਪ ਦਾ ਮਿਲਦਾ। ਅਗਲੀ ਪੰਕਤੀ,
ਅਰੀ ਬਾਈ ਗੋਬਿੰਦ ਨਾਮ ਮਤ ਬਿਸਰੈ,
ਅਰੀ ਬਾਈ ਗੋਬਿੰਦ ਨਾਮ ਮਤ ਬਿਸਰੈ, ਵੀ ਰੱਬ ਦਾ ਨਾਮ ਸਾਨੂੰ ਭੁੱਲਣਾ ਨਹੀਂ ਚਾਹੀਦਾ, ਪਰਮਾਤਮਾ ਸਾਨੂੰ ਯਾਦ ਰਵੇ। ਅਗਲੀ ਪੰਕਤੀ ਸੁਣੋ।
ਅੰਤਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਬੇਸਵਾ ਜੋ ਵਲ ਵਲ ਉਤਰੈ।
ਜਿਹੜਾ ਅੰਤ ਵੇਲੇ ਔਰਤ ਨੂੰ ਯਾਦ ਕਰਦਾ ਮਰ ਗਿਆ, ਭਾਵ ਕਿ ਕਾਮ ਵਾਲੇ ਪਾਸੇ ਉਹਦਾ ਖਿਆਲ ਚਲਿਆ ਗਿਆ, ਜਾਂ ਔਰਤ ਬੰਦੇ ਨੂੰ ਕਾਮ ਵਾਲੇ ਪਾਸੇ ਖਿਆਲ ਚਲਿਆ ਗਿਆ, ਤੇ ਅਗਲਾ ਜਨਮ ਕਿਹਦਾ ਮਿਲੂ, ਅਗਲੀ ਜੂਨੀ ਕਿਹਦੀ ਮਿਲੂ ਜੀ? ਬੇਸ਼ਵਾ ਜੋਨ ਵਲ ਵਲ ਉਤਰ ਹੈ। ਹੁਣ ਅਗਲੀ ਸੁਣੋ ਪੰਕਤੀ।
ਅੰਤਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਸੁਕਰ ਜੋ ਵਲ ਵਲ ਉਤਰੈ।
ਅੰਤ ਵੇਲੇ ਜਿਹੜਾ ਬੱਚਿਆਂ ਨੂੰ ਯਾਦ ਕਰਦਾ ਮਰ ਗਿਆ, ਉਹਨੂੰ ਅਗਲਾ ਜਨਮ ਕਿਹਦਾ ਮਿਲੂ? ਸੂਰ ਦਾ। ਸੂਰੀ ਦੇ 18-18 ਬੱਚੇ ਹੁੰਦੇ ਆ, ਵੀ ਰੱਜ ਲੈ ਭਾਈ, ਏਦਾਂ ਹੀ ਨਾ ਸਿੱਧਾ ਸਿੱਧਾ ਅਰਥ। ਲਓ ਹੁਣ ਲਾਸਟ ਵੀ,
ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਪ੍ਰੇਤ ਜੋਨ ਵਲ ਵਲ ਉਤਰੈ।
ਜਿਹੜਾ ਭਾਈ ਘਰ ਨੂੰ ਯਾਦ ਕਰਦਾ ਮੰਦਰ ਨੂੰ ਯਾਦ ਕਰਦਾ ਮਰ ਗਿਆ, ਉਹ ਅਗਲਾ ਜਨਮ ਕਹਿੰਦੇ ਉਹਨੂੰ ਪ੍ਰੇਤ ਦੀ ਜੂਨੀ ਮਿਲੂ, ਪ੍ਰੇਤ ਜੋਨ ਵਲ ਵਲ ਉਤਰੈ। ਚਾਰ ਗੱਲਾਂ ਸਮਝ ਲਈਆਂ। ਲਾਸਟ ਭਗਤ ਤ੍ਰਿਲੋਚਨ ਜੀ ਕਹਿੰਦੇ ਐ ਵੀ ਜਿਹੜਾ ਰੱਬ ਨੂੰ ਯਾਦ ਕਰਦਾ ਮਰ ਗਿਆ ਉਹ ਮੁਕਤ ਹੋ ਜੂ। ਸੁਣ ਲਓ ਲਾਸਟ।
ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਬਦਤ ਤੇ ਲੋਚਨ ਤੇ ਨਰ ਮੁਕਤਾ ਪੀਤੰਬਰ ਵਾਕੇ ਹਿਰਦੈ ਬਸੈ।
ਜਿਹਦੇ ਮਨ ਵਿੱਚ ਰੱਬ ਦਾ ਨਾਮ ਹੋਇਆ ਕਹਿੰਦੇ ਉਹਨੇ ਮੁਕਤ ਹੋ ਜਾਣਾ। ਲਓ ਜੀ ਪਿਆਰਿਓ ਹੁਣ ਵੇਖੋ ਮੈਂ ਅਰਥ ਕਰਤੇ ਸਿੱਧੇ ਸਿੱਧੇ, ਤੁਸੀਂ ਸੁਣ ਲਏ ਸਿੱਧੇ। ਜਿਹੜੇ ਬੰਦੇ ਨੇ ਦਿਮਾਗ ਤੇ ਲੋੜ ਜਿਹਾ ਨਾ ਪਾਇਆ, ਜਿਹਨੇ ਸੋਚਿਆ ਨਾ ਮੇਰੇ ਅਰਥਾਂ ਨੂੰ, ਉਹਨੂੰ ਸਮਝ ਨਹੀਂ ਆਉਣੀ, ਉਹ ਭੁਲੇਖੇ ਚ ਰਹਿ ਜੂ। ਇਹਦੇ ਵਿੱਚ ਹੀ ਸੀ ਘੁੰਡੀ। ਹੁਣ ਦੱਸੋ ਪਿਆਰਿਓ, ਤੁਸੀਂ ਸਾਰਿਆਂ ਨੇ ਕਿਹਾ ਵੀ ਵੇਸ਼ਵਾ ਦੀ ਜੂਨਾਂ ਚ ਜੂਨ ਚ ਪੈ ਜੂ, ਸੱਪ ਦੀ ਜੂਨ ਚ ਪੈ ਜੂ, ਸੂਰ ਦੀ ਜੂਨ ਚ ਪੈ ਜੂ, ਪ੍ਰੇਤ ਦੀ ਜੂਨ ਚ ਪੈ ਜੂ। ਹੁਣ ਮੈਨੂੰ ਦੱਸੋ ਵੇਸ਼ਵਾ ਦੀ ਜੂਨ ਹੁੰਦੀ ਹੈ? ਬੋਲੋ ਬਈ, ਵੇਸ਼ਵਾ ਕੌਣ ਹੁੰਦੀ ਹੈ? ਜੂਨੀ ਕਾਹਦੀ ਹੈ? ਔਰਤ ਦੀ। ਵੇਸ਼ਵਾ ਜੂਨ ਹੁੰਦੀ ਹੈ ਕਿ ਬਿਰਤੀ ਹੁੰਦੀ ਹੈ? ਬੋਲੋ, ਬਿਰਤੀ ਨੂੰ ਵੇਸ਼ਵਾ ਕਹਿੰਦੇ ਆ ਕਿ ਜੂਨੀ ਕੋਈ ਵੱਖਰੀ ਜੂਨੀ ਹੈ ਔਰਤ ਤੋਂ? ਔਰਤ ਹੀ ਹੁੰਦੀ ਹੈ ਨਾ, ਬਾਹਰੋਂ ਨਹੀਂ ਹੁੰਦੀ ਹੈ ਔਰਤ, ਪਰ ਬਿਰਤੀ ਕਰਕੇ ਵੇਸ਼ਵਾ ਬਣ ਜਾਂਦੀ। ਫਿਰ ਇਹਦਾ ਮਤਲਬ ਇਹ ਹੈ, ਇਹ ਸ਼ਬਦ ਵਿੱਚ ਜੂਨੀਆਂ ਦੀ ਗੱਲ ਨਹੀਂ ਚੱਲਦੀ, ਇਹਦੇ ਵਿੱਚ ਬਿਰਤੀਆਂ ਦੀ ਗੱਲ ਚੱਲਦੀ ਹੈ। ਆਖੋ ਸਤਨਾਮ, ਬਿਰਤੀਆਂ ਦੀ ਗੱਲ ਚੱਲਦੀ ਹੈ। ਜਿਹੜਾ ਬੰਦਾ ਭਾਈ ਕੁੱਤੇ ਦੀ ਬਿਰਤੀ ਦਾ, ਉਹ ਕੁੱਤੇ ਦੀ ਜੂਨ ਭੋਗ ਰਿਹਾ। ਜਿਹੜਾ ਸੱਪ ਦੀ ਬਿਰਤੀ ਲੈ ਕੇ ਜਿਉਂ ਰਿਹਾ, ਜ਼ਹਿਰੀ ਹੈ, ਜਿਹੜਾ ਹਰ ਵੇਲੇ ਵਿਸ ਘੋਲਦਾ ਰਹਿੰਦਾ ਹੈ, ਉਹ ਸੱਪ ਦੀ ਜੂਨੀ ਭੋਗਦਾ, ਬੰਦੇ ਦੀ ਜੂਨੀ ਨਹੀਂ ਭੋਗ ਰਿਹਾ। ਤੇ ਜਿਹਦੀ ਬਿਰਤੀ ਦੇ ਵਿੱਚ ਹਰ ਵੇਲੇ ਕਾਮ ਹੈ, ਆਪਣੀ ਜਨਾਨੀ ਹੈ, ਹੋਰ ਵੀ ਹੈ, ਉਹ ਵੀ ਹੈ, ਉਹ ਵੀ ਹੈ, ਉਹ ਵੀ ਹੈ, ਦਿਮਾਗ 'ਚ ਇਹੀ ਚੱਲਦਾ ਰਹਿੰਦਾ ਵੀ ਉਹਦੇ ਨਾਲ ਵੀ ਮੇਰਾ ਸੰਬੰਧ ਬਣੇ, ਹਰ ਵੇਲੇ ਜਿਵੇਂ ਵੇਸ਼ਵਾ ਸੋਚਦੀ ਹੈ ਵੀ ਉਹ ਵੀ ਗਾਹਕ ਆ ਜਾਏ, ਉਹ ਵੀ ਆ ਜਾਏ। ਇਹ ਤੇ ਕਹਿੰਦੇ ਚੰਦਰੇ ਦੀ ਬਿਰਤੀ ਵੇਸ਼ਵਾ ਵਾਲੀ ਹੈ। ਆਖੋ ਸਤਨਾਮ, ਬਿਰਤੀ ਹੈ। ਹੁਣ ਹੁਣ ਪਿੱਛੇ ਚੱਲੋ ਸ਼ਬਦ, ਹੁਣ ਹੁਣ ਸਮਝੋ, ਫਿਰ
ਅੰਤ ਕਾਲ ਜੋ ਲਛਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ।
ਜਿਹੜਾ ਬੰਦਾ ਅੰਤ ਸਮੇਂ ਤੱਕ ਮਾਇਆ ਮਾਇਆ ਕਰਦਾ ਰਵੇ ਤੇ ਇਸੇ ਚਿੰਤਨ ਵਿੱਚ ਹੀ ਮਰਦਾ ਹੋਵੇ ਦਿਨ ਰਾਤ, ਐਸੀ ਚਿੰਤਾ ਮਹਿ ਜੇ ਮਰੈ। ਕਈ ਵਾਰੀ ਆਪਾਂ ਕਹਿ ਨਹੀਂ ਦਿੰਦੇ ਯਾਰ ਇਹ ਤੇ ਘਰ ਤੇ ਮਰਿਆ ਹੀ ਗਿਆ, ਇਹ ਕਹਿੰਦਾ ਵੀ ਆਹ ਘਰ ਤੇ ਮੈਂ ਖਰੀ, ਆਹ ਗੱਡੀ ਇਹਨੇ ਕਾਹਦੀ ਵੇਖੀ, ਗੱਡੀ ਤੇ ਮਰ ਹੀ ਗਿਆ, ਆਹ ਬੰਦਾ ਤੇ ਗੱਡੀ ਤੇ ਮਰਿਆ ਹੀ ਗਿਆ, ਵੀ ਮੈਨੂੰ ਮਿਲਿਆ। ਹੁੰਦੇ ਨੀ ਕਈ ਬੰਦੇ ਏਦਾਂ ਹੀ, ਤੁਸੀਂ ਮਾਫ ਕਰਨਾ ਇਹ ਲਫ਼ਜ਼ ਕਹਿ ਰਿਹਾ, ਏਦਾਂ ਹੀ ਬੰਦੇ ਔਰਤ ਵੱਲ ਵੇਖ ਕੇ ਜਾਂ ਕੋਈ ਔਰਤ ਕਿਸੇ ਬੰਦੇ ਵੱਲ ਵੇਖ ਕੇ ਕਹਿੰਦੇ ਨੀ ਆਪਾਂ ਵੀ ਇਹ ਤੇ ਮਰਿਆ ਹੀ ਪਿਆ, ਇਹਦੇ ਤੇ ਏਦਾਂ ਹੁੰਦਾ ਨੀ ਆਪਣੇ। ਜਿਹੜਾ ਬੰਦਾ ਸਾਰੀ ਜ਼ਿੰਦਗੀ ਭਾਈ ਇਸੇ ਚਿੰਤਨ ਵਿੱਚ ਹੀ ਮਰਦਾ ਹੈ, ਸਾਰੀ ਜ਼ਿੰਦਗੀ ਬੰਦਾ ਨਾ ਐਂ ਕਰੀ ਗਿਆ, ਚੱਲ ਇੱਧਰੋਂ ਕਿਵੇਂ ਆ ਜੇ, ਇੱਧਰੋਂ ਕਿਵੇਂ ਆ ਜੇ, ਇੱਧਰੋਂ ਕਿਵੇਂ ਆ ਜੇ, ਇਸੇ ਚਿੰਤਾ 'ਚ ਜਿਹੜਾ ਮਰਦਾ ਰਿਹਾ, ਐਸੀ ਚਿੰਤਾ ਮਹਿ ਜੇ ਮਰੇ। ਕਹਿੰਦੇ ਇਹ ਬੰਦਾ ਤੇ ਮੁੜ ਮੁੜ ਕੇ ਸਾਪੀ ਬਣੀ ਗਿਆ, ਬਣੇਗਾ ਨਹੀਂ। ਐਸੀ ਚਿੰਤਾ ਮਹਿ ਜੇ ਮਰੇ, ਇਹੀ ਚਿੰਤਨ ਜੇ ਕਰਦਾ ਰਹਿੰਦਾ ਹੈ, ਸਰਪ ਜੋਨ ਵੱਲ ਵੱਲ ਔਤਰੈ। ਉਹ ਬੰਦਾ ਬਾਰ ਬਾਰ ਸਾਪੀ ਬਣਦਾ ਰਿਹਾ, ਬਣਦਾ ਰਿਹਾ, ਸਰੀਰ ਕਰਕੇ ਨਹੀਂ, ਕਾਹਦੇ ਕਰਕੇ, ਬਿਰਤੀ ਕਰਕੇ, ਇਹ ਬਿਰਤੀ ਕਰਕੇ ਸਾਪੀ ਸੀ, ਬਣਿਆ ਹੀ ਰਿਹਾ ਸਾਰੀ ਜ਼ਿੰਦਗੀ। ਅਗਲੀ ਪੰਕਤੀ ਲਓ ਜਿਹੜਾ ਤੇਜ਼ੀ ਨਾਲ ਪੜੋ।
ਅੰਤ ਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਵੇਸ਼ਵਾ ਜੋਨ ਵੱਲ ਵੱਲ ਔਤਰੈ।
ਓਏ ਮਰਦਾ ਹੀ ਰਿਹਾ ਜਨਾਨੀਆਂ ਤੇ ਸਾਰੀ ਜ਼ਿੰਦਗੀ, ਇਦਾਂ ਨਹੀਂ ਕਹਿ ਸਕਦੇ ਸਿੱਧਾ ਇਹਨੂੰ, ਇਸੇ ਗੱਲ 'ਚ ਹੀ ਆ ਮਰਦਾ ਰਿਹਾ, ਬੁੱਢਾ ਹੋ ਗਿਆ, ਮਰਦਾ ਹੀ ਰਿਹਾ ਇਹ ਬੰਦਾ ਸਾਰੀ ਜ਼ਿੰਦਗੀ, ਕਾਮ 'ਚ ਹੀ ਡੁੱਬਿਆ ਰਿਹਾ। ਇਹ ਆ ਇਹਨੂੰ ਬੰਦਾ ਕਹੋਗੇ ਤੁਸੀਂ? ਤੋ ਸਮਾਜ ਦੇ ਡਰ ਤੋਂ ਕਰ ਨਹੀਂ ਕੁਝ ਸਕਿਆ, ਧਰਮ ਦੇ ਡਰ ਤੋਂ ਕਰ ਨਹੀਂ ਕੁਝ ਸਕਿਆ, ਸਮਾਜ ਤੋਂ ਡਰਦਾ ਸੀ, ਛਿੱਤਰਾਂ ਤੋਂ ਡਰਦਾ ਸੀ, ਪਰ ਬਿਰਤੀ ਤੇ ਇਹਦੀ ਵੇਸ਼ਵਾ ਵਾਲੀ ਹੋਈ ਸੀ। ਆਖੋ ਸਤਨਾਮ, ਕਿਉਂ ਪਿਆਰਿਓ? ਚੱਲਦਾ ਸੀ ਨਾ ਹਰ ਵੇਲੇ ਮਨ 'ਚ, ਐਂ ਚੱਲੀ ਜਾਂਦਾ ਸੀ ਨਾ ਹਰ ਵੇਲੇ, ਚਿੰਤਨ ਤੇ ਇਹਦੇ ਅੰਦਰ ਔਰਤ ਦਾ ਹੀ ਸੀ। ਇੱਕ ਔਰਤ ਹੈ ਨਹੀਂ ਕੁਝ ਕਰ ਸਕੀ ਸਮਾਜ ਤੋਂ ਡਰਦੀ, ਪਰ ਬਿਰਤੀ ਤੇ ਉਹਦੀ ਉਹੀ ਸੀ ਨਾ, ਕਦੇ ਕਿਸੇ ਬੰਦੇ ਵੱਲ ਵੇਖ ਕੇ, ਕਦੇ ਕਿਸੇ ਵੱਲ ਵੇਖ ਕੇ, ਸਰੀਰ ਕਰਕੇ ਠੀਕ ਸੀ, ਪਰ ਬਿਰਦੀ ਕਰਕੇ ਵੇਸ਼ਵਾਸੀ ਜਿਵੇਂ ਵੇਸ਼ਵਾ ਦੀ ਬਿਰਦੀ ਹੈ ਐਵੇਂ ਇਹਦੀ ਬਿਰਦੀ ਹੈ ਪਿਆਰਿਓ ਜਿਹਦੀ ਬਿਰਦੀ ਵੇਸ਼ ਜਿਹਦੀ ਬਿਰਦੀ ਮਾੜੀ ਹੈ ਕੁੱਤੇ ਵਾਲੀ ਬਿਰਦੀ ਕੁੱਤੇ ਦੀ ਜੂਨੀ ਭੋਗ ਰਿਹਾ ਫਿਰ ਉਹ ਵੇਸ਼ਵਾ ਦੀ ਬਿਰਦੀ ਹੋਈ ਬਿਰਦੀ ਹੈ ਜਿਹੜੇ ਬੰਦੇ ਦੀ ਉਹ ਮਤਲਬ ਸਮਝ ਲਓ ਵੇਸ਼ਵਾ ਹੀ ਹੈ ਅਗਲਾ ਜਨਮ ਮਿਲੇਗਾ ਅਗਲੇ ਜਨਮ ਵਿੱਚ ਉਹ ਵੇਸ਼ਵਾ ਦੀ ਜੂਨੀ ਚ ਪਏਗੀ ਵੇਸ਼ਵਾ ਤੇ ਮਨੁੱਖ ਦੇ ਹੈ ਜਿਹਨੂੰ ਬਾਣੀ ਕਹਿੰਦੀ ਹੈ ਭਈ ਪ੍ਰਾਪਤ ਮਨੁੱਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਜਿਹਨੂੰ ਮਨੁੱਖ ਦੇਹ ਮਿਲੀ ਜਿਹੜੀ ਵੀ ਵੇਸ਼ਵਾ ਬਣਦੀ ਹੈ ਕਿਸੇ ਸਮੇਂ ਮਾਂ ਪਿਓ ਦੇ ਘਰ ਧੀ ਬਣ ਕੇ ਜੰਮਦੀ ਹੈ ਉਹ ਧੀ ਬਣਦੀ ਹੈ ਭਾਈ ਤੇ ਜੇ ਵੇਸ਼ਵਾ ਬਿਰਤੀ ਛੱਡ ਦਵੇ ਇੱਕ ਔਰਤ ਬਣ ਸਕਦੀ ਹੈ ਬਿਰਤੀ ਛੱਡ ਦਵੇ ਉਹ ਫਿਰ ਮਨੁੱਖਾ ਦੇ ਹੈ ਜੂਨੀ ਕੋਈ ਵੇਸ਼ਵਾ ਦੀ ਵੱਖਰੀ ਜੂਨੀ ਨਹੀਂ ਹੁੰਦੀ ਇੱਕ ਔਰਤ ਦਾ ਜੰਮ ਹੈ ਮਨੁੱਖ ਹੈ ਮਨੁੱਖ ਜਨਮ ਦੇ ਵਿੱਚ ਬਿਰਤੀ ਹੁੰਦੀ ਹੈ ਅੱਗੇ ਫਿਰ ਹੁਣ ਤਾਂ ਕਲੀਅਰ ਹੋ ਗਿਆ ਸ਼ਬਦ ਸਾਰਾ ਹੀ ਸਮਝ ਆ ਗਿਆ ਅੱਗੇ ਸਮਝ ਲਓ ਜਿਵੇਂ ਆਪਾਂ ਪਹਿਲਾਂ ਪੜ ਚੁੱਕੇ ਸੀ ਨਾ ਵੀ ਪਸ਼ੂ ਪ੍ਰੇਤ ਮੁਗਧ ਕੋ ਤਾਰੇ ਬਾਹਨ ਪਾਰ ਉਤਾਰੇ ਹੁਣ ਆਪਾਂ ਪ੍ਰੇਤ ਦੀ ਗੱਲ ਕਰਦੇ ਸੀ ਵੀ ਬਾਣੀ ਤੋਂ ਪੁੱਛਣਾ ਪੈਣਾ ਵੀ ਪ੍ਰੇਤ ਕਹਿੰਦੇ ਕਿਹਨੂੰ ਹੋ ਤੁਸੀਂ ਜੇ ਭੁਲੇਖੇ ਵਿੱਚ ਰਹਿਣਾ ਹੈ ਤੇ ਤੁਹਾਡੀ ਮਰਜ਼ੀ ਹੈ ਭਾਈ ਜਿਹਨੂੰ ਮਰਜ਼ੀ ਮੰਨਦੇ ਫਿਰ ਉਹ ਭੂਤਾਂ ਨੂੰ ਵੀ ਮੰਨੋ ਪ੍ਰੇਤਾਂ ਨੂੰ ਵੀ ਮੰਨੋ ਮੈਨੂੰ ਬੜੇ ਲੋਕ ਨਹੀਂ ਕਹਿੰਦੇ ਢੱਡਰੀਆਂ ਵਾਲਾ ਬਾਬਾ ਭੂਤਾਂ ਨੂੰ ਨਹੀਂ ਮੰਨਦਾ ਮੈਂ ਕਿਹਾ ਮੈਂ ਤੇ ਰੱਬ ਨੂੰ ਮੰਨਦਾ ਮੈਂ ਨਹੀਂ ਮੰਨਦਾ ਭੂਤਾਂ ਇਹ ਜੀ ਪ੍ਰੇਤਾਂ ਨੂੰ ਨਹੀਂ ਮੰਨਦਾ ਨਹੀਂ ਮੰਨਦਾ ਭਾਈ ਨਹੀਂ ਮੰਨਦੇ ਸਾਨੂੰ ਤੇ ਬੰਦਿਆਂ ਦੇ ਪ੍ਰੇਤ ਪੁਣੇ ਤੋਂ ਡਰ ਲੱਗਦਾ ਜਿਹੜੇ ਬੰਦੇ ਪ੍ਰੇਤ ਨੇ ਉਹਨੂੰ ਵੇਖ ਕੇ ਡਰ ਲੱਗਦਾ ਅਸੀਂ ਨਹੀਂ ਮੰਨਦੇ ਬਸ ਗੱਲ ਖਤਮ ਜਿਹੜਾ ਮੰਨਦਾ ਮੰਨੀ ਜਾਵੇ ਪਰ ਸਾਨੂੰ ਇਦਾਂ ਲੱਗਦਾ ਹੈ ਵੀ ਗੁਰਬਾਣੀ ਬੰਦਿਆਂ ਲਈ ਹੈ ਅੱਗੇ ਵੀ ਪੜ੍ਹਨਾ ਚਲੋ ਪੜੋ ਹਾਂਜੀ
ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਪ੍ਰੇਤ ਜੋ ਨਾ ਵਲ ਵਲ ਉਤਰੈ
ਸਨਾਤਨ ਧਰਮ ਇਹ ਮੰਨਦਾ ਹੈ ਵੀ ਪ੍ਰੇਤ ਹੁੰਦਾ ਹੈ ਸਨਾਤਨ ਧਰਮ ਮੰਨਦਾ ਹੈ ਪ੍ਰੇਤ ਚੰਬੜਦਾ ਹੈ ਮਹਾਰਾਜ ਕਹਿੰਦੇ ਜਿਹੜਾ ਬੰਦਾ ਸਾਰੀ ਜ਼ਿੰਦਗੀ ਘਰ ਨਾਲ ਹੀ ਚੰਬੜਿਆ ਰਿਹਾ ਹੈ ਮਰਦਾ ਰਿਹਾ ਸਾਰੀ ਜ਼ਿੰਦਗੀ ਘਰ ਪਿੱਛੇ ਮੇਰਾ ਘਰ ਮੇਰਾ ਘਰ ਮੇਰਾ ਘਰ ਕਹਿੰਦੇ ਵੇਖਣ ਨੂੰ ਤੇ ਤੁਰਿਆ ਫਿਰਦਾ ਇੱਥੇ ਬੈਠੇ ਦੀ ਵੀ ਬਿਰਦੀ ਘਰ 'ਚ ਹੀ ਹੈ ਵੀ ਯਾਰ ਘਰ ਨਾ ਕੋਈ ਖਰਾਬ ਹੋ ਗਿਆ ਹੋਵੇ ਘਰ ਨਾ ਕੋਈ ਆ ਗਿਆ ਹੋਵੇ ਇਹ ਚਿੰਬੜਿਆ ਤੇ ਘਰ ਨਾਲ ਹੀ ਹੈ ਆਖੋ ਸਤਨਾਮ ਸਾਰੀ ਜ਼ਿੰਦਗੀ ਘਰ 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 ਹੀ ਕਰਦਾ ਰਿਹਾ ਚਿੰਬੜਿਆ ਹੀ ਰਿਹਾ ਸਾਰੀ ਜ਼ਿੰਦਗੀ ਇਹ ਪ੍ਰੇਤ ਨਹੀਂ ਹੋਰ ਕੀ ਹੈ ਜਿਉਂਦਾ ਤੁਰਿਆ ਫਿਰਦਾ ਪ੍ਰੇਤ ਹੈ ਹੋਰ ਪ੍ਰੇਤ ਕਿੰਨੇ ਵੇਖਿਆ ਅੱਗੇ ਸੁਣੋ
ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਬਦਤ ਤੇ ਲੋਚਨ ਤੇ ਨਰ ਮੁਕਤਾ ਪੀਤੰਬਰ ਵਾ ਕੇ ਹਿਰਦੈ ਵਸੈ
ਬਸ ਜਿਹੜਾ ਅੰਤ ਵੇਲੇ ਤੱਕ ਅੱਜ ਵੀ ਰੱਬ ਨਾਲ ਜੁੜਿਆ ਹੋਇਆ ਅੰਤ ਵੇਲੇ ਤੱਕ ਇਸੇ ਚਿੰਤਨ ਵਿੱਚ ਰਹੇਗਾ ਡੁੱਬਿਆ ਰਹੇਗਾ ਮਰਦਾ ਰਹੇਗਾ ਇਸੇ ਚਿੰਤਨ ਵਿੱਚ ਲੱਗਿਆ ਰਹੇਗਾ ਨਾ ਮਹਾਰਾਜ ਕਹਿੰਦੇ ਇਹਦੇ 'ਚ ਕੋਈ ਡਾਊਟ ਨਹੀਂ ਭਗਤ ਜੀ ਕਹਿੰਦੇ ਕੋਈ ਸ਼ੱਕ ਨਹੀਂ ਕਰਨਾ ਚਾਹੀਦਾ ਬਦਤ ਲੋਚਨ ਤੇ ਨਰ ਮੁਕਤਾ ਇਹ ਜਿਉਂਦਾ ਹੀ ਬੰਧਨਾਂ ਤੋਂ ਮੁਕਤ ਸੀ ਇਹ ਅੱਜ ਜਿਉਂਦਾ ਹੀ ਬੰਧਨਾਂ ਤੋਂ ਮੁਕਤ ਬਚਿਆ ਹੋਇਆ ਸੀ ਬਲਿਹਾਰੇ ਜਾਈਏ ਸਾਡੇ ਗੁਰੂ ਸਾਹਿਬ ਤੋਂ ਜਿਹੜੇ ਸਾਨੂੰ ਐਦਾਂ ਬੰਧਨਾਂ ਤੋਂ ਮੁਕਤ ਕਰਦੇ ਐ ਮਰਨ ਤੋਂ ਬਾਅਦ ਕਿੰਨੇ ਵੇਖਿਆ ਭਾਈ ਜਿਉਂਦਿਆਂ ਜਿਉਂਦਿਆਂ ਬੰਧਨਾਂ ਤੋਂ ਮੁਕਤ ਹੋਈਏ ਜਿਉਂਦਿਆਂ ਜਿਉਂਦਿਆਂ ਆਪਣੀ ਬੰਧ ਖਲਾਸੀ ਕਰਾਓ ਐਦਾਂ ਗੁਰਬਾਣੀ ਨੂੰ ਸਮਝ ਕੇ ਅਕਲ ਲੈ ਕੇ ਇਨਸਾਨੀਅਤ ਸਾਡੇ ਵਿੱਚ ਜਾਗੇ ਬੰਦੇ ਬਣ ਜਾਈਏ ਤਾਂ ਕਰਕੇ ਤੇ ਕਹਿੰਦੇ ਆ ਬਲਿਹਾਰੀ ਗੁਰੇ ਆਪਣੇ ਦਿਓ ਹਾੜੀ ਸਦਵਾਰ ਜਿਨ ਮਾਨਸ ਤੇ ਕਰਤ ਨਾ ਲਾਗੀ
ਜਿਨੇ ਮਾਨਸਾਂ ਤੋਂ ਦੇਵਤੇ ਬਣਾਏ ਜਾਈਏ ਬਲਿਹਾਰ ਗੁਰਾਂ ਤੋਂ ਮਾਨਸਾਂ ਤੋਂ ਦੇਵਤੇ ਬਣਾਏ ਜਾਈਏ ਬਲਿਹਾਰ ਗੁਰਾਂ ਤੋਂ ਮਾਨਸਾਂ ਤੋਂ ਦੇਵਤੇ ਬਣਾਏ ਜਾਈਏ ਬਲਿਹਾਰ ਗੁਰਾਂ ਤੋਂ ਜਿਨੇ ਮਾਨਸਾਂ ਤੋਂ ਦੇਵਤੇ ਬਣਾਏ ਜਾਈਏ ਬਲਿਹਾਰ ਗੁਰਾਂ ਤੋਂ ਜਿਨੇ ਮਾਨਸਾਂ ਤੋਂ ਦੇਵਤੇ ਆਈਏ ਬਲਿਹਾਰ ਗੁਰਾਂ ਤੋਂ ਜਿਨੇ ਮਾਨ ਸਾਪ ਦੇਵਤੇ ਬਣਾਏ ਜਾਈਏ ਬਲਿਹਾਰ ਗੁਰਾਂ ਤੋਂ
ਬਾਬਾ ਬਾਬਾ ਜਾਈਏ ਬਲਿਹਾਰ ਗੁਰਾਂ ਬਾਬਾ ਬਾਬਾ ਜਾਈਏ ਬਲਿਹਾਰ ਗੁਰਾਂ
ਬਾਬਾ ਬਾਬਾ ਜਾਈਏ ਬਲਿਹਾਰ ਗੁਰਾਂ ਤੋਂ ਬਾਬਾ ਬਾਬਾ ਜਾਈਏ ਬਲਿਹਾਰ
ਪੜੋ ਜੀ ਪੜੋ
ਬਾਬਾ ਬਾਬਾ ਜਾਈਏ ਬਾਬਾ ਬਾਬਾ ਜਾਈਏ ਬਲਿਹਾਰ ਗੁਰਾਂ ਬਾਬਾ ਬਾਬਾ ਜੀ ਜਾਈਏ ਬਲਿਹਾਰ ਗੁਰਾਂ ਤੋਂ
ਬਾਬਾ ਬਾਬਾ ਜਾਈਏ ਬਲਿਹਾਰ ਗੁਰਾਂ ਤੋਂ ਬਾਬਾ ਬਾਬਾ ਜਾਈਏ ਬਲਿਹਾਰ ਗੁਰਾਂ ਤੋਂ
ਬਾਬਾ ਬਾਬਾ
ਜਾਈਏ ਬਲਿਹਾਰ ਗੁਰਾਂ ਤੋਂ ਬਾਬਾ ਬਾਬਾ ਜਾਈਏ ਬਲਿਹਾਰ ਗੁਰਾਂ ਤੋਂ
ਬਲਿਹਾਰੀ ਲਖਵਾ ਬਲਿਹਾਰੀ ਲਖਵਾ ਬਲਿਹਾਰੀ ਲਖਵਾ ਬਲਿਹਾਰੀ ਲਖਵਾ
ਓ ਬਲਿਹਾਰੀ ਲਖਵਾ ਬਲਿਹਾਰੀ ਲਖਵਾ ਓ ਬਲਿਹਾਰੀ ਲਖਵਾ ਬਲਿਹਾਰੀ ਲਖਵਾ
ਬਲਿਹਾਰੀ ਲਖਵਾ ਬਲਿਹਾਰੀ ਲਖਵਾ ਬਲਿਹਾਰੀ ਲਖਵਾ ਬਲਿਹਾਰੀ ਲਖਵਾ
ਜਿਨੇ ਮਾਨ ਸਾਪ ਦੇਵਤੇ ਬਣਾਇਆ ਜਾਈਏ ਬਲਿਹਾਰ ਗੁਰਾਂ ਮਾਨ ਸਾਪ ਦੇਵਤੇ ਬਣਾਇਆ ਜਾਈਏ ਬਲਿਹਾਰ ਗੁਰਾਂ
ਜਿਨੇ ਮਾਨ ਸਾਪ ਦੇਵਤੇ ਬਣਾਇਆ ਜਾਈਏ ਬਲਿਹਾਰ ਗੁਰਾਂ
ਜਿਨੇ ਮਾਨ ਸਾਪ ਦੇਵਤੇ ਬਣਾਇਆ ਜਾਈਏ ਬਲਿਹਾਰ ਗੁਰਾਂ ਜਿਨੇ ਮਾਨ ਸਾਪ ਦੇਵਤੇ ਬਣਾਇਆ ਜਾਈਏ ਬਲਿਹਾਰ ਗੁਰਾਂ ਤੋਂ
ਬਲਿਹਾਰੀ ਗੁਰੇ ਆਪਣੇ ਦਿਓ ਹਾੜੀ
ਸਤਿਵਾਰ
ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਹ ਬਲਿਹਾਰੇ ਜਾਈਏ ਜਿਹੜਾ ਗੁਰੂ ਬੰਦਿਆਂ ਤੋਂ ਸਾਨੂੰ ਦੇਵਤੇ ਬਣਾਉਂਦਾ ਹੈ ਮਰ ਕੇ ਕਿੰਨੇ ਦੇਵਤੇ ਬਣਨਾ ਅੱਜ ਬਣੋ ਭਾਈ ਜਿਹੜੇ ਰਿਸ਼ਵਤਾਂ ਲੈਣੀਆਂ ਛੱਡ ਗਏ ਐ ਦੋ ਨੰਬਰ ਦੇ ਧੰਦੇ ਛੱਡ ਗਏ ਐ ਜਿਨ੍ਹਾਂ ਨੇ ਮਾੜੇ ਸਾਰੇ ਕੰਮ ਛੱਡ ਦਿੱਤੇ ਨੇ ਉਹ ਅੱਜ ਹੀ ਮਾੜੀਆਂ ਜੂਨਾਂ ਚੋਂ ਨਿਕਲ ਕੇ ਬੰਦੇ ਬਣ ਗਏ ਤੇ ਜੇ ਇਨਸਾਨ ਬਣ ਗਿਆ ਬੰਦਾ ਬਣ ਗਿਆ ਤੇ ਬੰਦਾ ਹੀ ਪਰਮਾਤਮਾ ਦਾ ਰੂਪ ਹੈ ਰੱਬ ਬਣ ਗਿਆ ਬਸ ਜੇ ਇਨਸਾਨ ਬਣ ਗਿਆ ਜਿੱਦਾਂ ਦਾ ਬਣਾਇਆ ਸੀ ਉਦਾਂ ਦਾ ਬਣ ਜੇ ਜੇ ਗਿਆਨੀ ਦਿੱਤ ਸਿੰਘ ਹੋਣਾ ਦੀ ਗੱਲ ਕਰਦੇ ਹਾਂ ਪਰ ਦੋ ਇੱਕ ਮਿੰਟ ਵਿੱਚ ਹੀ ਕਰ ਦਿਆਂਗੇ ਪੂਰੀ ਹੁਣ ਬਹੁਤਾ ਟਾਈਮ ਨਹੀਂ ਲਾਉਂਦੇ ਪਸ਼ੂ ਪ੍ਰੇਤ ਅੱਗੇ ਮੁਗਧ ਕੋ ਉਤਾਰੇ ਪਾਹਨ ਪਾਰ ਉਤਾਰੇ ਹੁਣ ਦੂਜੇ ਨੰਬਰ ਤੇ ਇਹ ਅਗਲਾ ਹੈ ਮੁਗਧ ਮੂਰਖ ਮੂਰਖ ਮਹਾਰਾਜ ਨੂੰ ਪੁੱਛੀਏ ਵੀ ਮਹਾਰਾਜ ਮੂਰਖ ਕਿਹਨੂੰ ਗਿਣਦੇ ਹੋ ਤੁਸੀਂ ਬਾਣੀ ਪਸ਼ੂਆਂ ਦਾ ਭਲਾ ਕਰਦੀ ਹੈ ਪ੍ਰੇਤਾਂ ਦਾ ਕਰਦੀ ਹੈ ਤੇ ਮੂਰਖਾਂ ਦਾ ਵੀ ਕਰਦੀ ਹੈ ਗੁਰੂ ਜੀ ਤੁਸੀਂ ਮੂਰਖ ਕਿਹਨੂੰ ਕਹਿੰਦੇ ਹੋ ਮਹਾਰਾਜ ਕਹਿੰਦੇ ਮੂਰਖਾਂ ਸਿਰ ਮੂਰਖ ਹੈ ਮੰਨੈ ਨਾਹੀ ਨਾਉ ਜੇ ਹੁਣ ਸਾਨੂੰ ਕੋਈ ਪੁੱਛੇ ਵੀ ਮੂਰਖ ਕਿਹੜਾ ਹੈ ਜੇ ਆਪਾਂ ਆਈਡੀਏ ਲਾਣ ਲੱਗੀਏ ਤੁਸੀਂ ਮੈਨੂੰ ਮੂਰਖ ਕਹੀ ਜਾਣਾ ਮੈਂ ਤੁਹਾਡੇ ਵਰਗਿਆਂ ਚੋਂ ਕਿਸੇ ਨੂੰ ਮੂਰਖ ਕਹੀ ਜਾਣਾ ਇੱਕ ਦੂਜੇ ਨੂੰ ਆਪਾਂ ਤੇ ਮੂਰਖ ਕਹਿ ਦਿਆਂਗੇ ਵੀ ਆਹ ਸਾਡੇ ਪਿੰਡ ਦਾ ਸਿਰੇ ਦਾ ਮੂਰਖ ਦੂਜਾ ਦੂਜੇ ਨੂੰ ਮੂਰਖ ਕਹਿ ਦੂ ਮੈਂ ਕਿਸੇ ਨੂੰ ਮੂਰਖ ਕਹਿ ਦੂ ਦੂਜੇ ਨੇ ਮੈਨੂੰ ਮੂਰਖ ਕਹਿ ਦੇਣਾ ਵੀ ਮੈਂ ਤੇ ਤੈਨੂੰ ਮੂਰਖ ਗਿਣਨਾ ਉਹ ਕਹੂਗਾ ਮੈਂ ਤੈਨੂੰ ਮੂਰਖ ਗਿਣਦਾ ਪਰ ਗੁਰੂ ਸਾਹਿਬ ਨੂੰ ਪੁੱਛਣਾ ਪੈਣਾ ਵੀ ਮਹਾਰਾਜ ਮੂਰਖ ਦੀ ਪਰਿਭਾਸ਼ਾ ਕੀ ਹੈ ਮੂਰਖ ਦੀ ਡੈਫੀਨੇਸ਼ਨ ਕੀ ਹੈ ਤੁਸੀਂ ਦੱਸੋ ਵੀ ਅਸਲ ਮੂਰਖ ਹੈ ਕੌਣ ਮਹਾਰਾਜ ਕਹਿੰਦੇ ਮੂਰਖ ਉਹ ਹੈ ਜਿਹੜਾ ਨਾਮ ਨੂੰ ਨਹੀਂ ਮੰਨਦਾ ਨਾਮ ਮਤਲਬ ਰੱਬ ਹੋਂਦ ਪਰਮਾਤਮਾ ਦੀ ਹੋਂਦ ਤੋਂ ਜਿਹੜਾ ਮੁਨਕਰ ਹੈ ਉਹ ਮੂਰਖ ਹੈ ਜਿਵੇਂ ਹੁਣ ਸਮਝਿਓ ਭਾਈ ਸੇਬ ਦਰਖਤ ਦੇ ਨਾਲ ਲੱਗਿਆ ਹੋਇਆ ਹੈ ਧਿਆਨ ਨਾਲ ਸੁਣਿਓ ਸੰਤਰਾ ਦਰਖਤ ਦੇ ਨਾਲ ਬੋਲਿਓ ਚੀਕੂ ਦਰਖਤ ਦੇ ਨਾਲ ਜੇ ਦਰਖਤ ਜੇ ਸੇਬ ਇਹ ਸਮਝ ਲਵੇ ਵੀ ਮੈਂ ਹੀ ਹਾਂ ਦਰਖਤ ਤੇ ਹੈ ਹੀ ਨਹੀਂ ਫਿਰ ਆਪਾਂ ਕੀ ਕਹਾਂਗੇ ਵੀ ਸਿਰੇ ਦਾ ਮੂਰਖ ਹੈ ਵੀ ਜੇ ਦਰਖਤ ਨਾ ਹੁੰਦਾ ਤੇ ਤੂੰ ਕਿੱਥੇ ਹੁੰਦਾ ਬਸ ਜਿਹੜਾ ਬੰਦਾ ਰੱਬ ਦੇ ਨਾਲ ਆਪਾਂ ਸਾਰੇ ਰੱਬ ਦੇ ਫਾਲਾਂ ਲੱਗੇ ਹੋਏ ਆ ਰੱਬ ਨਾਲ ਤੇ ਜੇ ਐਂ ਮੰਨੀ ਜਾਵਾਂ ਵੀ ਮੈਂ ਰਣਜੀਤ ਸਿੰਘ ਆ ਮੈਂ ਪਿੰਡ ਮੇਰਾ ਢੱਡਰੀ ਆ ਮੈਂ ਇਦਾਂ ਸਮਝੀ ਜਾਵਾਂ ਵੀ ਮੈਂ ਫਲਾਣਾ ਸਿੰਘ ਆ ਬਸ ਜੇ ਇਹ ਚੇਤਾ ਹੀ ਭੁੱਲ ਗਿਆ ਵੀ ਰੱਬ ਦੇ ਨਾਲ ਲੱਗੇ ਹੋਏ ਆ ਫਿਰ ਸਾਡੇ ਨਾਲੋਂ ਮੂਰਖ ਕੋਈ ਨਹੀਂ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਧਿਆਨ ਨਾਲ ਸਮਝਿਓ ਸਿਰੇ ਦਾ ਮੂਰਖ ਉਹ ਹੈ ਜਿਹੜਾ ਰੱਬ ਦੀ ਹੋਂਦ ਤੋਂ ਮੁਨਕਰ ਹੈ ਤੇ ਆਪਣੇ ਆਪ ਨੂੰ ਹੀ ਸਭ ਕੁਝ ਸਮਝਦਾ ਹੈ ਜਿਹੜਾ ਆਪਣੇ ਆਪ ਨੂੰ ਸਭ ਕੁਝ ਸਮਝਦਾ ਹੈ ਭਾਈ ਤੇ ਰੱਬ ਦੀ ਹੋਂਦ ਤੋਂ ਮੁਨਕਰ ਹੈ ਰੱਬ ਨੂੰ ਮੰਨਦਾ ਨਹੀਂ ਐ ਸਮਝਦਾ ਵੀ ਮੈਂ ਹੀ ਹਾਂ ਸਿਰੇ ਦਾ ਮੂਰਖ ਹੈ ਇਸ ਹਿਸਾਬ ਨਾਲ ਜੇ ਬਾਣੀ ਦੇ ਨਜ਼ਰੀਏ ਨਾਲ ਬਾਣੀ ਬਾਣੀ ਦੇ ਪੁਆਇੰਟ ਆਫ ਵਿਊ ਨਾਲ ਵੇਖੋਗੇ ਸਤਿਗੁਰੂ ਦੇ ਨਜ਼ਰੀਏ ਨਾਲ ਵੇਖਾਂਗੇ ਇਸ ਹਿਸਾਬ ਨਾਲ ਤੇ ਆਪਾਂ ਸਾਰੇ ਹੀ ਮੂਰਖਾਂ 'ਚ ਗਿਣੇ ਜਾਵਾਂਗੇ ਕੋਈ ਉਹੀ ਬਚਣਾ ਜਿਹੜਾ ਕਵੇ ਵੀ ਰੱਬ ਹੈ ਤੇ ਮੈਂ ਰੱਬ ਕਰਕੇ ਹੀ ਹਾਂ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇਦਾਂ ਤੇ ਆਪਾਂ ਸਾਰੇ ਹੀ ਮੂਰਖਾਂ 'ਚ ਗਿਣੇ ਗਏ ਨਾ ਫਿਰ ਸਾਡੇ 'ਚੋਂ ਕਿਹੜਾ ਬੰਦਾ ਇਹ ਮੰਨਦਾ ਕਿ ਪਰਮਾਤਮਾ ਨਾਲ ਜੁੜਿਆ ਹੋਇਆ ਮੈਂ ਅਸੀਂ ਤੇ ਆਪੋ ਆਪਣੀ ਹੋਂਦ ਬਣਾ ਕੇ ਬੈਠੇ ਆ ਪਰ ਪਰਮਾਤਮਾ ਹੈ ਮਾਲਕ ਹੈ ਬ੍ਰਹਿਮੰਡ ਦੇ ਨਾਲ ਅਸੀਂ ਕਨੈਕਟ ਹਾਂ ਜੁੜੇ ਹੋਏ ਹਾਂ ਜਿਹੜੇ ਜੁੜੇ ਮੰਨਦੇ ਨੇ ਆਪਣੇ ਆਪ ਨੂੰ ਉਹ ਅਸਲ ਵਿੱਚ ਸਿਆਣੇ ਹੈ ਜਿਹੜੇ ਕਹਿੰਦੇ ਰੱਬਾ ਤੂੰ ਤੇਰੇ ਕਰਕੇ ਮੈਂ ਆ ਮੇਰੇ ਮਾਲਕ ਜੀ ਤੇਰੇ ਕਰਕੇ ਮੈਂ ਆ ਮੇਰੀ ਹੋਂਦ ਕੀ ਹੈ ਤੇ ਜਿਹੜੇ ਆਪਣੇ ਆਪ ਨੂੰ ਵੱਖਰਾ ਮੰਨਦੇ ਐ ਮੂਰਖ ਹੈ ਜੇ ਸੇਬ ਆਪਣੇ ਆਪ ਨੂੰ ਵੱਖਰਾ ਮੰਨੇ ਵੀ ਦਰਖਤ ਤੇ ਹੈ ਹੀ ਨਹੀਂ ਤੇ ਆਪਾਂ ਕਹਾਂਗੇ ਮੂਰਖ ਜਿਹੜੇ ਬੰਦੇ ਵੀ ਅੱਜ ਕੱਲ੍ਹ ਇਹ ਕਹਿੰਦੇ ਆ ਵੀ ਰੱਬ ਹੈ ਨਹੀਂ ਉਹ ਮੂਰਖ ਨੇ ਜਿਹੜੇ ਮੰਨਦੇ ਨੇ ਵੀ ਕੁਦਰਤ ਦੇ ਵਿੱਚ ਰਮਿਆ ਹੋਇਆ ਪਰਮਾਤਮਾ ਤੇ ਅਸੀਂ ਉਹਦੇ ਨਾਲ ਜੁੜੇ ਹੋਏ ਆ ਉਹਦੇ ਕਰਕੇ ਅਸੀਂ ਬਸ ਮੂਰਖ ਬਾਣੀ ਭਲਾ ਕਰ ਦਿੰਦੀ ਹੈ ਜੀ ਉਹਨਾਂ ਮੂਰਖਾਂ ਦਾ ਜਿਹੜੇ ਇਹ ਸਮਝਦੇ ਆ ਮੂਰਖ ਉਹ ਆ ਫਿਰ ਗੁਰਬਾਣੀ 'ਚ ਲਿਖਿਆ ਹੈ ਗੁਰੂ ਜੀ ਤੁਸੀਂ ਪੱਥਰਾਂ ਨੂੰ ਪੱਥਰਾਂ ਦਾ ਭਲਾ ਕਰ ਦਿੰਦੇ ਹੋ ਪਸ਼ੂ ਪ੍ਰੇਤ ਮੁਗਦ ਕੋ ਤਾਰੇ ਪਾਹਨ ਪਾਰ ਉਤਾਰੇ ਹੁਣ ਇੱਥੇ ਫਿਰ ਸਾਡੇ ਵਰਗੇ ਧਾਰਨਾ ਗਾਉਂਦੇ ਐ ਕਹਿੰਦੇ ਪਸ਼ੂ ਤਰ ਜਦੋਂ ਪੱਥਰ ਤਰ ਜਾਂਦੇ ਐ ਪੱਥਰਾਂ ਦੀ ਗੱਲ ਕਰਦੇ ਆ ਪੱਥਰ ਤਰ ਤਾਂ ਵੇਖਿਆ ਕਿਸੇ ਨੇ ਜੇ ਤਰ ਵੀ ਗਿਆ ਫਿਰ ਕਿਹੜੀ ਗੱਲ ਹੈ ਮੰਨ ਲਓ ਵੀ ਕੋਈ ਪੱਥਰ ਤਰ ਲਵੇ ਫਿਰ ਵੀ ਕੀ ਹੋ ਗਿਆ ਪੱਥਰ ਡੁੱਬਿਆ ਤਾਂ ਕੋਈ ਨਹੀਂ ਤਰ ਵੀ ਲਵੇ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਗੁਰਬਾਣੀ ਪੱਥਰਾਂ ਲਈ ਨਹੀਂ ਗੁਰਬਾਣੀ ਪਸ਼ੂਆਂ ਲਈ ਨਹੀਂ ਗੁਰਬਾਣੀ ਸਾਡੇ ਲਈ ਹੈ ਤੇ ਗੁਰੂ ਸਾਹਿਬ ਨੂੰ ਪੁੱਛੀਏ ਮਹਾਰਾਜ ਪੱਥਰ ਤੁਸੀਂ ਕਿਹੜੇ ਪੱਥਰ ਨੂੰ ਤਰਨ ਦੀ ਗੱਲ ਕਰਦੇ ਹੋ ਆ ਜਿਹੜੇ ਬਾਹਰ ਪੱਥਰ ਨੇ ਇਹ ਤਰਦੇ ਐ ਭਲਾ ਪੱਥਰ ਹੈ ਕੌਣ ਹੈ ਤੇ ਗੁਰੂ ਜੀ ਕਹਿੰਦੇ ਐ ਮਨਮੁਖ ਪੱਥਰ ਸੇਲ ਹੈ ਤ੍ਰਿਗ ਜੀਵਨ ਫੀਕਾ ਕਹਿੰਦੇ ਸਿੱਲ ਹੈ ਜੀ ਸਿੱਲ ਪੱਥਰ ਸਿੱਲ ਹੈ ਕੌਣ ਕਹਿੰਦੇ ਮਨਮੁਖ ਜਿਹੜੇ ਆਪਣੇ ਮਨ ਦੀ ਮਰਜ਼ੀ ਕਰਦੇ ਐ ਮਨ ਆਈਆਂ ਕਰਦੇ ਐ ਕਹਿੰਦੇ ਪੱਥਰ ਸਿੱਲ ਮੇਰੀ ਨਜ਼ਰ ਵਿੱਚ ਇਹੋ ਹੀ ਨੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਸਾਰੇ ਦੇ ਸਾਰੇ ਕੌਣ ਹੋਏ ਬੰਦੇ ਸਿੱਲ ਪੱਥਰ ਕਿਹਨੂੰ ਗਿਆ ਬੰਦੇ ਨੂੰ ਮੂਰਖ ਕਿਹਨੂੰ ਗਿਆ ਬੰਦੇ ਨੂੰ ਪ੍ਰੇਤ ਕਿਹਨੂੰ ਗਿਆ ਬੰਦੇ ਨੂੰ ਪਸ਼ੂ ਕਿਹਨੂੰ ਗਿਆ ਬੰਦੇ ਨੂੰ ਹੁਣ ਵੇਖੋ ਸਾਰੀਆਂ ਗੱਲਾਂ ਗੁਰਬਾਣੀ 'ਚ ਲਿਖੀਆਂ ਨੇ ਨਾ ਵੀ ਪੱਥਰ ਬੰਦਾ ਹੈ ਮੂਰਖ ਬੰਦਾ ਹੈ ਪ੍ਰੇਤ ਬੰਦਾ ਹੈ ਬਿਰਦੀ ਪ੍ਰੇਤ ਦੀ ਹੁਣ ਡਰੈਸ ਦਾ ਅਰਥ ਕੀ ਸੀ ਚੋਲਾ ਆਪਾਂ ਪੈਂਟ ਕਮੀਜ਼ ਸਮਝ ਗਏ ਆਖੋ ਸਤਨਾਮ ਇਹ ਭੁਲੇਖਾ ਪੈ ਗਿਆ ਇਦਾਂ ਪੈ ਗਿਆ ਹੁਣ ਮਹਾਰਾਜ ਤੇ ਕਹਿ ਰਹੇ ਹੈ ਵੀ ਬੰਦਾ ਪਸ਼ੂ ਹੈ ਆਪਾਂ ਸਮਝ ਗਏ ਵੀ ਮੱਝਾਂ ਕੁੱਤਿਆਂ ਦਾ ਭਲਾ ਬਾਣੀ ਕਰ ਦੋ ਭਾਈ ਸਪੀਕਰ ਉੱਚੀ ਕਰਕੇ ਲਾ ਦੋ ਵੀ ਪਸ਼ੂ ਵੀ ਸੁਣਨਗੇ ਆਪਾਂ ਇਹ ਸਮਝ ਗਏ ਜਦੋਂ ਬਾਣੀ ਚ ਆਇਆ ਪ੍ਰੇਤ ਫਿਰ ਆਪਾਂ ਸਮਝ ਗਏ ਵੀ ਪਤਾ ਨਹੀਂ ਫਿਰ ਬਾਬਿਆਂ ਨੂੰ ਪੁੱਛਣ ਚਲੇ ਗਏ ਬਾਬਾ ਜੀ ਪ੍ਰੇਤ ਕਿੱਦਾਂ ਦਾ ਹੁੰਦਾ ਫਿਰ ਉਹਨਾਂ ਨੇ ਵਿਆਖਿਆ ਕਰਤੀ ਕਹਿੰਦੇ ਸੂਈ ਦੇ ਨੱਕੇ ਵਰਗਾ ਉਹਦਾ ਮੂੰਹ ਹੁੰਦਾ ਹੈ ਤੇ ਵੱਡਾ ਸਾਰਾ ਢਿੱਡ ਹੁੰਦਾ ਫਿਰ ਸੂਈ ਖੋਬ ਲੈਂਦਾ ਕਹਿੰਦੇ ਖੂਨ ਪੀ ਜਾਂਦਾ ਖੂਨ ਹੀ ਖੂਨ ਪੀਂਦੇ ਨੇ ਪ੍ਰੇਤ ਜਿਹਦੇ ਤੇ ਚਿਰ ਤੇ ਆ ਜੇ ਭਾਈ ਫਿਰ ਖੂਨ ਨਾ ਕਿਸੇ ਨੇ ਵੇਖਿਆ ਆਪਣੇ ਵਰਗੇ ਜਿਹੜੇ ਲੀਂਜੜ ਜੇ ਇਦਾਂ ਦੇ ਬੰਦੇ ਹੁੰਦੇ ਨੇ ਹਾਂਜੀ ਸੱਤ ਬਚਨ ਬਾਬਾ ਸੱਤ ਬਚਨ ਐਂ ਕਰੀ ਜਾਂਦੇ ਨੇ ਅੱਗੇ ਬੈਠੇ ਵੀ ਮਾੜਾ ਜਿਹਾ ਹਿੱਲ ਜਾ ਮਾੜਾ ਜਿਹਾ ਪੁੱਛ ਲੈ ਵੀ ਐਂ ਕਿਵੇਂ ਯਾਰ ਤੁਸੀਂ ਕਹੀ ਜਾਂਦੇ ਬਸ ਹਾਂਜੀ ਬਾਬਾ ਇਹੀ ਹੁੰਦਾ ਨਾ ਜਿੰਨੇ ਸਮਾਗਮ ਚੱਲਦੇ ਆ ਤੁਸੀਂ ਬਾਬਿਆਂ ਦੇ ਵੇਖੋ ਜਾਇਓ ਜਾ ਕੇ ਬਹਿ ਕੇ ਵੇਖਿਓ ਆਹੀ ਗੱਲਾਂ ਕਰੀ ਜਾਣਗੇ ਸਾਡੇ ਬਾਬਾ ਜੀ ਨੇ ਪ੍ਰੇਤ ਦਾ ਭਲਾ ਕਰਤਾ, ਸਾਡੇ ਬਾਬਾ ਜੀ ਨੇ ਬੀਬੀ ਦੇ ਭੂਤ ਆ ਗਿਆ, ਭੂਤ ਕੱਢਤਾ, ਐਂ ਕਰਤਾ, ਆਹੀ ਗੱਲ। ਤੇ ਕਮਾਲ ਦੀ ਗੱਲ ਇਹ ਆ ਵੀ ਬਾਹਰ ਅੰਦਰ ਬੰਦੇ ਫਿਰਦੇ ਆ, ਸ਼ਰਾਬਾਂ ਬੰਦੇ ਪੀਂਦੇ ਆ, ਸਾਰੇ ਕੰਮ ਖੇਤਾਂ ਵੱਟਾਂ ਤੇ ਫਿਰਦੇ ਬੰਦੇ ਆ, ਭੂਤ ਪ੍ਰੇਤ ਬੀਬੀਆਂ ਨੂੰ ਚਿੰਬੜਦੇ, ਸਾਰੇ ਚੰਬੜਨੇ ਦੇ ਇਹਨਾਂ ਨੂੰ ਚਾਹੀਦੇ ਆ, ਸਾਰੇ ਕੰਮ ਬੰਦੇ ਕਰਦੇ ਬਾਹਰ, ਬੀਬੀਆਂ ਵਿਚਾਰੀਆਂ ਘਰ ਰਹਿੰਦੀਆਂ, ਭੂਤ ਪ੍ਰੇਤ ਇਹਨਾਂ ਨੂੰ ਚਿੰਬੜਦੇ ਆ, ਇਹ ਜ਼ਿਆਦਾ ਉਹਨਾਂ ਨੂੰ ਚਿੰਬੜਦੇ ਆ ਜਿਨ੍ਹਾਂ ਦੇ ਕੰਮ ਦਾ ਲੋਡ ਵਾਹਲਾ ਪੈ ਜੇ। ਜੇ ਕੋਈ ਬੀਬੀ ਨਵੀਂ ਵਿਆਹੀ ਆਵੇ, ਦੋ ਚਾਰ ਮਹੀਨੇ ਨਨਾਣ ਵੀ ਡੱਕਾ ਨਾ ਤੋੜੇ, ਸੱਸ ਵੀ ਡੱਕਾ ਨਾ ਤੋੜੇ, ਹੁੰਦੀਆਂ ਨੇ ਇਦਾਂ ਦੀਆਂ ਨਕੰਮੀਆਂ ਬਣ ਜਾਵੇ, ਕਰ ਹੁਣ ਤੂੰ ਆਪੇ ਚਾਬੀ ਤੈਨੂੰ ਦੇ ਦਿੱਤੀ ਸਾਰਾ ਘਰ ਸਾਂਭ, ਇਹੋ ਜਿਹੀਆਂ ਨੂੰ ਫਿਰ ਗੋਏ ਦਾ ਟੋਕਰਾ ਸਿਰ ਤੇ ਚੱਕਿਆ ਹੁੰਦਾ, ਚੂੜਾ ਪਾਇਆ ਹੁੰਦਾ ਵੀ ਆਹ ਤੇ ਚਾਬੀ ਪੈ ਗਿਆ, ਵੀ ਮੈਂ ਤੇ ਉੱਥੇ ਠੀਕ ਠਾਕ ਸੀ, ਹੋਰ ਹੁਣ ਫਿਰ ਉਹ ਰੂੜੀ ਤੇ ਹੀ ਆ ਜਾਂਦਾ ਪਰੇ, ਉੱਥੇ ਹੀ ਡਿੱਗ ਜਾਂਦੀ ਉਹ, ਚੱਕ ਕੇ ਲਈ ਫਿਰਨਗੇ, ਹਾਏ ਬਾਬਾ ਜੀ ਪਤਾ ਨਹੀਂ ਕੀ ਹੋ ਗਿਆ, ਸਾਡੀ ਤੇ ਆਹ ਨੂੰਹ ਨੂੰ ਪਤਾ ਨਹੀਂ ਕੀ ਹੋ ਗਿਆ, ਉਹ ਵਿਚਾਰੀ ਔਖੀ ਤੇ ਕੰਮ ਤੋਂ ਹੈ, ਉਹਦੇ ਕੰਮ ਪ੍ਰੇਤ ਬਣ ਗਿਆ ਉਹਦੇ ਲਈ, ਹੋਰ ਪ੍ਰੇਤ ਉਹਨੂੰ ਕਿਹੜਾ ਚਿੰਬੜਿਆ, ਸੱਸ ਚਿੰਬੜ ਗਈ ਕੰਮ ਨਹੀਂ ਕਰਦੀ ਹੁਣ, ਆਹ ਭੂਤ ਪ੍ਰੇਤ ਚਿੰਬੜੇ, ਹੋਰ ਕਿਹੜੇ ਭੂਤ ਪ੍ਰੇਤ ਹੈ ਭਾਈ। ਇੱਕ ਗੱਲ ਹੋਰ ਚੇਤਾ ਰੱਖੋ, 100% ਵਿੱਚੋਂ ਇਹ ਕਹਿ ਲਓ ਤੁਸੀਂ ਵੀ 1-2% ਇਦਾਂ ਦੀਆਂ ਭੈਣਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਮਾਨਸਿਕ ਬਿਮਾਰੀ ਹੁੰਦੀ ਹੈ, ਵੀ ਜਿੱਦਾਂ ਬ੍ਰੇਨ ਦੀ ਪ੍ਰੋਬਲਮ ਹੋ ਗਈ, ਕੋਈ ਲੋਡ ਪੈ ਗਿਆ, ਡਿਪਰੈਸ਼ਨ ਆ ਗਿਆ, ਇਹ ਬਿਮਾਰੀ ਹੋ ਸਕਦੀ ਹੈ ਕਿਸੇ ਭੈਣ ਨੂੰ, ਕਿਸੇ ਭੈਣ ਨੂੰ ਹੋ ਸਕਦੀ ਹੈ ਬਿਮਾਰੀ, ਮੈਂ ਮੰਨਦਾ ਵੀ ਲੋਡ ਪੈ ਗਿਆ ਉਹ ਦਿਮਾਗ ਤੇ ਕੋਈ ਸਿਸਟਮ ਹੁੰਦਾ ਇਦਾਂ ਦਾ, ਪਰ ਇਹਨੂੰ ਭੂਤਾਂ ਪ੍ਰੇਤਾਂ ਨਾਲ ਨਾ ਜੋੜੀਏ, ਜੇ ਕਿਸੇ ਨੂੰ ਦੌਰਾ ਜਿਹਾ ਪੈ ਜੇ, ਖੜੀ ਡਿੱਗ ਜੇ, ਦੰਦਲ ਪੈ ਜੇ, ਭਾਈ ਡਾਕਟਰਾਂ ਕੋਲ ਜਾਇਆ ਕਰੋ, ਬਾਬਿਆਂ ਕੋਲ ਨਾ ਜਾਇਆ, ਕਿਉਂਕਿ ਸਾਡੇ ਵਰਗੇ ਬਾਬੇ ਜਿੱਦਣ ਬਿਮਾਰ ਹੁੰਦੇ ਆ ਨਾ, ਇਹਨਾਂ ਦੇ ਚੇਲੇ ਉਦਾਂ ਕਹਿਣਗੇ ਬਾਬਾ ਜੀ ਨੇ ਸਿਰ ਤੇ ਹੱਥ ਰੱਖਤਾ, ਜਿੱਦੇ ਮੇਰੇ ਵਰਗੇ ਬਿਮਾਰ ਹੁੰਦੇ ਆ ਚੱਕ ਕੇ ਗੱਡੀ ਵਿੱਚ ਉਹਦੀ PGI ਲੈ ਜਾਣਗੇ, ਤੁਸੀਂ ਭਾਵੇਂ ਡਾਕਟਰਾਂ ਨਾਲ ਗੱਲ ਕਰਿਓ ਨਾ ਕਰਿਓ, ਹਰੇਕ ਬਾਬੇ ਦਾ ਆਪਣੋ ਆਪਣਾ ਪਰਸਨਲ ਡਾਕਟਰ ਰੱਖਿਆ ਹੋਇਆ, ਜਿਹੜਾ ਮਰਜ਼ੀ ਬਾਬਾ ਸਪੈਸ਼ਲਿਸਟ ਰੱਖੇ ਹੋਏ ਨੇ, ਪੱਕੇ ਕਾਰਡ ਰੱਖੇ ਹੋਏ ਨੇ, ਐਂ ਲਾਈਨ 'ਚ ਲਾ ਕੇ ਵੀ ਜਿੱਦੇ ਬਾਬਾ ਜੀ ਬਿਮਾਰ ਹੋਣਗੇ ਫਲਾਣੇ ਡਾਕਟਰ ਨੂੰ ਫੋਨ ਕਰਨਾ, ਜੇ ਇਹਦੇ 'ਚ ਬਿਮਾਰ ਹੋਣਗੇ ਫਿਰ ਉਹਨੂੰ ਫੋਨ ਕਰਾਂਗੇ, ਫਿਰ ਫਲਾਣਾ ਡਾਕਟਰ ਬਿਮਾਰ ਬਾਬਾ ਜੀ ਬਿਮਾਰ ਹੋਣਗੇ ਫਿਰ ਫਲਾਣੇ ਡਾਕਟਰ ਨੂੰ ਫੋਨ ਕਰਨਾ, ਤੇ ਜਦੋਂ ਸਾਡੇ ਵਰਗਾ ਬਾਹਰ ਲਾਈਨ 'ਚ ਖੜਾ ਹੁੰਦਾ ਉਹਨੂੰ ਕਹਿਣਗੇ ਬਸ ਸਿਰ ਤੇ ਹੱਥ ਰੱਖਤਾ ਨਾ ਜੇ ਤੇਰੇ, ਤੇਰਾ ਕਈ ਸਿਰ ਤੇ ਅਹੀਂ ਉੱਡ ਜੂ, ਉਹ ਫਿਰ ਅਹੀਂ ਸੋਚੀ ਜਾਂਦਾ ਵੀ ਅੱਛਾ ਅਹੀਂ ਉੱਡ ਜੂ, ਇੱਦਾਂ ਹੀ ਹੈ ਜੀ, ਫਿਰ ਸਾਡੇ ਵਰਗਿਆਂ ਵਾਸਤੇ ਇਹ ਗੱਲਾਂ ਨੇ, ਸਾਡੇ ਵਰਗਿਆਂ ਵਾਸਤੇ ਸਾਨੂੰ ਇਦਾਂ ਕਿਹਾ ਜਾਂਦਾ, ਸਾਨੂੰ ਕਹਿਣਗੇ ਸਰੋਵਰ ਚ ਨਹਾ ਕੇ ਆਓ, ਸਾਨੂੰ ਕਹਿਣਗੇ ਸਰੋਵਰ ਚ ਨਹਾ ਕੇ ਆ, ਤੇਰਾ ਦੁੱਖ ਕੱਟਿਆ ਜਾਊ, ਜਿੱਦੇ ਆਪਣੇ ਘਰ ਦਾ ਕੋਈ ਮੈਂਬਰ ਬਿਮਾਰ ਹੁੰਦਾ ਹੈ ਉਹਨੂੰ ਚੱਕ ਕੇ ਭੱਜਦੇ ਨੇ ਹਸਪੀਟਲ ਵੱਲ, ਉਹਨੂੰ ਹਸਪੀਟਲ ਵੱਲ ਲੈ ਕੇ ਭੱਜਦੇ ਆ, ਕਥਾਵਾਚਕ ਸਟੇ ਉੱਥੇ ਬੋਲਦੇ ਨਾ, ਰੋਜ਼ ਤੁਸੀਂ ਸੁਣਦੇ ਹੋ ਵੀ ਸਰੋਵਰਾਂ ਤੇ ਅਟੈਕ ਕਰਦੇ, ਨਾ ਭਾਈ ਆਪਾਂ ਕਹਿੰਦੇ ਹੁੰਦੇ ਆ ਪਾਣੀ ਤੇ ਲਿਆਉਂਦੇ ਹੋ, ਭਾਈ ਪਾਣੀ ਵੀ ਲਿਆਇਆ ਕਰੋ, ਸਰੋਵਰਾਂ ਵਿੱਚ ਨਹਾਇਆ ਕਰੋ, ਅਸੀਂ ਵੀ ਨਹਾ ਲਈਦਾ, ਤੁਸੀਂ ਵੀ ਨਹਾ ਲਿਆ ਕਰੋ, ਜਦੋਂ ਜਾਂਦੇ ਹੋ ਦੁਨੀਆਂ ਨੂੰ ਦੱਸੀਏ, ਬਾਣੀ ਪੜ੍ਹਦੇ ਆ, ਇੱਕ ਪੰਗ 'ਚ ਬਹਿ ਕੇ ਖਾ ਲੈਂਦੇ ਆ, ਇੱਕ ਬਾਟੇ ਵਿੱਚ ਅੰਮ੍ਰਿਤ ਛਕ ਲੈਂਦੇ ਆ, ਇੱਕ ਪਾਣੀ 'ਚ ਨਹਾ ਲੈਂਦੇ ਆ, ਸਾਡੇ 'ਚ ਜਾਤ ਪਾਤ ਕੋਈ ਨਹੀਂ, ਇਸ਼ਨਾਨ ਕਰੋ, ਫਿਰ ਬਾਣੀ ਸੁਣੋ, ਬਾਣੀ ਨੇ ਤੁਹਾਡਾ ਭਲਾ ਕਰਨਾ ਹੈ, ਪਰ ਸਾਡੇ ਵਰਗਿਆਂ ਨੂੰ ਕਹਿੰਦੇ ਆ ਇਹ ਜੀ ਗਲਤ ਪ੍ਰਚਾਰ ਕਰਦੇ ਆ, ਤੇ ਜਿੱਦਣ ਇਹਨਾਂ ਦਾ ਲਾਂਗਰੀ ਡਿੱਗ ਪੈਂਦਾ ਕੜਾਹੀ ਦੇ ਵਿੱਚ, ਚੱਕ ਕੇ ਹਸਪੀਟਲ ਭੱਜਦੇ ਆ ਵੀ ਕਮਲੇ ਉਹ ਤੁਹਾਡੀ ਸ਼ਰਧਾ ਕਿੱਧਰ ਗਈ, ਅੱਜ ਤੁਸੀਂ ਸਭ ਤੋਂ ਪਹਿਲਾਂ ਚੱਕੋ ਸਰੋਵਰ 'ਚ ਇਸ਼ਨਾਨ ਕਰਾਓ, ਫਿਰ ਲੈ ਕੇ ਜਾਓ ਹਸਪੀਟਲ, ਸਾਨੂੰ ਕਹਿੰਦੇ ਆ, ਸਾਡੇ ਗਲ ਪੈਂਦੇ ਆ ਭਾਈ, ਤੁਹਾਨੂੰ ਕਹਿਣਗੇ ਕਥਾਵਾਚਕ ਬਹਿ ਕੇ ਸਰੋਵਰਾਂ ਤੇ ਸ਼ਰਧਾ ਨਹੀਂ, ਸਰੋਵਰਾਂ ਤੇ ਸ਼ਰਧਾ ਨਹੀਂ, ਜੇਬ ਦੇ ਵਿੱਚ ਗੋਲੀਆਂ ਦੀਆਂ ਡੱਬੀਆਂ ਲਈ ਫਿਰਦੇ ਹੁੰਦੇ ਆ, ਸਾਨੂੰ ਇਦਾਂ ਗੱਲਾਂ ਕਰਦੇ ਆ ਸਾਰੇ, ਸਭ ਤੋਂ ਵੱਧ ਦਵਾਈਆਂ ਇਹ ਖਾਂਦੇ ਆ, ਸਭ ਤੋਂ ਵੱਡੇ ਵੱਡੇ ਡਾਕਟਰਾਂ ਨਾਲ ਗੱਲਾਂ ਇਹ ਕਰਦੇ ਆ, ਜਦੋਂ ਬੰਦਾ ਕੜਾਹੀ 'ਚ ਡਿੱਗਦਾ ਚੱਕ ਕੇ ਸਰੋਵਰ ਵਾਲੇ ਪਾਸੇ ਨਹੀਂ ਭੱਜਦੇ, ਹਸਪੀਟਲ ਨੂੰ ਭੱਜਦੇ ਨੇ, ਦੱਸੋ ਸੱਚ ਕਿ ਝੂਠ ਹੈ, ਬੋਲੋ ਪਿਆਰਿਓ, ਹਸਪੀਟਲ ਵੱਲ ਭੱਜਦੇ ਆ ਕਿ ਸਰੋਵਰ ਵੱਲ, ਬੋਲੋ ਸਿੰਘੋ, ਕਿਉਂ ਨਹੀਂ ਭੱਜਦੇ ਸਰੋਵਰ ਵੱਲ, ਅਸੀਂ ਤੇ ਸਾਨੂੰ ਤੇ ਤੁਸੀਂ ਵੈਰੀ ਸਮਝਦੇ ਹੋ ਆਪਣੇ, ਇਹ ਤੇ ਨਿੰਦਕ ਨੇ, ਤੁਹਾਡੀ ਤੇ ਸ਼ਰਧਾ ਹੈ, ਤੁਹਾਡਾ ਤੇ ਪਿਆਰ ਹੈ, ਤੁਹਾਡਾ ਤੇ ਪ੍ਰੇਮ ਹੈ ਯਾਰ, ਤੁਸੀਂ ਕਿਉਂ ਨਹੀਂ ਭੱਜਦੇ, ਜਦੋਂ ਸਾਡੇ ਵਰਗਾ ਇਦਾਂ ਦੀ ਗੱਲ ਕਰਦਾ ਹੈ ਬਸ ਜੀ ਇਹ ਤੇ ਅਟੈਕ ਕਰਦੇ ਨੇ ਨਾ ਭਾਈ ਗੁਰੂ ਸਾਹਿਬ ਨੇ ਅਲੱਗ ਅਲੱਗ ਖੂਹ ਬਣਾਏ ਹੋਏ ਸੀ ਉਸ ਵੇਲੇ ਲੋਕਾਂ ਨੇ ਤੇ ਗੁਰੂ ਸਾਹਿਬ ਨੇ ਸਰੋਵਰ ਬਣਾਏ ਨਾਓ ਭਾਈ ਇੱਥੇ ਸਾਡੇ ਜਾਤ ਪਾਤ ਕੋਈ ਨਹੀਂ ਰਮਦਾਸੀਆਂ ਦਾ ਅੱਡ ਖੂਹ ਮਜਬੀਆਂ ਦਾ ਅੱਡ ਖੂਹ ਜੱਟਾਂ ਦਾ ਅੱਡ ਖੂਹ ਬਾਹਮਣਾਂ ਦਾ ਅੱਡ ਖੂਹ ਆ ਸਾਰੇ ਨਾਲੋ ਇੱਥੇ ਸਾਰੇ ਹੀ ਨਹਾਉਂਦੇ ਆ ਮੈਂ ਵੀ ਵਿੱਚ ਹੀ ਨਹਾਉਣਾ ਇੱਕ ਪਾਣੀ ਚ ਨਹਾ ਕੇ ਦੁਨੀਆ ਨੂੰ ਦੱਸਾਂਗੇ ਅਸੀਂ ਇਕੱਠੇ ਹੀ ਆ ਭਰਾ ਭਰਾ ਸਾਰੇ ਅਸੀਂ ਨਹੀਂ ਛੂਤ ਛਾਤ ਕਰਦੇ ਸਾਡੇ ਚ ਕੋਈ ਵੱਡਾ ਛੋਟਾ ਕੋਈ ਜਾਤ ਪਾਤ ਨਹੀਂ ਸਾਡੇ ਚ ਕੁਛ ਨਹੀਂ ਮੈਸੇਜ ਦਿੰਦੇ ਆ ਇੱਕ ਲੰਗਰ ਚ ਬਹਿ ਕੇ ਵੀ ਆ ਖਾ ਲੈਂਦੇ ਆ ਰੋਟੀ ਪਾਈ ਇੱਕ ਪਾਣੀ ਚ ਨਹਾਉਂਦੇ ਆ ਇੱਕ ਪੰਗ ਚ ਖਾ ਲੈਂਦੇ ਆ ਇੱਕ ਬਾਟੇ ਚ ਅੰਮ੍ਰਿਤ ਛਕਦੇ ਆ ਇਹ ਬਾਟੇ ਚ ਅੰਮ੍ਰਿਤ ਕਿਉਂ ਛਕਾਇਆ ਜਾਂਦਾ ਤੁਹਾਡੇ ਘਰਾਂ ਦੀਆਂ ਬਾਟੀਆਂ ਅਲੱਗ ਅਲੱਗ ਨਾ ਰਹਿਣ ਗਰੀਬਾਂ ਦੇ ਛੋਟੀਆਂ ਜਾਤਾਂ ਵਾਲਿਆਂ ਦੇ ਭਾਂਡੇ ਅੱਡ ਨਾ ਰੱਖਿਆ ਕਰੋ ਇੱਕ ਬਾਟੇ ਚ ਤਾਂ ਛਕਾਇਆ ਜਾਂਦਾ ਤੈਨੂੰ ਬਾਟੇ ਦੀ ਸਮਝ ਆ ਜਾਏ ਇੱਕ ਪਾਣੀ ਚ ਤਾਂ ਨਹਾਇਆ ਜਾਂਦਾ ਪਾਣੀ ਪਿੱਟਿਆ ਨਹੀਂ ਜਾਂਦਾ ਭਾਈ ਪਾਣੀ ਪਾਣੀ ਪਿੱਟਿਆ ਨਹੀਂ ਜਾਂਦਾ ਛੋਟੀ ਜਾਤ ਵਾਲਾ ਨਹਾ ਲੈਂਦਾ ਜਦੋਂ ਇਹ ਸਾਨੂੰ ਅਕਲ ਦਿੱਤੀ ਸੀ ਸਿੱਖਿਆ ਦਿੱਤੀ ਸੀ ਤੇ ਜਿੱਦਣ ਇਹਨਾਂ ਦੀ ਵਾਰੀ ਆਉਂਦੀ ਹੈ ਅਤਿਸ਼ਬਾਜ਼ੀਆਂ ਕਰ ਕਰਕੇ ਨਾਲੇ ਤੇ ਧੂਆਂ ਧਾਰ ਕਰ ਦਿੰਦੇ ਆ ਸਾਰੇ ਪਾਸੇ ਨਾਲੇ ਸਾਰੀ ਅਤਿਸ਼ਬਾਜ਼ੀਆਂ ਦਾ ਕੂੜਾ ਸਾਰਾ ਉਹਦੇ 'ਚ ਸੁੱਟਦੇ ਆ ਸਰੋਵਰ 'ਚ ਤੇ ਜੇ ਫਿਰ ਇਹਨਾਂ ਨੂੰ ਕਹੋ ਵੀ ਆ ਗਲਤ ਹੈ ਭਾਈ ਕਾਹਦੇ ਲਈ ਅਤਿਸ਼ਬਾਜ਼ੀਆਂ ਲੋਕਾਂ ਨੂੰ ਮਤਾਂ ਦਿੰਦੇ ਆ ਵੀ ਭਾਈ ਪ੍ਰਦੂਸ਼ਣ ਨਾ ਕਰੋ ਪਟਾਕੇ ਨਾ ਚਲਾਓ ਪਟਾਕੇ ਨਾ ਚਲਾਓ ਆਹ ਕੀ ਕਰਦੇ ਹੋ ਤੇ ਸਾਨੂੰ ਅੱਗੋਂ ਗੱਲ ਪੈ ਕੇ ਕਹਿਣਗੇ ਲੈ ਇਹ ਤੇ ਪ੍ਰਾਤਨ ਮਰਿਆਦਾ ਤੁਰੀ ਆਉਂਦੀ ਹੈ ਵੀ ਪ੍ਰਾਤਨ ਮਰਿਆਦਾ ਤੁਹਾਨੂੰ ਕੋਈ ਪੁੱਛੇ ਵੀ 100 ਸਾਲ ਪਹਿਲਾਂ ਕਿਹੜੀਆਂ ਅਤਿਸ਼ਬਾਜ਼ੀਆਂ ਹੁੰਦੀਆਂ ਸੀ ਗੁਰੂ ਸਾਹਿਬ ਵੇਲੇ ਕਿਹੜੀਆਂ ਅਤਿਸ਼ਬਾਜ਼ੀਆਂ ਹੁੰਦੀਆਂ ਸੀ ਤੁਸੀਂ ਲਾਈਟਾਂ ਲਾ ਲਓ ਫੁੱਲ ਲਾ ਲਓ ਜੇ ਲਾਉਣੇ ਨੇ ਕੋਈ ਸਜਾਉਣ ਲਈ ਹੋਰ ਬੜਾ ਕੁਝ ਹੈ ਪਰ ਉਹਦਾ ਕਾਰਨ ਇਹ ਹੈ ਲੋਕਾਂ ਨੂੰ ਖਿੱਚਣਾ ਹੈ ਪਬਲਿਕ ਨੂੰ ਖਿੱਚਣਾ ਹੈ ਜੀ ਦੁਨੀਆ ਆਵੇ ਗੋਲਕਾਂ ਭਰਨਗੀਆਂ ਚੜਾਵੇ ਚੜਨਗੇ ਗੋਗੜਾਂ ਬਹੁਤ ਵੱਡੀਆਂ ਨੇ ਇਦਾਂ ਤੇ ਫਿਰ ਭਰਨੀਆਂ ਹੀ ਨਹੀਂ ਭਾਈ ਇਹਨਾਂ ਨੇ ਕੁਛ ਨਾ ਕੁਛ ਤੇ ਕਰਨਾ ਹੀ ਹੈ ਭਾਈ ਜਦੋਂ ਇਦਾਂ ਦੀ ਗੱਲ ਕਹਿ ਦਿੰਦੇ ਆ ਫਿਰ ਭਾਈ ਰੌਲਾ ਪੈ ਜਾਂਦਾ ਹਾਏ ਅਟੈਕ ਕਰਤਾ ਹਾਏ ਅਟੈਕ ਕਰਤਾ ਕੋਈ ਨਹੀਂ ਅਟੈਕ ਹੋਇਆ ਸੋਚਣ ਮੈਂ ਚਾਹੁੰਦਾ ਸਟ੍ਰੈਚ ਕਰੋ ਮਾਈਂਡ ਆਪਣਾ ਸਿੰਘੋ ਜਿੰਮ ਚ ਜਾਂਦੇ ਹੋ ਸਟ੍ਰੈਚ ਹੁੰਦਾ ਨਾ ਜਦੋਂ ਇੱਕ ਵਾਰੀ ਚੀਸ ਜੀ ਤੇ ਪੈਂਦੀ ਹੈ ਜਦੋਂ ਤੁਸੀਂ ਬਾਡੀ ਸਟ੍ਰੈਚ ਕਰਦੇ ਹੋ ਜਿੰਮ ਚ ਜਾਂਦੇ ਹੋ ਜਦੋਂ ਜ਼ੋਰ ਲੱਗਦਾ ਹੈ ਇੱਕ ਵਾਰੀ ਮਸਲ ਦਰਦ ਹੁੰਦੇ ਐ 5-7 ਦਿਨ ਦਰਦ ਹੁੰਦੇ ਆ ਮੁੜ ਕੇ ਸਰੀਰ ਬਣ ਜਾਂਦਾ ਹੈ ਇਦਾਂ ਹੀ ਹੈ ਜਦੋਂ ਮਾਈਂਡ ਤੇ ਸੱਟਾਂ ਵੱਜਣਗੀਆਂ ਇਦਾਂ ਦੀਆਂ ਜਦੋਂ ਸਵਾਲ ਕਰੋਗੇ ਸੋਚੋਗੇ ਫਿਰ ਤੁਹਾਨੂੰ ਹੌਲੀ ਹੌਲੀ ਸਟ੍ਰੈਚ ਹੋਣ ਲੱਗ ਜਾਂਦਾ ਮਾਈਂਡ ਡਿਵੈਲਪ ਇਦਾਂ ਹੀ ਹੁੰਦਾ ਹੈ ਕੁਐਸਚਨ ਹੁੰਦਾ ਜਦੋਂ ਉੱਠਦਾ ਹੈ ਜਦੋਂ ਮਾਈਂਡ ਵਿੱਚ ਜਦੋਂ ਸਵਾਲ ਉੱਠਦਾ ਹੈ ਵੀ ਇਦਾਂ ਕਿਵੇਂ ਹੋ ਗਿਆ ਜੀ ਇਹ ਸਾਨੂੰ ਇਦਾਂ ਕਹੀ ਜਾਂਦੇ ਆ ਆਪ ਐ ਕਰਦੇ ਆ ਸਾਨੂੰ ਕਹਿੰਦੇ ਆ ਬਾਬਾ ਜੀ ਸਿਰ ਤੇ ਹੱਥ ਰੱਖ ਕੇ ਪ੍ਰੇਤ ਦਾ ਭਲਾ ਕਰ ਦਿੰਦੇ ਆ ਸਾਨੂੰ ਕਹਿੰਦੇ ਆ ਕੈਂਸਰ ਠੀਕ ਕਰ ਦਿੰਦੇ ਆ ਸਾਨੂੰ ਕਹਿੰਦੇ ਆ ਸ਼ੂਗਰ ਠੀਕ ਕਰ ਦਿੰਦੇ ਆ ਆਪ 2 ਟਾਈਮ ਗੋਲੀਆਂ ਖਾਂਦੇ ਆ ਫਿਰ ਸਮਝ ਆਏਗੀ ਫਿਰ ਪਤਾ ਲੱਗਣਾ ਵੀ ਹਾਏ ਹੋਏ ਲੁੱਟੇ ਗਏ ਕਿਉਂ ਬੁੱਧੂ ਬਣੇ ਫਿਰ ਅਸੀਂ ਤਾਂ ਕਰਕੇ ਇਦਾਂ ਦੀਆਂ ਗੱਲਾਂ ਕਰੀਦੀਆਂ ਵੀ ਮੇਰੇ ਉਹ ਵੀਰੋ ਸੋਚਣ ਲੱਗ ਜਾਓ ਸਵਾਲ ਕਰੋ ਆਪਣੇ ਆਪ ਨੂੰ ਪੁੱਛੋ ਆਪਣੇ ਆਪ ਵੀ ਜੋ ਸੁਣਾਇਆ ਜਾ ਰਿਹਾ ਕੀ ਉਹ ਸਹੀ ਹੈ ਜੋ ਦੱਸਿਆ ਜਾ ਰਿਹਾ ਕੀ ਉਹ ਸਹੀ ਹੈ ਤੇ ਇਹ ਜਿਹੜੇ ਪੁਜਾਰੀ ਨੇ ਇਹ ਭਾਈ ਅੱਜ ਦੇ ਨਹੀਂ ਹਨ ਧਿਆਨ ਨਾਲ ਸੁਣੋ ਇਹ ਪੁਜਾਰੀ ਇਹ ਗੋਲਕਾਂ ਤੇ ਬੈਠੇ ਆ ਜਿਹੜੇ ਇਹ ਅੱਜ ਦੇ ਨਹੀਂ ਇਹ ਅੱਜ ਤੋਂ 100 ਸਾਲ 150 ਸਾਲ ਪਹਿਲਾਂ ਵੀ ਇਦਾਂ ਹੀ ਸੀ ਲਓ ਹੁਣ ਗਿਆਨੀ ਦਿੱਤ ਸਿੰਘ ਦੀ ਗੱਲ ਕਰਦੇ ਹਾਂ ਗਿਆਨੀ ਦਿੱਤ ਸਿੰਘ ਆਨੰਦਪੁਰ ਕਲੌੜ ਵਿੱਚ ਜੰਮੇ ਇੱਥੇ ਤੇ ਜਾਤ ਪਾਤ ਸਾਡੇ ਧਰਮ ਵਿੱਚ ਹੈ ਨਹੀਂ ਪਰ ਉਹ ਜੋ ਵਰਨਵੰਡ ਕੀਤਾ ਗਿਆ ਆ ਜੀ ਖੱਤਰੀ ਨੇ ਆ ਬ੍ਰਾਹਮਣ ਨੇ ਆ ਸ਼ੂਦਰ ਨੇ ਆ ਵੈਸ ਨੇ ਬਾਹਮਣ ਕਹਿੰਦਾ ਹੈ ਮੈਂ ਤੇ ਹੋਇਆ ਬਰਮਾ ਦੇ ਸਿਰ ਚੋਂ ਪੈਦਾ ਬ੍ਰਾਹਮਣ ਜਿਹੜਾ ਬਰਮੇ ਦੇ ਸਿਰ ਚੋਂ ਪੈਦਾ ਹੋਇਆ ਪੈਦਾ ਕੀਤੇ ਸਿਰ ਚੋਂ ਇਹ ਤੇ ਗਿਆਨ ਵਾਲਾ ਹੀ ਹੈ ਤੇ ਦਿਮਾਗ ਵਾਲਾ ਤੇ ਹੈ ਹੀ ਇਹ ਹੈ ਬਾਕੀ ਕਹਿੰਦੇ ਜਿਹੜਾ ਬਾਹਾਂ ਚੋਂ ਪੈਦਾ ਕੀਤਾ ਜੋਰ ਤੋਂ ਇਹ ਖੱਤਰੀ ਹੈ ਜੰਗ ਕਰਨ ਲਈ ਪੈਦਾ ਹੋਇਆ ਕਹਿੰਦੇ ਜੱਟ ਕਹਿੰਦੇ ਢਿੱਡ ਤੋਂ ਪੈਦਾ ਕੀਤੇ ਆ ਢਿੱਡ ਭਰਨ ਲਈ ਨੇ ਨਾ ਇਹ ਤੇ ਕਿਸਾਨ ਖੇਤੀਬਾੜੀ ਇੱਕ ਢਿੱਡ ਭਰਨ ਲਈ ਨੇ ਜੱਟ ਜਿਹੜੇ ਆ ਕਹਿੰਦੇ ਜ਼ਿਮੀਂਦਾਰ ਇਹ ਬਰਮੇ ਨੇ ਢਿੱਡ ਤੋਂ ਪੈਦਾ ਕੀਤੇ ਆ ਕਹਿੰਦੇ ਫਿਰ ਆ ਜਿਹੜੇ ਛੋਟੀਆਂ ਜਾਤਾਂ ਵਾਲੇ ਜਿਨ੍ਹਾਂ ਨੂੰ ਲੋਕੀ ਕਮੀਨ ਕਹਿ ਦਿੰਦੇ ਆ, ਮੇਰੀ ਜਾਤ ਕਮੀਨੀ ਪਾਂਤ ਕਮੀਨੀ, ਭਗਤ ਰਵਿਦਾਸ ਜੀ ਕਹਿੰਦੇ ਮੈਨੂੰ ਲੋਕੀ ਕਮੀਨ ਕਹਿੰਦੇ ਆ, ਭਗਤ ਜੀ ਕਹਿੰਦੇ ਆ ਛੋਟੀ ਜਾਤ ਦਾ ਇੱਕ ਤੇ ਕਮੀਨ ਕਹਿੰਦੇ ਆ, ਮੇਰੀ ਪਾਂਤ ਮੇਰੀ ਪੰਗਤ ਵੀ ਵੱਖਰੀ ਲਾਉਂਦੇ ਆ, ਮੈਨੂੰ ਆਪਣੇ ਬਰਾਬਰ ਨਹੀਂ ਪੰਗਤ ਵਿੱਚ ਪਾਉਂਦੇ, ਮੈਨੂੰ ਪਾਉਂਦੇ ਵੀ ਅੱਡ ਹੈ। ਮੇਰੀ ਜਾਤ ਵੀ ਕਮੀਨ ਹੈ, ਮੈਨੂੰ ਪਾਉਂਦੇ, ਪਾਂਤ ਵੀ ਮੇਰੀ ਵੱਖਰੀ। ਉੱਛਾ ਜਨਮ ਹਮਾਰਾ ਤੁਮ ਸਰਨਾਗਤ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ। ਲਓ ਜੀ, ਇਸ ਬ੍ਰਹਮਣ ਨੇ ਉਸ ਵੇਲੇ ਆਹ ਵਰਨ ਵੰਡ ਕਰਤਾ, ਪਰ ਸਾਡੇ ਗੁਰੂ ਜੀ ਨੇ ਜਦੋਂ ਆਏ ਫਿਰ ਖੱਤਰੀ ਬ੍ਰਹਮਣ ਲਗਾ ਕੇ ਪੜਿਓ, ਖੱਤਰੀ ਬ੍ਰਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਜਿਹੜਾ ਇਸ ਸਮੇਂ ਦੇ ਵਿੱਚ ਜਿਹੜਾ ਜੱਪੇ ਉਧਾਰ ਉਹਦਾ ਹੋਣਾ, ਸੱਚ ਨਾਲ ਜੁੜੇ ਜਿਹੜਾ।
ਖੱਤਰੀ ਬ੍ਰਾਹਮਣ ਸੂਦ ਵੈ ਉਪਦੇਸ਼ ਚੋਂ ਵਰਨਾ ਕੋ ਸਾਂਝਾ, ਗੁਰਮੁਖ ਨਾਮ ਜਪੈ ਉਦਰੈ ਸੋ ਕਲ ਮਹਿ। ਘਟ ਘਟ ਨਾਨਕ ਬਾਝਾ।
ਭਲਾ ਉਹਦਾ ਹੁੰਦਾ ਜੀ ਜਿਹੜਾ ਹਰੇਕ ਘਟ ਵਿੱਚ ਰੱਬ ਨੂੰ ਵੇਖੇ, ਜਿਹੜਾ ਇਹ ਮੰਨੇ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ। ਜਿਹੜਾ ਇਹ ਮੰਨ ਕੇ ਚੱਲੇ ਬਈ ਨਾਮ ਵੱਖੋ ਵੱਖਰੇ ਰੱਬ ਨੇ ਰੱਬ ਦੇ ਰੱਖ ਲਏ ਹੈ ਤੇ ਇੱਕੋ ਹੀ ਹੈ, ਸਾਰਿਆਂ ਵਿੱਚ ਉਸੇ ਦੀ ਜੋਤ ਹੈ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆ, ਕੋਈ ਗਿਆਨੀ ਦਿੱਤ ਸਿੰਘ ਹੋਣਾ ਦੀ ਗੱਲ ਕਰਦੇ ਹਾਂ ਪੰਜ ਸੱਤ ਮਿੰਟ ਵਿੱਚ। ਟਕਾ ਬਣਾ ਕੇ ਰੱਖਿਓ ਸਿੰਘੋ, ਜਦੋਂ ਏਦਾਂ ਨਾ ਜਦੋਂ ਤੁਸੀਂ ਏਦਾਂ ਸੁਣਦੇ ਹੋ ਫਿਰ ਕਈ ਵਾਰੀ ਜੀ ਕਰਦਾ ਵੀ ਇੱਕ ਨੁਕਤਾ ਹੋਵੇ, ਇੱਕ ਦੀਵਾਨ ਹੋਵੇ ਪੂਰਾ, ਫਿਰ ਇੱਕ ਦੂਜਾ ਤੀਜਾ ਚੌਥਾ ਪੰਜਵਾਂ, ਸੱਤ ਅੱਠ ਦਿਨ ਏਦਾਂ ਬਈਏ, ਫਿਰ ਸੱਤ ਅੱਠ ਦਿਨਾਂ ਵਿੱਚ ਨਾਲੇ ਤੇ ਮੈਨੂੰ ਕੋਈ ਸਵਾਦ ਆਵੇ ਗੱਲ ਕਰਨ ਦਾ। ਹੁਣ ਇੱਕ ਗੱਲ ਫੜਨੀ ਪੈਂਦੀ, ਦੂਜੀ ਛੱਡਣੀ ਪੈਂਦੀ, ਕਿਉਂਕਿ ਟਾਈਮ ਓਨਾ ਕੀ ਹੈ, ਕਹਿਣਾ ਕਈ ਕੁਝ ਪੈਂਦਾ, ਮਨ ਹੁੰਦਾ ਵੀ ਆਹ ਵੀ ਕਹਿ ਦਿਆਂ, ਕਈ ਵਾਰੀ ਕੋਈ ਨਵਾਂ ਬੰਦਾ ਆਇਆ ਹੁੰਦਾ ਕਲਿੱਕ ਕਰ ਜੇ ਫਾਰਮੂਲਾ ਸਮਝ ਚ ਆ ਜਾ। ਮੈਂ ਸ਼ੁਰੂ ਵਿੱਚ ਪੰਗਤੀ ਗਾ ਤੇ ਲਈ, ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਫਿਰ ਮੈਂ ਜਦੋਂ ਸ਼ੁਰੂ ਕੀਤਾ ਫਤਿਹ ਬੁਲਾਈ, ਫਿਰ ਮੇਰੇ ਦਿਮਾਗ 'ਚ ਆ ਰਿਹਾ ਸੀ ਵੀ ਜੇ ਹੁਣ ਕਲੀਅਰ ਨਾ ਕੀਤੀ ਫਿਰ ਐਨ ਦਿਮਾਗ 'ਚ ਆ ਜਾਣਾ ਵੀ ਆਹ ਬਾਣੀ 'ਚ ਤੇ ਆ ਗਿਆ ਵੀ ਪਸ਼ੂ ਪ੍ਰੇਤ ਸਾਰਾ ਕੁਛ ਹੀ ਮੰਨਣ ਲੱਗ ਜਾਣਾ, ਤਾਂ ਕਰਕੇ ਟਾਈਮ ਲੱਗ ਜਾਂਦਾ। ਹੁਣ ਆਪਾਂ ਦੋ ਘੰਟੇ ਵੇਖੋ ਤੁਸੀਂ ਟਿਕ ਕੇ ਬੈਠੇ ਰਹੇ ਹੋ, ਆਪਾਂ ਅੱਧਾ ਘੰਟਾ ਵੱਧ ਤੋਂ ਵੱਧ 45 ਮਿੰਟ, ਇਦੋਂ ਜ਼ਿਆਦਾ ਟਾਈਮ ਤੇ ਨਹੀਂ ਲੱਗ ਸਕਦਾ, ਅੱਧਾ ਘੰਟਾ 45 ਮਿੰਟ ਵੱਧ ਤੋਂ ਵੱਧ। ਪੰਜ ਪਿਆਰਿਆਂ ਨੇ ਵੀ ਥੋੜ੍ਹੇ ਚਿਰ ਤੱਕ ਆ ਜਾਣਾ, ਪਰ ਆਪਾਂ ਟਕਾ ਇੱਦਾਂ ਹੀ ਬਣਾ ਕੇ ਰੱਖੀ, ਸਿੰਘੋ ਇੰਨਾ ਕੁ ਟਾਈਮ ਦਿਓ ਤਾਂ ਜੋ ਆਪਾਂ ਗਿਆਨੀ ਦਿੱਤ ਸਿੰਘ ਹੋਣਾ ਦੀ ਗੱਲ ਥੋੜ੍ਹੀ ਜਿਹੀ ਕਰਨੀ ਹੈ, ਕਿਉਂਕਿ ਇਸ ਨਗਰ ਦੇ ਹੋਏ ਹੈ, ਉਹਨਾਂ ਦੀ ਜੀਵਨੀ ਦੇ ਵਿਸਥਾਰ ਵਿੱਚ ਤੇ ਨਹੀਂ ਜਾ ਸਕਦੇ, ਸਮਾਂ ਨਹੀਂ, ਪਰ ਮੈਂ ਥੋੜ੍ਹੇ ਜਿਹੇ ਮਿੰਟਾਂ ਵਿੱਚ ਕੋਸ਼ਿਸ਼ ਕਰਾਂਗਾ ਵੀ ਉਹਨਾਂ ਦੀ ਥੋੜ੍ਹੀ ਜਿਹੀ ਗੱਲ ਆਪਾਂ ਕਰੀਏ। ਜੋ ਲਵਾਓ, ਲੱਗਦੇ ਵੱਖੋ ਵੱਖਰੇ ਹੈ ਜੀ ਸਾਰੇ, ਏਕ ਨੂਰ ਤੇ ਸਭ ਜਗ ਉਪਜਿਆ, ਸਾਰਿਆਂ ਨੂੰ ਇੱਕੋ ਹੀ ਮਿੱਟੀ ਲਾਈ ਹੈ ਰੱਬ ਨੇ, ਇੱਕੋ ਹੀ ਮਿੱਟੀ। ਕੱਲ ਪੜਿਆ ਸੀ ਨਾ, ਇਕਲ ਮਾਟੀ ਗੁੰਜਰ ਚੀਟੀ, ਭਾਜਨ ਹੈ ਬਹੁ ਨਾਨਾ, ਚੀਟੀ ਨੂੰ ਤੇ ਹਾਥੀ ਨੂੰ ਇੱਕੋ ਹੀ ਮਿੱਟੀ ਲਾਈ ਹੈ ਰੱਬ ਨੇ, ਹੈ ਇੱਕੋ ਜਿਹਾ ਹੀ ਹੈ, ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ, ਰਹੀਏ ਭਾਈ ਭਾਈ ਬਣ, ਓ ਪਿਤਾ ਦੇ ਪੁੱਤਰ ਅਸੀਂ ਸਾਰੇ, ਰਹੀਏ ਭਾਈ ਭਾਈ ਬਣ ਕੇ, ਓ ਪਿਤਾ ਦੇ ਪੁੱਤਰ ਅਸੀਂ ਸਾਰੇ, ਰਹੀਏ ਭਾਈ ਭਾਈ ਬਣ ਕੇ, ਓ ਪਿਤਾ ਅਸੀਂ ਸਾਰੇ ਰਹੀਏ ਭਾਈ ਭਾਈ ਬਣ।
ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ ਰਹੀਏ ਭਾਈ ਭਾਈ ਬਣ ਕੇ ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ ਰਹੀਏ ਭਾਈ ਭਾਈ ਬਣ ਕੇ
ਰਹੀਏ ਭਾਈ ਭਾਈ ਬਾਬਾ ਬਾਬਾ ਜੀ ਰਹੀਏ ਭਾਈ ਭਾਈ ਬਣ ਕੇ ਬਾਬਾ ਬਾਬਾ
ਰਹੀਏ ਭਾਈ ਭਾਈ ਬਣ ਕੇ
ਬਾਬਾ ਬਾਬਾ
ਰਹੀਏ ਭਾਈ ਭਾਈ ਬਣ ਕੇ
ਬਾਬਾ ਬਾਬਾ
ਰਹੀਏ ਭਾਈ ਭਾਈ ਬਣ ਕੇ
ਬਾਬਾ ਬਾਬਾ
ਰਹੀਏ ਭਾਈ ਭਾਈ ਬਣ ਕੇ
ਬਾਬਾ ਬਾਬਾ ਜੀ ਰਹੀਏ ਭਾਈ ਭਾਈ ਬਾਬਾ ਬਾਬਾ ਰਹੀਏ ਭਾਈ ਭਾਈ ਬਣ ਕੇ
ਬਾਬਾ ਬਾਬਾ ਰਹੀਏ ਭਾਈ ਭਾਈ ਬਣ ਕੇ
ਬਾਬਾ ਬਾਬਾ
ਰਹੀਏ ਭਾਈ ਭਾਈ
ਬੋਲਿਓ ਸਾਰੇ
ਬਾਬਾ ਬਾਬਾ ਰਹੀਏ
ਗੱਜ ਕੇ
ਇੱਕ ਪਿਤਾ ਇੱਕ ਇੱਕ ਪਿਤਾ ਇੱਕ ਕੇ ਹਮ ਬਾਰਕ
ਪਿਤਾ
ਕੇ ਹਮ ਬਾਰਕ
ਇੱਕ ਪਿਤਾ
ਇੱਕ ਕੇ ਹਮ ਬਾਰਕ ਇੱਕ ਪਿਤਾ ਇੱਕ ਕੇ ਹਮ ਬਾਰਕ
ਇੱਕ ਪਿਤਾ
ਇੱਕ ਪਿਤਾ ਇੱਕ ਕੇ ਹਮ ਬਾਰਕ
ਤੂੰ ਮੇਰਾ ਗੁਰਹਾਈ
ਤੂੰ ਮੇਰਾ ਗੁਰਹਾਈ
ਤੂੰ ਮੇਰਾ ਗੁਰਹਾਈ
ਤੂੰ ਮੇਰਾ ਗੁਰਹਾਈ
ਓ ਤੂੰ ਮੇਰਾ ਗੁਰਹਾਈ
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 ਤੂੰ ਮੇਰਾ ਗੁਰਹਾਈ ਸੱਚ ਪੁੱਤਰ ਅਸੀਂ ਸਾਰੇ ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ ਰਹੀਏ ਭਾਈ ਭਾਈ ਬਣ ਕੇ ਪਿਤਾ ਦੇ ਪੁੱਤਰ ਅਸੀਂ ਸਾਰੇ ਰਹੀਏ ਭਾਈ ਭਾਈ
ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ ਰਹੀਏ ਭਾਈ ਭਾਈ ਬਣ ਕੇ
ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ ਰਹੀਏ ਭਾਈ ਭਾਈ ਬਣ ਕੇ
ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ ਰਹੀਏ ਭਾਈ ਭਾਈ ਬਣ ਕੇ
ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ ਰਹੀਏ ਭਾਈ ਭਾਈ ਬਣ ਕੇ
ਲਓ ਜੀ ਕਹਿਣਾ ਬੜਾ ਸੌਖਾ ਹੈ ਇੱਕੋ ਪਿਤਾ ਇੱਕੋ ਪਿਤਾ ਦੇ ਪੁੱਤਰ ਹਾਂ ਪਰ ਜੇ ਸਾਰੀ ਜ਼ਿੰਦਗੀ ਤੇਰ ਮੇਰ ਮਨ ਚੋਂ ਨਾ ਨਿਕਲੀ ਫਿਰ ਕਿਵੇਂ ਬਣੇ ਇੱਕ ਪਿਤਾ ਦੇ ਪੁੱਤਰ ਗਿਆਨੀ ਦਿੱਤ ਸਿੰਘ ਵਰਗਿਆਂ ਦੇ ਵਿਰੁੱਧ ਇੱਦਾਂ ਦੀਆਂ ਲਹਿਰਾਂ ਉਠਾਈਆਂ ਸੀ ਕਹਿੰਦੇ ਛੋਟੀ ਜਾਤ ਦਾ ਗਿਆਨੀ ਦਿੱਤ ਸਿੰਘ ਵਰਗੇ ਵਰਗਾ ਵਿਦਵਾਨ ਨਹੀਂ ਲੱਭਣਾ ਪਰ ਕਹਿੰਦੇ ਛੋਟੀ ਜਾਤ ਦਾ ਜੀ ਅੰਦਰ ਇੱਕ ਪੈਸ਼ਨ ਸੀ ਕੁਛ ਕਰਨ ਦਾ ਇੱਦਾਂ ਦੇ ਬੰਦੇ ਘੱਟ ਹੁੰਦੇ ਆ ਜੀ ਜਿਹੜੇ ਕੁਛ ਕਰਨ ਵਾਲੇ ਹੁੰਦੇ ਆ ਜਿਹੜੇ ਮੇਰੇ ਦੇਖੋ ਵਿਦਵਾਨ ਨੇ ਜਿਹੜੇ ਬੰਦੇ ਸਾਡੇ ਸਿੱਖ ਧਰਮ ਵਿੱਚ ਪ੍ਰਚਾਰਕ ਨੇ ਜਿਹੜੇ ਸਾਡੇ ਵਰਗੇ ਜਿਹੜੇ ਬੰਦੇ ਪ੍ਰਚਾਰਕ ਨੇ ਜਿਹੜੇ ਬੰਦੇ ਵਿਦਵਾਨ ਨੇ ਜਿਹੜੇ ਉਹ ਇਸ ਫੀਲਡ ਵਿੱਚ ਆਉਂਦੇ ਆ ਜੇ ਤੇ ਇਹ ਸੋਚ ਕੇ ਆਉਣਗੇ ਵੀ ਰੋਜੀ ਰੋਟੀ ਲਈ ਵੀ ਵਧੀਆ ਯਾਰ ਸੈੱਟ ਹੋ ਜਾਵਾਂਗੇ ਬਾਹਰ ਅੰਦਰ ਜਾਇਆ ਕਰਾਂਗੇ ਲੋਕਾਂ 'ਚ ਪੁੱਛ ਪ੍ਰਤੀਤ ਹੋਊਗੀ ਰੁਜ਼ਗਾਰ ਵਧੀਆ ਮਿਲ ਜੂਗਾ ਗ੍ਰੰਥੀ ਬਣ ਜਾਵਾਂਗੇ ਕਥਾਵਾਚਕ ਬਣ ਜਾਵਾਂਗੇ ਕੀਰਤਨੀਏ ਬਣ ਜਾਵਾਂਗੇ ਮੌਜਾਂ ਲੱਗ ਜਾਣਗੀਆਂ ਉਹ ਬੰਦਿਆਂ ਨੇ ਕੁਛ ਨਹੀਂ ਕਰਨਾ ਰੁਜ਼ਗਾਰ ਹੀ ਮਿਲੇਗਾ ਉਹਨਾਂ ਪਰ ਜਿਹੜੇ ਬੰਦੇ ਇਹ ਸੋਚਦੇ ਆ ਵੀ ਮੈਂ ਕੁਛ ਕਰਨਾ ਹੈ ਤੇ ਕਰਨ ਲਈ ਫਿਰ ਕੀ ਕਰਾਂ ਕਹਿੰਦੇ ਜੀ ਪਹਿਲਾਂ ਵਿੱਦਿਆ ਪੜ੍ਹਨੀ ਪੈਣੀ ਹੈ ਫਿਰ ਸਾਡੇ ਵਰਗਾ ਬੰਦਾ ਕਿਸੇ ਕਾਲਜ ਵਿੱਚ ਪੜ੍ਹਨ ਜਾਵੇ ਫੇਰ ਕਿਤੇ ਗੁਰਮਤ ਦੀ ਪੜ੍ਹਾਈ ਪੜ੍ਹਨ ਜਾਈਏ ਪਰ ਪਹਿਲਾਂ ਇਹ ਨਾ ਮਨ ਚ ਹੋਵੇ ਵੀ ਰੁਜ਼ਗਾਰ ਮਿਲੇਗਾ ਬਾਹਰ ਜਾਇਆ ਕਰਾਂਗੇ ਇਹ ਸੋਚੀਏ ਵੀ ਕੁਝ ਕਰਾਂਗੇ ਜਿਵੇਂ ਹੁਣ ਮੰਨ ਲਓ ਧਿਆਨ ਨਾਲ ਸੁਣਿਓ ਵੀ ਜਿਵੇਂ ਹੁਣ ਮੰਨ ਲਓ ਇੱਥੇ ਤੁਸੀਂ ਦੀਵਾਨ ਸੁਣ ਰਹੇ ਹੋ ਕਿੰਨੇ ਬੰਦੇ ਸੁਣਦੇ ਆ ਕਿਸੇ ਦੇ ਮਨ ਚ ਆਵੇ ਵੀ ਗੱਲਾਂ ਬਾਤਾਂ ਸੁਣ ਕੇ ਸਾਰੀਆਂ ਵੀ ਯਾਰ ਕਿੱਡਾ ਵਧੀਆ ਮਿਸ਼ਨ ਹੈ ਵੀ ਬੰਦੇ ਕੰਮ ਕਰਦੇ ਆ ਲੋਕਾਂ ਦਾ ਭਲਾ ਹੋ ਰਿਹਾ ਯਾਰ ਚਾਹੀਦਾ ਵੀ ਆਪਾਂ ਵੀ ਇਸ ਜਿਵੇਂ ਕਿ ਗੱਡੀ ਟਾਇਰ ਵੀ ਹੁੰਦੇ ਨੇ ਇੰਜਨ ਵੀ ਹੁੰਦਾ ਹੈ ਸਟੀਅਰਿੰਗ ਵੀ ਹੁੰਦਾ ਹੈ ਵੀ ਕਿਤੇ ਨਾ ਕਿਤੇ ਮੈਨੂੰ ਥਾਂ ਮਿਲ ਜੇ ਮੰਨ ਲਓ ਵੀ ਮੈਂ ਵੀ ਹਿੱਸਾ ਪਾਵਾਂ ਇਹਦੇ ਚ ਇੱਕ ਤਾਂ ਹੁੰਦਾ ਹਿੱਸਾ ਪਾਉਣ ਪਾਉਣਾ ਵੀ ਜ਼ਿੰਦਗੀ ਦੇ ਇੰਨੇ ਸਾਲ ਯਾਰ ਕੁਰਬਾਨ ਕਰੀਏ ਆਪਣੀ ਜ਼ਿੰਦਗੀ ਦੇ ਇੰਨੇ ਕੁ ਸਾਲ ਆਪਾਂ ਨਾਲ ਲੱਗ ਕੇ ਨਾ ਵੀ ਦਿਨੇ ਆਪਾਂ ਘਰ ਦਾ ਕੰਮ ਕਰ ਲਿਆ ਕਰੀਏ ਸ਼ਾਮ ਨੂੰ ਪਹੁੰਚਿਆ ਕਰੀਏ ਵੀ ਟਾਈਮ ਕੱਢ ਕੇ ਨਾਲ ਜਾਈਏ ਗੱਡੀ ਦਾ ਤੇਲ ਫੂਕੀਏ ਕੁਰਬਾਨ ਹੋਈਏ ਅਸੀਂ ਵੀ ਕੋਈ ਮਾੜਾ ਮੋਟਾ ਕਰੀਏ ਇੱਕ ਤੇ ਹੋ ਗਿਆ ਵਿੱਚ ਬੈਠਾ ਬੰਦਾ ਇਹ ਸੋਚਦਾ ਵੀ ਯਾਰ ਜੇ ਸਾਜ ਸਿੱਖਣ ਨੂੰ ਕਹਿਣਗੇ ਸਾਜ ਸਿੱਖ ਲਾਂਗੇ ਜੇ ਗੱਡੀ ਚਲਾਉਣ ਨੂੰ ਕਹਿਣਗੇ ਗੱਡੀ ਚਲਾ ਲਾਂਗੇ ਲੰਗਰ 'ਚ ਕਹਿਣਗੇ ਲੰਗਰ 'ਚ ਲੱਗ ਜਾਾਂਗੇ ਮੰਨ ਲਓ ਵੀ ਵਧੀਆ ਵੀ ਅਸੀਂ ਵੀ ਕੁਝ ਯੋਗਦਾਨ ਪਾਈਏ ਫਰਕ ਹੈ ਨਾ ਅਸੀਂ ਕੁਝ ਹਿੱਸਾ ਪਾਈਏ ਚਾਹੇ ਜੇਬ 'ਚੋਂ ਪਾਈਏ ਪੈਸੇ ਤਨ ਕਰਕੇ ਪਾਈਏ ਫਿਜ਼ੀਕਲੀ ਨਾਲ ਲੱਗੀਏ ਖੜੀਏ ਅੱਗੇ ਲੱਗ ਕੇ ਚਟਾਨ ਵਾਂਗੂ ਵੀ ਖੜੇ ਆ ਸਾਡੇ ਵੱਜੇ ਗੋਲੀ ਜਿਹੜੀ ਵੱਜਣੀ ਹੈ ਐਦਾਂ ਹੋ ਗਈ ਨਾ ਗੱਲ ਤਨ ਕਰਕੇ ਨਾਲ ਖੜੀਏ ਜਾਂ ਭਾਈ ਫਿਰ ਆਪਾਂ ਕੋਈ ਹੈਲਪ ਕਰ ਦਈਏ ਵੀ ਨਾਲ ਕਿਵੇਂ ਨਾ ਕਿਵੇਂ ਸਾਡਾ ਹਿੱਸਾ ਪਵੇ ਹੋ ਗਈ ਗੱਲ ਇੱਕ ਬੰਦਾ ਤੁਹਾਡੇ 'ਚ ਬੈਠਾ ਐਂ ਸੋਚਦਾ ਹੈ ਵਿੱਚੇ ਹੀ ਵੀ ਯਾਰ ਬਾਬਿਆਂ ਦੇ ਨਾਲ ਜੇ ਮੰਨ ਲਓ ਵੀ ਮੈਨੂੰ ਜਥੇ 'ਚ ਰੱਖ ਲੈਣ ਫਿਰ ਚੋਲਾ ਚਿੱਟਾ ਹੈ ਮੇਰੇ ਤੇ ਮੇਲੇ ਜੇ ਪਾਏ ਇੱਥੇ ਤੇ ਚਿੱਟਾ ਮਿਲੂ ਪਾਉਣ ਨੂੰ ਕੱਪੜੇ ਵੀ ਦੇਣਗੇ ਫਿਰ ਉਦੋਂ ਬਾਅਦ ਐਂ ਬੈਠਾ ਬੈਠਾ ਸੋਚੇ ਵੀ ਯਾਰ ਗੱਡੀ ਵੀ ਵਧੀਆ ਏਸੀ ਹੈ ਬਹਿਣ ਵਾਲੀ ਗੱਡੀ ਵੀ ਗਰਮੀ 'ਚ ਨਹੀਂ ਮਰਨਾ ਪਊ ਨਾਲੇ ਗੁਰਦੁਆਰੇ ਲਾਈਟ ਉੱਥੇ ਤੇ ਜੇ ਲਾਈਟ ਭੱਜ ਜਾਂਦੀ ਜਨਰੇਟਰ ਚੱਲ ਪੈਂਦਾ ਏਸੀ ਤੇ ਲੱਗਾ ਹੀ ਹੋਣਾ ਕੂਲਰ ਸਾਡੇ ਘਰੇ ਤੇ ਲਾਈਟ ਆਉਂਦੀ ਨਹੀਂ ਉਹਦੇ ਕੂਲਰ ਚੱਲਦਾ ਹੀ ਹੋਣਾ ਲੰਗਰ 'ਚ ਬਹਿ ਕੇ ਕਵੇ ਵੀ ਯਾਰ ਸਬਜ਼ੀ ਰੋਟੀ ਵੀ ਵਧੀਆ ਮਿਲ ਜਾਂਦੀ ਹੈ ਐਦਾਂ ਸੋਚਿਓ ਧਿਆਨ ਨਾਲ ਬਾਕੀ ਜਾ ਕੇ ਵੇਖੇ ਵੀ ਬੰਦਿਆਂ ਨੂੰ ਤਨਖਾਹਾਂ ਵੀ ਦਿੰਦੇ ਯਾਰ ਇਹ ਤੇ ਵੀ ਮੈਨੂੰ ਵੀ 5 7 10 ਹਜ਼ਾਰ ਤਨਖਾਹ ਮਿਲਿਆ ਕਰੂਗੀ ਸੋਚ ਲਿਆ ਉਦੋਂ ਬਾਅਦ ਐ ਪਤਾ ਲੱਗ ਗਿਆ ਵੀ ਮਾੜਾ ਮੋਟਾ ਘਰ ਲਈ ਵੀ ਪੈਸੇ ਦੇ ਦੇਣਗੇ ਵੀ ਘਰ ਬਣਾ ਲੈ ਜਾਂ ਮਾੜਾ ਮੋਟਾ ਉਹ ਹੋਰ ਇੱਛਾ ਜਾਗ ਪਈ ਤੇ ਜੇ ਪਤਾ ਲੱਗ ਗਿਆ ਵੀ ਅਮਰੀਕਾ ਲੈ ਜਾਣਗੇ ਜਾਂ ਬਾਹਰ ਵੀ ਲੈ ਜਾਣਗੇ ਫਿਰ ਅਗਲਾ ਕਹਿੰਦਾ ਇਦੋਂ ਵਧੀਆ ਕੰਮ ਕੀ ਹੈ ਆਖੋ ਸਤਨਾਮ
ਸ੍ਰੀ ਵਾਹਿ
ਫਰਕ ਹੈ ਦੋਨਾਂ 'ਚ ਇੱਕ ਕੁਛ ਲੈਣ ਤੁਰਿਆ ਤੇ ਇੱਕ ਕੁਛ ਬੋਲੋ ਦੇਣ ਤੁਰਿਆ ਇਹਨਾਂ ਦੋਨਾਂ ਗੱਲਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਜਿੰਨੇ ਵੀ ਬੰਦੇ ਇਹ ਨੁਕਤੇ ਤੇ ਆਪਾਂ ਚੰਡੀਗੜ੍ਹ ਜਦੋਂ 38 ਸੈਕਟਰ ਦੀਵਾਨ ਹੋਣੇ ਨੇ ਨਾ ਡੱਡੂ ਮੰਜ ਦੇ ਉੱਥੇ ਗੱਲ ਕਰਾਂਗੇ ਚੇਤਾ ਰੱਖਣ ਵਾਲੀ ਗੱਲ ਹੈ ਇਹ ਪੱਕੀ ਦਿਮਾਗ 'ਚ ਰੱਖਿਓ ਧਰਮ ਹੈ ਨਾ ਜਿਹੜਾ ਧਰਮ ਇਹ ਲੈਣ ਦਾ ਵਿਸ਼ਾ ਨਹੀਂ ਇਹ ਕੁਰਬਾਨ ਹੋਣ ਦਾ ਵਿਸ਼ਾ ਹੈ ਇਹ ਤੇ ਸਾਡੇ ਵਿੱਚ ਇਹ ਗੱਲ ਆ ਗਈ ਅਗਲਾ ਕਹਿੰਦਾ ਯਾਰ ਮੇਰਾ ਘਰ ਬਣਾ ਦਿਓ ਮੈਂ ਸਿੱਖ ਬਣ ਜਾਵਾਂ ਮੈਂ ਤੁਹਾਡੇ ਨਾਲ ਜੁੜ ਜੂ ਮੈਨੂੰ ਨਾ ਆ ਘਰ ਜਿਹਾ ਬਣਾ ਦਿਓ ਮੇਰਾ ਮੈਂ ਪੱਕਾ ਅੰਮ੍ਰਿਤ ਛਕ ਲੂੰ ਮੈਂ ਸਿੱਖ ਬਣ ਜੂ ਮੇਰੇ ਵਾਸਤੇ ਮੇਰੇ ਲਈ ਆਹ ਕਰ ਦਿਓ ਫਿਰ ਮੈਂ ਤੁਹਾਡੇ ਨਾਲ ਪੱਕਾ ਜੁੜ ਜੂ ਤੁਸੀਂ ਸੋਚ ਕੇ ਵੇਖੋ ਏਦਾਂ ਬੰਦੇ ਖਰੀਦੇ ਜਾਂਦੇ ਐ ਕੁਰਬਾਨ ਨਹੀਂ ਹੁੰਦੇ ਆ ਤੁਹਾਡੇ ਸਾਹਮਣੇ ਫਤਿਹਗੜ੍ਹ ਸਾਹਿਬ ਹੈ ਮੋਤੀ ਰਾਮ ਨੇ ਇਹ ਕਿਹਾ ਸੀ ਵੀ ਮੈਨੂੰ ਕੀ ਮਿਲੂ ਸਾਰਾ ਟੱਬਰ ਉਹਦਾ ਕੋਲੂ ਵਿੱਚ ਪੀੜ ਦਿੱਤਾ ਗਿਆ ਸਾਰਾ ਪਰਿਵਾਰ ਇੱਕ ਦੁੱਧ ਪਿਆਉਣ ਦੇ ਪਿੱਛੇ ਕੁਰਬਾਨ ਕਰਤਾ ਅਗਲੇ ਬਚਿੱਤਰ ਸਿੰਘ ਵਰਗੇ ਲੈਣ ਗਏ ਸੀ ਕੁਛ ਤਾਰੂ ਸਿੰਘ ਵਰਗੇ ਭਾਈ ਤਾਰੂ ਸਿੰਘ ਵਰਗੇ ਭਾਈ ਮਨੀ ਸਿੰਘ ਜੀ ਵਰਗੇ ਇਹ ਸੋਚ ਕੇ ਤੁਰੇ ਸੀ ਵੀ ਗੁਰੂ ਗੋਬਿੰਦ ਸਿੰਘ ਕੋਲ ਚੱਲਦੇ ਆ ਯਾਰ ਸਾਨੂੰ ਸੈੱਟ ਕਰ ਦੇਣਗੇ ਸਾਡੀ ਲਾਈਫ ਸੈੱਟ ਹੋ ਜਾਏਗੀ ਕੀ ਇਹ ਸੋਚ ਕੇ ਗੁਰੂ ਗੋਬਿੰਦ ਸਿੰਘ ਕੋਲ ਗਏ ਸੀ ਵੀ ਗੁਰੂ ਗੋਬਿੰਦ ਸਿੰਘ ਕੋਲ ਚੱਲਦੇ ਆ ਜਾਂ ਗੁਰੂ ਨਾਨਕ ਪਾਤਸ਼ਾਹ ਨਾਲ ਚੱਲਦੇ ਆ ਜਾਂ ਗੁਰੂ ਅਰਜਨ ਦੇਵ ਜੀ ਕੋਲ ਚੱਲਦੇ ਆ ਵੀ ਬੜੀ ਮੌਜ ਲੱਗਣੀ ਹੈ ਇਹ ਸੋਚ ਕੇ ਗਏ ਸੀ ਸਾਰੇ ਉਹ ਤੇ ਸਾਰੇ ਇਹ ਸੋਚ ਕੇ ਗਏ ਸੀ ਚਲੋ ਗੁਰੂ ਵੀ ਕੁਰਬਾਨ ਹੋਣ ਵਾਲਾ ਆਪਾਂ ਵੀ ਨਾਲ ਕੁਰਬਾਨ ਹੋਈਏ
ਸ੍ਰੀ ਅਕਾਲ।
ਐਦਾਂ ਇੱਥੇ ਹੁਣ ਹੁਣ ਆ ਗੱਲਾਂ ਆਈਆਂ, ਹੁਣ ਪ੍ਰਧਾਨਗੀਆਂ ਨੇ ਗੋਲਕਾਂ ਦੀ ਗੱਲ ਹੈ ਸਾਰੀ, ਕਮੇਟੀਆਂ ਗੋਲਕਾਂ, ਸ਼੍ਰੋਮਣੀ ਕਮੇਟੀ ਗੋਲਕਾਂ, ਸਾਡੇ ਵਰਗੇ ਗੋਲਕਾਂ, ਸਭ ਗੋਲਕਾਂ, ਪ੍ਰਚਾਰਕ ਸਾਰਾ ਕੁਝ, ਅੱਜ ਹੁਣ ਗੋਲਕਾਂ ਹੀ ਗੋਲਕਾਂ ਆ ਰਹੇ ਦੁਆਲੇ, ਪੈਸਾ ਹੀ ਪੈਸਾ, ਅਗਰਾਈਆਂ ਹੀ ਅਗਰਾਈਆਂ ਹੈ ਜੀ, ਹੁਣ ਹੁਣ ਅਗਰਾਈਆਂ ਹੈ, ਕੁਰਬਾਨੀਆਂ ਕਿੱਥੇ ਹੈ ਜੀ? ਤੇ ਕੁਰਬਾਨ ਹੋਣ ਨੂੰ ਧਰਮ ਕਹਿੰਦੇ ਐ, ਦੇਣ ਨੂੰ, ਲਟਾਉਣ ਨੂੰ, ਇਕੱਠਾ ਕਰਨ ਨੂੰ ਧਰਮ ਨਹੀਂ ਕਹਿੰਦੇ। ਸੋਚ ਬਿਰਤੀ ਸਰੀਰ ਕਰਕੇ ਤੇ ਕਹਿੰਦਾ ਸੇਵਾਦਾਰ ਆ, ਅਸੀਂ ਸਰੀਰ ਕਰਕੇ ਕਹਿੰਦਾ ਮੈਂ ਸੇਵਾਦਾਰ ਆ, ਪਰ ਬਿਰਤੀ ਤੇਰੀ ਕਹਿੰਦੀ ਹੈ ਇਕੱਠਾ ਕਰਨਾ। ਲਟਾਉਣ ਦੀ ਬਿਰਤੀ ਕਿੱਥੇ ਹੈ? ਕੁਰਬਾਨ ਹੋਣ ਦਾ ਜਜ਼ਬਾ ਕਿੱਥੇ ਹੈ? ਨਹੀਂ। ਤੇ ਚੇਤਾ ਰੱਖਿਓ ਜੀ, ਧਰਮ ਕੁਰਬਾਨੀ ਦਾ ਨਾਂ ਹੈ, ਬੋਲੋ, ਧਰਮ ਕੁਰਬਾਨੀ ਦਾ ਨਾਂ ਹੈ, ਕੁਛ ਦੇਣ ਵਾਸਤੇ ਤੁਰ। ਤੇ ਜਦੋਂ ਕੋਈ ਬੰਦਾ ਇਦਾਂ ਤੁਰਦਾ ਹੈ ਨਾ, ਚੇਤਾ ਰੱਖੋ ਕਦਰ ਉਸੇ ਦੀ ਪੈਣੀ ਹੈ, ਉਸੇ ਦੀ ਕਦਰ ਪੈਣੀ ਹੈ, ਬਸ ਫਿਰ ਗੱਲ ਅੱਗੇ ਤੁਰੇਗੀ। ਚਲੋ ਇਸ ਟੌਪਿਕ ਤੇ ਮੇਰੇ ਜੇ ਯਾਦ ਰਿਹਾ ਇੱਥੇ ਦੀਵਾਨ ਲੱਗਣਾ ਉਦੋਂ ਆਪਾਂ ਗੱਲ ਕਰਾਂਗੇ, ਕਿਉਂਕਿ ਵਿਸ਼ਾ ਬਹੁਤ ਲੰਮਾ ਹੈ, ਇਸ ਟੌਪਿਕ ਤੇ ਖੁੱਲ੍ਹ ਕੇ ਗੱਲ ਹੋਣੀ ਚਾਹੀਦੀ। ਆਓ ਜੋ ਗੱਲ ਕਰਦੇ ਸੀ ਵੀ ਜਿਹੜੇ ਗਿਆਨੀ ਦਿੱਤ ਸਿੰਘ ਸੀ ਨਾ, ਉਹ ਤੁਹਾਡੇ ਇੱਥੇ ਆਨੰਦਪੁਰ ਕਲੌੜ ਵਿੱਚ ਜੰਮੇ, ਉਦੋਂ ਬਾਅਦ ਇੱਥੇ ਦੇ ਸਰਦਾਰ ਦੀਵਾਨ ਸਿੰਘ ਜਿਹੜੇ ਉਹਨਾਂ ਦੇ ਪਿਤਾ ਸੀ ਭਾਈ ਦੀਵਾਨ ਸਿੰਘ, ਉਹਨਾਂ ਦਾ ਨਾਂ ਹੈ ਭਾਈ ਦੀਵਾਨ ਸਿੰਘ, ਉਹਨਾਂ ਦਾ ਉਹਨਾਂ ਦੀ ਬਿਰਤੀ ਇਦਾਂ ਦੀ ਰਹੀ ਹੋਵੇਗੀ ਕਿ ਇੱਥੇ ਦੱਸਦੇ ਨੇ, ਮੈਂ ਕੱਲ ਮੱਥਾ ਟੇਕਣ ਗਿਆ ਸੀ ਜਿੱਥੇ ਗਿਆਨੀ ਜੀ ਦਾ ਜਨਮ ਅਸਥਾਨ ਹੈ ਪਿੰਡ ਵਿੱਚ, ਕਲੌੜ ਪਿੰਡ ਚ, ਤੇ ਮੈਨੂੰ ਉੱਥੇ ਪ੍ਰਬੰਧਕ ਦੱਸਦੇ ਸੀ ਕਹਿੰਦੇ ਭਾਈ ਦੀਵਾਨ ਸਿੰਘ ਜੋ ਗਿਆਨੀ ਜੀ ਦੇ ਪਿਤਾ ਜੀ ਸਨ, ਉਹਨਾਂ ਦਾ ਹੱਥ ਲਿਖਤ ਸਰੂਪ ਇੱਕ ਸਾਡੇ ਕੋਲ ਹੈ ਵੀ ਭਾਈ ਦੀਵਾਨ ਸਿੰਘ ਹੋਣੀ। ਇਹਦਾ ਮਤਲਬ ਇਹ ਹੈ ਵੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਪਣੇ ਹੱਥ ਨਾਲ ਲਿਖਿਆ, ਕਿੰਨੀ ਮਿਹਨਤ ਦਾ ਕੰਮ ਕੀਤਾ ਹੋਣਾ, ਕਿਸੇ ਸਰੂਪ ਤੋਂ ਉਤਾਰਾ ਕੀਤਾ ਹੋਣਾ ਭਾਈ ਦੀਵਾਨ ਸਿੰਘ ਨੇ, ਕਿੰਨੀ ਮਿਹਨਤ ਕੀਤੀ ਹੋਏਗੀ। ਇੱਥੋਂ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਬਈ ਗਿਆਨੀ ਦਿੱਤ ਸਿੰਘ ਦਾ ਘਰ ਦੀ ਪਰਵਰਿਸ਼ ਕਿੱਦਾਂ ਦੀ ਹੋਈ ਹੋਵੇਗੀ, ਕਿਉਂਕਿ ਜਿਹਦਾ ਪਿਤਾ ਸਾਰਾ ਸਰੂਪ ਆਪ ਲਿਖਦਾ ਹੈ ਤੇ ਘਰ ਦਾ ਮਾਹੌਲ ਹੈ ਜਿਹੜਾ, ਉਹ ਫਿਰ ਇਦਾਂ ਦਾ ਹੋਏਗਾ ਜਿੱਥੇ ਗੁਰਬਾਣੀ ਪੜ੍ਹੋ, ਗੁਰਬਾਣੀ ਗਾਓ, ਗੁਰਬਾਣੀ ਨੂੰ ਸਮਝਣ ਕਿੱਦਾਂ ਦੀ ਗੱਲ ਸੀ ਵੱਖਰਾ ਚੈਪਟਰ ਹੈ, ਪਰ ਗੁਰਬਾਣੀ ਦੀ ਗੱਲ ਘਰ 'ਚ ਹੁੰਦੀ ਸੀ। ਪਿਤਾ ਦੀਵਾਨ ਸਿੰਘ ਤਾਂ ਹੀ ਸਰੂਪ ਲਿਖਦੇ ਆ ਨਾ। ਲਓ ਅੱਗੇ ਫਿਰ ਕੀ ਹੁੰਦਾ ਹੈ, ਪੰਜ ਪਿਆਰਿਆਂ ਨੇ ਥੋੜੇ ਚਿਰ ਤੇ ਤੱਕ ਸਟੇਜ ਤੇ ਆ ਜਾਣਾ। ਤਿਉੜ ਪਿੰਡ ਸੀ, ਮੈਂ ਭੁੱਲਦਾ ਨਾ ਹੋਵਾਂ ਕਈ ਵਾਰੀ ਪਿੰਡ ਦਾ ਨਾਂ, ਕਿਉੜ ਕਿ ਤਿਉੜ ਪਿੰਡ ਅੰਬਾਲੇ ਜ਼ਿਲ੍ਹੇ ਵਿੱਚ, ਅੰਬਾਲੇ ਜ਼ਿਲ੍ਹੇ ਦੇ ਤਿਉੜ ਪਿੰਡ ਦੇ ਵਿੱਚ ਗਿਆਨੀ ਦਿੱਤ ਸਿੰਘ ਨੂੰ ਇੱਕ ਗੁਲਾਬਦਾਸੀਏ ਸੰਪਰਦਾ ਦੇ ਬਾਬੇ ਸੀ, ਗੁਰਬਖਸ਼ ਸਿੰਘ, ਬਾਬਾ ਗੁਰਬਖਸ਼ ਸਿੰਘ ਨਾਮ ਸੀ ਉਹਦਾ ਬਾਬੇ ਦਾ, ਉੱਥੇ ਛੱਡ ਆਏ, ਉੱਥੇ ਵਿਦਿਆ ਪੜ੍ਹੇ, ਗ੍ਰੰਥ ਪੜ੍ਹੇ, ਧਾਰਮਿਕ ਕਿਤਾਬਾਂ ਪੜ੍ਹੇ, ਗੁਰਬਾਣੀ ਦੀ ਸੰਥਿਆ ਕਰੇ। ਗਿਆਨੀ ਦਿੱਤ ਸਿੰਘ ਹੋਣਾ ਨੂੰ ਉਸ ਪਿੰਡ ਅੰਬਾਲੇ ਜ਼ਿਲ੍ਹੇ ਦੇ ਵਿੱਚ ਤਿਉੜ ਪਿੰਡ, ਮੇਰਾ ਖਿਆਲ ਹੈ ਮੈਂ ਭੁੱਲਦਾ ਨਾ ਹੋਵਾਂ, ਤਿਉੜ ਹੈ ਜਾਂ ਕਿਉੜ ਹੈ, ਮੇਰੇ ਦਿਮਾਗ ਚੋਂ ਇਹ ਸ਼ਬਦ ਨਿਕਲ ਗਿਆ, ਕੱਕਾ ਹੈ ਜਾਂ ਤੱਤਾ, ਤਿਉੜ ਹੈ ਮੇਰਾ ਖਿਆਲ। ਉਸ ਪਿੰਡ ਵਿੱਚ ਗਿਆਨੀ ਦਿੱਤ ਸਿੰਘ ਹੋਣਾ ਨੂੰ ਛੱਡ ਗਿਆ, ਧਿਆਨ ਨਾਲ ਸੁਣਿਓ, ਉਸ ਨਗਰ ਦੇ ਵਿੱਚ ਗੁਲਾਬਦਾਸੀਏ ਸੰਪਰਦਾ ਦਾ ਡੇਰਾ ਹੈ ਤੇ ਡੇਰੇ 'ਚ ਗਏ ਸੀ ਪੜ੍ਹਨ ਵਾਸਤੇ, ਸਾਧਾਂ ਦੇ ਡੇਰੇ ਜਿਵੇਂ ਪਿੰਡਾਂ 'ਚ ਹੁੰਦੇ ਸੀ ਪਹਿਲਾਂ 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 ਸਾਧਾਂ ਦੇ ਡੇਰੇ ਵੇਖੇ ਹੋਣਗੇ ਤੁਸੀਂ, ਪਿੰਡਾਂ ਦੇ ਵਿੱਚ ਬਹੁਤ ਸਾਧਾਂ ਦੇ ਡੇਰੇ ਸੀ, ਪਾਠ ਵੀ ਲੋਕੀ ਸਾਧਾਂ ਤੋਂ ਕਰਾਉਂਦੇ ਹੁੰਦੇ ਸੀ, ਭਗਵੇਂ ਕੱਪੜਿਆਂ ਵਾਲੇ ਹੋਰ ਤਰ੍ਹਾਂ ਦੀਆਂ ਹੇਕਾਂ ਲਾ ਕੇ ਸਾਧ ਪਿੰਡਾਂ ਵਿੱਚ ਪਹਿਲਾਂ ਪਾਠ ਕਰਦੇ ਹੁੰਦੇ, ਡੇਰੇ ਨਿੱਕੇ ਨਿੱਕੇ ਹਰੇਕ ਪਿੰਡ ਵਿੱਚ ਕੋਈ ਨਾ ਕੋਈ ਸਾਧਾਂ ਦਾ ਡੇਰਾ ਸੀ, ਉੱਥੇ ਪੜ੍ਹਨ ਪਾਤਾ, ਦਿਮਾਗ ਬਹੁਤ ਤੇਜ਼ ਸੀ, ਜਾਣਸਾਰ ਨਿਤਨੇਮ ਦੀ ਜੋ ਵੀ ਪੰਜ ਗ੍ਰੰਥੀ ਦੀ ਸੰਥਿਆ ਕੀਤੀ 10 ਗ੍ਰੰਥੀ ਦੀ ਸੰਥਿਆ ਕੀਤੀ ਭਾਗ ਫਿਰ ਫਟਾਫਟ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸੰਥਿਆ ਕਰ ਲਈ ਨਾਲ ਦੀ ਨਾਲ ਅਰਥ ਪੜ੍ਹਨੇ ਸ਼ੁਰੂ ਕਰਤੇ ਉਦੋਂ ਬਾਅਦ ਜਿੰਨੇ ਵੀ ਸਨਾਤਨ ਧਰਮ ਦੇ ਗ੍ਰੰਥ ਨੇ ਉਹ ਗ੍ਰੰਥ ਸ਼ਾਸਤਰ ਵੀ ਪੜ੍ਹ ਲਏ ਵੇਦ ਵੀ ਪੜ੍ਹ ਲਏ ਸਾਰੇ ਤਰ੍ਹਾਂ ਦੇ ਗ੍ਰੰਥਾਂ ਦਾ ਅਧਿਐਨ ਕਰ ਲਿਆ ਤੇ 17-18 ਸਾਲ ਦੀ ਉਮਰ ਹੋਈ 10 ਸਾਲ ਦੇ ਗਏ ਐ 8 ਸਾਲ ਦੀ ਉਮਰ ਹੋਈ 1850 ਦਾ ਜਨਮ ਹੈ 1850 ਦਾ ਜਨਮ ਹੈ 21 ਅਪ੍ਰੈਲ ਦਾ 1850 ਦਾ ਤੇ 1901 ਦੇ ਵਿੱਚ ਉਹਨਾਂ ਦੀ ਸਰੀਰ ਛੱਡਦੇ ਐ ਇਹਦਾ ਮਤਲਬ ਹੈ ਵੀ 51 ਸਾਲ ਦੀ ਉਮਰ ਬਣਦੀ ਹੈ 51 ਸਾਲ ਦੀ ਉਮਰ ਕੋਈ ਬਹੁਤੀ ਜ਼ਿਆਦਾ ਨਹੀਂ 51 ਸਾਲ ਦੀ ਉਮਰ ਹੀ ਗਿਆਨੀ ਦਿੱਤ ਸਿੰਘ ਹੋਣਾ ਦੀ ਬਣਦੀ ਇੰਨੇ ਕੁ ਸਾਲ ਰਹੇ ਆ ਉੱਥੇ ਜਾ ਕੇ 10 ਸਾਲ ਦੀ ਉਮਰ ਤੋਂ ਲੈ ਕੇ ਤੇ 17-18 ਸਾਲ ਦੀ ਉਮਰ ਤੱਕ ਪੜ੍ਹੇ ਹੁਣ ਬਾਬਿਆਂ ਦੇ ਡੇਰੇ ਤੇ ਰਹਿ ਕੇ ਪੜ੍ਹਾਈ ਕੀਤੀ ਗੁਲਾਬਦਾਸੀਏ ਸੰਪਰਦਾ ਸੀ ਉਹ ਸੰਪਰਦਾ ਵਿੱਚ ਰਹਿ ਕੇ ਗਿਆਨੀ ਦਿੱਤ ਸਿੰਘ ਪੜ੍ਹੇ ਲਓ ਹੁਣ ਪੰਜ ਪਿਆਰੇ ਆ ਜਾਣ ਆਪਾਂ ਬਾਅਦ ਚ ਬਸ ਫਿਰ 10 ਕੁ ਮਿੰਟ ਹੋਰ ਲਾਉਣੇ ਨੇ ਧਿਆਨ ਨਾਲ ਸੁਣਿਓ ਭਾਈ 10 ਕੁ ਮਿੰਟ ਹੋਰ ਟਿਕਾ ਬਣਾ ਕੇ ਰੱਖਿਓ ਪੰਜ ਪਿਆਰੇ ਆਉਣਗੇ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਛਕਿਆ ਉਹਨਾਂ ਨੇ ਵੀ ਆਉਣਾ ਹੈ ਆਪਾਂ ਸਾਰਿਆਂ ਨੇ ਉੱਠਣਾ ਨਹੀਂ ਭਾਈ ਬੈਠੇ ਰਹਿਣਾ ਖੜੇ ਨਾ ਹੋਇਓ ਜਿਵੇਂ ਟਿਕਾ ਬਣਾਇਆ ਹੋਇਆ ਇਦਾਂ ਹੀ ਬਣਾ ਕੇ ਰੱਖਿਓ ਆਓ ਪੰਜ ਪਿਆਰਿਆਂ ਨੂੰ ਅੰਮ੍ਰਿਤ ਛੱਕ ਕੇ ਆਉਣ ਵਾਲੀ ਸੰਗਤ ਨੂੰ ਜੀ ਆਇਆਂ ਨੂੰ ਕਹੀਏ ਧੰਨ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਤੈਨੂੰ ਲੱਖ ਲੱਖ ਸੀਸ ਨਿਵਾਵਾਂ ਖਾਲਸਾ ਸਜਾਉਣ ਵਾਲਿਆ ਤੈਨੂੰ ਲੱਖ ਲੱਖ ਸੀਸ ਨਿਵਾਵਾਂ ਖਾਲਸਾ ਸਜਾਉਣ ਵਾਲਿਆ ਖਾਲਸਾ ਸਜਾਉਣ ਵਾਲਿਆ ਤੈਨੂੰ ਲੱਖ ਲੱਖ ਸੀਸ ਨਿਵਾਵਾਂ ਖਾਲਸਾ ਸਜਾਉਣ ਵਾਲਿਆ ਲੱਖ ਲੱਖ ਸੀਸ ਨਿਵਾਵਾਂ ਖਾਲਸਾ ਲੱਖ ਲੱਖ ਸੀਸ ਨਿਵਾਵਾਂ ਖਾਲਸਾ ਸਜਾਉਣ ਵਾਲਿਆ ਖਾਲਸਾ ਸਜਾਉਣ ਵਾਲਿਆ ਤੈਨੂੰ ਲੱਖ ਲੱਖ ਸੀਸ ਨਿਵਾਵਾਂ ਖਾਲਸਾ ਸਜਾਉਣ ਵਾਲਿਆ ਭਾਈ ਰਾਹ ਵਿੱਚ ਹੀ ਬਹਿ ਜਾਓ ਰਾਹ ਚ ਬਹਿ ਜਾਓ ਜੀ ਆਇਆਂ ਨੂੰ 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 ਮੇਰੇ ਕਲਗੀ ਘਰ ਤੇ ਜਾਇਆ ਨੂੰ ਮੇਰੇ ਕਲਗੀ ਘਰ ਤੇ ਜਾਇਆ ਨੂੰ ਜੀ ਆਇਆਂ ਨੂੰ ਜੀ ਆਇਆਂ ਨੂੰ ਜੀ ਕਲਗੀ ਧਰ ਤੇ ਜਾਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਕਲਗੀ ਧਰ ਤੇ ਜਾਇਆ ਨੂੰ ਜੀ ਆਇਆ ਨੂੰ ਜੀ ਆਇਆ ਜੀ ਆਇਆ ਨੂੰ ਜੀ ਆਇਆ ਕਲਗੀ ਧਰ ਤੇ ਜਾਇਆ ਨੂੰ ਮਾਤਾ ਸਾਹਿਬ ਕੌਰ ਤੇ ਜਾਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਕਲਗੀ ਧਰ ਤੇ ਜਾਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਰਾਹ ਵਿੱਚ ਹੀ ਬਹਿ ਜਾਓ ਸਿੱਖੋ ਭੈਣਾਂ ਵੀ ਸਾਰੀਆਂ ਰਾਹ 'ਚ ਬੈਠੋ, ਸਾਰੇ ਕਿਰਪਾ ਕਰਕੇ ਬਹਿ ਜਾਓ। ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਲੱਖ ਲੱਖ ਵਧਾਈਆਂ।
ਪਿੱਛੇ ਜੋ ਬੀਤੀ ਸੋ ਬੀਤੀ, ਹੁਣ ਤਾਂ ਬਣਾ ਲੈ ਆਪਣੇ। ਪਿੱਛੇ ਜੋ ਬੀਤੀ ਸੋ ਬੀਤੀ, ਹੁਣ ਤਾਂ ਬਣਾ ਲੈ ਆਪਣੇ। ਉਹ ਪਿੱਛੇ ਜੋ ਬੀਤੀ ਸੋ ਬੀਤੀ, ਹੁਣ ਤਾਂ ਬਣਾ ਲੈ ਆਪਣੇ। ਪਿੱਛੇ ਜੋ ਬੀਤੀ ਸੋ ਬੀਤੀ, ਹੁਣ ਤਾਂ ਬਣਾ ਲੈ। ਪਿੱਛੇ ਜੋ ਬੀਤੀ ਸੋ ਬੀਤੀ, ਹੁਣ ਤਾਂ ਬਣਾ ਲੈ ਆਪਣੇ। ਪਿੱਛੇ ਜੋ ਬੀਤੀ ਸੋ ਬੀਤੀ, ਹੁਣ ਤਾਂ ਬਣਾ ਲੈ ਆਪਣੇ।
ਇੱਕ ਸੌ ਚੁਰੰਜਾ ਪੁਰਾਣੀ ਗੁਰੂ ਵਾਲੇ ਬਣੇ ਸਿੰਘ ਸਜੇ ਹੈ, ਜਿਨ੍ਹਾਂ ਜਿਨ੍ਹਾਂ ਨੂੰ ਸਮਾਗਮ ਦਾ ਚਾਅ ਹੈ, ਅੰਮ੍ਰਿਤ ਸੰਚਾਰ ਦੀ ਖੁਸ਼ੀ ਹੈ, ਸੰਗਿਓ ਨਾ ਭਾਈ, ਇੱਕ ਜੋਸ਼ ਭਰਨ ਵਾਸਤੇ ਜੈਕਾਰਾ ਹੁੰਦਾ ਹੈ, ਇੱਕ ਸਪਿਰਿਟ ਆਵੇ ਸਾਡੇ ਅੰਦਰ, ਜੋਸ਼ ਭਰਿਆ ਜਾਏ, ਸੰਗਿਓ ਨਾ ਜਦੋਂ ਜੈਕਾਰਾ ਲੱਗੇ, ਸਾਰੇ ਵੀਰ ਭਰਾ ਭੈਣਾਂ ਇੱਦਾਂ ਬਾਹਾਂ, ਉਹ ਅਸੀਂ ਵੋਟਾਂ ਥੋੜ੍ਹਾ ਲੈਣੀਆਂ ਭਾਈ, ਇੱਕ ਜੋਸ਼ ਭਰਨ ਵਾਸਤੇ ਹੈ, ਸੰਗਿਓ ਨਾ ਇੱਦਾਂ ਸਿੱਧੀਆਂ ਬਾਹਾਂ ਕਰਕੇ, ਅੱਧਾ ਕੁ ਮਿੰਟ ਬਸ। ਜਿਨ੍ਹਾਂ ਨੇ ਅੰਮ੍ਰਿਤ ਛਕਿਆ ਬਹੁਤ ਬਹੁਤ ਵਧਾਈ। ਸੰਗਤ ਨੂੰ ਬੇਨਤੀ ਹੈ ਵੀ ਹੁਣ ਤੁਸੀਂ ਕਿਰਪਾ ਕਰਕੇ 10-15 ਮਿੰਟ ਟਿਕਾ ਰੱਖਿਓ। ਜਿਹੜੇ ਅੰਮ੍ਰਿਤ ਛਕ ਕੇ ਆਏ ਉਹਨਾਂ ਨੂੰ ਵੀ ਬੇਨਤੀ ਹੈ ਵੀ ਅੰਮ੍ਰਿਤ ਛਕਣ ਵਾਲੇ 6 ਵਜੇ ਦੇ ਦਰਬਾਰ ਸਾਹਿਬ 'ਚ ਬੜੇ ਹੋਣਗੇ, ਤੇ ਹੁਣ ਵੱਜ ਗਏ 10 ਤੋਂ ਉੱਪਰ ਹੋ ਗਿਆ ਟਾਈਮ, ਤੇ ਤੁਹਾਨੂੰ ਬੇਨਤੀ ਹੈ ਵੀ ਹੁੰਦਾ ਤੇ ਹੈ ਵੀ ਜਦੋਂ ਅੰਮ੍ਰਿਤ ਫਟਾਫਟ ਵੀ ਹੁਣ ਕਈਆਂ ਨੇ, ਪਰ ਤੁਸੀਂ 10-15 ਮਿੰਟ ਜਿਹੜੇ ਅੰਮ੍ਰਿਤ ਛਕ ਕੇ ਆਏ ਹੋ ਤੁਸੀਂ ਵੀ ਟਿਕਾ ਬਣਾ ਕੇ ਰੱਖਿਓ। 5-10 ਮਿੰਟ ਹੁਣ ਆਪਾਂ ਬਹਿਣਾ, ਗੱਲ ਸੁਣਨੀ ਹੈ। ਤੇ ਦੂਜੀ ਗੱਲ ਇਹ ਹੈ ਵੀ ਜਿਹੜੇ ਸੰਗਤ ਹਿੱਲਣ ਵਾਲੀ ਹੈ ਉਹਨਾਂ ਨੂੰ ਵੀ ਬੇਨਤੀ ਹੈ ਵੀ ਥੋੜ੍ਹਾ ਚਿਰ ਟਿਕਾ ਹੀ ਰੱਖਿਓ ਭਾਈ, ਹੁਣ ਆਹ ਜਿਹੜੇ ਲਾਸਟ 10-15 ਮਿੰਟ ਨੇ ਟਿਕਾ ਬਣਾ ਕੇ ਰੱਖਿਓ। ਅੰਮ੍ਰਿਤ ਛਕ ਕੇ ਆਉਣ ਵਾਲਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਸਾਰੀਆਂ ਸੰਗਤਾਂ ਵੱਲੋਂ। ਅੱਜ ਅਸੀਂ ਦਾਖਲਾ ਲੈ ਲਿਆ, ਅੱਜ ਤੋਂ ਬਾਅਦ ਪੜ੍ਹਾਈ ਸ਼ੁਰੂ ਕਰਨੀ ਹੈ, ਗੁਰਮਤ ਪੜ੍ਹਾਈ, ਗੁਰਮਤ ਦੀ ਵਿੱਦਿਆ ਲੈਣੀ ਹੈ, ਸਮਝਣਾ ਹੈ, ਅਕਲ ਲੈਣੀ ਹੈ, ਮਾਈਂਡ ਸਟ੍ਰੈਚ ਹੋਣਾ ਚਾਹੀਦਾ, ਡਿਵੈਲਪ ਹੋਣਾ ਚਾਹੀਦਾ, ਤੇ ਹੌਲੀ ਹੌਲੀ ਗੁਰਮਤ ਦੀ ਪੜ੍ਹਾਈ ਪੜ੍ਹਦਿਆਂ ਪੜ੍ਹਦਿਆਂ ਜੀਵਨ ਮੁਕਤ ਹੋਣਾ ਹੈ। ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ। ਜਿਉਂਦੇ ਜਿਉਂਦੇ ਮੁਕਤ ਹੋਣਾ ਸਾਰੇ ਬੰਧਨਾਂ ਤੋਂ, ਜਿਉਂਦੇ ਜਿਉਂਦੇ ਜੂਨਾਂ ਤੋਂ ਮੁਕਤ ਹੋ ਜਾਣਾ, ਅਜੂਨੀ ਬਣ ਜਾਣਾ, ਕੁੱਤੇ ਗਧੇ ਨਹੀਂ ਬਣ ਕੇ ਰਹਿਣਾ, ਬੰਦੇ ਬਣਨਾ। ਬੰਦੇ ਆਪਾਂ ਸਾਰੇ ਇਨਸਾਨ ਬਣੀਏ, ਇਹਦੇ ਵਾਸਤੇ ਕੋਸ਼ਿਸ਼ ਕਰੀਏ। ਲਓ ਜੀ, ਗਿਆਨੀ ਦਿੱਤ ਸਿੰਘ ਹੋਣੀ ਪੜ੍ਹਨ ਵਾਸਤੇ ਅੰਬਾਲੇ ਦੇ ਨੇੜੇ ਸਾਧਾਂ ਦੇ ਡੇਰੇ ਵਿੱਚ, ਗੁਲਾਬ ਦਾ ਸੀ ਇਹ ਸੰਪਰਦਾ ਸੀ ਜੀ, ਬਾਬਿਆਂ ਦਾ ਡੇਰਾ ਸੀ, ਸੰਪਰਦਾ ਵਿੱਚ ਪੜ੍ਹਨ ਗਏ। 10 ਸਾਲ ਦੀ ਉਮਰ ਵਿੱਚ ਗਏ, 18 ਸਾਲ ਤੱਕ ਬਾਬਿਆਂ ਦੇ ਡੇਰੇ 'ਚ ਰਹਿ ਕੇ ਪੜ੍ਹੇ, ਉੱਥੇ ਪੜ੍ਹਾਈ ਕਰਦੇ ਰਹੇ। ਹੁਣ ਸਨਾਤਨ ਧਰਮ ਦੇ ਗ੍ਰੰਥਾਂ ਦਾ ਵੀ ਪਤਾ ਲੱਗ ਗਿਆ, ਕਿਉਂਕਿ ਹਿੰਦੂ ਗ੍ਰੰਥ ਪੜ੍ਹਾਏ ਜਾਂਦੇ ਸੀ ਉੱਥੇ, ਨਾਲੇ ਅਗਲਿਆਂ ਨੇ ਗੁਰਬਾਣੀ ਦੀ ਸੰਥਿਆ ਕਰਾਤੀ। ਸਾਧਾਂ ਦੇ ਡੇਰਿਆਂ 'ਚ ਅੱਜ ਵੀ ਇਦਾਂ ਹੀ ਹੁੰਦਾ ਹੈ, ਹੋਰ ਵੀ ਗ੍ਰੰਥ ਪੜ੍ਹਾਉਂਦੇ ਆ, ਨਾਲ ਵਿੱਚ ਹੀ ਗੁਰਬਾਣੀ ਪੜ੍ਹਾ ਦਿੰਦੇ ਆ। ਪਰ ਸੋਚ ਹੈ ਜਿਹੜੀ ਉਹ ਸਨਾਤਨੀ ਹੈ, ਇਹ ਚੇਤਾ ਰੱਖਿਓ, ਸਨਾਤਨੀ ਸੋਚ ਹੈ। ਉਹਨਾਂ ਨੇ ਭੂਤ ਪ੍ਰੇਤ ਉਹੀ ਮੰਨਣੇ ਨੇ ਜਿਹੜੇ ਆਪਾਂ ਪਹਿਲਾਂ ਦੱਸ ਕੇ ਹਟੇ ਆ, ਆਹ ਨਹੀਂ ਮੰਨਣੇ ਵੀ ਬੰਦਾ ਹੁੰਦਾ। ਡੇਰਿਆਂ ਦੀ ਜਿਹੜੀ ਐਜੂਕੇਸ਼ਨ ਹੈ ਉਹ ਹਿੰਦੂਆਂ ਦੇ ਧਰਮ ਨਾਲ ਮਿਲਦੀ ਜੁਲਦੀ ਹੈ, ਇੱਕੋ ਜਿਹੀ ਹੈ, ਕਿਉਂਕਿ ਵੇਦ ਸ਼ਾਸਤਰ ਵੀ ਉੱਥੇ ਪੜ੍ਹਾਏ ਜਾਂਦੇ, ਜਿਹੜੇ ਹਿੰਦੂਆਂ ਦੇ ਮੰਦਰਾਂ 'ਚ ਪੜ੍ਹਾਏ ਜਾਂਦੇ ਹੈ, ਜਿਹੜੇ ਕੁਰਸ਼ੇਤਰ ਪੜ੍ਹਾਏ ਜਾਂਦੇ ਆ, ਜਿਹੜੇ ਹਰਿਦੁਆਰ ਪੜ੍ਹਾਏ ਜਾਂਦੇ ਆ, ਜਿਹੜੇ ਕਾਂਸ਼ੀ 'ਚ ਪੜ੍ਹਾਏ ਜਾਂਦੇ ਆ, ਉਹ ਇਹਨਾਂ ਦੇ ਡੇਰਿਆਂ 'ਤੇ ਵੀ ਪੜ੍ਹਾਏ ਜਾਂਦੇ ਆ। ਗਿਆਨੀ ਦਿੱਤ ਸਿੰਘ ਸਾਧਾਂ ਵਾਲੀ ਪੜ੍ਹਾਈ ਪੜ੍ਹੇ ਸੀ ਭਾਈ, ਪਹਿਲਾਂ ਪਹਿਲੀ ਜਿਹੜੀ ਪੜ੍ਹਾਈ ਪੜ੍ਹੀ ਹੈ, ਉਦੋਂ ਬਾਅਦ ਹੁਣ ਗੁਰਬਾਣੀ ਦੀ ਸੰਥਿਆ ਵੀ ਕਰ ਲਈ, ਨਾਲ ਨਾਲ ਹੋਰ ਗ੍ਰੰਥ ਪੜ੍ਹ ਲਏ। ਉਦੋਂ ਬਾਅਦ ਚਲੇ ਗਏ ਭਾਈ ਲਾਹੌਰ, ਜਦੋਂ ਇੱਥੋਂ ਛੱਡ ਕੇ ਲਾਹੌਰ ਗਏ, ਇੱਥੇ ਜਾ ਕੇ ਜਦੋਂ ਇਹਨਾਂ ਦੀ ਉਮਰ 20 ਸਾਲ ਦੇ ਨੇੜੇ ਤੇੜੇ ਹੋਈ, ਉੱਥੇ ਇੱਕ ਸੰਤ ਦੇਸਾ ਸਿੰਘ ਸੀ, ਬਾਬਾ ਦੇਸਾ ਸਿੰਘ। ਚਲੋ ਇਹ ਤੇ ਸੰਤ ਸਾਰੇ ਕਹਾਉਂਦੇ ਹੀ ਨਹੀਂ, ਇਹਨਾਂ ਦੇ ਵਿੱਚ ਇਦਾਂ ਹੀ ਹੈ। ਉਹ ਸੰਤ ਦੇਸਾ ਸਿੰਘ ਗੁਲਾਬ ਦਾਸੀ ਇਹ ਸੰਪਰਦਾ ਵਿੱਚੋਂ ਚੱਠਿਆਂ ਵਾਲੇ ਕਰਕੇ ਵੱਜਦੇ ਸੀ, ਚੱਠਿਆਂ ਵਾਲੇ ਬਾਬੇ, ਚੱਠਿਆਂ ਵਾਲੇ ਸੰਤ ਦੇਸਾ ਸਿੰਘ। ਉਹਨਾਂ ਨੇ ਗਿਆਨੀ ਦਿੱਤ ਸਿੰਘ ਨੂੰ ਸਾਧਾਂ ਵਾਲੇ ਕੱਪੜੇ ਪਵਾ ਦਿੱਤੇ, ਬਾਬਾ ਬਣਾ ਦਿੱਤਾ, ਵੀ ਬਾਬੇ ਭੇਖ ਕਾਹਦਾ, ਫਕੀਰਾਂ ਵਾਲਾ ਭੇਖ ਬਣਾ ਦਿੱਤਾ। ਮੜੀਆਂ 'ਚ ਬੈਠੇ ਰਹਿਣਾ, ਕਦੇ ਇੱਥੇ ਬੈਠੇ ਰਹੇ ਚੌਂਕੜਾ ਮਾਰ ਕੇ, ਜਿਵੇਂ ਸਾਧ ਕਰਦੇ ਆ, ਇੱਦਾਂ ਗਿਆਨੀ ਦਿੱਤ ਸਿੰਘ ਸਾਧ ਬਣ ਕੇ ਰਹੇ। ਬਾਬਾ ਦੇਸਾ ਸਿੰਘ ਨੇ, ਚੱਠਿਆਂ ਵਾਲਾ ਬਾਬਾ ਵੱਜਦਾ ਸੀ, ਉਹਨੇ ਸਾਧ ਬਣਾ ਤੱਕ ਫਕੀਰੀ ਬਾਣਾ ਪਵਾ ਕੇ ਤੇ ਐ ਸਾਧ ਬਣ ਕੇ ਤੇ ਤੁਰੇ ਫਿਰਨਾ। ਲਓ ਜੀ, ਉੱਥੇ ਤੁਰਿਆਂ ਫਿਰਦਿਆਂ ਨੂੰ ਇਹ ਇਹ ਕੀ ਸੀ, ਗੁਲਾਬਦਾਸੀ ਸੰਪਰਦਾ ਦੇ ਪ੍ਰਚਾਰਕ, ਗੁਲਾਬਦਾਸੀ ਸੰਪਰਦਾ ਦੇ ਪ੍ਰਚਾਰਕ। ਕਿਵੇਂ ਪ੍ਰਚਾਰਕ? ਜਿਵੇਂ ਕੋਈ ਨਾਨਕ ਸਰ ਦਾ ਪ੍ਰਚਾਰਕ ਹੋਵੇ, ਕੋਈ ਰਾਣਾ ਸਾਹਿਬ ਦਾ ਪ੍ਰਚਾਰਕ ਹੋਵੇ, ਕੋਈ ਦਮਦਮੀ ਟਕਸਾਲ ਦਾ ਪ੍ਰਚਾਰਕ ਹੋਵੇ, ਕੋਈ ਅਖੰਡ ਕੀਰਤਨੀ ਜਥੇ ਦਾ ਪ੍ਰਚਾਰਕ ਹੋਵੇ, ਐਦਾਂ ਪ੍ਰਚਾਰਕ ਨਹੀਂ, ਕੋਈ ਸੇਵਾ ਪੰਥੀ ਸੰਪਰਦਾ ਦਾ ਪ੍ਰਚਾਰਕ ਹੋਵੇ। ਜਿਵੇਂ ਅੱਜ ਵੀ ਸੰਪਰਦਾਵਾਂ ਦੇ ਆਪਣੇ ਆਪਣੇ ਪ੍ਰਚਾਰਕ ਨੇ, ਮਾਫ ਕਰਨਾ, ਇਹਨਾਂ ਦੇ ਆਪਣੇ ਆਪਣੇ, ਇਹਨਾਂ ਦੀ ਆਪਣੀ ਆਪਣੀ ਮਰਿਆਦਾ ਹੈ, ਇਹਨਾਂ ਦੇ ਆਪਣੇ ਆਪਣੇ ਪੰਜ ਪਿਆਰੇ ਨੇ, ਇਹਨਾਂ ਦੇ ਆਪਣੇ ਆਪਣੇ ਅੰਮ੍ਰਿਤ ਨੇ। ਆਖੋ ਸਤਨਾਮ। ਅਕਾਲ ਤਖਤ ਦੀ ਮਰਿਆਦਾ ਨਹੀਂ, ਆਪੋ ਆਪਣੀ ਡੇਰਿਆਂ ਦੀ ਮਰਿਆਦਾ। ਅੰਮ੍ਰਿਤ ਵੀ ਵੱਖਰੇ ਵੱਖਰੇ ਛਕਾਉਂਦੇ ਨੇ, ਕਿਤੇ ਹੋਰ ਕਿਤੇ ਹੋਰ ਕਿਤੇ ਹੋਰ। ਪੰਜ ਪਿਆਰੇ ਇੱਥੇ ਅੰਮ੍ਰਿਤ ਛਕਾਉਣ, ਅੱਖਰ ਅੱਖਰ ਉਹ ਕਹਿਣ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੇ ਕਿਹਾ ਜਾਂਦਾ, ਅੱਖਰ ਅੱਖਰ ਉਹ ਕਹਿਣ ਜੋ ਅਕਾਲ ਤਖਤ ਦੀ ਮਰਿਆਦਾ ਹੋਵੇ। ਉਸੇ ਮਰਿਆਦਾ ਨਾਲ ਜੇ ਅੰਮ੍ਰਿਤ ਸਾਰੀ ਦੁਨੀਆ 'ਚ ਛਕਾਉਂਗੇ ਤੇ ਸਾਰੀ ਕੌਮ ਇੱਕ ਦਿਨ 'ਚ ਇੱਕ ਹੋ ਸਕਦੀ ਹੈ। ਹੁਣ ਅੱਡ ਅੱਡ ਕਿਉਂ ਨੇ ਪੰਜ ਪਿਆਰਿਆਂ ਨੇ? ਕਿਤੇ ਕੁਝ ਕਹਿਤਾ, ਕਿਤੇ ਕੁਝ ਕਹਿਤਾ, ਕਿਤੇ ਕੁਝ ਕਹਿਤਾ। ਹੁਣ ਪੰਜ ਪਿਆਰਿਆਂ 'ਚ ਕੌਣ ਵੱਸਦਾ ਬੋਲੋ ਭਾਈ, ਪੰਜ ਪਿਆਰਿਆਂ 'ਚ ਕੌਣ ਵਰਤਦਾ? ਆਪਾਂ ਕੀ ਮੰਨਦੇ ਹਾਂ, ਸਾਡੀ ਸ਼ਰਧਾ ਕੀ ਹੈ ਵੀ ਪੰਜ ਪਿਆਰਿਆਂ 'ਚ? ਬੋਲੋ ਜੀ, ਗੁਰੂ ਗੋਬਿੰਦ ਸਿੰਘ, ਭਲਾ ਦੱਸੋ ਫਿਰ। ਗੁਰੂ ਗੋਬਿੰਦ ਸਿੰਘ ਕਿਤੇ ਤੇ ਕਹਿ ਗਏ ਵੀ ਗੁਰਪ੍ਰਸਾਦ ਤੱਕ ਮੂਲ ਮੰਤਰ ਹੈ, ਤੇ ਕਿਤੇ ਕਹਿ ਗਏ ਨਾਨਕ ਹੋਸੀ ਭੀ ਸੱਚ ਤੱਕ ਹੈ। ਗੁਰੂ ਗੋਬਿੰਦ ਸਿੰਘ ਦੋ ਗੱਲਾਂ ਕਰ ਸਕਦੇ ਆ, ਬੋਲੋ। ਕਿਸੇ ਨੂੰ ਤੇ ਕਹਿ ਗਏ ਵੀ ਚਾਰ ਹੀ ਰੰਗ ਪਾਉਣੇ ਨੇ, ਖਾਲਸੇ ਦੇ ਚਾਰ ਰੰਗ ਨੇ, ਨੀਲਾ, ਕਾਲਾ, ਚਿੱਟਾ ਤੇ ਕੇਸਰੀ, ਤੇ ਕਿਸੇ ਜਗ੍ਹਾ ਕਹਿ ਗਏ ਜਿਹੜਾ ਮਰਜ਼ੀ ਪਾ ਲਿਆ ਕਰੋ। ਹੋ ਗਈ ਸਮਝ ਆ ਗਈ? ਕਿਸੇ ਜਗ੍ਹਾ ਕਹਿ ਗਏ ਪੰਜ ਪਿਆਰਿਆਂ ਦੇ ਰੂਪ ਵਿੱਚ ਵੀ ਮਾਸ ਖਾ ਲੈਣਾ ਚਾਹੀਦਾ, ਤੇ ਕਿਸੇ ਜਗ੍ਹਾ ਕਹਿ ਗਏ ਨਹੀਂ ਖਾਣਾ ਚਾਹੀਦਾ। ਸਮਝਿਓ ਗੱਲ ਧਿਆਨ ਨਾਲ, ਫਿਰ ਇਹਦਾ ਮਤਲਬ ਗੁਰੂ ਗੋਬਿੰਦ ਸਿੰਘ ਥੋੜਾ ਵੀ ਕਿਸੇ ਨੂੰ ਕੁਝ ਕਹਿ ਗਏ, ਕਿਸੇ ਨੂੰ ਕੁਝ ਕਹਿ ਗਏ, ਜੇ ਘਰ ਵਾਲਾ ਉੱਥੋਂ ਛੱਕ ਲੈ ਘਰ ਵਾਲੀ ਉੱਥੋਂ ਛੱਕ ਲੈ ਤੇ ਆਪਸ 'ਚ ਲੜੀ ਜਾਣਗੇ ਵੀ ਮੈਂ ਆਹ ਵੰਗ ਪਾਉਣਾ ਉਹ ਕਹਿੰਦੇ ਮੈਨੂੰ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਪੰਜ ਪਿਆਰੇ ਕਹਿ ਕੇ ਗਏ ਐ ਪੰਜ ਪਿਆਰਿਆਂ ਦਾ ਹੁਕਮ ਗੁਰੂ ਦਾ ਹੁਕਮ ਇਹਦਾ ਮਤਲਬ ਇਹ ਹੈ ਗੁਰੂ ਸਾਹਿਬ ਲੋਕਾਂ ਨੂੰ ਵੰਡਦੇ ਨਹੀਂ ਕਿਤੇ ਕੁਝ ਕਹਿ ਜਾਣ ਕਿਤੇ ਕੁਝ ਕਹਿ ਜਾਣ ਇਹ ਤੇ ਸੰਪਰਦਾਈ ਬਾਬਿਆਂ ਨੇ ਬੇੜਾ ਗਰਕ ਕੀਤਾ ਹੈ ਆਪੋ ਆਪਣੀ ਮਰਿਆਦਾ ਬਣਾ ਲਈ ਆਪੋ ਆਪਣੇ ਪੰਜ ਪਿਆਰੇ ਬਣਾ ਕੇ ਕਿਤੇ ਕੁਝ ਕਹਿਤਾ ਕਿਤੇ ਕੁਝ ਕਹਿਤਾ ਸਾਰੀ ਕੌਮ 'ਚ ਲੜਾਈਆਂ ਪੈ ਗਈਆਂ ਕਿਉਂ ਕਿਉਂਕਿ ਅੰਮ੍ਰਿਤ ਛਕਣ ਵੇਲੇ ਹੀ ਅੱਡ ਅੱਡ ਕਰਦੇ ਆਖੋ ਸਤਨਾਮ ਓਏ ਜਿਹੜਾ ਬਾਟਾ ਇੱਕ ਕਰਦਾ ਸੀ ਇਹਨਾਂ ਚੰਦਰਿਆਂ ਬਾਬਿਆਂ ਨੇ ਬਾਟਾ ਹੀ ਵੰਡ ਲਿਆ ਬਾਟਾ ਟੁੱਟਿਆਂ ਹੋਇਆਂ ਨੂੰ ਕੀ ਕਰਦਾ ਸੀ ਬੋਲੋ ਜੀ ਇੱਕ ਕਰਦਾ ਸੀ ਇੱਕ ਬਾਟਾ ਇੱਕ ਕਰਦਾ ਸੀ ਇਹਨਾਂ ਇਹਨਾਂ ਬਾਬਿਆਂ ਨੇ ਬਾਟਾ ਹੀ ਵੰਡ ਲਿਆ ਪੰਜ ਪਿਆਰੇ ਆਪੋ ਆਪਣੇ ਬਣਾ ਕੇ ਆਪੋ ਆਪਣੀ ਮਰਿਆਦਾ ਦੱਸਣੀ ਸ਼ੁਰੂ ਕਰਤੀ ਫਿਰ ਲੋਕ ਪੰਥਕ ਨਹੀਂ ਬਣੇ ਨਾਨਕ ਸਰੀਏ ਬਣ ਗਏ ਰਾੜੇ ਵਾਲੇ ਬਣ ਗਏ ਟਕਸਾਲੀ ਬਣ ਗਏ ਖੰਡ ਕੀਰਤਨੀਏ ਬਣ ਗਏ ਪਰ ਗੁਰੂ ਦਾ ਸਿੱਖ ਇਹ ਇਹ ਆਪਣਾ ਆਪਣਾ ਠੱਪਾ ਲਾਤਾ ਨਾਲ ਆਪੋ ਆਪਣਾ ਠੱਪਾ ਲਾਤਾ ਵੰਡੇ ਗਏ ਤੇ ਹੈ ਕੀ ਅਸੀਂ ਗੁਰੂ ਦੇ ਸਿੱਖ ਗੁਰੂ ਦੇ ਸਿੱਖ ਬਣਨਾ ਅਕਲ ਲੈ ਕੇ ਸਮਝ ਲੈ ਕੇ ਚਲੋ ਭਾਵੇਂ ਟਕਸਾਲ ਵਾਲੇ ਪਾਸਿਓ ਆ ਜਾਓ ਭਾਵੇਂ ਮਸ਼ੀਨਰੀਆਂ ਵਾਲੇ ਪਾਸਿਓ ਆ ਜਾਓ ਭਾਵੇਂ ਖੰਡ ਕੀਰਤਨੀ ਵਾਲੇ ਪਾਸਿਓ ਆ ਜਾਓ ਪਰ ਬਣੋ ਪੰਥਕ ਖੜਿਓ ਨਾ ਜਥੇਬੰਦੀਆਂ ਆਪੋ ਆਪਣਾ ਗਰੁੱਪ ਬਣਾ ਕੇ ਬਹਿ ਗਈਆਂ ਵੰਡ ਲਿਆ ਸਾਰਿਆਂ ਨੂੰ ਲਓ ਹੁਣ ਅੱਗੇ ਗੱਲ ਸੁਣਿਓ ਗਿਆਨੀ ਦਿੱਤ ਸਿੰਘ ਨੇ ਹੁਣ ਜਦੋਂ ਬਾਬਾ ਇਹ ਕੌਣ ਸੀ ਜੀ ਬਾਬਿਆਂ ਦਾ ਗੁਲਾਬਦਾਸੀ ਸੰਪਰਦਾ ਦਾ ਪ੍ਰਚਾਰਕ ਤੇ ਸਾਧਾਂ ਵਾਲੇ ਕੱਪੜੇ ਪਾ ਕੇ ਰਹਿੰਦਾ ਸੀ ਉੱਥੇ ਉਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਹੈ ਵੀ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਦਾ ਰਾਜ ਗਿਆ 1849 ਵਿੱਚ 1849 ਵਿੱਚ ਅੰਗਰੇਜ਼ਾਂ ਦਾ ਰਾਜ ਗਿਆ ਅੰਗਰੇਜ਼ਾਂ ਦਾ ਰਾਜ ਸੀ ਤੇ ਸਿੱਖਾਂ ਦੀ ਗਿਣਤੀ ਰਹਿ ਗਈ ਸੀ ਜੀ ਮਰਦਮਸ਼ੁਮਾਰੀ ਹੋਈ ਜਦੋਂ ਮਹਾਰਾਜੇ ਰਣਜੀਤ ਸਿੰਘ ਵੇਲੇ ਸਿੱਖਾਂ ਦੀ ਗਿਣਤੀ ਸੀ 1 ਕਰੋੜ ਤੇ ਮਹਾਰਾਜੇ ਤੋਂ ਬਾਅਦ ਸਿੱਖਾਂ ਦੀ ਗਿਣਤੀ ਰਹਿ ਗਈ ਸੀ 18 ਲੱਖ ਇਹਦਾ ਮਤਲਬ 18 ਲੱਖ ਗਿਣਤੀ ਰਹਿ ਗਈ ਮਹਾਰਾਜੇ ਤੋਂ ਬਾਅਦ 82 ਲੱਖ ਘਟ ਗਏ ਸਿੱਖ 82 ਲੱਖ ਜਿਹੜੀ ਗਿਣਤੀ ਸੀ ਸਿੱਖਾਂ ਦੀ ਘਟ ਗਈ ਜਿਹੜਾ ਵੀ ਕੋਈ ਆਵੇ ਨਾ ਪਹਿਰੇਦਾਰਾਂ ਨੂੰ ਬੇਨਤੀ ਹੈ ਵੀ ਸੇਵਾਦਾਰ 2-4 ਉਹ ਉੱਥੇ ਪਿੱਛੇ ਚਲੇ ਜਾਓ ਸਿੰਘੋ ਪਹਿਰੇਦਾਰ ਜਿਹੜੇ ਨੇ ਇੱਥੇ ਆ ਗਏ ਸਾਰੇ ਅੱਗੇ ਹੀ ਤੁਸੀਂ ਉਹ ਉੱਥੇ ਪਿੱਛੇ ਚਲੇ ਜਾਓ ਕਿਰਪਾ ਕਰਕੇ ਔਰ ਜਿਹੜਾ ਵੀ ਕੋਈ ਆਵੇ ਉੱਥੇ ਹੀ ਭਾਈ ਜਾਏ ਬਹਿ ਜਾਓ ਸਿੰਘੋ ਜਿਹੜੇ ਆਏ ਹੋ ਬਹਿ ਜਾਓ ਇੱਥੇ ਮੱਥਾ ਟੇਕੋ ਬਹਿ ਜਾਓ ਲਓ ਹੁਣ ਸੁਣਿਓ ਬਈ ਸਿੰਘੋ ਸੁਣਿਓ ਕਿਉਂਕਿ ਇਹ ਨਾ ਆ ਸ਼ਬਦ ਇਹ ਦਿਮਾਗ 'ਚੋਂ ਨਿਕਲ ਜਾਂਦੀ ਜਿਵੇਂ ਉਹ ਕਿਉੜ ਤੇ ਤਿਉੜ ਦਾ ਭੁਲੇਖਾ ਪੈ ਗਿਆ ਨਾ ਕਿਤੇ ਮੈਂ ਡੇਟ ਨਾ ਗਲਤ ਬੋਲ ਜਾਂ ਮੈਨੂੰ ਫਿਰ ਸਹੀ ਨਹੀਂ ਲੱਗਣੀ ਗੱਲ ਵੀ ਉਹ ਕਿਤੇ ਐ ਭੁਲੇਖਾ ਜਿਹਾ ਪੈ ਜਾਂਦਾ ਧਿਆਨ ਨਾਲ ਸੁਣਿਓ ਵੇਖਿਓ ਸਿੱਖਾਂ ਦੀ ਗਿਣਤੀ ਰਹਿ ਗਈ 18 ਲੱਖ ਆਰੀਆ ਸਮਾਜ ਵਾਲਿਆਂ ਦਾ ਬੜਾ ਬੋਲਬਾਲਾ ਸੀ ਜੀ ਆਰੀਆ ਸਮਾਜ ਦਾ ਇੱਕ ਪ੍ਰਚਾਰਕ ਸੀ ਜਿਹਦਾ ਨਾਂ ਸੀ ਦਯਾਨੰਦ ਜਿਹੜਾ ਦਯਾਨੰਦ ਸੀ ਨਾ ਭਾਈ ਇਹ ਆਰੀਆ ਸਮਾਜ ਦਾ ਪ੍ਰਚਾਰਕ ਸੀ ਇੱਕ ਤੇ ਗੋਰੇ ਆ ਗਏ ਇੱਥੇ ਪੰਜਾਬ 'ਚ ਉਹਨਾਂ ਨੇ ਆਪੋ ਆਪਣੇ ਪਾਦਰੀ ਵਾਰਡ ਤੇ ਪ੍ਰਚਾਰਕ ਵਾਰਡ ਤੇ ਵੀ ਸਿੱਖਾਂ ਨੂੰ ਈਸਾਈ ਬਣਾਓ ਜ਼ੋਰ ਲਾਤਾ ਉਹਨਾਂ ਨੇ ਪੂਰਾ ਇੱਕ ਨਾਮਧਾਰੀਏ ਦੂਜੇ ਨਿਰੰਕਾਰੀਏ ਦੋ ਤੇ ਤੀਜੇ ਸਨਾਤਨ ਧਰਮ ਵਾਲੇ ਹਿੰਦੂ ਇਹ ਸਿੱਖਾਂ ਦੇ ਵਿੱਚ ਜਥੇਬੰਦੀ ਬਣਦੀ ਨਹੀਂ ਸੀ ਪ੍ਰਚਾਰ ਘਟਦਾ ਘਟਦਾ 18 ਲੱਖ ਰਹਿ ਗਏ ਸਿੱਖ ਇੰਨੀ ਗਿਣਤੀ ਪੰਜਾਬ 'ਚ ਘਟ ਗਈ ਤੇ ਗੋਰਿਆਂ ਨੇ ਇਹ ਅਖਬਾਰਾਂ 'ਚ ਕਢਾ ਦਿੱਤਾ ਸੀ ਭਾਈ ਵੀ ਸਿੱਖ ਜਿਹੜੇ ਨੇ ਅੱਜ ਤੋਂ 20 ਸਾਲ ਬਾਅਦ ਤੁਹਾਨੂੰ ਫੋਟੋਆਂ ਵਿੱਚ ਹੀ ਵੇਖਣ ਨੂੰ ਮਿਲਣਗੇ ਅਜਾਇਬ ਘਰਾਂ ਵਿੱਚ ਤੁਹਾਨੂੰ ਸਿੱਖ ਮਿਲਣਗੇ ਉਦਾਂ ਸਿੱਖ ਕੌਮ ਖਤਮ ਹੋ ਜਾਏਗੀ ਹੁਣ ਜਦੋਂ ਇਦਾਂ ਦੀ ਗੱਲ ਚੱਲੀ ਫਿਰ ਫਿਕਰ ਤੇ ਪੈਣਾ ਹੀ ਸੀ ਸਿੱਖਾਂ ਨੂੰ ਵੀ ਬਣ ਕੀ ਗਿਆ ਸਾਡੇ ਨਾਲ ਇਹ ਆਰੀਆ ਸਮਾਜ ਵਾਲਾ ਜਿਹੜਾ ਦਯਾਨੰਦ ਪ੍ਰਚਾਰਕ ਸੀ ਉਹਨੂੰ ਸਾਰਿਆਂ ਨੇ ਪੰਜਾਬ ਦੇ ਵਿੱਚ ਕਿਹਾ ਵੀ ਚਲੋ ਮੂਰਤੀ ਪੂਜਾ ਦਾ ਤੇ ਵਿਰੋਧ ਕਰਦਾ ਨਾ ਜਿਹੜਾ ਸਨਾਤਨ ਧਰਮ ਹੈ ਉਹ ਮੂਰਤੀ ਪੂਜਾ ਨੂੰ ਮੰਨਦਾ ਹੈ ਜਿਹੜਾ ਆਰੀਆ ਸਮਾਜੀ ਹੁੰਦੇ ਨੇ ਇਹ ਮੂਰਤੀ ਪੂਜਾ ਦਾ ਖੰਡਨ ਕਰਦੇ ਆ ਪਰ ਮੂਰਤੀ ਪੂਜਾ ਦਾ ਤੇ ਖੰਡਨ ਕਰਦੇ ਐ ਮੁੰਡਨ ਕਰਨ ਨੂੰ ਸਹੀ ਮੰਨਦੇ ਆ ਵੀ ਵਾਲ ਕੱਟਣ ਨੂੰ ਮੁੰਡਨ ਕਰਨ ਨੂੰ ਗਲਤ ਨਹੀਂ ਕਹਿੰਦੇ ਆਰੀਆ ਸਮਾਜ ਵਾਲਿਆਂ ਨੇ ਪੰਜਾਬ ਵਿੱਚ ਸਭ ਤੋਂ ਵੱਧ ਪ੍ਰਚਾਰ ਕੀਤਾ ਚਲੋ ਗੱਲ ਨਵੇੜੀਏ ਦਇਆਨੰਦ ਆਰੀਆ ਸਮਾਜ ਦਾ ਪ੍ਰਚਾਰਕ ਗੁਰਦੁਆਰਿਆਂ ਵਿੱਚ ਬੁਲਾ ਬੁਲਾ ਕੇ ਲੋਕ ਉਤੋਂ ਪ੍ਰਚਾਰ ਕਰਾਉਂਦੇ ਸੀ ਇੱਕ ਵਾਰੀ ਉਹ ਗਿਆਨੀ ਦਿੱਤ ਸਿੰਘ ਨੂੰ ਮਿਲਿਆ ਗਿਆਨੀ ਦਿੱਤ ਸਿੰਘ ਨੂੰ ਮਿਲ ਕੇ ਇਹਨਾਂ ਦੀਆਂ ਦਲੀਲਾਂ ਸੁਣੀਆਂ ਕਹਿੰਦੇ ਜੇ ਇਹ ਬੰਦਾ ਸਾਡੇ ਨਾਲ ਬਹਿਸ ਕਰੇ ਤੇ ਮੈਂ ਇਹਨੂੰ ਜਿੱਤ ਨਹੀਂ ਸਕਦਾ ਗਿਆਨੀ ਦਿੱਤ ਸਿੰਘ ਤੋਂ ਆਈਡੀਆ ਲੱਗ ਗਿਆ ਨਾ ਵੀ ਬਾਬਾ ਤੇ ਹੈ ਪਰ ਗੱਲ ਦਲੀਲ ਵਾਲੀ ਕਰਦਾ ਲੌਜਿਕ ਹੈ ਇਹਦੇ ਕੋਲ ਇਹਨੂੰ ਮੈਂ ਹਰਾ ਨਹੀਂ ਸਕਦਾ ਉਹ ਦਇਆਨੰਦ ਨੇ ਵੀ ਬੜਾ ਜ਼ੋਰ ਲਾਇਆ ਵੀ ਸਾਡੇ ਵਾਲੇ ਪਾਸੇ ਆ ਜਾ ਪ੍ਰਚਾਰ ਕਰੀਏ ਆਪਾਂ ਰਲ ਕੇ ਆਰੀਆ ਸਮਾਜ ਦਾ ਹੀ ਬੋਲਬਾਲਾ ਸਾਰੇ ਪੰਜਾਬ ਵਿੱਚ ਹੋਣਾ ਚਾਹੀਦਾ ਗੁਲਾਬਦਾਸੀ ਸੰਪਰਦਾ ਜਿਹੜੀ ਸੀ ਇਹ ਵੀ ਭਾਈ ਆਰੀਆ ਸਮਾਜ ਦੇ ਪ੍ਰਭਾਵ ਥੱਲੇ ਆ ਗਈ ਜਿਸ ਸੰਪਰਦਾ ਦਾ ਪ੍ਰਚਾਰਕ ਸੀ ਦਇਆਨੰਦ ਜਿਸ ਸੰਪਰਦਾ ਦਾ ਗਿਆਨੀ ਦਿੱਤ ਸਿੰਘ ਪ੍ਰਚਾਰਕ ਬਣੇ ਸੀ ਉਹ ਸੰਪਰਦਾ ਵੀ ਚਲੇ ਗਈ ਉਧਰ ਆਰੀਆ ਸਮਾਜ ਵੱਲ ਗਿਆਨੀ ਦਿੱਤ ਸਿੰਘ ਨੂੰ ਫਿਰ ਹੁਣ ਇੱਥੇ ਚੇਤਾ ਰੱਖਿਓ ਗਿਆਨੀ ਦਿੱਤ ਸਿੰਘ ਨੂੰ ਲਾਹੌਰ ਦੇ ਵਿੱਚ ਪ੍ਰੋਫੈਸਰ ਗੁਰਮੁਖ ਸਿੰਘ ਮਿਲ ਪਏ ਕੌਣ ਮਿਲ ਪਏ ਜੀ ਪ੍ਰੋਫੈਸਰ ਗੁਰਮੁਖ ਸਿੰਘ ਉਹ ਕੌਣ ਸੀ ਉਹ ਗੁਰਬਾਣੀ ਦੇ ਅਸਲੀ ਅਰਥਾਂ ਨੂੰ ਸਮਝਦਾ ਹੈ ਉਹਨੂੰ ਪਤਾ ਹੈ ਵੀ ਬਾਣੀ ਦੇਵਤੇ ਕਿਹਨੂੰ ਕਹਿੰਦੀ ਹੈ ਬਾਣੀ ਪ੍ਰੇਤ ਕਿਹਨੂੰ ਕਹਿੰਦੀ ਉਹ ਸਮਝ ਰੱਖਦਾ ਹੈ ਇਸ ਚੀਜ਼ ਦੀ ਉਹ ਉਹਦਾ ਨਾਂ ਹੈ ਗੁਰਮੁਖ ਸਿੰਘ ਤੇ ਗੁਰਮੁਖ ਸਿੰਘ ਨੂੰ ਜਦੋਂ ਪਤਾ ਲੱਗਾ ਗਿਆਨੀ ਦਿੱਤ ਸਿੰਘ ਨੂੰ ਮਿਲਿਆ ਇੱਕ ਤੇ ਬੰਦੇ ਦਾ ਆਪਣਾ ਜੀਵਨ ਪ੍ਰਭਾਵਸ਼ਾਲੀ ਸੀ ਵਧੀਆ ਜੀਵਨ ਜਿਉਂਦਾ ਸੀ ਪ੍ਰੈਕਟੀਕਲਟੀ ਬਹੁਤ ਵਧੀਆ ਹੈ ਜ਼ਿੰਮੇਵਾਰੀਆਂ ਬਹੁਤ ਵਧੀਆ ਨਿਭਾਉਂਦਾ ਹੈ ਤੇ ਗਿਆਨੀ ਦਿੱਤ ਸਿੰਘ ਦੀਆਂ ਗੱਲਾਂ ਬਾਤਾਂ ਸੁਣ ਕੇ ਗਿਆਨੀ ਗੁਰਮੁਖ ਸਿੰਘ ਨੇ ਪ੍ਰੋਫੈਸਰ ਸੀ ਜੀ ਓਰੀਐਂਟਲ ਕਾਲਜ ਸੀ ਓਰੀਐਂਟਲ ਕਾਲਜ ਦਾ ਪ੍ਰੋਫੈਸਰ ਸੀ ਗੁਰਮੁਖ ਸਿੰਘ ਹੈ ਸੀ ਗੁਰਸਿੱਖ ਹੈ ਪ੍ਰੋਫੈਸਰ ਉਹਨੇ ਫਿਰ ਗਿਆਨੀ ਦਿੱਤ ਸਿੰਘ ਨਾਲ ਇਦਾਂ ਬਹਿ ਕੇ ਗੱਲਬਾਤ ਕੀਤੀ ਕਹਿੰਦੇ ਜੇ ਕਿਤੇ ਨਾ ਤੂੰ ਇੱਕ ਤੇ ਮਿਲਿਆ ਕਰੇ ਮੈਨੂੰ ਗੱਲਬਾਤ ਕਰਿਆ ਕਰੇ ਵੀ ਬਾਬਾ ਤੇ ਹੈ ਹੀ ਹੈ ਗਿਆਨ ਬਹੁਤ ਹੈ ਤੈਨੂੰ ਗ੍ਰੰਥ ਪੜ੍ਹੇ ਨੇ ਵੇਦ ਸ਼ਾਸਤਰ ਅਧਿਐਨ ਕੀਤਾ ਗੱਲਬਾਤ ਬਹੁਤ ਸੋਹਣੀ ਕਰਦਾ ਹੈ ਪਰ ਕਈ ਕੁੰਡੀਆਂ ਤੇਰੀਆਂ ਕਲੀਅਰ ਹੋਣ ਵਾਲੀਆਂ ਨੇ ਕਈ ਗੱਲਾਂ ਦਾ ਤੈਨੂੰ ਪਤਾ ਨਹੀਂ ਪੈਸ਼ਨ ਤੇਰੇ ਅੰਦਰ ਬਹੁਤ ਹੈ ਕਈ ਗੱਲਾਂ ਦਾ ਨਹੀਂ ਤੈਨੂੰ ਪਤਾ ਤੇ ਗਿਆਨੀ ਗੁਰਮੁਖ ਸਿੰਘ ਨੇ ਫਿਰ ਕੀ ਕੀਤਾ ਭਾਈ ਗਿਆਨੀ ਦਿੱਤ ਸਿੰਘ ਨੂੰ ਕਿਹਾ ਵੀ ਮੈਨੂੰ ਮਿਲਿਆ ਕਰ ਲਓ ਜੀ ਗਿਆਨੀ ਦਿੱਤ ਸਿੰਘ ਗਿਆਨੀ ਗੁਰਮੁਖ ਸਿੰਘ ਨੂੰ ਮਿਲਣ ਲੱਗ ਪਏ ਮਿਲਦਿਆਂ ਮਿਲਦਿਆਂ ਗੱਲਬਾਤ ਕਰਦਿਆਂ ਕਰਦਿਆਂ ਗਿਆਨੀ ਗੁਰਮੁਖ ਸਿੰਘ ਨੇ ਪ੍ਰੋਫੈਸਰ ਗੁਰਮੁਖ ਸਿੰਘ ਨੇ ਕਿਹਾ ਗਿਆਨੀ ਜੀ ਬਹੁਤ ਸੋਹਣਾ ਤੁਸੀਂ ਗ੍ਰੰਥ ਪੜ੍ਹੇ ਨੇ ਪਰ ਤੁਸੀਂ ਤਾਂ ਗਿਆਨੀ ਕਰ ਲਓ ਜਿਹੜੀ ਗਿਆਨੀ ਨਹੀਂ ਕਰਦੇ ਪਲੱਸ ਟੂ ਕਰਕੇ ਜਿਵੇਂ ਗਿਆਨੀ ਕਈਆਂ ਨੇ ਕੀਤੀ ਹੁੰਦੀ ਹੈ ਡਿਗਰੀ ਲੈ ਲਓ ਗਿਆਨੀ ਦੀ ਬੜਾ ਜ਼ੋਰ ਪਾਇਆ ਲਓ ਜੀ ਗਿਆਨੀ ਦਿੱਤ ਸਿੰਘ ਨੇ ਡਿਗਰੀ ਲੈ ਲਈ ਇੱਕ ਸਾਲ ਵਿੱਚ ਕਾਲਜ ਵਿੱਚ ਪੜ੍ਹਾਈ ਕੀਤੀ ਪਹਿਲਾਂ ਬਾਬਾ ਸੀ ਸਾਧ ਬਣਿਆ ਹੋਇਆ ਸੀ ਸਾਧ ਤੋਂ ਗਿਆਨੀ ਕਰ ਲਈ ਗਿਆਨੀ ਕਰਕੇ ਜਦੋਂ ਅਕਲ ਆ ਗਈ ਨਾਲੇ ਮਿਲ ਗਈ ਸੰਗਤ ਗਿਆਨੀ ਗੁਰਮੁਖ ਪ੍ਰੋਫੈਸਰ ਗੁਰਮੁਖ ਸਿੰਘ ਨੇ ਬਦਲਤਾ ਲਓ ਬਾਬੇ ਤੋਂ ਪਹਿਲਾਂ ਤੇ ਬਾਬਾ ਸੀ ਸਾਧ ਸੀ ਇੱਕਦਮ ਚੇਂਜ ਹੋ ਗਿਆ ਇੱਕਦਮ ਐਸਾ ਅਸਰ ਹੋਇਆ ਮਨ ਤੇ ਬਾਬਿਆਂ ਵਾਲਾ ਪ੍ਰਚਾਰ ਛੱਡ ਕੇ ਗੁਰਮਤ ਦਾ ਪ੍ਰਚਾਰ ਸ਼ੁਰੂ ਕਰਤਾ ਇੱਕਦਮ ਬਦਲ ਗਿਆ ਉਧਰੋਂ ਉਹਨੂੰ ਜਦੋਂ ਸਮਝਾਇਆ ਵੀ ਯਾਰ ਸਿੱਖੀ ਤੇ ਘਟਦੀ ਜਾਂਦੀ ਹੈ ਸਾਧ ਤੇ ਲੁੱਟ ਕੇ ਖਾ ਗਏ ਦਿਮਾਗ 'ਚ ਬਹਿ ਗਈ ਗੱਲ ਇੱਥੇ ਪ੍ਰੋਬਲਮ ਹੁੰਦੀ ਹੈ ਬੰਦੇ ਲਈ ਨਾ ਇੰਨੇ ਫਲੈਕਸੀਬਲ ਨਹੀਂ ਅਸੀਂ ਹੁੰਦੇ ਵੀ ਅਸੀਂ ਯੂ ਟਰਨ ਲੈ ਸਕੀਏ ਖਾਸ ਕਰਕੇ ਯੂ ਟਰਨ ਲੈਣਾ ਜ਼ਿੰਦਗੀ ਵਿੱਚ ਬਹੁਤ ਔਖਾ ਹੁੰਦਾ ਹੈ ਤੁਹਾਨੂੰ ਇੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ ਜਦੋਂ ਤੁਸੀਂ ਲਾਈਨ ਤੁਹਾਡੀ ਹੋਰ ਹੋਵੇ ਜਦੋਂ ਤੁਸੀਂ ਯੂ ਟਰਨ ਲੈਣਾ ਹੈ ਨਾ ਭਾਈ ਬਹੁਤ ਤੁਹਾਡੇ ਅੰਦਰ ਵੀ ਬਹੁਤ ਕੁਝ ਚੱਲਦਾ ਹੁੰਦਾ ਹੈ ਉਦੋਂ ਬਾਅਦ ਜੇ ਤੁਸੀਂ ਯੂ ਟਰਨ ਲੈਣ ਲੱਗੇ ਤੇ ਦੁਨੀਆ ਨੇ ਤੁਹਾਨੂੰ ਜਿਉਣ ਨਹੀਂ ਦੇਣਾ ਲੋਕਾਂ ਨੇ ਕਹਿਣਾ ਪਹਿਲਾਂ ਤੇ ਤੂੰ ਐਂ ਕਹਿੰਦਾ ਸੀ ਪਹਿਲਾਂ ਤੂੰ ਐਂ ਕਹਿੰਦਾ ਸੀ ਸਭ ਤੋਂ ਔਖਾ ਕੰਮ ਬਣ ਜਾਂਦਾ ਤੂੰ ਤੇ ਐਂ ਕਹਿੰਦਾ ਹੁੰਦਾ ਸੀ ਹੁਣ ਤੈਨੂੰ ਕੀ ਹੋ ਗਿਆ ਹੁਣ ਤੂੰ ਗੱਲਾਂ ਐਂ ਕਰਦਾ ਕਿਸੇ ਨੇ ਕਹਿਣਾ ਖਰੀਦ ਲਿਆ ਕਿਸੇ ਨੇ ਕਹਿਣਾ ਵਿਕ ਗਿਆ ਕਿਸੇ ਨੇ ਕੁਝ ਕਹਿਣਾ ਕਿਸੇ ਨੇ ਕੁਝ ਕਹਿਣਾ ਬੜੀਆਂ ਗੱਲਾਂ ਸੁਣਨੀਆਂ ਪੈਣਗੀਆਂ ਜਦੋਂ ਤੁਸੀਂ ਪ੍ਰਚਾਰ ਬਦਲੋਗੇ ਸੋਚ ਬਦਲੋਗੇ ਆਪਣੀ ਇਹਦੇ ਲਈ ਦਲੇਰ ਚਾਹੀਦਾ ਬੰਦਾ, ਡੇਰੇਦਾਰ ਤਾਂ ਨਹੀਂ ਬਦਲਦੇ, ਉਹਨਾਂ ਨੂੰ ਪਤਾ ਰੋਜੀ ਰੋਟੀ ਤੇ ਲੱਤ ਵੱਜ ਜਾਣੀ ਹੈ ਸਾਡੀ ਤੇ, ਉਹਨਾਂ ਨੂੰ ਪਤਾ ਹੈ ਵੀ ਸਾਡੇ ਕੋਲ ਗਿਆਨ ਤੇ ਹੈ ਨਹੀਂ, ਮੱਥੇ ਟਿਕਾ ਕੇ ਪੈਸੇ ਇਕੱਠੇ ਕਰਦੇ ਆ, ਜੇ ਇਹ ਛੱਡਤਾ ਤੇ ਪ੍ਰਚਾਰਕ ਤੇ ਅਸੀਂ ਹੈ ਹੀ ਨਹੀਂ, ਉਧਰ ਵਾਲੇ ਪਾਸੇ ਸਾਨੂੰ ਕਿੰਨੇ ਪੁੱਛਣਾ, ਪ੍ਰਚਾਰ ਤੇ ਆਉਂਦਾ ਹੀ ਨਹੀਂ, ਉਹ ਤੇ ਗੱਲ ਹੀ ਨਹੀਂ ਆਉਂਦੀ। ਫਿਰ ਗਿਆਨੀ ਦਿੱਤ ਸਿੰਘ ਨੇ ਸਾਰਾ ਕੁਝ ਬਦਲਿਆ ਤੇ ਨੇਰੀ ਲਿਆ ਤੀਜੀ ਦੋ ਬੰਦਿਆਂ ਨੇ, ਪ੍ਰੋਫੈਸਰ ਗੁਰਮੁਖ ਸਿੰਘ ਨੇ ਤੇ ਇਧਰ ਗਿਆਨੀ ਦਿੱਤ ਸਿੰਘ ਨੇ। ਇਹਨਾਂ ਦੋ ਬੰਦਿਆਂ ਨੇ ਜਦੋਂ ਪ੍ਰਚਾਰ ਸ਼ੁਰੂ ਕੀਤਾ, ਇਹ ਮਿਸ਼ਨਰੀ ਕਾਲਜ ਵਾਲਿਆਂ ਨੇ ਵੀ ਕਈ ਇਹਨਾਂ ਦੀ ਜੀਵਨੀ ਛਾਪੀ ਹੈ, ਜਦੋਂ ਕਹਿੰਦੇ ਪ੍ਰਚਾਰ ਗਿਆਨੀ ਦਿੱਤ ਸਿੰਘ ਨੇ ਬਦਲਿਆ, ਵਧੀਆ ਵਧੀਆ ਗੱਲਾਂ ਕਹਿਣੀਆਂ, ਲੈਕਚਰ ਕਰਨੇ ਸ਼ੁਰੂ ਕੀਤੇ, ਉਸ ਵੇਲੇ ਸਭ ਤੋਂ ਵੱਧ ਪਿੱਟ ਸਿਆਪਾ ਪਤਾ ਕਿਹਨਾਂ ਨੇ ਪਾਇਆ, ਗੁਲਾਬਦਾਸੀ ਸੰਪਰਦਾ ਵਾਲਿਆਂ ਨੇ ਪਾਇਆ, ਕਹਿੰਦੇ ਬਦਲ ਗਿਆ ਆਖੋ ਸਤਨਾਮ, ਸਭ ਤੋਂ ਵੱਧ ਰੌਲਾ ਬਾਬਿਆਂ ਨੇ ਪਾਇਆ, ਕਹਿੰਦੇ ਇਹਨੂੰ ਕੀ ਹੋ ਗਿਆ। ਤੇ ਜਿਹੜਾ ਗਿਆਨੀ ਦਿੱਤ ਸਿੰਘ ਹੈ ਉਹ ਉਹਨੇ ਨਹੀਂ ਪਰਵਾਹ ਕੀਤੀ, ਫਿਰ ਪਿੱਛੇ ਮੁੜ ਕੇ ਕਹਿੰਦੇ ਨੇ ਗਿਆਨੀ ਦਿੱਤ ਸਿੰਘ ਹੋਣਾ ਨੇ ਫਿਰ ਬਹੁਤ ਘਾਲਣਾ ਆਪਣੀ ਜ਼ਿੰਦਗੀ ਵਿੱਚ ਘਾਲੀ, ਐਸਾ ਦਿਨ ਰਾਤ ਪ੍ਰਚਾਰ ਕੀਤਾ ਕਿ ਲਗਾਤਾਰ ਗਿਣਤੀ ਜਿਹੜੀ ਹੈ ਸਿੱਖਾਂ ਦੀ ਵਧਣੀ ਸ਼ੁਰੂ ਹੋ ਗਈ। ਚਾਰ ਬੱਚੇ ਈਸਾਈ ਬਣ ਚੱਲੇ ਸੀ ਜੀ, ਸਿਰਫ ਚਾਰ, ਸਾਡਿਆਂ ਪਿੰਡਾਂ 'ਚ ਹੁਣ ਸੈਂਕੜੇ ਬਣੀ ਜਾਂਦੇ ਆ, ਕਈ ਇਦਾਂ ਦੇ ਹੈ, ਸਾਡੇ ਨਹੀਂ ਦਿਮਾਗ 'ਤੇ ਅਸਰ ਕੋਈ ਇਹਨਾਂ ਚੀਜ਼ਾਂ ਦਾ, ਸਾਡੇ ਬੰਦਿਆਂ ਨੂੰ ਕੋਈ ਫਿਕਰ ਨਹੀਂ। ਉਸ ਵੇਲੇ ਫਿਰ ਇਹਨਾਂ ਨੇ ਬਹੁਤ ਜ਼ੋਰ ਲਾਇਆ ਵੀ ਸਿੰਘ ਸਭਾ, ਇੱਕ ਸਿੰਘ ਸਭਾ ਲਾਹੌਰ ਦੇ ਵਿੱਚ ਕਾਇਮ ਕੀਤੀ। ਪਹਿਲਾਂ ਅੰਮ੍ਰਿਤਸਰ ਵਿੱਚ ਸਿੰਘ ਸਭਾ ਕਾਇਮ ਹੋਈ ਸੀ, ਫਿਰ ਉਹ ਨਹੀਂ ਚੱਲ ਸਕੀ, ਮੁੜ ਕੇ 1879 ਵਿੱਚ ਲਾਹੌਰ ਵਿੱਚ ਸਿੰਘ ਸਭਾ ਕਾਇਮ ਹੋਈ, ਉੱਥੇ ਸਿੰਘ ਸਭਾ ਬਣੀ, ਫਿਰ ਜਗ੍ਹਾ ਜਗ੍ਹਾ ਸਿੰਘ ਸਭਾ ਬਣੀਆਂ। ਹਰੇਕ ਸ਼ਹਿਰ ਵਿੱਚ ਤੁਸੀਂ ਵੇਖੋਗੇ ਗੁਰਦੁਆਰੇ ਸਿੰਘ ਸਭਾ, ਕਈ ਬਹੁਤ ਪੁਰਾਣੇ ਬਣੇ ਹੋਏ ਆ। ਲਾਹੌਰ ਤੋਂ ਗਿਆਨੀ ਦਿੱਤ ਸਿੰਘ ਤੇ ਗਿਆਨੀ ਗੁਰਮੁਖ ਸਿੰਘ ਹੋਣਾ ਨੇ ਪ੍ਰਚਾਰ ਸ਼ੁਰੂ ਕੀਤਾ। ਅਗਲੀ ਗੱਲ ਸੁਣੋ, 1880 ਦੇ ਵਿੱਚ ਖਾਲਸਾ ਅਖਬਾਰ ਕੱਢਣਾ ਸ਼ੁਰੂ ਕੀਤਾ, ਜਿਹਦੇ ਐਡੀਟਰ ਸਨ ਗਿਆਨੀ ਦਿੱਤ ਸਿੰਘ। ਹੁਣ ਉਦੋਂ ਨਾ ਤੇ ਨੈੱਟ ਹੈ, ਅੱਜ ਕੱਲ੍ਹ ਤੇ ਮੌਜ ਇੱਡੀ ਹੈ ਪਿਆਰਿਓ, ਜੇ ਅੱਜ ਅਸੀਂ ਇੱਡੇ ਨਿਕੰਮੇ ਹਾਂ, ਅੱਜ ਪ੍ਰਚਾਰ ਕਰਨਾ ਨਹੀਂ ਚਾਹੁੰਦੇ, ਪਰ ਗਿਆਨੀ ਦਿੱਤ ਸਿੰਘ ਨੇ 1880 ਵਿੱਚ ਅਖਬਾਰ ਕੱਢੀ, ਅਖਬਾਰ ਕੱਢ ਕੇ ਉਹਨਾਂ ਨੇ ਲੇਖ ਲਿਖਣੇ ਸ਼ੁਰੂ ਕੀਤੇ। ਉਧਰੋਂ ਆਰੀਆ ਸਮਾਜਾਂ ਦੇ ਪਰਦੇ ਖੋਲ੍ਹੇ, ਉਧਰੋਂ ਮਹੰਤਾਂ ਦੇ ਪਰਦੇ ਖੋਲ੍ਹੇ, ਸਾਰਿਆਂ ਨਾਲ ਇਕੱਠੀ ਟੱਕਰ ਲੈਣੀ ਪਈ ਗਿਆਨੀ ਦਿੱਤ ਸਿੰਘ ਨੂੰ, ਇੱਕ ਬੰਦੇ ਨਾਲ ਨਹੀਂ ਟੱਕਰ ਲੈਣੀ ਪਈ, ਸਾਰਿਆਂ ਨਾਲ। ਗੋਰਿਆਂ ਦਾ ਰਾਜ ਹੈ, ਇੱਕ ਪਾਸੇ ਮਹੰਤ ਗੁਰਦੁਆਰਿਆਂ ਤੇ ਕਾਬਜ਼ ਨੇ, ਦੂਜੇ ਪਾਸੇ ਬੇਦੀ, ਖੇਮ ਸਿੰਘ ਬੇਦੀ ਗੁਰੂ ਨਾਨਕ ਦੀ ਅੰਸ਼ ਬੰਸ਼ ਕਹਾਉਣ ਵਾਲੇ ਉਹ ਕਾਬਜ਼ ਨੇ, ਦੂਜੇ ਸਾਧ ਬਾਬੇ ਡੇਰਿਆਂ ਵਾਲੇ ਉਹ ਸਾਰੇ, ਇੱਕ ਪਾਸੇ ਇਹ ਦੋ ਬੰਦੇ ਸੀ। ਇੰਨੀ ਇਹਨਾਂ ਨੇ ਹਿੰਮਤ ਕੀਤੀ ਕਿ ਖਾਲਸਾ ਅਖਬਾਰ ਕੱਢਿਆ। ਅੱਗੇ ਗੱਲ ਸੁਣਿਓ, ਇੱਥੇ ਫਰੀਦਕੋਟੀਆ ਟੀਕਾ ਜਿਹੜਾ ਜਾਣਦੇ ਹੋ ਭਾਈ, ਫਰੀਦਕੋਟੀਆ ਟੀਕਾ ਜਿਹੜੇ ਗੁਰਬਾਣੀ ਸਮਝਦੇ ਉਹਨਾਂ ਨੂੰ ਪਤਾ ਹੈ, ਫਰੀਦਕੋਟੀਆ ਟੀਕਾ ਜਦੋਂ ਲਿਖਣ ਫਰੀਦਕੋਟੀਏ ਲਿਖਣ ਲੱਗੇ, ਗਿਆਨੀਆਂ ਦਾ ਇਕੱਠ ਕੀਤਾ ਵੀ ਸਾਰੇ ਗਿਆਨੀ ਆਓ, ਗੁਰਬਾਣੀ ਦੇ ਗੁਰਬਾਣੀ ਦਾ ਟੀਕਾ ਲਿਖਣਾ। ਧਿਆਨ ਨਾਲ ਸੁਣਿਓ, ਜਦੋਂ ਗੁਰਬਾਣੀ ਦਾ ਟੀਕਾ ਲਿਖਣ ਲੱਗੇ ਤੇ ਪ੍ਰੋਫੈਸਰ ਗੁਰਮੁਖ ਸਿੰਘ ਨੂੰ ਸੱਦਿਆ। ਪ੍ਰੋਫੈਸਰ ਗੁਰਮੁਖ ਸਿੰਘ ਜਦੋਂ ਗਏ, ਉਹ ਕਹਿੰਦੇ ਤੇ ਸਾਰੇ ਗਿਆਨੀ ਜਿਹੜੇ ਨੇ ਇਹਨਾਂ ਤੇ ਸਨਾਤਨ ਧਰਮ ਦਾ ਪ੍ਰਭਾਵ ਹੈ, ਜੇ ਸਨਾਤਨ ਧਰਮ ਦੇ ਗਿਆਨੀ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਲਿਖਣਗੇ, ਜੇ ਸਨਾਤਨ ਧਰਮ ਦੇ ਗਿਆਨੀ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਲਿਖਣਗੇ, ਇਹ ਤੇ ਹੋਰ ਹੀ ਕੁਝ ਕਰ ਦੇਣਗੇ। ਗਿਆਨੀ ਪ੍ਰੋਫੈਸਰ ਗੁਰਮੁਖ ਸਿੰਘ ਨੇ ਵਿਰੋਧ ਕੀਤਾ। ਜਦੋਂ ਵਿਰੋਧ ਕੀਤਾ ਤੇ ਫਿਰ ਖੇਮ ਸਿੰਘ ਬੇਦੀ ਦੇ ਕਹਿਣ ਤੇ, ਬਾਬਾ ਖੇਮ ਸਿੰਘ ਬੇਦੀ ਦੇ ਕਹਿਣ ਤੇ ਗਿਆਨੀ ਗੁਰਮੁਖ ਸਿੰਘ ਨੂੰ ਅਕਾਲ ਤਖਤ ਸਾਹਿਬ ਤੋਂ ਛੇਕ ਦਿੱਤਾ ਸੀ। ਕਹਿੰਦੇ ਜੀ ਵਿਰੋਧ ਕਰਦਾ, ਜਿਹੜੇ ਟੀਕੇ ਦਾ ਵਿਰੋਧ ਕੀਤਾ ਸੀ ਨਾ ਜੀ ਗਿਆਨੀ ਗੁਰਮੁਖ ਸਿੰਘ ਨੇ, ਪ੍ਰੋਫੈਸਰ ਗੁਰਮੁਖ ਸਿੰਘ ਨੇ, ਉਸ ਟੀਕੇ ਦੇ ਅਰਥ ਹੀ ਬਹੁਤੇ ਅੱਜ ਕੱਲ੍ਹ ਪੜ੍ਹਾਏ ਜਾਂਦੇ ਆ, ਜਿਹਦੇ ਕਰਕੇ ਛੇਕ ਦਿੱਤਾ ਸੀ। ਜਦੋਂ ਟੀਕਾ ਲਿਖਣ ਲੱਗੇ, ਉਹ ਕਹਿੰਦਾ ਗਿਆਨੀ ਸਨਾਤਨ ਧਰਮ ਦੇ ਹੈ, ਜੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਲਿਖਣਾ ਹੈ ਤੇ ਗੁਰਮਤ ਨੂੰ ਸਮਝਣ ਵਾਲੇ ਗਿਆਨੀਆਂ ਤੋਂ ਲਿਖਾਓ। ਜੇ ਇਹਨਾਂ ਤੋਂ ਲਿਖਾਓਗੇ ਇਹਨਾਂ ਨੇ ਹਿੰਦੂਆਂ ਵਾਲੇ ਅਰਥ ਕਰ ਦੇਣੇ ਆ, ਹਿੰਦੂਆਂ ਵਾਲੇ ਅਰਥ ਕਰ ਦੇਣੇ ਆ। ਇਸ ਕਰਕੇ ਜਿਹੜਾ ਉਹ ਟੀਕਾ ਛਪਿਆ ਸੀ ਇਹਦੇ ਸੰਬੰਧ ਵਿੱਚ ਆਵਾਜ਼ ਉਠਾਈ ਸੀ ਨਾ ਲਿਖੋ, ਤੇ ਗਿਆਨੀ ਗੁਰਮੁਖ ਸਿੰਘ ਨੂੰ ਅਕਾਲ ਤਖਤ ਤੋਂ ਛੇਕ ਦਿੱਤਾ ਸੀ। ਜਦੋਂ ਛੇਕਤਾ ਬਸ ਫਿਰ ਗਿਆਨੀ ਦਿੱਤ ਸਿੰਘ ਹੋਣੀ ਅਖਬਾਰ ਲਿਖਦੇ ਸੀ, ਇਹਨਾਂ ਨੇ ਰੋਜ਼ ਲਿਖ ਲਿਖ ਕੇ ਵੀ ਇਹ ਹੁਕਮਨਾਮਾ ਨਹੀਂ ਮੰਨਣਾ। ਹੁਕਮਨਾਮਾ ਇੱਕ ਤਰ੍ਹਾਂ ਨਾਲ ਫੇਲ ਹੋ ਗਿਆ ਸੀ, ਲੋਕਾਂ ਨੇ ਹੁਕਮਨਾਮਾ ਮੰਨਿਆ ਨਹੀਂ। ਤੇ ਇਹ ਵੀ ਲਿਖਿਆ ਹੈ ਕਿ ਗਿਆਨੀ ਦਿੱਤ ਸਿੰਘ ਹੋਣਾ ਦਾ, ਪ੍ਰੋਫੈਸਰ ਗੁਰਮੁਖ ਸਿੰਘ ਹੋਣਾ ਦਾ ਕਈ ਵਾਰੀ ਰਾਹ ਰੋਕਿਆ, ਰਾਹ ਵੀ ਰੋਕਿਆ ਲੋਕਾਂ ਨੇ, ਵਿਰੋਧ ਦਾ ਸਾਹਮਣਾ ਕਰਨਾ ਪਿਆ। ਸਾਰੇ ਸਾਰੇ ਇੱਕ ਪਾਸੇ ਸੀ, ਇਹ ਦੋ ਬੰਦੇ ਅੜੇ ਰਹੇ, ਪਰ ਹੌਲੀ ਹੌਲੀ ਕਾਫਲਾ ਬਣਦਾ ਗਿਆ। ਆਰੀਆ ਸਮਾਜ ਵਾਲਾ ਦਯਾਨੰਦ ਜਿਹੜਾ ਗੁਰਦੁਆਰਿਆਂ ਵਿੱਚ ਆ ਕੇ ਲੈਕਚਰ ਦਿੰਦਾ ਸੀ ਨਾ, ਲੈਕਚਰ ਮੁੜ ਕੇ ਸਿੱਖਾਂ ਨੂੰ ਵੇਖ ਕੇ ਡਰਨ ਲੱਗ ਗਿਆ ਸੀ ਜੇ ਵਿੱਚ ਕੋਈ ਸਿੱਖ ਬੈਠਾ ਹੁੰਦਾ ਸੀ। ਇੰਨਾ ਗਿਆਨ ਹੋ ਗਿਆ ਲੋਕਾਂ ਨੂੰ, ਸਮਝ ਪੈ ਗਈ। ਜਿਵੇਂ ਅੱਜ ਕੱਲ੍ਹ ਤੁਸੀਂ ਨੋਟ ਕਰਿਓ, ਜਿਹੜੇ ਬਾਬੇ ਹੈ ਨਾ ਜਦੋਂ ਇੱਦਾਂ ਲੈਕਚਰ ਸਟੇਜ ਤੇ ਬਹਿ ਕੇ ਕਰਦੇ ਆ, ਤੁਹਾਡੀ ਅੱਖ ਚੱਖ ਨਹੀਂ ਪਾਉਂਦੇ, ਉਹਨਾਂ ਨੂੰ ਪਤਾ ਵੀ ਆਹ ਜਿਹੜਾ ਸਾਹਮਣੇ ਬੈਠਾ ਹੈ ਇਹ ਜਾਣਦਾ ਵੀ ਮੈਂ ਝੂਠ ਬੋਲਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਬੰਦੇ ਅੱਗੇ ਵਾਲੀ ਗੱਲ ਨਹੀਂ ਰਹੀ, ਇਹ ਨਹੀਂ ਵੀ ਬਾਬਿਆਂ ਦੇ ਡੇਰੇ ਬੰਦ ਹੋ ਗਏ, ਡੇਰੇ ਇਦਾਂ ਹੀ ਚੱਲਣਗੇ, ਇਹ ਨਹੀਂ ਬੰਦ ਹੋ ਸਕਦੇ। ਬੜੀ ਦੁਨੀਆ ਹੈ ਇਹਨਾਂ ਦੇ ਮਗਰ, ਪਰ ਚਿੰਤਾ ਇਹ ਹੈ ਵੀ ਅੱਗੇ ਜੋ ਮਰਜ਼ੀ ਸੁਣਾਈ ਜਾਂਦੇ ਸੀ, ਹੁਣ ਅੱਗੇ ਬੈਠਾ ਕੋਈ ਨਾ ਕੋਈ ਸਵਾਲ ਪੁੱਛਦਾ ਹੈ। ਜਦੋਂ ਇਦਾਂ ਬਹਿ ਕੇ ਗੱਲ ਕਰਦੇ ਆ ਕਈ ਵਿੱਚ ਪੈਦਾ ਹੋਣ ਲੱਗ ਪਏ ਇਦਾਂ ਦੇ, ਖਤਰਾ ਇਸ ਗੱਲ ਦਾ ਹੈ, ਇਸ ਗੱਲ ਦਾ ਖਤਰਾ ਹੈ। ਤੇ ਗਿਆਨੀ ਦਿੱਤ ਸਿੰਘ ਹੋਣਾ ਦੇ ਉੱਤੇ ਫਿਰ ਇਹਨਾਂ ਨੇ ਕੇਸ ਕਰ ਦਿੱਤਾ। ਪ੍ਰੈਸ ਜਿਹੜੀ ਸੀ ਜਿਹਦੇ ਤੇ ਲਿਟਰੇਚਰ ਛਪਦਾ ਸੀ, ਪ੍ਰੈਸ ਵੀ ਬੰਦ ਕਰਵਾਈ, ਅਖਬਾਰ ਵੀ ਬੰਦ ਕਰਵਾਈ। ਉਦੋਂ ਪ੍ਰਚਾਰ ਅਖਬਾਰ ਨਾਲ ਹੀ ਹੁੰਦਾ ਸੀ, ਅਖਬਾਰ ਵੀ ਬੰਦ ਕਰਾ ਦਿੱਤੀ ਸੀ, ਪ੍ਰੈਸ ਵੀ ਬੰਦ ਕਰਾ ਦਿੱਤੀ ਸੀ। ਕਈ ਸਾਲ ਮੁਕੱਦਮਾ ਲੜਿਆ, ਘਰ ਦੀ ਗਰੀਬੀ ਸਾਰੇ ਇੱਕ ਪਾਸੇ, ਪਰ ਫਿਰ ਵੀ ਗਿਆਨੀ ਦਿੱਤ ਸਿੰਘ ਵਰਗਿਆਂ ਦੀ ਹਿੰਮਤ ਹੈ, ਉਹਨਾਂ ਨੇ ਹੌਸਲਾ ਨਹੀਂ ਛੱਡਿਆ, ਲੜਦੇ ਰਹੇ, ਜੂਝਦੇ ਰਹੇ, ਇਸ ਸਿਸਟਮ ਦੇ ਨਾਲ ਜੂਝਦੇ ਰਹੇ। ਫਿਰ ਮੁਕੱਦਮਾ ਜਿੱਤੇ, 51 ਰੁਪਈਏ ਜੁਰਮਾਨਾ ਹੋਇਆ, ਜੁਰਮਾਨਾ ਭਰਿਆ ਗਿਆ, ਦੁਬਾਰਾ ਫਿਰ ਧੂਆਂ ਧਾਰ ਉਹਨਾਂ ਨੇ ਪ੍ਰਚਾਰ ਕੀਤਾ। ਇੰਨੀ ਮਿਹਨਤ ਆਪਣੀ ਜ਼ਿੰਦਗੀ ਵਿੱਚ ਕੀਤੀ ਵੀ ਜਿਹੜੀ ਆ ਸ਼੍ਰੋਮਣੀ ਕਮੇਟੀ ਬਣੀ, ਸਾਧ ਜਿਹੜੇ ਸੀ ਮਹੰਤ ਕਬਜ਼ਾ ਕਰਕੇ ਬੈਠੇ ਸੀ ਦਰਬਾਰ ਸਾਹਿਬ, ਆਨੰਦਪੁਰ ਸਾਹਿਬ ਮਹੰਤਾਂ ਦਾ ਕਬਜ਼ਾ, ਨਨਕਾਣਾ ਸਾਹਿਬ ਮਹੰਤਾਂ ਦਾ ਕਬਜ਼ਾ, ਇਹ ਸਾਰੀ ਜਿਹੜੀ ਅਕਾਲੀ ਲਹਿਰ ਚੱਲੀ, ਸਿੰਘ ਸਭਾ ਲਹਿਰ ਗਿਆਨੀ ਦਿੱਤ ਸਿੰਘ ਹੋਣਾ ਨੇ ਚਲਾਈ, ਪ੍ਰੋਫੈਸਰ ਗੁਰਮੁਖ ਸਿੰਘ ਨੇ ਚਲਾਈ, ਤੇ ਆ ਜਿਹੜੀ ਅਕਾਲੀ ਲਹਿਰ ਚੱਲੀ, ਸਾਰੇ ਗੁਰਦੁਆਰੇ ਆਜ਼ਾਦ ਕਰਾਏ, ਸ਼੍ਰੋਮਣੀ ਕਮੇਟੀ ਬਣੀ, ਇਹ ਸਾਰਾ ਕੁਝ ਗਿਆਨੀ ਦਿੱਤ ਸਿੰਘ ਹੋਣਾ ਦੀ ਹਿੰਮਤ ਦਾ ਸਦਕਾ ਹੈ, ਗਿਆਨੀ ਦਿੱਤ ਸਿੰਘ ਹੋਣਾ ਦੀ। ਪਰ ਸੋਚਣ ਵਾਲੀ ਗੱਲ ਇਹ ਹੈ ਵੀ ਇੰਨੇ ਬਾਬਿਆਂ ਦੀਆਂ ਬਰਸੀਆਂ, ਇੰਨਾ ਕੁਝ ਜਿਨ੍ਹਾਂ ਨੇ ਮੱਥੇ ਹੀ ਟਿਕਾਏ ਐ, ਜਿਨ੍ਹਾਂ ਨੇ ਕੋਈ ਚੱਜ ਦੀ ਗੱਲ, ਗਿਆਨ ਦੀ ਗੱਲ ਨਹੀਂ ਦੱਸੀ, ਲੋਕਾਂ ਨੂੰ ਉਲਝਾਇਆ ਆ, ਉਹਨਾਂ ਦੀਆਂ ਜਾਤਾਂ ਵਿੱਚ ਤੇ ਲੱਖ ਲੱਖ ਬੰਦਾ ਇਕੱਠਾ ਹੋ ਜਾਂਦਾ, ਉਹਨਾਂ ਦੇ ਤੇ ਚਾਰ ਚਾਰ ਦਿਨ ਪ੍ਰੋਗਰਾਮ ਚੱਲਦੇ ਐ। ਗਿਆਨੀ ਦਿੱਤ ਸਿੰਘ ਵਰਗਿਆਂ ਨੂੰ ਸਾਡੀ ਕੌਮ ਭੁੱਲੀ ਗਈ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਗਿਆਨੀ ਦਿੱਤ ਸਿੰਘ ਵਰਗਿਆਂ ਨੂੰ ਭੁੱਲ ਗਏ ਸਾਡੇ, ਵੀ ਇੰਨੀ ਮਿਹਨਤ ਉਹਨਾਂ ਬੰਦਿਆਂ ਨੇ ਕੀਤੀ, ਇਹ ਅਕਾਲੀ ਲਹਿਰ ਚੱਲੀ, ਸ਼੍ਰੋਮਣੀ ਕਮੇਟੀ ਬਣੀ, ਇਹ ਸਾਰਾ ਕੁਝ ਉਹਨਾਂ ਦੇ ਪ੍ਰਚਾਰ ਸਦਕਾ ਸੀ। ਦਿਨਾਂ ਦੇ ਵਿੱਚ ਚੇਂਜ ਹੋ ਗਿਆ ਸੀ, ਅਖਬਾਰਾਂ ਪੜ੍ਹ ਪੜ੍ਹ ਕੇ ਸਿੱਖ ਬਦਲ ਗਏ ਵੀ ਅੱਛਾ ਜਾ ਸਾਨੂੰ ਬੁੱਧੂ ਬਣਾਉਂਦੇ ਆ, ਅਸਲ ਸੱਚ ਤੇ ਆ ਹੈ। ਇੰਨਾ ਜ਼ਿਆਦਾ ਅਸਰ ਹੋਇਆ ਗਿਆਨੀ ਦਿੱਤ ਸਿੰਘ ਵਰਗਿਆਂ ਦਾ। ਸੋ 1901 ਵਿੱਚ ਜਾ ਕੇ ਗਿਆਨੀ ਦਿੱਤ ਸਿੰਘ ਹੋਣੀ ਸਰੀਰ ਛੱਡਦੇ ਆ, ਤਕਰੀਬਨ 51 ਸਾਲ ਦੀ ਉਮਰ ਭੋਗੀ ਹੈ, ਉਹ ਕੁਝ ਕਰ ਵਿਖਾਇਆ ਜਿਹੜਾ ਕਈ ਸਦੀਆਂ ਵਿੱਚ ਨਹੀਂ ਹੁੰਦਾ, ਉਹਨਾਂ ਵੇਲਿਆਂ ਵਿੱਚ ਕੀਤਾ ਗਿਆਨੀ ਦਿੱਤ ਸਿੰਘ ਹੋਣਾ ਨੇ, ਜਦੋਂ ਕੋਈ ਮੀਡੀਆ ਨਹੀਂ ਸੀ, ਕੋਈ ਜਗ੍ਹਾ ਜਗ੍ਹਾ ਤੇ ਜਾਣ ਲਈ ਗੱਡੀਆਂ ਨਹੀਂ ਸੀ, ਕੋਈ ਸਾਧਨ ਨਹੀਂ ਸੀ, ਸਾਡੇ ਵਰਗਿਆਂ ਨੂੰ ਮੌਤ ਪੈਂਦੀ ਹੈ ਕਰਦਿਆਂ ਨੂੰ, ਸਾਡੇ ਵਰਗੇ ਤੇ ਇੱਥੇ ਵੇਖੋ ਨਾ, ਮੈਂ ਇੱਥੇ ਬੈਠਾ, ਆ ਪ੍ਰਬੰਧ ਤੁਸੀਂ ਕੀਤਾ, ਟੈਂਟ ਤੁਸੀਂ ਲਵਾਇਆ, ਸਟੇਜਾਂ ਤੁਹਾਡੀਆਂ ਨੇ, ਸਾਊਂਡ ਦਾ ਖਰਚਾ ਦਿੱਤਾ, ਇੱਥੋਂ ਤੱਕ ਕਿ ਸਾਡੀਆਂ ਗੱਡੀਆਂ 'ਚ ਤੇਲ ਵੀ ਪਵਾਉਂਦੇ ਹੋ ਤੁਸੀਂ, ਇਸ਼ਤਿਹਾਰ ਵੀ ਤੁਸੀਂ ਲਾਉਣਾ ਹੈ, ਲੰਗਰ ਵੀ ਪਕਾਉਣਾ ਹੈ, ਇੰਨਾ ਪ੍ਰਬੰਧ ਤੁਸੀਂ ਇੱਥੇ 20-30-50 ਹਜ਼ਾਰ ਬੰਦੇ ਦਾ ਕਰਦੇ ਹੋ, ਤੇ ਸਾਡੇ ਵਰਗਿਆਂ ਨੂੰ ਮੌਤ ਪੈਂਦੀ ਹੈ ਜੇ ਸਾਡੇ ਵਰਗੇ ਫਿਰ ਵੀ ਮਾਈਕ ਅੱਗੇ ਹੈ, ਕੱਲੇ ਕੱਲੇ ਤੱਕ ਆਵਾਜ਼ ਪਹੁੰਚਦੀ ਹੈ 20-30 ਹਜ਼ਾਰ ਬੰਦਾ ਅੱਗੇ ਬਹਿ ਕੇ ਸੁਣਦਾ ਹੈ 30-40 ਹਜ਼ਾਰ ਬੰਦਾ ਨੈੱਟ ਤੇ ਸੁਣਦਾ ਹੋਣਾ ਹੈ ਘਰਾਂ 'ਚ ਬਹਿ ਕੇ ਸੁਣਦੇ ਹੋਣਗੇ ਮੌਤ ਕਹਿੰਦੀ ਹੈ ਸਾਨੂੰ ਅਸੀਂ ਫਿਰ ਵੀ ਸੱਚ ਨਾ ਬੋਲੀਏ ਫਿਰ ਵੀ ਨਾ ਦੱਸੀਏ ਵੀ ਗੁਰਮਤ ਆ ਹੈ ਫਿਰ ਵੀ ਨਾ ਦੱਸੀਏ ਜੇ ਗੱਡੀਆਂ ਵਿਕ ਜਾਣਗੀਆਂ ਤੇ ਤੁਹਾਡੇ ਤੁਹਾਡੇ 'ਚ ਬੜੇ ਹੋਣਗੇ ਜਿਹਨੇ ਕਹਿਣਗੇ ਸਾਡੀ ਗੱਡੀ 'ਚ ਬਹਿ ਕੇ ਆ ਜਾਓ ਅਸੀਂ ਲੈ ਆਉਂਦੇ ਹਾਂ ਜਾ ਕੇ ਉੱਥੋਂ ਵੇਚ ਦਿਓ ਜੇ ਪਰਮੇਸ਼ਰ ਦੁਆਰ ਛੱਡਣਾ ਪੈ ਜਾਏਗਾ ਤੇ ਘਰੋਂ ਲੈ ਆਓਗੇ ਤੁਸੀਂ ਅੱਜ ਤੇ ਸਾਧਨ ਨੇ ਪਿਆਰਿਓ ਜੇ ਨਹੀਂ ਵੀ ਬਾਹਰ ਦੁਕਾਨ ਲਾ ਸਕਾਂਗੇ ਆਪਣੇ ਘਰ 'ਚ ਬਹਿ ਕੇ ਵੀ ਅੱਜ ਤੇ ਤੁਸੀਂ ਲਾਈਵ ਹੋ ਜਾਓ ਫੇਸਬੁੱਕ ਤੇ ਨੈੱਟ ਦੇ ਉੱਤੇ ਲਾਈਵ ਹੋ ਜਾਓ ਬੱਚੇ ਬੱਚੇ ਤੱਕ ਤੁਹਾਡੀ ਗੱਲ ਪਹੁੰਚਦੀ ਹੈ ਬੱਚੇ ਬੱਚੇ ਤੱਕ ਜਾ ਸਕਦੀ ਹੈ ਗੱਲ ਜਿਹੜੀ ਗੱਲ ਕਰਨੀ ਹੈ ਕਰੋ ਠੋਕ ਕੇ ਅੱਜ ਸਮਾਂ ਹੈ ਤੇ ਚਾਹੀਦਾ ਇਹੋ ਜਿਹੇ ਬੰਦਿਆਂ ਨੂੰ ਵੇਖ ਕੇ ਮਨ 'ਚ ਉਤਸ਼ਾਹ ਪੈਦਾ ਹੁੰਦਾ ਹੈ ਵੀ ਯਾਰ ਐਦਾਂ ਦੇ ਲੋਕੀ ਕਹਿੰਦੇ ਛੋਟੀਆਂ ਜਾਤਾਂ ਦਾ ਜੀ ਰਮਦਾਸੀਆ ਜੀ ਇਹ ਐਦਾਂ ਦੀਆਂ ਕਹਿੰਦੇ ਜਾਤ ਦੇ ਨਾਂ ਤੇ ਬਹੁਤ ਰੌਲਾ ਪਿਆ ਗਿਆਨੀ ਦਿੱਤ ਸਿੰਘ ਹੋਣਾ ਦਾ ਬਾਹਰ ਕੱਢੋ ਇਹਨੂੰ ਕਹਿੰਦੇ ਛੋਟੀ ਜਾਤ ਦਾ ਹੈ ਕਥਾ ਸਟੇਜ ਤੇ ਸੁਣਦੇ ਸੀ ਕਹਿੰਦੇ ਗਿਆਨੀ ਜੀ ਕਥਾ ਕਮਾਲ ਦੀ ਕਰਦੇ ਹੋ ਤੇ ਜਦੋਂ ਦੇਗ ਵਰਤਾਉਣੀ ਉਹ ਬਾ ਦੇਣਾ ਪਿੱਛੇ ਕਹਿੰਦੇ ਚੱਲ ਪਿੱਛੇ ਜਾ ਕੇ ਬੈਠ ਆਹ ਹਾਲ ਸੀ ਪਰ ਬੰਦੇ ਜਦੋਂ ਇਹ ਸੋਚ ਕੇ ਨਹੀਂ ਨਾ ਆਏ ਹੁੰਦੇ ਵੀ ਕੁਝ ਲੈਣ ਚੱਲੇ ਆ ਉਸ ਵੇਲੇ ਇਦਾਂ ਦੇ ਜਿਹੜੇ ਕਹਿੰਦੇ ਕੁਝ ਕੁਰਬਾਨ ਕਰਨ ਵਾਸਤੇ ਚੱਲੇ ਉਹਨਾਂ ਦਾ ਫਰਕ ਹੁੰਦਾ ਹੈ ਬਹੁਤ ਬਹੁਤ ਫਰਕ ਹੁੰਦਾ ਹੈ ਉਹ ਬੰਦੇ ਜੋ ਕਰ ਜਾਂਦੇ ਹੈ ਨਾ ਉਹ ਕਰਨਾ ਔਖਾ ਹੈ ਸੋ ਗਿਆਨੀ ਦਿੱਤ ਸਿੰਘ ਹੋਣਾ ਦਾ ਇਹ ਨਗਰ ਹੈ ਭਾਈ ਇਸ ਇਲਾਕੇ ਵਿੱਚ ਤੇ ਬਹੁਤ ਵਿਦਵਾਨ ਚਾਹੀਦੇ ਆ ਬੰਦੇ ਇਦਾਂ ਦੇ ਵੀ ਯਾਰ ਇਹੋ ਜਿਹਾ ਬੰਦਾ ਸਾਡੇ ਇਲਾਕੇ 'ਚ ਪੈਦਾ ਹੋਇਆ ਹਲਾ ਕੇ ਰੱਖਤੇ ਸੀ ਸਾਰੇ ਹਲਾ ਕੇ ਇੰਨੀ ਹਿੰਮਤ ਸੀ ਉਹਨਾਂ ਬੰਦਿਆਂ ਦੇ ਵਿੱਚ ਮਰਦ ਦਲੇਰਾਂ ਵਿੱਚ ਜਿਨ੍ਹਾਂ ਨੇ ਗੁਰੂ ਸਾਹਿਬ ਤੋਂ ਅਕਲ ਲੈ ਕੇ ਤੇ ਕਿੰਨੀ ਮਿਹਨਤ ਕੀਤੀ ਆਪਣੀ ਜ਼ਿੰਦਗੀ 'ਚ ਉੱਚਾ ਚੁੱਕਣ ਦੀ ਤੁਹਾਡੇ ਮਾਈਂਡ ਡਿਵੈਲਪ ਕਰਨ ਦੀ ਕੋਸ਼ਿਸ਼ ਕੀਤੀ ਕਸਰ ਨਹੀਂ ਛੱਡੀ ਜ਼ੋਰ ਲਾਤਾ ਪੂਰਾ ਸਾਰੇ ਪਾਸਿਆਂ ਤੋਂ ਵਿਰੋਧ ਦਾ ਸਾਹਮਣਾ ਕਰਨਾ ਪਿਆ ਕਹਿੰਦੇ ਕੋਈ ਨਹੀਂ ਜੋ ਹੁੰਦਾ ਹੋਣ ਦਿਓ ਪਰ ਡਟ ਕੇ ਉਹਨਾਂ ਨੇ ਪ੍ਰਚਾਰ ਕੀਤਾ ਗੁਰਮਤਿ ਦਾ ਇਸ ਇਲਾਕੇ ਦੇ ਹੋਏ ਆ ਭਾਈ ਉਹਨਾਂ ਨੂੰ ਯਾਦ ਕਰਿਆ ਕਰ ਗਿਆਨੀ ਦਿੱਤ ਸਿੰਘ ਹੋਣਾ ਦਾ ਮੇਰੇ ਖਿਆਲ 6 ਸਤੰਬਰ ਦਾ ਹੁੰਦਾ ਪ੍ਰੋਗਰਾਮ ਉਹਨਾਂ ਦੀ ਸਾਲਾਨਾ ਜਿਹੜੀ ਬਰਸੀ ਹੈ 6 ਸਤੰਬਰ 6 ਸਤੰਬਰ 1901 ਨੂੰ ਸਰੀਰ ਛੱਡਿਆ ਸੀ ਉਹਨਾਂ ਨੇ ਉਹਨਾਂ ਦੀ ਯਾਦ ਵਿੱਚ ਵੀ ਇਸ ਨਗਰ 'ਚ ਸਮਾਗਮ ਹੁੰਦਾ ਭਾਈ ਲਾਹਾ ਲਿਆ ਤੇ ਮੈਂ ਵੀ ਇਹ ਗੱਲ ਸੋਚੀ ਹੈ ਵੀ ਅਸੀਂ ਵੀ ਕੋਸ਼ਿਸ਼ ਕਰਾਂਗੇ ਵੀ ਸਾਲ ਵਿੱਚ ਇੱਕ ਦਿਨ ਜਿਉਂਦੇ ਰਹੇ ਵੀ ਗਿਆਨੀ ਜੀ ਹੋਣਾ ਦੇ ਸੰਬੰਧ ਵਿੱਚ ਅਸੀਂ ਪਰਮੇਸ਼ਰ ਦੁਆਰ ਵੀ ਇੱਕ ਪ੍ਰੋਗਰਾਮ ਰੱਖਿਆ ਕਰੀਏ ਹਰ ਸਾਲ ਇਹੋ ਜਿਹੇ ਬੰਦੇ ਸਾਡੇ ਰੋਲ ਮਾਡਲ ਬਣਨੇ ਚਾਹੀਦੇ ਸੀ ਜੀ ਰੋਲ ਮਾਡਲ ਸਾਡੇ ਇਹੋ ਜਿਹੇ ਹਿੰਮਤੀ ਬੰਦੇ ਦਲੇਰ ਬੰਦੇ ਜਿਹੜੇ ਅਖਬਾਰ ਕੱਢ ਰਹੇ ਨੇ ਉਹਨਾਂ ਵੇਲਿਆਂ ਵਿੱਚ ਪ੍ਰੈਸ ਲਾ ਕੇ ਬਹਿ ਗਏ ਇਹੋ ਜਿਹੇ ਬੰਦੇ ਸਾਡੇ ਰੋਲ ਮਾਡਲ ਬਣਨੇ ਚਾਹੀਦੇ ਸਾਡਾ ਰੋਲ ਮਾਡਲ ਤੇ ਬਾਬੇ ਬਣੇ ਹੋਏ ਅੱਜ ਵੀ ਇਹ ਵੀ ਮੱਥਾ ਟਕਾਉਂਦਾ ਮੈਂ ਵੀ ਮੱਥਾ ਟਕਾ ਲਾਂ ਬਸ ਆਹ ਵੀ ਆਸ਼ੀਰਵਾਦ ਦਿੰਦਾ ਮੈਂ ਵੀ ਆਸ਼ੀਰਵਾਦ ਦੇਣ ਲੱਗ ਜਾ ਸਾਡੇ 'ਚ ਤੇ ਆਹ ਕੁਛ ਚੱਲ ਪਿਆ ਅੱਜ ਬੇੜਾ ਗਰਕ ਹੋ ਰਿਹਾ ਸਾਡਾ ਸਿਆਣੇ ਬਣ ਜਾਈਏ ਕਾਇਮ ਹੋ ਜਾਈਏ ਗੁਰਬਾਣੀ ਨੂੰ ਆਪ ਪੜੋ ਆਪ ਸਮਝੋ ਪ੍ਰੋਫੈਸਰ ਸਹਿਬ ਸਿੰਘ ਵਰਗਿਆਂ ਦਾ ਕੀਤਾ ਟੀਕਾ ਕਾਫੀ ਹੱਦ ਤੱਕ ਕਾਫੀ ਕੁਛ ਉਹਦੇ 'ਚ ਕਲੀਅਰ ਹੋ ਜਾਂਦਾ ਪ੍ਰੋਫੈਸਰ ਸਹਿਬ ਸਿੰਘ ਹੋਣਾ ਦਾ ਟੀਕਾ ਪੜ ਲਿਆ ਕਰੋ ਜਿਵੇਂ ਵੀ ਕੋਈ ਸਮਝ ਆਉਂਦੀ ਹੈ ਜਿੰਨਾ ਕੁ ਵੀ ਕੋਸ਼ਿਸ਼ ਕਰੋ ਉਹਦੇ ਨਾਲ ਮਾੜਾ ਮੋਟਾ ਬੇਸ ਬਣ ਜਾਂਦਾ ਜਿੱਦਾਂ ਰੇੜਾ ਫੜ ਲਓਗੇ ਬਾਕੀ ਭੱਜਣਾ ਆਪ ਪੈਣਾ ਹੈ ਰੇੜਾ ਜ਼ਰੂਰ ਤੁਰਨ ਲੱਗ ਜਾਓਗੇ ਰੇੜੇ ਤੇ ਇਦਾਂ ਰੇੜੇ ਜੇ ਤੇ ਤੁਰਦੇ ਨਾ ਫੜ ਕੇ ਜੇ ਉਹ ਤੋਂ ਬਾਅਦ ਜਿਹੜੀ ਅਗਲੀ ਮਿਹਨਤ ਹੈ ਉਹ ਆਪ ਕਰਨੀ ਪੈਣੀ ਹੈ ਪਰ ਜਿਹੜੇ ਜਿਹੜੇ ਚਾਹੁੰਦੇ ਹੋ ਬਦਲਣਾ ਆਪਣਾ ਮਨ ਬਦਲੋ ਬਹੁਤ ਲੁੱਟ ਕੇ ਖਾਧਾ ਦੁਨੀਆ ਨੂੰ ਸਿਆਣੇ ਬਣੀਏ ਗੁਰਮਤ ਵਾਲੇ ਪਾਸੇ ਆਈਏ ਗੁਰੂ ਸਾਹਿਬ ਤੋਂ ਅਕਲ ਲੈ ਕੇ ਸੋਹਣਾ ਜੀਵਨ ਜਿਉਈਏ ਗੁਰੂ ਸਾਹਿਬ ਦੇ ਧੀਆਂ ਪੁੱਤ ਬਣੀਏ ਪਿਓ ਮਿਲ ਜੇ ਕਲਗੀ ਧਰ ਵਰਗਾ ਜਿਹਨੂੰ ਸਹਿਬ ਕੌਰ ਜਹੀ ਮਾਂ ਮਿਲ ਜੇ ਉਹਨੇ ਹੋਰ ਕੀ ਲੈਣਾ ਹੈ ਦੁਨੀਆ ਤੋਂ ਉਹਨੂੰ ਹੋਰ ਕੀ ਚਾਹੀਦਾ ਭਾਈ ਪੜ੍ਹਦੇ ਹਾਂ ਨਾ ਅੱਗੇ ਵੀ ਲਓ ਟਕਾ ਬਣਾ ਕੇ ਰੱਖਿਓ ਬਈ 5 ਮਿੰਟ
ਪਿਓ ਮਿਲ ਜੇ ਕਲਗੀ ਧਰ ਵਰਗਾ ਮਿਲ ਜੇ ਕਲਗੀ ਧਰ ਵਰਗਾ ਪਿਓ 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 ਮਿਲ ਜੇ
ਕਲਗੀ ਧਰ ਵਰਗਾ ਪਿਓ ਮਿਲ ਜੇ ਕਲਗੀ ਧਰ ਵਰਗਾ
ਮਿਲ ਜੇ
ਜਿਹਨੂੰ ਸਾਹਿਬ ਕੌਰ ਜਹੀ ਮਾਂ ਮਿਲ ਜੇ ਮਿਲ ਜੇ ਕਲਗੀ ਧਰ
ਵਰਗਾ ਮਿਲ ਜੇ ਕਲਗੀ ਧਰ ਵਰਗਾ ਪਿਓ ਮਿਲ ਜੇ ਕਲਗੀ ਧਰ ਵਰਗਾ
ਸਭ ਕੌਰ ਜਈ ਮਾਂ ਮਿਲ ਜੇ ਕਲਗੀ ਧਰ ਵਰਗਾ ਪਿਓ ਮਿਲ ਜੇ ਕਲਗੀ ਧਰ ਵਰਗਾ ਉਹਨੇ ਹੋਰ ਕੀ ਲੈਣਾ ਹੋਰ ਕੀ ਲੈਣਾ ਦੁਨੀਆ ਤੋਂ ਉਹਨੇ ਹੋਰ ਕੀ ਲੈਣਾ ਦੁਨੀਆ
ਹੋਰ ਕੀ ਲੈਣਾ ਦੁਨੀਆ ਤੋਂ ਹੋਰ ਕੀ ਲੈਣਾ ਦੁਨੀਆ ਤੋਂ
ਹੋਰ ਕੀ ਲੈਣਾ ਦੁਨੀਆ ਤੋਂ ਉਹਨੇ ਹੋਰ ਕੀ ਲੈਣਾ ਦੁਨੀਆ ਤੋਂ ਬੋਲੋ ਨੱਚ ਕੇ ਸਿੰਘੋ ਭੈਣਾਂ ਵੀ ਪੜੋ ਮੈਨੂੰ ਆਨੰਦਪੁਰ ਨੱਚ ਕੇ ਭੈਣਾਂ ਕਿਉਂ ਅਸੀਂ ਕਲਗੀ ਧਰ ਦੀਆਂ ਧੀਆਂ ਹਾਂ ਤੁਸੀਂ ਕਿਉਂ ਅਸੀਂ ਪੁੱਤ ਹਾਂ ਗੁਰੂ ਗੋਬਿੰਦ ਸਿੰਘ ਦੇ ਅਸੀਂ ਕਲਗੀ ਧਰ ਦੀਆਂ ਧੀਆਂ ਅਸੀਂ ਪੁੱਤ ਹਾਂ ਅਸੀਂ ਅਸੀਂ ਕਲਗੀ ਗੱਜ ਕੇ ਬਈ ਸਿੰਘੋ ਢਿੱਲੇ ਕਹਿੰਦੇ ਹੋ ਤੁਸੀਂ ਅਸੀਂ ਕਲਗੀ ਗੱਜ ਕੇ ਪੈਣੋ ਗੱਜ ਕੇ ਗੱਜ ਕੇ ਗੱਜ ਗੱਜ ਹਾਂ ਬੋਲੋ ਭੈਣੋ ਪਿਆਰੇ ਜੀ ਦਾ ਨਾਮ ਲੈ ਕੇ ਪਿਆਰੇ ਜਿਹਾ ਦੱਸੋ ਹੋਰ ਕੌਣ ਹੈ ਜਹਾਨ ਆਨ ਵਿੱਚ ਮਾਨ ਵਿੱਚ ਸ਼ਾਨ ਵਿੱਚ ਤਾਨ ਵਿੱਚ ਦੁੱਖੜੇ ਉਥਾਨ ਵਿੱਚ ਬਚੜੇ ਕੁਹਾਨ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਦੀ ਰੀਸ ਕੌਣ ਕਰ ਸਕਦਾ ਹੈ ਆਓ ਉਹਨਾਂ ਨੂੰ ਆਪਣਾ ਰੋਲ ਮਾਡਲ ਬਣਾਈਏ ਜਿਸ ਸ਼ਬਦ ਨੂੰ ਸੁਣ ਸਮਝ ਕੇ ਜਿਸ ਸ਼ਬਦ ਦੀ ਕਮਾਈ ਕਰਕੇ ਉਹ ਇੰਨਾ ਕੁਛ ਕਰ ਗਏ ਉਹੀ ਗੁਰੂ ਅੱਜ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਹਨ ਇਹਨਾਂ ਨੂੰ ਸੁਣ ਸਮਝ ਕੇ ਅਕਲ ਲੈ ਕੇ ਆਪਣੀ ਜ਼ਿੰਦਗੀ ਵਿੱਚ ਕੁਛ ਕਰੀਏ ਹਿੰਮਤ ਰੱਖੀਏ ਆਓ ਪਿਆਰਿਓ ਜਿਹੜੇ ਵੀਰ ਗੁਰਮਤ ਸਮਝ ਰਹੇ ਹੈ ਧੰਨਵਾਦ ਜੇ ਕਿਸੇ ਦੇ ਦਿਲ ਨੂੰ ਕੋਈ ਠੇਸ ਪਹੁੰਚੀ ਹੋਵੇ ਕਈਆਂ ਨੂੰ ਪਹੁੰਚੀ ਹੋਏਗੀ ਜਿਹੜੇ ਕਈ ਬਾਬਿਆਂ ਦੇ ਬਹੁਤਾ ਪੈਰ ਮੱਥ ਘੁੱਟਣ ਵਾਲੇ ਆ ਜਾ ਕੇ ਹੈ ਹੀ ਹੈ ਜੀ ਮੈਨੂੰ ਪਤਾ ਹੀ ਹੈ ਬਹੁਤ ਵਿੱਚ ਬੈਠੇ ਆ ਭੈਣਾਂ ਵੀ ਬਹੁਤ ਹੈ ਵੀਰ ਵੀ ਬਹੁਤ ਹੈ ਸੋ ਜੇ ਕਿਸੇ ਦਾ ਦਿਲ ਦੁਖਿਆ ਹੋਵੇ ਮੈਂ ਮਾਫੀ ਚਾਹੁੰਦਾ ਕਿਉਂ ਉਹਦਾ ਕਾਰਨ ਇਹ ਹੈ ਵੀ ਮੈਂ ਸਟ੍ਰੈਚ ਕਰਨਾ ਚਾਹੁੰਦਾ ਵੀ ਸੋਚਣ ਲੱਗੋ ਬਸ ਇਹਨੂੰ ਵਰਤੋ ਇਹ ਦਿੱਤਾ ਵਰਤਣ ਲਈ ਦਿੱਤਾ ਜੋ ਤੁਸੀਂ ਐਂ ਸੋਚੋਗੇ ਯਾਰ ਸਾਡੇ ਕਹਿੰਦੇ ਤੇਰਾ ਦੁੱਖ ਠੀਕ ਹੋ ਜੂ ਆਪ ਗੋਲੀ ਖਾ ਰਿਹਾ ਸੋਚੋਗੇ ਕਦੀ ਵੀ ਇਹਦੇ ਹੋਸਪਿਟਲ ਜਾਂਦਾ ਹੈ ਸਾਨੂੰ ਸਾਨੂੰ ਕਹਿੰਦਾ ਐਂ ਠੀਕ ਹੋ ਜੂ ਇੱਥੇ ਮਤਲਬ ਵੀ ਕਿਤੇ ਨਾ ਕਿਤੇ ਤੇ ਦਾਲ ਵਿੱਚ ਨਹੀਂ ਜੀ ਸਾਰੀ ਦਾਲ ਹੀ ਕਾਲੀ ਹੈ ਸਾਰੀ ਦਾਲ ਕਾਲੀ ਹੈ ਮੈਂ ਚੰਗੀ ਤਰ੍ਹਾਂ ਵੇਖੀ ਹੈ ਸਾਰੀ ਦਾਲ ਕਾਲੀ ਹੈ ਮੈਂ ਦਾਲ ਵਾਲਿਆਂ 'ਚ ਵੀ ਆਇਆ ਮੈਨੂੰ ਸਭ ਪਤਾ ਸਭ ਪਤਾ ਇਸ ਕਰਕੇ ਦਾਲ ਹੀ ਕਾਲੀ ਹੈ ਆਓ ਗੁਰਮਤ ਨਾਲ ਜੁੜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੋ ਹੁਣ ਸਾਰੇ ਆਪਾਂ ਪੜ੍ਹੋ ਆਨੰਦ ਸਾਹਿਬ ਫਿਰ ਅਰਦਾਸ 'ਚ ਜੁੜਾਂਗੇ ਫਿਰ ਹੁਕਮਨਾਮੇ ਸੁਣਦੇ ਹਾਂ ਹਾਂਜੀ ਸਹਿਜ ਪਾਠਾਂ ਵਾਸਤੇ ਬੇਨਤੀ ਹੈ ਵੀ ਅਰਥਾਂ ਵਾਲੀਆਂ ਪੋਥੀਆਂ ਫ੍ਰੀ ਮਿਲਣਗੀਆਂ ਪਰਮੇਸ਼ਰ ਦੁਆਰ ਤੋਂ ਸੇਵਾਦਾਰ ਆਉਣਗੇ ਅਗਲਾ ਐਤਵਾਰ ਇੱਕ ਤੇ ਅੱਜ ਐਤਵਾਰ ਹੈ ਇੱਕ ਅਗਲਾ ਅਗਲੇ ਐਤਵਾਰ ਭਾਈ ਪਿੰਡ ਦੇ ਜਿਹੜਾ ਜਿੱਥੇ ਸਿੰਘ ਸਭਾ ਗੁਰਦੁਆਰਾ ਸਾਹਿਬ 'ਚ ਦਿਨੇ 10 ਵਜੇ ਸਿੰਘ ਆਉਣਗੇ ਆਪਣੀ ਆਈਡੀ ਲੈ ਕੇ ਆਇਓ ਭਾਈ ਜਿਹੜੀ ਆਈਡੀ ਪ੍ਰੂਫ ਹੋਵੇ ਕੋਈ ਪੋਥੀਆਂ ਵੀ ਲੈ ਕੇ ਜਾਇਓ ਸਹਿਜ ਪਾਠ ਆਰੰਭ ਕਰਿਓ ਵੱਧ ਤੋਂ ਵੱਧ ਵੀਰ ਜਿਹੜੇ ਪੜ੍ਹੇ ਲਿਖੇ ਭੈਣਾਂ ਜਿਹੜੀ ਬਾਣੀ ਪੜ੍ਹ ਸਕਦੀਆਂ ਬੀਬੀਓ ਬੱਚਿਆਂ ਦੇ ਜਨਮ ਦਿਨਾਂ ਦੇ ਸਹਿਜ ਪਾਠ ਕਰਿਆ ਕਰੋ ਸਾਲ ਇੱਕ ਰੱਖੀ ਰੱਖਿਆ ਕਰੋ ਕੋਈ ਕਾਲ ਥੋੜਾ ਵੀ ਆਪਾਂ ਅੱਜ ਹੀ ਪੜ੍ਹਨਾ ਪੰਜ ਅੰਗ ਪੜ੍ਹ ਲਿਆ ਕਰੋ ਜ਼ਿਆਦਾ ਨਾ ਪੜ੍ਹੋ ਪੰਜ ਹੀ ਪੜ੍ਹ ਲਿਆ ਕਰੋ ਪੰਜ ਸੱਤ ਅੰਗ ਰੋਜ਼ ਪੜ੍ਹਿਆ ਕਰੋ ਤਾਂ ਕਰਕੇ ਮੇਰੀਆਂ ਭੈਣਾਂ ਨੂੰ ਵੀ ਬੇਨਤੀ ਹੈ ਵੀਰਾਂ ਨੂੰ ਵੀ ਬੱਚੇ ਦੇ ਜਨਮ ਦਿਨ ਦਾ ਸਹਿਜ ਪਾਠ ਰੱਖ ਲਿਆ ਜਿੱਦਣ ਜਨਮ ਦਿਨ ਆ ਉਹਦੇ ਭੋਗ ਪਾ ਲਓ ਉਦਾਂ ਹੀ ਨਵਾਂ ਸਹਿਜ ਪਾਠ ਰੱਖ ਲਓ ਅਗਲਾ ਆਰੰਭ ਕਰ ਲਿਆ ਕਰੋ ਦੂਜੇ ਬੱਚੇ ਦਾ ਜਨਮ ਦਿਨ ਘਰ ਵਾਲੀ ਇੱਦਾਂ ਰਲ ਕੇ ਪਾਠ ਕਰਿਆ ਕਰੋ ਸਹਿਜ ਪਾਠ ਚੱਲਦਾ ਹੀ ਰਹੇ ਅੱਜ ਇੱਕ ਸਿੰਘ ਦਾ ਫੋਨ ਆਇਆ ਜਗਰਾਉਂ ਦੇ ਇਲਾਕੇ ਦੇ ਵਿੱਚ ਰਹਿੰਦਾ ਉਹ ਕਹਿੰਦਾ ਜੀ ਆ ਕੇ ਜਾਇਓ ਮੈਂ ਕਿਹਾ ਬਣਾਵਾਂਗੇ ਕਹਿੰਦੇ ਸਾਡੇ ਅੱਜ ਬਾਬਿਆਂ ਦਾ ਫੋਨ ਆਇਆ ਮੈਂ ਕਿਹਾ ਕੀ ਕਹਿੰਦੇ ਕਹਿੰਦੇ ਵੀ ਹਰੇਕ ਸਾਲ ਪਾਠ ਕਰਾਉਂਦਾ ਐਤਕੀ ਵੀ ਤੂੰ ਤੇ ਹਰੇਕ ਸਾਲ ਕਰਾਉਂਦਾ ਸਪੈਸ਼ਲ ਸਾਰਾ ਕੁਝ ਬਣਾਇਆ ਹੋਇਆ ਵੀ ਪਾਠੀ ਉਡੀਕਦੇ ਨੇ ਵੀ ਸੱਦੇ ਆਈ ਵੀ ਐਤਕੀ ਉਹ ਕਹਿੰਦਾ ਭਾਈ ਬਾਬਾ ਜੀ ਅੱਗੇ ਸਾਲ 'ਚ ਇੱਕ ਕਰਾਉਂਦੇ ਸੀ ਐਤਕੀ ਸਾਲ 'ਚ ਚੌਥਾ ਚੱਲਦਾ ਆਖੋ ਸਤਨਾਮ
ਸ੍ਰੀ ਵਾਹ
ਚੌਥਾ ਚੱਲਦਾ ਜੀ ਚੌਥਾ ਸਹਿਜ ਪਾਠ ਚੱਲਦਾ ਕਹਿੰਦਾ ਆਪ ਪੜ੍ਹਦੇ ਆ ਜੀ ਹੁਣ ਘਰ ਵਾਲੀ ਅੱਡ ਪਾਠ ਕਰਦੀ ਆ ਮੈਂ ਅੱਡ ਕਰਦਾ ਬੱਚੇ ਵੀ ਲੱਗ ਪਏ ਹੌਲੀ ਹੌਲੀ ਬਾਣੀ ਪੜ੍ਹਨ ਅਸੀਂ ਤੇ ਸਾਰਾ ਟੱਬਰ ਹੀ ਬਾਣੀ ਪੜ੍ਹਦੇ ਹਾਂ ਸਹਿਜ ਪਾਠ ਰੱਖਦੇ ਹਾਂ ਭੋਗ ਪਾਉਂਦੇ ਹਾਂ ਨਾਲੇ ਕੋਈ ਖਰਚਾ ਨਹੀਂ ਕੋਈ ਪੈਸਾ ਨਹੀਂ ਲੱਗਣਾ ਕੋਈ ਚੋਲੇ ਸਵਾ ਕੇ ਦੇਣ ਦੀ ਲੋੜ ਨਹੀਂ ਕੋਈ ਬਿਰ ਐਨ ਲਿਖ ਨਹੀਂ ਦਿੰਦੇ ਇੰਨੇ ਬਦਾਮ ਹੋਣ ਇੰਨੀ ਸੌਂਗੀ ਹੋਵੇ ਇੰਨੇ ਸਾਰਾ ਕੁਝ ਕਹਿੰਦੇ ਇੰਨਾ ਘਿਓ ਹੋਵੇ ਭਾਈ ਇੰਨਾ ਕੱਪੜਾ ਹੋਵੇ ਪੰਜ ਕਿਲੋ ਘਿਓ ਚਾਹੀਦਾ ਜੀ ਕਿੰਨਾ ਕੁਝ ਕਰਦੇ ਆ ਹੁਣ ਲੋੜ ਹੀ ਨਹੀਂ ਪੈਂਦੀ ਆਪ ਬਾਣੀ ਪੜਿਆ ਕਰੋ ਭਾਈ ਆਪ ਇਕੱਲੋ ਸਮਝੋ ਤੇ ਜੇ ਪਾਠ ਕਰਾਉਣਾ ਹੈ ਗ੍ਰੰਥੀ ਸਿੰਘ ਚੰਗਾ ਜਿਹਾ ਲੱਭ ਕੇ ਗ੍ਰੰਥੀ ਸਿੰਘ ਤੋਂ ਉਹਨੂੰ ਖਰਚਾ ਵੱਧ ਦਿਓ ਸਗੋਂ ਵਿਆਹ ਚੱਕ 5000 ਰੁਪਈਆ 20 ਦਿਨ ਰਹਿ ਕੇ ਸਾਡੇ ਘਰ ਪਾਣੀ ਸਣਾ ਜ਼ਰੂਰੀ ਨਹੀਂ 7 ਦਿਨਾਂ 'ਚ ਨਿਬੇੜਾ ਕਰਨਾ ਨਾ ਮਹੀਨਾ ਰੱਖੋ ਤਾਂ ਮਹੀਨਾ ਇੱਕ ਗੁਰੂ ਸਾਹਿਬ ਰਹਿਣਗੇ ਸਾਡੇ ਘਰ ਤੁਹਾਨੂੰ ਮਹੀਨੇ ਦਾ ਖਰਚਾ 5-7 ਹਜ਼ਾਰ ਦੇਵਾਂਗੇ ਸਵੇਰੇ ਵੀ 2 ਘੰਟੇ ਲਾਇਆ ਕਰੋ ਸ਼ਾਮ ਨੂੰ ਵੀ ਲਾਇਆ ਕਰੋ ਇੱਦਾਂ ਰੱਖ ਕੇ ਘਰ 'ਚ ਪਾਣੀ ਸਣਾ ਚਾਹੇ ਬਾਣੀ ਆਪ ਪੜ੍ਹ ਲਓ ਚਾਹੇ ਕਿਸੇ ਤੋਂ ਪੜ੍ਹੇ ਕੋਈ ਤੇ ਸੁਣ ਲਓ ਭਲਾ ਸਾਡਾ ਬਾਣੀ ਪੜ੍ਹ ਸੁਣ ਸਮਝ ਕੇ ਹੋਣਾ ਹੈ ਆਪ ਬਾਣੀ ਪੜਾਂਗੇ ਸੁਣਾਂਗੇ ਸਮਝਾਂਗੇ ਸੁਣਤ ਕਮਾਵਤ ਹੋਤ ਉਧਾਰ ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵੋ ਸੁਣੋ ਪੜ੍ਹੋ ਨਿਤ ਭਾਈ ਗੁਰਪੂਰੇ ਤੂੰ ਰੱਖ ਆਪ ਗਾਓ ਆਪ ਪੜ੍ਹੋ ਆਪ ਸੁਣੋ ਆਪ ਸਮਝੋ ਬਹੁਤ ਚਾਨਣ ਹੋ ਜਾਣਾ ਹਨੇਰੇ 'ਚ ਹੀ ਫਿਰਦੇ ਸੀ ਏਦਾਂ ਲੱਗੂ ਕਾਇਮ ਹੋ ਜਾਓ ਅਗਲੇ ਐਤਵਾਰ 10 ਵਜੇ ਜਿਨ੍ਹਾਂ ਨੇ ਸਹਿਜ ਪਾਠ ਕਰਨੇ ਆ ਜੀ ਰਾਜਪੁਰੇ ਦੀਵਾਨ ਲੱਗੇ ਸੀ ਅੰਮ੍ਰਿਤ ਛਕਣ ਵਾਲਾ ਮੈਨੂੰ ਲੱਗਦਾ ਉੱਥੇ ਅੰਮ੍ਰਿਤ ਛਕਣ ਵਾਲੇ ਤੇ 150 ਸੀ ਤੇ 300 ਦੇ ਨੇੜੇ ਸੀ ਜਿਨ੍ਹਾਂ ਨੇ ਸਹਿਜ ਪਾਠ ਰੱਖਿਆ ਸਹਿਜ ਪਾਠ ਰੱਖਣ ਵਾਲੇ ਜ਼ਿਆਦਾ ਸੀ ਸਗੋਂ ਜਿਹੜੇ ਹੁਣ ਆਪ ਬਾਣੀ ਪੜ੍ਹਨ ਲੱਗੇ ਆ ਅੱਗੇ ਤੇ ਅੰਮ੍ਰਿਤ ਸੰਚਾਰ ਹੀ ਕੋਸ਼ਿਸ਼ ਕਰੀ ਦੀ ਸੀ ਵੀ ਹੁਣ ਹੁੰਦਾ ਵੀ ਸਹਿਜ ਪਾਠ ਕਰੋ ਨਾਲ ਪੜ੍ਹੋ ਆਪ ਪੜ੍ਹਨ ਲੱਗੀ ਹੈ ਤਾਂ ਕਰਕੇ ਇਸ ਨਗਰ ਵਿੱਚ ਵੀ ਚਾਹੀਦਾ ਹੈ ਵੀ ਵੱਧ ਤੋਂ ਵੱਧ ਸਹਿਜ ਪਾਠ ਮੇਰੀਆਂ ਭੈਣਾਂ ਮੇਰੇ ਵੀਰ ਆਰੰਭ ਕਰੋ ਪਹਿਲੀ ਪੋਥੀ ਲਓ ਫਿਰ ਦੂਜੀ ਪੋਥੀ ਪ੍ਰਾਪਤ ਕਰਿਓ ਫਿਰ ਤੀਜੀ ਫਿਰ ਚੌਥੀ ਫੋਨ ਕਰਕੇ ਆਪਣੀ ਪੋਥੀ ਪ੍ਰਾਪਤ ਕਰ ਲਿਆ ਕਰੋ ਤੇ ਜਿਨ੍ਹਾਂ ਕੋਲ ਸਮਾਂ ਹੋਵੇ ਗੁਰਦੁਆਰਾ ਪਰਮੇਸ਼ਰ ਦੁਆਰ ਕੋਈ ਬਹੁਤਾ ਦੂਰ ਨਹੀਂ ਨੇੜੇ ਹੀ ਹੈ ਸ਼ਨੀਵਾਰ ਦਾ ਦੀਵਾਨ ਹੁੰਦਾ ਹਰ ਮਹੀਨੇ ਬਾਹਰ ਤੇ ਦੀਵਾਨ ਮੈਂ ਅੱਗੇ ਵੀ ਬੋਲ ਚੁੱਕਿਆ ਵੀ 2 ਸਾਲ ਮੈਂ ਕਿਹਾ ਵੀ ਬਾਹਰ ਪ੍ਰੋਗਰਾਮ ਕਰਨੇ 2 ਸਾਲ ਤੋਂ ਬਾਅਦ ਨਹੀਂ ਕਰਨੇ ਕਿਉਂਕਿ ਉਹ ਗੱਲਾਂ ਸਾਰੀਆਂ ਕਹਿਣੀਆਂ ਨੇ ਜਿਹੜੀਆਂ ਮੈਂ ਕਹਿਣੀਆਂ ਚਾਹੁੰਦਾ ਕਹਿਣੀਆਂ ਚਾਹੁੰਦਾ ਪਰ ਕਹਿ ਨਹੀਂ ਸਕਦਾ ਜੇ ਕਹਿ ਜੇ ਉਹ ਗੱਲਾਂ ਸੱਚ ਜਿਹੜੇ ਕਈ ਕਹਿਣੇ ਚਾਹੀਦੇ ਨੇ ਅੱਜ ਕਹਿਦੇ ਆ ਅੱਜ ਤੇ ਰੌਲਾ ਪੈ ਜੇ ਇੱਥੇ ਇੱਥੇ ਜੁੱਤੀ ਲਾ ਲਓਗੇ ਵੀ ਆਹ ਕੀ ਕਹਿਤਾ ਇਹਨਾਂ ਨੇ ਤਾਂ ਕਰਕੇ ਭਾਈ ਮੈਂ ਉਹ ਗੱਲਾਂ ਜਿਹੜੀਆਂ ਨੇ ਕਹਿਣੀਆਂ ਜ਼ਰੂਰ ਨੇ ਮੈਂ ਸਟੇਜਾਂ ਨਹੀਂ ਬਚਾਉਣੀਆਂ ਮੈਂ ਆ ਬੱਲੇ ਬੱਲੇ ਨਹੀਂ ਚਾਹੁੰਦਾ ਵੀ ਮੈਂ ਇਦਾਂ ਹੀ ਦਗੜ ਦਗੜ ਕਰਦਾ ਤੁਰਿਆ ਫਿਰਾਂ ਵੀ ਮੇਰੇ ਮਗਰ ਮਗਰ ਲੋਕੀ ਸੈਲਫੀਆਂ ਖਿੱਚਦੇ ਫਿਰਨ ਨਾ ਜੀ ਨਾ ਮੈਂ ਚਾਹੁੰਦਾ ਵੀ ਉਹ ਗੱਲਾਂ ਕਹਿ ਦਿਆਂ ਜਿਹੜੀਆਂ ਮੈਨੂੰ ਕਹਿਣੀਆਂ ਚਾਹੀਦੀਆਂ ਸੋ ਆ ਸੋ ਹਜਮ ਕਰਨ ਦਾ ਮਾਦਾ ਬਣਾ ਲਿਓ ਉਦੋਂ ਤੱਕ ਜਿੰਨੇ ਕੁ ਬਣਾ ਲੈਣਗੇ ਠੀਕ ਹੈ ਜਿਹੜੇ ਨਹੀਂ ਬਣਾ ਸਕਣਗੇ ਉਹਨਾਂ ਦੀ ਮਰਜ਼ੀ ਹੈ ਉਹਨਾਂ ਦੀ ਮਰਜ਼ੀ ਹੈ ਜਿਹੜੇ ਨਹੀਂ ਪਚਾ ਸਕਦੇ ਨਾ ਪਚਾਉਣ ਪਰ ਉਦੋਂ ਤੱਕ ਮੈਂ ਚਾਹੁੰਦਾ ਵੀ ਥੋੜਾ ਥੋੜਾ ਮਾਈਂਡ ਸਾਡਾ ਸਟ੍ਰੈਚ ਹੋਣ ਲੱਗੇ ਕਈ ਗੱਲਾਂ ਨੇ ਜਿਹੜੀਆਂ ਸਾਨੂੰ ਸੁਣਨੀਆਂ ਪੈਣਗੀਆਂ ਸਮਝਣੀਆਂ ਪੈਣਗੀਆਂ ਹੌਲੀ ਹੌਲੀ ਮੰਨਣ ਵਾਲੇ ਪਾਸੇ ਵੀ ਫਿਰ ਆਪਾਂ ਤੁਰਾਂਗੇ ਪਰ ਕਹਿਣੀਆਂ ਤੇ ਸ਼ੁਰੂ ਕਰੀਏ ਸਾਡੇ ਪ੍ਰਚਾਰਕ ਅੱਜ ਡਰਦੇ ਐ ਡਰਦੇ ਮਾਰੇ ਕਈ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਉਹ ਡਰਦੇ ਐ ਇਸ ਕਰਕੇ ਡਰਦੇ ਐ ਵੀ ਜੇ ਮੈਂ ਇਹ ਗੱਲ ਕਹਿਤੀ ਲੋਕਾਂ ਨੇ ਤੇ ਮੇਰਾ ਵਿਰੋਧ ਕਰ ਦੇਣਾ ਲੋਕੀ ਮਾਰਨਗੇ ਮੇਰੇ ਜੁੱਤੀਆਂ ਮੈਨੂੰ ਕਿਸੇ ਨੇ ਸੱਦਣਾ ਨਹੀਂ ਹੁਣ ਫਿਰ ਓਨੀ ਕੁ ਗੱਲ ਕਰਦੇ ਐ ਜੋ ਲੋਕ ਸੁਣ ਸਕਣ ਲੋਕ ਜੋ ਚਾਹੁੰਦੇ ਐ ਉਹ ਬੋਲਦੇ ਐ ਅਜੇ ਉਹ ਗੱਲ ਨਹੀਂ ਸ਼ੁਰੂ ਕੀਤੀ ਸਾਡੇ ਅੱਜ ਕਮੀ ਐ ਇਹ ਤੇ ਚਾਹੀਦਾ ਜੀ ਆਪਾਂ ਨੂੰ ਆਪਾਂ ਉਹ ਸਟਾਰਟ ਕਰੀਏ ਆ ਨਹੀਂ ਬਚਾਉਣ ਦੀ ਲੋੜ ਇਹ ਤੇ ਜਿਹੜੇ ਸੁਣਨਗੇ ਅੱਜ ਕੱਲ ਤੇ ਨੈਟ ਦਾ ਸਿਸਟਮ ਹੈ ਜੇ ਕਮਰੇ 'ਚ ਬਹਿ ਕੇ ਵੀ ਬੋਲ ਦਿਆਂਗੇ ਤਾਂ ਵੀ ਗੱਲ ਪਹੁੰਚ ਹੀ ਜਾਣੀ ਹੈ ਹਰੇਕ ਥਾਂ ਤੇ ਸੋ ਆਪਾਂ ਟਰਾਈ ਕਰੀਏ ਵੀ ਗੁਰਮਤ ਨੂੰ ਸਮਝੋ ਗੁਰਬਾਣੀ ਨਾਲ ਜੁੜ ਕੇ ਐ ਕੱਲੀ ਕੱਲੀ ਗੱਲ ਕਲੀਅਰ ਹੋਵੇ ਤਾਂ ਜੋ ਭੱਜਦੇ ਹੀ ਜਾਈਏ ਫਿਰ ਉਹ ਰਾਹ ਕਲੀਅਰ ਹੋ ਗਿਆ ਫਿਰ ਭੱਜਦਿਆਂ ਨੂੰ ਟਾਈਮ ਨਹੀਂ ਲੱਗਣਾ ਕਲਿੱਕ ਹੋਣੇ ਚਾਹੀਦੇ ਨੇ ਨੁਕਤੇ ਸਮਝਣ ਫਾਰਮੂਲੇ ਸਮਝਾਉਣੇ ਚਾਹੀਦੇ ਨੇ ਪਹਿਲਾਂ ਭਾਈ ਇੰਨਾ ਕੁ ਮਾਈਂਡ ਆਪਣਾ ਕਾਇਮ ਕਰੋ ਇੰਨੇ ਕੁ ਹੌਲੀ ਹੌਲੀ ਮਾਈਂਡ ਸਟ੍ਰੈਚ ਕਰੋ ਵੀ ਥੋੜਾ ਥੋੜਾ ਸਮਝਣ ਵਾਲੇ ਪਾਸੇ ਨੂੰ ਤੁਰੀਏ ਮਾੜਾ ਮਾੜਾ ਤੇ ਸਟਾਰਟ ਕਰੀਏ ਅਜੇ ਤੇ ਅਸੀਂ ਜਠੇਰਿਆਂ ਦੀਆਂ ਜਗ੍ਹਾ ਬਣਾਈ ਫਿਰਦੇ ਹਾਂ ਅਜੇ ਤੇ ਅਸੀਂ ਕਬਰਾਂ ਮੜੀਆਂ ਖੇੜੇ ਬਣਾਈ ਫਿਰਦੇ ਹਾਂ ਜਗ੍ਹਾ ਜਗ੍ਹਾ ਪਿੰਡ ਖੇੜੇ ਬਾਬੇ ਨਗਰ ਖੇੜਾ ਸੁੱਖ ਰੱਖੀ ਲੈਂਦਾ ਅਜੇ ਤੇ ਇੱਥੇ ਤੁਰੇ ਫਿਰਦੇ ਹਾਂ ਅਸੀਂ ਆਪ ਹੀ 5-7 ਇੱਟਾਂ ਰੱਖ ਕੇ ਆਪ ਹੀ ਬਾਬਾ ਬਣਾ ਲਿਆ ਗੁਰਬਾਣੀ ਵਾਲੇ ਪਾਸੇ ਲੱਗਦੇ ਹੀ ਨਹੀਂ ਤੁਸੀਂ ਖੇੜਾ ਜਿੱਤੇ ਬਣਾਇਆ ਸੀ ਇੱਟਾਂ ਤੁਸੀਂ ਲੈ ਕੇ ਆਏ ਹੋ ਸਿਮੈਂਟ ਲੈ ਕੇ ਆਏ ਹੋ ਦੁਕਾਨ ਤੋਂ ਸਰੀਆ ਵਿੱਚ ਪਾਇਆ ਸਾਰਾ ਕੁਝ ਦੁਕਾਨਾਂ ਤੋਂ ਲਿਆਏ ਸੀ ਜਗ੍ਹਾ ਪਹਿਲਾਂ ਉੱਥੇ ਸੀ ਬਾਬਾ ਵਿੱਚ ਫਿੱਟ ਕਿੱਥੋਂ ਕੀਤਾ ਤੁਸੀਂ ਉਹ ਸ਼ਕਤੀ ਉਹਦੇ 'ਚ ਕਦੋਂ ਤੋਂ ਆ ਗਈ ਸਾਰਾ ਕੁਝ ਉੱਥੋਂ ਹੀ ਆਇਆ ਗੁਰਦੁਆਰੇ ਜਾ ਮੱਥਾ ਟੇਕ ਗੁਰਦੁਆਰੇ ਗੁਰਬਾਣੀ ਦਾ ਗਿਆਨ ਮਿਲਦਾ ਹੈ ਉੱਥੇ ਤਾਂ ਜਾਂਦੇ ਆ ਗੁਰਦੁਆਰੇ ਵੀ ਕੁਝ ਸਿੱਖਾਂਗੇ ਉੱਥੇ ਗਿਆਨ ਹੈ ਉੱਥੇ ਅਕਲ ਹੈ ਐਜੂਕੇਸ਼ਨ ਹੈ ਉਹ ਸਕੂਲ ਹੈ ਸਾਡਾ ਜਿੱਥੇ ਪੜਾਇਆ ਜਾਂਦਾ ਹੈ ਸਕੂਲ ਵਿੱਚ ਜਾਈਦਾ ਇੱਟਾਂ ਪੱਥਰ ਤੇ ਸਕੂਲ 'ਚ ਵੀ ਲੱਗੇ ਹੁੰਦੇ ਆ ਪਰ ਇੱਟਾਂ ਪੱਥਰ ਠੇਕੇ ਤੇ ਵੀ ਲੱਗੇ ਆ ਇੱਕ ਵਿਰਾਨ ਜਗ੍ਹਾ ਪਈ ਹੈ ਜਿੱਥੋਂ ਕੁਝ ਸਮਝ ਆਉਂਦੀ ਨਹੀਂ ਐਦਾਂ ਹੀ ਪਈ ਹੈ ਇੱਕ ਜਗ੍ਹਾ ਇਹ ਕੋਹ ਹੈ ਜਿੱਥੋਂ ਐਜੂਕੇਸ਼ਨ ਮਿਲਦੀ ਹੈ ਇੱਟਾਂ ਪੱਥਰ ਸਕੂਲ ਨੂੰ ਵੀ ਲੱਗੇ ਹੈ ਖੇੜੇ ਨੂੰ ਵੀ ਤੁਸੀਂ ਇੱਟਾਂ ਸੀਮਿੰਟ ਪੱਥਰ ਲਾਇਆ ਉੱਥੋਂ ਸਿੱਖਣ ਨੂੰ ਕੁਝ ਨਹੀਂ ਮਿਲਦਾ ਇੱਕ ਵਹਿਮ ਹੈ ਪਰ ਗੁਰਦੁਆਰੇ ਵੀ ਇੱਟਾਂ ਪੱਥਰ ਸੀਮਿੰਟ ਲੱਗਿਆ ਪਰ ਗੁਰਦੁਆਰੇ ਸਾਨੂੰ ਕਿੰਨਾ ਕੁਝ ਸਿੱਖਣ ਨੂੰ ਮਿਲਦਾ ਗੁਰਦੁਆਰੇ ਗੁਰਬਾਣੀ ਦਾ ਗਿਆਨ ਮਿਲਦਾ ਤਾਂ ਗੁਰਦੁਆਰੇ ਜਾਣਾ ਵੀ ਗੁਰਬਾਣੀ ਪੜੋ ਭਾਈ ਗੁਰਬਾਣੀ ਨਾਲ ਅਕਲ ਆਵੇ ਸਕੂਲ ਜਾਣ ਤੋਂ ਨਹੀਂ ਰੋਕਣਾ ਚਾਹੀਦਾ ਤੇ ਜਿਹੜਾ ਨਿਆਣਾ ਐਵੇਂ ਹੀ ਟਾਈਮ ਖਰਾਬ ਕਰਕੇ 5-4 ਘੰਟੇ ਲਾ ਕੇ ਆ ਜੇ ਉਹਨੂੰ ਰੋਕਣਾ ਚਾਹੀਦਾ ਵੀ ਕਿਉਂ ਘੰਟਾ ਖਰਾਬ ਕਰਕੇ ਆਉਂਦਾ ਐਵੇਂ ਹੀ ਤੁਰਿਆ ਫਿਰਦਾ ਸਿੱਖ ਕੇ ਕੀ ਆਇਆ ਤੇ ਜਿੱਥੇ ਪੜ੍ਹਾਈ ਹੁੰਦੀ ਹੈ ਉਸ ਗੁਰਦੁਆਰੇ ਚਾਹ ਨਾਲ ਜਾਇਆ ਕਰੋ ਉਹ ਗੁਰਦੁਆਰੇ ਜਾਣਾ ਚਾਹੀਦਾ ਤੇ ਅਗਲੀ ਗੱਲ ਇੱਕ ਗੱਲ ਛੋਟੀ ਜੀ ਰਹਿ ਗਈ ਲੰਗਰ ਜਿਹੜੇ ਲਾਉਂਦੇ ਹੋ ਫਤਿਹਗੜ੍ਹ ਸਾਹਿਬ ਸਭਾ ਆ ਰਹੀ ਹੈ ਤੁਹਾਨੂੰ ਸਾਰੇ ਪਿੰਡਾਂ ਵਾਲਿਆਂ ਨੂੰ ਬੇਨਤੀ ਹੈ ਵਿਚਾਰਾਂ ਕਰਿਆ ਕਰੋ ਪਿੰਡਾਂ ਦੇ ਵਿੱਚ ਭਾਈ 10-15 ਕਿਲੋਮੀਟਰ 20 ਕਿਲੋਮੀਟਰ ਬਾਅਦ ਇੱਕ ਲੰਗਰ ਆਵੇ ਕਿੰਨਾ ਪੈਸਾ ਹੈ ਜੀ ਸਾਡੀ ਕੌਮ ਦਾ ਜਿਹੜਾ ਅਸੀਂ ਕੱਲਾ ਖਵਾਉਣ ਵਾਲੇ ਪਾਸੇ ਲਾ ਦਿੰਦੇ ਹਾਂ ਅਸੀਂ ਕੁਝ ਹੋਰ ਵੀ ਕਰ ਸਕਦੇ ਹਾਂ ਪਿੰਡ 'ਚੋਂ ਪੈਸਾ ਇਕੱਠਾ ਕਰਕੇ ਲਿਟਰੇਚਰ ਵੰਡੋ ਗਿਆਨੀ ਦਿੱਤ ਸਿੰਘ ਹੋਣਾ ਦੀਆਂ ਕਿਤਾਬਾਂ ਵੰਡ ਦਿਓ ਲੱਭ ਲਓ ਪੁਰਾਣੀਆਂ ਕਿਤਾਬਾਂ ਲਿਖੀਆਂ ਵੰਡੋ ਸਾਡਾ ਇਤਿਹਾਸ ਜਿਹੜਾ ਕੋਈ ਗੁਰਬਾਣੀ ਦੇ ਅਰਥ ਕੋਈ ਪੋਥੀਆਂ ਰਲ ਕੇ ਵੰਡ ਦਿਓ ਰੱਜਿਆਂ ਨੂੰ ਰਜਾਨੇ ਹੋ ਕਈ ਵਾਰੀ ਟਰਾਲੀਆਂ 'ਚ ਤੁਸੀਂ ਸਮੋਸੇ ਫੜਾ ਦੇਣੇ ਨੇ ਤੁਸੀਂ ਇੱਕ ਕਿੱਲਾ ਦੂਰ ਜਾ ਕੇ ਵੇਖਿਓ ਕਈ ਵਗਾ ਕੇ ਬਾਹਰ ਮਾਰਦੇ ਨੇ ਇੰਨੇ ਢਿੱਡ ਭਰੇ ਪਏ ਹੁੰਦੇ ਆ ਇੱਕ ਲੰਗਰ 'ਚੋਂ ਭਾਈ ਪਿੱਛੇ ਖਾ ਕੇ ਆਏ ਆ ਨਾ ਜੀ ਨਾ ਪ੍ਰਸ਼ਾਦ ਲੈ ਪ੍ਰਸ਼ਾਦ ਲੈ ਐਂ ਕਹਿ ਕੇ ਕੀ ਕਰੀ ਜਾਂਦੇ ਆ ਫਿਰ ਟੌਰ ਜਲੇਬੀਆਂ ਦਾ ਲੰਗਰ ਜੀ ਬੂੰਦੀ ਦਾ ਲੰਗਰ ਜੀ ਐਦਾਂ ਦਾ ਕੁਛ ਸਾਡੇ ਤੇ ਚੱਲਦਾ ਯਾਰ ਜਲੇਬੀਆਂ ਦਾ ਲੰਗਰ ਕਾਹਦੀਆਂ ਖੁਸ਼ੀਆਂ ਚੜੀਆਂ ਨੇ ਅਗਲਾ ਗੱਡੀ ਰੋਕ ਕੇ ਪੁੱਛ ਲੈ ਵੀ ਦੱਸੋ ਭਾਈ ਇਹ ਕਾਹਦੀ ਖੁਸ਼ੀ ਵਿੱਚ ਜਲੇਬੀਆਂ ਚੱਲਦੀਆਂ ਨੇ ਦੱਸੋ ਫਿਰ ਕੀ ਕਹੋਗੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਯਾਰ ਉਦੋਂ ਤੇ ਵੈਸੇ ਹੀ ਰੋਟੀ ਖਾਣ ਨੂੰ ਜੀ ਨਹੀਂ ਕਰਦਾ ਲੰਘਦੀ ਹੁੰਦੀ ਹੈ ਰੋਟੀ ਪ੍ਰਸ਼ਾਦਾ ਤੇ ਵੈਸੇ ਨਹੀਂ ਰੋਟੀ ਲੰਘਦੀ ਬੰਦੇ ਨੂੰ ਪੁਰਾਣੇ ਵੇਲੇਆਂ ਵਿੱਚ ਜਿਹੜੇ ਦੱਸਦੇ ਐ ਲੰਗਰ ਨਹੀਂ ਸੀ ਹੁੰਦੇ ਸਭਾ ਵੇਲੇ 3 ਦਿਨ ਕਹਿੰਦੇ ਸਾਡੇ ਦਾਦੇ ਪੜਦਾਦੇ ਬਜ਼ੁਰਗ ਜਿਹੜੇ ਸੀ ਆਪਣੇ ਐਂ ਜਾਂਦੇ ਗੱਡਿਆਂ ਗੁੱਡਿਆਂ ਤੇ ਚੜ ਕੇ ਤੇ ਐਂ ਸਾਰੀ ਰਾਤ 13 ਪੋਹ ਦੀ ਸਾਰੀ ਰਾਤ ਐਂ ਬਹਿ ਕੇ ਥਰੂ ਥਰੂ ਕਰਦੇ ਐਂ ਬਹਿ ਕੇ ਬੁਰਜ ਦੇ ਨੇੜੇ ਐਂ ਘਰ ਨੂੰ ਮੁੜ ਆਉਂਦੇ ਵੀ ਇੱਥੇ ਨੀਹਾਂ 'ਚ ਚਿਣੇ ਗਏ ਸੀ ਸਾਰੀ ਰਾਤ ਬੈਠੇ ਤੇ ਹੁਣ ਤੇ ਮੱਥਾ ਘੱਟ ਟੇਕਦੇ ਆ ਜੀ ਮੇਲਾ ਬਣਾ ਲਿਆ ਆਪਾਂ ਤਾਂ ਕਰਕੇ ਮੈਂ ਬੇਨਤੀ ਕਰਦਾ ਵੀ ਮੇਰੇ ਵੀਰੋ ਭਾਈਓ ਲੰਗਰਾਂ ਵਾਲਾ ਪਾਸਾ ਘਟਾਓ ਜੇ ਹੁਣ ਮੰਨ ਲਓ ਆਹ ਕੁਝ ਮਿਸ ਕਰ ਦਿਓ ਤੇ ਉੱਥੇ ਬਾਹਰ 36 ਪ੍ਰਕਾਰ ਦਾ ਚਲਾ ਲਓ ਭਾਵੇਂ ਜਲੇਬੀਆਂ ਚੱਲਣ ਦਿਓ ਰਸਗੁੱਲੇ ਚੱਲਣ ਦਿਓ ਚਲਾਓ ਜੋ ਚਲਾਉਣਾ ਉਹਦਾ ਕੀ ਅਰਥ ਹੈ ਐਜੂਕੇਸ਼ਨ ਜ਼ਰੂਰੀ ਹੈ ਅਸੀਂ ਫਤਿਹਗੜ੍ਹ ਸਾਹਿਬ ਸਿੱਖਣ ਲਈ ਜਾਣਾ ਹੈ ਪੜ੍ਹਨ ਲਈ ਜਾਣਾ ਹੈ ਅਕਲ ਲੈਣ ਲਈ ਜਾਣਾ ਹੈ ਭਾਈ ਅਸੀਂ ਸਮਝਣ ਵਾਸਤੇ ਫਤਿਹਗੜ੍ਹ ਸਾਹਿਬ ਜਾਣਾ ਮੈਂ ਵੇਖੇ ਨੇ ਜੀ ਦੀਵਾਨ ਖਾਲੀ ਪਏ ਹੁੰਦੇ ਆ ਖਾਲੀ ਢਾਡੀ ਲੱਗੇ ਆ ਰਾਗੀ ਲੱਗੇ ਆ ਥੋੜੇ ਜਿਹੇ ਬੰਦੇ ਬੈਠੇ ਹੋਣਗੇ ਬਾਕੀ ਸਭ ਗੇੜੀਆਂ ਦੇ ਰਹੇ ਹੁੰਦੇ ਆ ਭਾਈ ਆਪਾਂ ਕੋਸ਼ਿਸ਼ ਕਰੋ ਵੀ ਇਹ ਲੰਗਰਾਂ ਵਾਲਾ ਘਟਾਓ ਤੇ ਗੁਰਮਤ ਲਿਟਰੇਚਰ ਦਾ ਲੰਗਰ ਲਾਇਆ ਕਰੋ ਕਥਾ ਕੋਈ ਸੀੜੀਆਂ ਨਿੱਕੀਆਂ ਨਿੱਕੀਆਂ ਬਣਾ ਕੇ ਵੰਡੋ ਪੈਨ ਡਰਾਈਵਾਂ ਵੰਡ ਦਿਓ ਨਿੱਕੀਆਂ ਨਿੱਕੀਆਂ ਬਣਾ ਕੇ ਕੁਛ ਨਾ ਕੁਛ ਇਦਾਂ ਦਾ ਕਰਨਾ ਸ਼ੁਰੂ ਕਰੋ ਭਾਈ ਕੱਲਾ ਖਾਣ ਵਾਲੇ ਪਾਸੇ ਖਿਆਲ ਨਾ ਰੱਖੀਏ ਅਸੀਂ ਉਸ ਸਕੂਲ ਵਿੱਚ ਕਦੇ ਬੱਚਾ ਐਡਮਿਸ਼ਨ ਨਹੀਂ ਦਵਾਵਾਂਗੇ ਜਿਹੜੇ ਕਹਿਣ ਜੀ ਤੁਹਾਡੇ ਬੱਚੇ ਨੂੰ ਜੀ ਇੱਥੇ ਸਵੇਰੇ ਆਹ ਖਾਣ ਨੂੰ ਮਿਲੂ ਦੁਪਹਿਰੇ ਆਹ ਖਾਣ ਨੂੰ ਮਿਲੂ ਸ਼ਾਮ ਨੂੰ ਆਹ ਖਾਣ ਨੂੰ ਆਪਾਂ ਕਹਾਂਗੇ ਤੂੰ ਖਾਣ ਦੀ ਗੱਲ ਛੱਡ ਮਾਸਟਰਾ ਇਹ ਦੱਸ ਵੀ ਪੜ੍ਹਾਈ ਵਧੀਆ ਪੜ੍ਹਾਈ ਦੱਸੋ ਕਿਵੇਂ ਦੀ ਹੈ ਜਗਲਾ ਕਹੇ ਪੜ੍ਹਾਈ ਤੇ ਠੀਕ ਠਾਕ ਹੀ ਹੈ ਬਾਕੀ ਖਾਣ ਨੂੰ ਬਹੁਤ ਕੁਝ ਮਿਲੂ ਆਪਾਂ ਉੱਥੇ ਬੱਚਾ ਦਾਖਲ ਕਰਾਵਾਂਗੇ ਬੋਲੋ ਤੁਸੀਂ ਪਤਾ ਕੀ ਕਹੋਗੇ ਵੀ ਟਿਫਨ ਚਾਪੇ ਰੋਟੀਆਂ ਬਣਾ ਕੇ ਪਰੌਂਠੇ ਭੇਜ ਦਿਆਂਗੇ ਤੁਸੀਂ ਪੜ੍ਹਾ ਦਿਆ ਕਰੋ ਆਖੋ ਸਤਨਾਮ
ਸ੍ਰੀ ਵਾਹ
ਇਦਾਂ ਹੀ ਕਹਿੰਦੇ ਹੋ ਨਾ ਭਾਈ ਇਦਾਂ ਹੀ ਕਹਿੰਦੇ ਹੋ ਆ ਸਾਡੀ ਕੌਮ ਵੀ ਇਦਾਂ ਹੀ ਕਵੇ ਉਹ ਬਾਬਿਓ ਲੰਗਰਾਂ ਦੀ ਲੋੜ ਨਹੀਂ ਘਰੋਂ ਖਾ ਕੇ ਆ ਜਾਵਾਂਗੇ ਘਰ ਵੀ ਮਾਲਕ ਦਾ ਹੀ ਦਿੱਤਾ ਹੈ ਟਿਫਨ ਵਿੱਚ ਲੈ ਆਵਾਂਗੇ ਨਾਲ ਦੋ ਰੋਟੀਆਂ ਨਾਲ ਬੰਨ ਲਿਆਵਾਂਗੇ ਕੋਈ ਫਰਕ ਨਹੀਂ ਪੈਂਦਾ ਦੋ ਰੋਟੀਆਂ ਖਾ ਕੇ ਨਾਲ ਲੈ ਆਵਾਂਗੇ ਦੁਪਹਿਰ ਦਾ ਖਾਣ ਵਾਸਤੇ ਰਾਤ ਦਾ ਖਾਣ ਲਈ ਨਾਲ ਲੈ ਆਵਾਂਗੇ ਪਰ ਪੜ੍ਹਾਈ ਵਧੀਆ ਕਰਾਓ ਪੜ੍ਹਾਈ ਹੁਣ ਪੜ੍ਹਾਈ ਮਿਸ ਹੋ ਗਈ ਲੰਗਰ ਤੇ ਜ਼ੋਰ ਹੈ ਸਾਰਾ ਪ੍ਰਸ਼ਾਦੇ ਤੇ ਜ਼ੋਰ ਹੈ ਸਾਰਾ ਐਜੂਕੇਸ਼ਨ ਖਤਮ ਹੈ ਇਸ਼ਤਿਹਾਰਾਂ ਤੇ ਵੱਡੇ ਅੱਖਰਾਂ 'ਚ ਲਿਖਿਆ ਹੁੰਦਾ ਜਲੇਬੀਆਂ ਦਾ ਲੰਗਰ ਅਤੁੱਟ ਵਰਤੇਗਾ ਰਾਗੀਆਂ ਵਾਲਾ ਨਾਂ ਛੋਟੇ ਅੱਖਰਾਂ 'ਚ ਹੁੰਦਾ ਅਗਲਾ ਕਹਿੰਦਾ ਰਾਗੀ ਕਿਹੜਾ ਪੜ੍ਹਦਾ ਜਲੇਬੀਆਂ ਪੜੂ ਅਗਲਾ ਉਹ ਪਤਾ ਹੈ ਗੁਰਦੁਆਰਿਆਂ ਦਾ ਸਿਸਟਮ ਕੀ ਹੈ ਜਲੇਬੀਆਂ ਵਾਲਾ ਜ਼ਿਆਦਾ ਵੱਡਾ ਲਿਖਦੇ ਆ ਫਿਰ ਤਾਂ ਕਰਕੇ ਮੇਰੀ ਬੇਨਤੀ ਨੂੰ ਸੁਣੋ ਇਹ ਸਿਸਟਮ ਨੂੰ ਬਦਲਣਾ ਪੈਣਾ ਹੈ ਢਿੱਡ ਵੱਲ ਨਾ ਵੇਖੋ ਖਾਣ ਵਾਲੇ ਪਾਸੇ ਨਾ ਤੁਰੀਏ ਅਕਲ ਲੈਣ ਵਾਲੇ ਪਾਸੇ ਤੁਰੀਏ ਪੜ੍ਹਾਈ ਵਧੀਆ ਹੋਣੀ ਚਾਹੀਦੀ ਐਜੂਕੇਸ਼ਨ ਮਿਲੇ ਅਕਲ ਮਿਲੇ ਨੌਲੇਜ ਮਿਲੇ ਬਸ ਆਹੀ ਗੱਲਾਂ ਹੁਣ ਫਤਿਹਗੜ੍ਹ ਸਾਹਿਬ ਤੋਂ ਮੁੜਦੇ ਗੱਲਾਂ ਕੀ ਕਰਦੇ ਹੁੰਦੇ ਟਰਾਲੀਆਂ 'ਚ ਬੈਠੇ ਗਜਰੇਲਾ ਬਹੁਤ ਵਧੀਆ ਸੀ ਵੀ ਉਹ ਰਿਓ ਦਾ ਲੰਗਰ ਰਸ ਦਾ ਲੰਗਰ ਲਾਇਆ ਉੱਥੇ ਓਏ ਖੀਰ ਬਣੀ ਗਾਜਰ ਗਾਜਰਾਂ ਪਾ ਕੇ ਖੀਰ ਬਣਾਈ ਏਦਾਂ ਗੱਲਾਂ ਨਹੀਂ ਕਰਦੇ ਆਉਂਦੇ ਵੀ ਕਮਾਲ ਲੰਗਰ ਪੂੜੀਆਂ ਚੱਲ ਐਂ ਗੱਲਾਂ ਕਰਦੇ ਆਉਂਦੇ ਹੋ ਇਹ ਕੋਈ ਗੱਲਾਂ ਨੇ ਕਰਨ ਵਾਲੀਆਂ ਖਾਣ ਦੀਆਂ ਗੱਲਾਂ ਕਰੀ ਜਾਂਦਾ ਸਾਰੇ ਰਾਹ ਖਾਣ ਦੀਆਂ ਗੱਲਾਂ ਕਰਦਾ ਮੁੜ ਆਇਆ ਤੇ ਆਉਣਾ ਕੀ ਸੀ ਗੱਲਾਂ ਕੀ ਕਰਨੀਆਂ ਸੀ ਹਾਏ ਓਏ ਐਦਕ ਹੀ ਸੁਣਿਆ ਆਹ ਗੱਲ ਨਵੀਂ ਸੁਣ ਕੇ ਆਏ ਆ ਜ਼ਿੰਦਗੀ ਬਦਲ ਕੇ ਰੱਖਦੀ ਐ ਨਹੀਂ ਚਾਹੀਦਾ ਸੀ ਆਹ ਗੱਲ ਮੈਂ ਪਹਿਲੀ ਵਾਰੀ ਸੁਣੀ ਫਤਿਹਗੜ੍ਹ ਸਾਹਿਬ ਐ ਆਹ ਗੱਲ ਮੈਂ ਪਹਿਲੀ ਵਾਰੀ ਸੁਣੀ ਹੈ ਤੇ ਇਹ ਇਹ ਜਿਹੜੀਆਂ ਗੱਲਾਂ ਸੁਣਾਉਣੀਆਂ ਜਿਹੜੇ ਗੁਰਬਾਣੀ ਦੇ ਬਚਨ ਸੁਣਾਉਣੇ ਨੇ ਇਹਦਾ ਪ੍ਰਬੰਧ ਕਿੰਨੇ ਕਰਨਾ ਸੀ ਭੜਾ ਫਤਿਹਗੜ੍ਹ ਸਾਹਿਬ ਬੋਲੋ ਬੋਲੋ ਪਿਆ ਸ਼੍ਰੋਮਣੀ ਕਮੇਟੀ ਨੇ ਉਹ ਕਰਦੇ ਆ ਕਿਤੇ ਉਹ ਤੇ ਆਪਾਂ ਕਹਿ ਦਈਏ ਵੀ ਅਸੀਂ ਪੰਡਾਲ ਲਾਉਣਾ ਗੱਲ ਪੈ ਜਾਣਗੇ ਵੀ ਲੈ ਇਹ ਕਿੱਥੇ ਆਊ ਇੱਥੇ ਮੇਰੇ ਵਾਲੇ ਪਾਸੇ ਸਪੀਕਰ ਕਰਕੇ ਲਾਉਣਗੇ ਐਤਕੀ ਪੰਗਾ ਤੇ ਅਸੀਂ ਲੈਣਾ ਹੈ ਵੈਸੇ ਆਪਾਂ ਮੇਰਾ ਖਿਆਲ ਹੈ ਦੋ ਸਾਲ ਪਹਿਲਾਂ ਦੀਵਾਨ ਤਿੰਨ ਸਾਲ ਪਹਿਲਾਂ ਲਾਏ ਮੇਰਾ ਖਿਆਲ ਤਿੰਨ ਹੋ ਜਾਣਗੇ ਬਹੁਤ ਫਤਿਹਗੜ੍ਹ ਸਾਹਿਬ ਸਮਾਗਮ ਜਦੋਂ ਕੀਤਾ ਸੀ ਤਿੰਨ ਸਾਲ ਹੋ ਜਾਣਗੇ ਐਤਕੀ ਉਹ ਜਗ੍ਹਾ ਪੁੱਛਦੇ ਆ ਪਤਾ ਕਰਦੇ ਸੀ ਅੱਜ ਵੀ ਸਿੰਘ ਮੈਨੂੰ ਮੈਂ ਜਦੋਂ ਆਇਆ ਇੱਧਰ ਨੂੰ ਕਹਿੰਦੇ ਗੱਡੀ ਰੋਕ ਕੇ ਜਰਾ ਵੇਖ ਲਓ ਵੀ ਇੱਥੇ ਕਿਤੇ ਜਗ੍ਹਾ ਇੰਨੀ ਪੰਜ ਕਿੱਲੇ ਜਗ੍ਹਾ ਪੰਜ ਸੱਤ ਕਿੱਲੇ ਮਿਲ ਜੇ ਉੱਥੇ ਵੀ ਫਤਿਹਗੜ੍ਹ ਸਾਹਿਬ ਸੰਗਤ ਵਿੱਚੋਂ ਕਈ ਕਹਿੰਦੇ ਸੀ ਵੀ ਫਤਿਹਗੜ੍ਹ ਸਾਹਿਬ ਚਲੋ ਉਹਨਾਂ ਦਿਨਾਂ ਦਾ ਇੱਕ ਮਾਹੌਲ ਹੁੰਦਾ ਨਾ ਸਾਹਿਬਜ਼ਾਦਿਆਂ ਦਾ ਉਹ ਸੱਚੀ ਗੱਲ ਹੀ ਹੈ ਵੀ ਉਹ ਦੀਵਾਨ ਮੈਨੂੰ ਅਜੇ ਤੱਕ ਨਹੀਂ ਭੁੱਲਦਾ ਜਿਹੜਾ ਉੱਥੇ ਲੱਗੇ ਹੁੰਦੇ ਆ ਉਹ ਜਿਹੜਾ ਮਾਹੌਲ ਹੈ ਉੱਥੋਂ ਦਾ ਉਹਦਾ ਬੜਾ ਫਰਕ ਹੁੰਦਾ ਹੈ ਮੈਨੂੰ ਚੇਤਾ ਹੈ ਵੀ ਪਿੱਛੇ ਬੈਠੀ ਸੰਗਤ ਨਹੀਂ ਸੀ ਦਿਸਦੀ ਇੰਨੀ ਧੁੰਦ ਪਈ ਹੋਈ ਸੀ ਪਰ ਫਿਰ ਵੀ ਚਿੱਕੜ ਦੇ ਵਿੱਚ ਵੀ ਉੱਥੇ ਚਿੱਕੜ ਵੀ ਸੀ ਥੱਲੇ ਉਹਦੇ ਉੱਤੇ ਹੀ ਸੰਗਤ ਬੈਠੀ ਇੰਨਾ ਪਰ ਉਦਣ ਮੈਨੂੰ ਇਹ ਲੱਗਿਆ ਵੀ ਯਾਰ ਸੁਣਦੇ ਤੇ ਲੋਕ ਜ਼ਰੂਰ ਨੇ ਪਰ ਕੋਈ ਸੁਣਾਉਣ ਵਾਲਾ ਇਹ ਨਹੀਂ ਹੈ ਵੀ ਲੋਕੀ ਨਹੀਂ ਸੁਣਦੇ ਜੇ ਅੱਜ ਕਹੋਗੇ ਵੀ ਨੌਜਵਾਨ ਤੇ ਜੀ ਟੁੱਟ ਗਏ ਜੀ ਜਵਾਨੀ ਸੁਣਦੀ ਨਹੀਂ ਆਹ ਤਿੰਨ ਘੰਟਿਆਂ ਦੇ ਬੈਠੇ ਹੀ ਆ ਇੱਥੇ ਇਹ ਨਹੀਂ ਵੀ ਮੈਂ ਵੀ ਮੇਰੇ ਕਰਕੇ ਬੈਠੇ ਆ ਕੁਛ ਨਾ ਕੁਛ ਪੱਲੇ ਪਈ ਜਾਂਦਾ ਹੈ ਲੱਗਦਾ ਇਹਨਾਂ ਦੇ ਦਿਮਾਗ 'ਚ ਆਉਂਦੀ ਹੈ ਤੇ ਸੁਣਦੇ ਵੀ ਹੈ ਫਿਰ ਏਦਾਂ ਕਹਿ ਕੇ ਛੁਟਕਾਰਾ ਨਹੀਂ ਹੋਣਾ ਵੀ ਜਵਾਨੀ ਨਹੀਂ ਸੁਣਦੀ ਜੀ ਲੋਕ ਨਹੀਂ ਸੁਣਦੇ ਥੋੜ੍ਹਾ ਜਿਹਾ ਤੇ ਉਦਮ ਕਰਨਾ ਪੈਣਾ ਨਾ ਸਾਨੂੰ ਕੁਛ ਨਾ ਕੁਛ ਤੇ ਕਰਨਾ ਪੈਣਾ ਤਾਂ ਕਰਕੇ ਭਾਈ ਆਪਾਂ ਕੋਸ਼ਿਸ਼ ਕਰਾਂਗੇ ਵੀ ਜੇ ਫਤਿਹਗੜ੍ਹ ਸਾਹਿਬ ਐਤਕੀ ਜਗ੍ਹਾ ਮਿਲ ਗਈ ਫਿਰ ਦੋ ਦਿਨ ਦਾ ਪ੍ਰੋਗਰਾਮ ਬਈ ਜਿੱਦਾਂ ਸਭਾ ਦੀਆਂ ਡੇਟਾਂ ਕੀ ਨੇ ਪੱਕੀਆਂ ਐਤਕੀ ਕਿਹੜੀ ਕਿਹੜੀ ਤਰੀਕ ਦੀ ਸਭਾ ਹੈ ਪਿਛਲੀ ਵਾਰੀ ਤੁਸੀਂ ਵੇਖਿਓ ਇੱਕ ਗੱਲ ਹੋਰ ਸੁਣੋ ਸਿੰਘੋ ਉਸੇ ਦਿਨ ਹੀ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਉਸੇ ਦਿਨ ਹੀ ਗੁਰੂ ਗੋਬਿੰਦ ਸਿੰਘ ਦਾ ਗੁਰਪੁਰਬ ਲਾਈਵ ਚੱਲਦਾ ਸੀ ਉਧਰੋਂ ਤੇ ਨਗਰ ਕੀਰਤਨ ਚੱਲੇ ਸਾਹਿਬਜ਼ਾਦਿਆਂ ਵਾਲਾ ਤੇ ਉਧਰੋਂ ਪਟਨਾ ਸਾਹਿਬ ਖੁਸ਼ੀਆਂ ਦਾ ਚੱਲੇ ਇਹਨਾਂ ਲੋਕਾਂ ਨੇ ਤੇ ਅੱਜ ਤੱਕ ਡੇਟਾਂ ਵੀ ਕਲੀਅਰ ਨਹੀਂ ਕੀਤੀਆਂ ਬੁੱਧੂ ਬਣਾ ਕੇ ਰੱਖਿਆ ਸੀ ਇੱਕ ਗੱਲ ਸੁਣੋ ਜਦੋਂ ਨਾਨਕ ਸ਼ਾਹੀ ਕੈਲੰਡਰ ਬਣਿਆ ਸੀ 5 ਜਨਵਰੀ ਦਾ ਗੁਰੂ ਗੋਬਿੰਦ ਸਿੰਘ ਦਾ ਗੁਰਪੁਰਬ ਪੱਕਾ ਹੋ ਗਿਆ ਸੀ ਨਾ ਪਿਆਰਿਓ ਹਰੇਕ ਚੀਜ਼ ਪੱਕੀ ਹੋ ਗਈ ਸੀ ਇਹਨਾਂ ਬਾਬਿਆਂ ਨੇ ਜਾ ਕੇ ਸਾਰਾ ਕੈਲੰਡਰ ਬਦਲਤਾ ਵੀ ਨਹੀਂ ਜੀ ਨਹੀਂ ਗੁਰਪੁਰਬ ਪੁਰਾਣੀਆਂ ਤਰੀਕਾਂ ਨਾਲ ਚਾਹੀਦੇ ਐ ਪੁਰਾਣਾ ਹੀ ਕਰਨਾ ਚਾਹੀਦਾ ਜਿੱਦਾਂ ਹਿੰਦੂ ਧਰਮ ਦਾ ਕੈਲੰਡਰ ਹੈ ਉਸੇ ਹਿਸਾਬ ਨਾਲ ਸਾਡਾ ਕੈਲੰਡਰ ਸੀ ਨਾਨਕ ਸ਼ਾਹੀ ਕੈਲੰਡਰ ਨਵਾਂ ਬਣ ਗਿਆ 2003 ਵਿੱਚ ਬਣ ਗਿਆ ਇਹਨਾਂ ਨੇ ਫੇਰ ਉਹਦਾ ਭੋਗ ਪਾਤਾ ਉਹ ਪੁਰਾਣੇ ਵਾਲਾ ਫੇਰ ਚੱਲ ਰਿਹਾ ਦੇਸੀ ਤਰੀਕਾਂ ਦਾ ਸਮਝ ਤੇ ਆਉਂਦੀ ਨਹੀਂ ਪਰ ਇਹ ਬਾਬੇ ਜਿਹੜੇ ਐਡੇ ਛਾਤਰ ਬੰਦੇ ਨੇ ਗੁਰੂ ਸਾਹਿਬ ਦੇ ਗੁਰਪੁਰਬ ਤੇ ਇਹਨਾਂ ਨੇ ਅਕਾਲ ਤਖਤ ਤੇ ਜਾ ਕੇ ਬਦਲਵਾ ਦਿੱਤੇ ਆਪਣੇ ਬਾਬਿਆਂ ਦੀਆਂ ਬਰਸੀਆਂ ਅੰਗਰੇਜ਼ੀ ਡੇਟਾਂ ਵਾਲੀਆਂ ਰੱਖੀਆਂ ਹੋਈਆਂ ਨੇ ਵੀ ਲੋਕਾਂ ਨੂੰ ਇਲਾਕੇ ਵਾਲਿਆਂ ਨੂੰ ਕਿਤੇ ਬਾਬਾ ਜੀ ਦੀ ਬਰਸੀ ਭੁੱਲ ਨਾ ਜਾਵੇ ਬਰਸੀਆਂ ਦੀਆਂ ਡੇਟਾਂ ਨਹੀਂ ਬਦਲੀਆਂ ਇਹਨਾਂ ਨੇ ਇਹਨਾਂ ਦੀਆਂ ਡੇਟਾਂ ਬਰਸੀਆਂ ਦੀਆਂ ਉਹੀ ਨੇ ਪਰ ਗੁਰਪੁਰਬ ਕਦੇ ਕੋਈ ਆ ਜਾਂਦਾ ਡੇਟ ਕਦੇ ਕੋਈ ਆ ਜਾਂਦੀ ਹੈ ਇਦਾਂ ਹੋਣਾ ਚਾਹੀਦਾ ਪੱਕੀ ਤਰੀਕ ਹੋਵੇ ਸਾਡੇ ਬੱਚਿਆਂ ਦੇ ਜਨਮ ਦਿਨ ਸਾਨੂੰ ਪੱਕਾ ਚੇਤਾ ਵੀ ਇਦਣ ਮੇਰਾ ਜਨਮ ਦਿਨ ਇਸ ਤਰੀਕ ਦਾ ਮੇਰੇ ਬੱਚੇ ਦਾ ਜਨਮ ਦਿਨ ਇਸ ਤਰੀਕ ਦਾ ਗੁਰੂ ਗੋਬਿੰਦ ਸਿੰਘ ਦੀ ਡੇਟ ਕਦੇ ਕਦੇ ਕੋਈ ਆ ਜਾਂਦੀ ਹੈ ਕਦੇ ਕੋਈ ਆ ਜਾਂਦੀ ਹੈ ਚਾਹੀਦਾ ਨਹੀਂ ਇਹਨਾਂ ਨੂੰ ਸਾਡੇ ਆਗੂਆਂ ਨੂੰ ਵੀ ਇੱਕ ਇੱਕ ਤਰੀਕ ਫਿਕਸ ਹੋਵੇ ਪੱਕੀ ਹੋਵੇ ਫਿਕਸ ਹੋਣਾ ਚਾਹੀਦਾ ਸਾਰਾ ਕੁਝ ਪਰ ਨਹੀਂ ਇਹਨਾਂ ਨੇ ਇਸ ਪਾਸੇ ਧਿਆਨ ਨਹੀਂ ਦੇਣਾ ਇਹ ਚਾਹੁੰਦੇ ਹੀ ਨਹੀਂ ਵੀ ਇਸ ਪਾਸੇ ਧਿਆਨ ਦਿੱਤਾ ਜਾਵੇ ਉਲਝੇ ਹੀ ਰਹੀਏ ਆਪਾਂ ਉਲਝਾਉਣ ਵਾਸਤੇ ਇਹ ਸਾਰਾ ਕੁਝ ਕਰਦੇ ਆ ਚੱਜ ਦੀ ਗੱਲ ਕਰੋਗੇ ਕਦੇ ਨਹੀਂ ਕਰਨ ਦਿੰਦੇ ਭਾਈ ਕਦੇ ਨਹੀਂ ਕਰਨ ਦਿੰਦੇ ਸੋ ਆਓ ਬਹੁਤ ਕੁਝ ਕਹਿਣ ਨੂੰ ਜੀ ਕਰਦਾ ਪਰ ਸਮਾਂ ਆ ਗਿਆ ਨਹੀਂ ਦਿੰਦਾ ਜੀ ਸਾਰੀ ਸੰਗਤ ਦਾ ਧੰਨਵਾਦ ਮੈਂ ਕੋਈ ਵੀ ਗੱਲ ਤਿੰਨ ਘੰਟਿਆਂ ਵਿੱਚ ਸਵਾ ਤਿੰਨ ਘੰਟੇ ਹੋ ਗਏ ਕੋਈ ਵੀ ਗੱਲ ਮੈਂ ਗੁਰਮਤ ਤੋਂ ਬਾਹਰੀ ਕਹਿ ਗਿਆ ਹੱਥ ਜੋੜ ਕੇ ਮਾਫੀ ਮੰਗਦਾ ਭਾਈ ਜੇ ਕਿਸੇ ਵੀਰ ਭਰਾ ਨੂੰ ਕੋਈ ਮੈਨੂੰ ਕੋਈ ਸੁਝਾਅ ਦੇਣਾ ਕੋਈ ਲੱਗਦਾ ਤੁਹਾਨੂੰ ਤੇ ਜ਼ਰੂਰ ਮੈਨੂੰ ਮੈਂ ਐਤਵਾਰ ਪਰਮੇਸ਼ਰ ਦੁਆਰ ਹੁੰਦਾ ਚਿੱਠੀ 'ਚ ਲਿਖ ਕੇ ਦੇ ਦਿਓ ਮਿਲ ਕੇ ਦੇ ਦਿਓ ਏਦਾਂ ਮੈਂ ਖੜਾ ਹੁੰਦਾ ਮੈਨੂੰ ਬਹਿ ਕੇ ਖੜ ਕੇ ਗੱਲ ਕਰ ਲਓ ਟਾਈਮ ਲੈ ਕੇ ਬਹਿ ਕੇ ਗੱਲ ਕਰ ਲਓ ਜੇ ਕੋਈ ਸੁਝਾਅ ਦੇਣਾ ਚਾਹੇ ਵੀ ਗਲਤ ਗੱਲ ਇੱਥੇ ਏਦਾਂ ਜਾਂ ਕੋਈ ਉਹ ਜ਼ਰੂਰ ਮੈਨੂੰ ਜ਼ਰੂਰ ਸੁਝਾਅ ਦੇ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਜਿਹੜੀ ਗੁਰਮਤ ਅਨੁਸਾਰ ਸਲਾਹ ਹੋਵੇ ਉਹਨੂੰ ਜ਼ਰੂਰ ਮੰਨਿਆ ਜਾਵੇ ਤੇ ਕਿਵੇਂ ਨਾ ਕਿਵੇਂ ਆਪਾਂ ਬਦਲਾਅ ਲਿਆਈਏ ਵਿਰੋਧ ਦਾ ਸਾਹਮਣਾ ਜਿੰਨਾ ਮਰਜ਼ੀ ਕਰਨਾ ਪਵੇ ਜੋ ਮਰਜ਼ੀ ਇਹ ਕਹਿੰਦੇ ਰਹਿਣ ਆਪਾਂ ਡਟ ਕੇ ਸੱਚ ਦਾ ਹੋਕਾ ਦਈਏ ਤਕੜੇ ਹੋ ਕੇ ਸਾਰੇ ਵੀਰ ਭਰਾ ਭੈਣਾਂ ਪਿੰਡਾਂ ਸ਼ਹਿਰਾਂ ਵਿੱਚ ਇਕੱਠੇ ਹੋ ਕੇ ਪ੍ਰਚਾਰ ਕਰੀਏ ਸਰਬ ਸੰਗਤਾਂ ਦਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਵਾਰ ਸ਼ੁਕਰ ਹੈ ਜਿਨ੍ਹਾਂ ਨੇ ਕਿਰਪਾ ਕੀਤੀ ਹੈ ਜਿਨ੍ਹਾਂ ਜਿਨ੍ਹਾਂ ਸੇਵਾਦਾਰਾਂ ਨੇ ਲੰਗਰਾਂ 'ਚ ਸੇਵਾ ਕੀਤੀ ਪਹਿਰੇ ਤੇ ਖਲੋਣ ਦੀ ਸੇਵਾ ਵੀਰਾਂ ਨੇ ਕੀਤੀ ਸੰਗਤ ਨੂੰ ਲਿਆਉਣ ਦੀ ਸੇਵਾ ਕੀਤੀ ਲੰਗਰ ਪ੍ਰਸ਼ਾਦਾ ਪਕਾਉਣ ਦੀ ਸੇਵਾ ਕੀਤੀ ਜਿਨ੍ਹਾਂ ਜਿਹੜੇ ਜਿਹੜੇ ਟਰਾਲੀਆਂ ਟਰੈਕਟਰਾਂ ਤੇ ਸੰਗਤ ਲੈ ਕੇ ਆਏ ਹੈ ਸਭ ਵੀਰਾਂ ਦਾ ਪਿੰਡਾਂ ਵਿੱਚੋਂ ਆਉਣ ਵਾਲੀ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਸ਼ਨੀਵਾਰ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਵੀ ਹੈ ਅਗਲਾ ਜਿਹੜਾ 4 ਤਰੀਕ ਦਾ ਆ ਰਿਹਾ ਤੇ 4 ਤਰੀਕ ਨੂੰ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਰਾਤ ਦਾ ਦੀਵਾਨ ਲੱਗਣਾ ਸ਼ਨੀਵਾਰ ਦਾ ਜਿਨ੍ਹਾਂ ਕੋਲ ਟਾਈਮ ਹੋਵੇ ਉਹ ਦਰਸ਼ਨ ਦੇਣੇ ਤੇ ਇਸ ਵਾਰ ਰਾਤ ਦਾ ਲੱਗਣਾ ਹੈ ਉਦੋਂ ਬਾਅਦ ਫਿਰ ਹਰ ਮਹੀਨੇ ਦਿਨ ਦਾ ਦੁਪਹਿਰ ਦਾ ਦੀਵਾਨ ਤਿੰਨ ਕੁ ਮਹੀਨੇ ਦੁਪਹਿਰ ਦੇ ਲੱਗਦੇ ਹੈ ਹਰ ਸ਼ਨੀ ਪਹਿਲੇ ਸ਼ਨੀਵਾਰ ਹਰ ਮਹੀਨੇ ਦੇ ਪਹਿਲੇ ਸ਼ਨੀਵਾਰ ਬਾਕੀ ਦੀਵਾਨ ਜਿਹੜੇ ਰਾਤ ਦਾ ਪ੍ਰੋਗਰਾਮ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੋਵੇ ਉੱਥੇ ਆ ਕੇ ਛਕ ਲਓ ਭਾਵੇਂ ਕੋਈ ਗੱਲ ਹੈ ਉਹ ਸ਼ਨੀਵਾਰ ਵਾਲੇ ਦਿਨ ਸ਼ਾਮ ਨੂੰ 5 ਵਜੇ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਸ਼ਾਮ ਨੂੰ 5 ਵਜੇ ਸ਼ਨੀਵਾਰ ਪਹੁੰਚਣ ਦੀ ਕਿਰਪਾਲਤਾ ਕਰਿਓ ਦੀਵਾਨ ਰਾਤ ਦਾ 4 ਤਰੀਕ ਸ਼ਨੀਵਾਰ ਨੂੰ ਇਸੇ ਤਰ੍ਹਾਂ ਸਜੇ ਸਾਰੀ ਸੰਗਤ ਦਾ ਧੰਨਵਾਦ ਸਭ ਨੂੰ ਜੀ ਆਇਆਂ ਨੂੰ ਜੀ ਹੋਈਆਂ ਭੁੱਲਾਂ ਖਿਮਾ ਕਰਨੀ ਭਾਈ ਜਸਵਿੰਦਰ ਸਿੰਘ ਜੀ ਪ੍ਰਚਾਰਕ ਸਾਡੇ ਜੋ ਪਰਮੇਸ਼ਰ ਦੁਆਰ ਗੁਰਮਤ ਪ੍ਰਚਾਰ ਮਿਸ਼ਨ ਵਿੱਚ ਸੇਵਾ ਕਰਦੇ ਆ ਧੰਨਵਾਦ ਪਰਮੇਸ਼ਰ ਦੁਆਰ ਗੁਰਮਤ ਸੇਵਾ ਦਲ ਜਿਹੜਾ ਚੂਨੀ ਵਾਲੇ ਸੇਵਾ ਦਲ ਨੇੜੇ ਤੁਹਾਡੇ ਉਹਨਾਂ ਵੀਰਾਂ ਦਾ ਧੰਨਵਾਦ ਹੈ ਚੂਨੀ ਦੇ ਦੀਵਾਨ ਉਹ ਕਹਿੰਦੇ ਸੀ ਰੱਖਣੇ ਨੇ ਉਹ ਕਹਿੰਦੇ ਐਦਕੀ ਚੂਨੀ ਨਹੀਂ ਰੱਖਣੇ ਇੱਥੇ ਰੱਖ ਲਓ ਨੇੜੇ ਨੇੜੇ ਹੀ ਪੈਂਦਾ ਇੱਕੋ ਹੀ ਗੱਲ ਹੈ ਸੋ ਉਹਨਾਂ ਸਾਰੇ ਵੀਰਾਂ ਦਾ ਵੀ ਧੰਨਵਾਦ ਬਾਕੀ ਉਤਸ਼ਾਹ ਨਾਲ ਤੁਸੀਂ ਪ੍ਰੋਗਰਾਮ ਕੀਤਾ ਬਹੁਤ ਬਹੁਤ ਧੰਨਵਾਦ ਅੱਗੇ ਤੋਂ ਸਮਾਂ ਮਿਲਿਆ ਜਿਉਂਦੇ ਰਹੇ ਫਿਰ ਆਪਾਂ ਦਰਸ਼ਨ ਕਰਾਂਗੇ ਗੱਜ ਕੇ ਅਨੰਦ ਸਾਹਿਬ ਜੀ ਬੋਲੋ ਰਾਮ ਕਲੀ ਮਹੱਲਾ ਤੀਜਾ ਨੰਮ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਿਹੜੇ ਰਹਿ ਗਏ ਜੀ ਮੱਥਾ ਟੇਕ ਲਓ ਜਿਹੜੇ ਦੂਰ ਬਹਿ ਗਏ ਸੀ ਆ ਕੇ ਜਿਨ੍ਹਾਂ ਨੇ ਆਪਣੀ ਪ੍ਰੇਮ ਭੇਟਾ ਨਹੀਂ ਰੱਖੀ ਉਹ ਆ ਜਾਓ ਬਾਕੀ ਸਾਰੀ ਸੰਗਤ ਸਜੀ ਰਵੇ
ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਸਤਿਗੁਰ ਦਾ ਪਾਇਆ ਸਹਿਜ ਸਿੱਧੀ ਮਨ ਵਧੀਆ ਦਾ ਪਾਇਆ
ਜਾਗਰਤ ਕਰਵਾਲ ਭਰੀਆਂ ਸ਼ਬਦ ਗਾ ਬਣਾਈਆ
ਜੋ ਤਾ ਕਾਹੋ ਹਰੀ ਤੇਰਾ ਮਨ ਜਿਨੀ ਵਸਾਇਆ
ਸਮਰਥ ਸੁਆਮੀ ਸੋ ਕਿਉਂ ਮਨ ਹੋ
ਵਸਾਰਿਆ ਮਨ ਮੇਰੇ ਸਦਾ ਰਹੋ ਹਰ
ਨਾਮੇ ਸਾਹਿਬਾ ਕਿਆ ਨਾਹੀ
ਕਰਦਾ ਤੇਰਾ ਸਭ ਕੁਛ ਹੈ ਉਸਦੇ ਹੈ ਸੋ
ਪਾਰਾ ਤੇਰੀ ਨਾਮ
ਨਾਮ ਜਿਨ ਕਹਿ ਮਾਤੋ ਦੱਸਿਆ ਬਾਜੇ ਸ਼ਬਦ ਕਰੇ
ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ ਸਾਡਾ
ਮੇਰਾ ਆਧਾਰੋ ਸਾਧਨਾ ਮਿਆਰਾ ਮੇਰਾ ਜਿਨ ਸੁਖਾ ਸਭ ਗਵਾਇਆ
ਹਰ ਸ਼ਾਮ ਸੁਖ ਮਨ ਆਏ ਵਸਿਆ ਜਿਨ ਇਨਸਾਨ ਸਭ ਪੁਜਾਈ
ਸਾ ਕੁਰਬਾਨ ਕੀਤਾ ਗੁਰਵੇ ਤੋਂ ਦਿਸ ਜਾਏ ਵੜਿਆ
ਮਹਿ ਨਾਮ ਸੁਣੋ ਸੰਤੋ ਸ਼ਬਦ ਕਰੋ ਪਿਆਰ
ਪੰਚ ਸ਼ਬਦ
ਸ਼ਬਦ
ਪੁੱਤਰ ਸੁਣੀ ਸੱਚੀ ਜਵਾਨੀ
ਸਤ ਸਾਗਰ ਭਏ ਸਰ ਸੇ ਕੂੜੇ ਗੁਰਦੇ ਜਾ
ਸੁਣਦੇ ਸੁਣੀ ਕਹਿੰਦੇ ਸਤਿਗੁਰ ਰਹਿਆ ਭਰਪੂਰੇ
ਬੰਦ ਨਾਮ ਕੋ ਚਰਨ ਲਾਗੇ ਬਾਜੇ ਅਨਹਦ ਕੂੜੇ ਸੁਣੋ
ਗੁਰੂ ਬਾਣੀ ਕਿਰਪਾ ਆਪਾ ਚਰਨ ਮਹਾਨਾ
ਜਿਸ ਰਾਮ ਕੋ ਤਾਰੀ ਤਾਰਿਆ ਖੇਲੇ ਸਭ ਜਾਗੋ ਦੇ
ਆਈਆਂ ਬੁਰਿਆਈ ਬਾਜੇ ਧਰਮ ਹਦੂ
ਕਰਮੀਆ ਕੋ ਆਪਣੀ ਕਿਜੇ ਹੈ ਕਿ ਦੂਰ
ਜਿੰਨੀ ਨਾਮ ਪਿਆਇਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾ ਦਿਨ ਰਾਤ ਨਾਨਕ ਚਾਓ ਇਹੋ ਸੋ ਕਹੋ ਟਲ ਗੁਰਸੇਵੀਏ ਐਹ ਨਿਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਜੀ ਧਨਾਸਰੀ ਮਹਲਾ ਪੰਜਵਾਂ ਚਤੁਰ ਦਿਸ਼ਾ ਕਿਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ ਕਿਰਪਾ ਕਟਾਖ ਅਵਲੋਕਨ ਕਿਨੋ ਦਾਸ ਕਾ ਦੁੱਖ ਬੇਦਾਰਿਓ ਚਤੁਰ ਦਿਸ਼ਾ ਕਿਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ ਕਿਰਪਾ ਕਟਾਖ ਅਵਲੋਕਨ ਕਿਨੋ ਦਾਸ ਕਾ ਦੁੱਖ ਬੇਦਾਰਿਓ ਹਰ ਜਨ ਰਾਖੇ ਗੁਰ ਗੋਬਿੰਦ कंठ लाए अब गुण सब मेटे दयाल पुरख बख्शंद रहाओ जो मांगे हैं ठाकुर अपने ते सोई सोई दे नानक दास मुख ते जो बोले इहां उहां सच होवे जो मांगे है ठाकुर अपने ते सोई सोई देवे नानक दास मुख ते जो बोले इहां उहां सच होवे
वाहे गुरु जी का खालसा वाहे गुरु जी की फतेह।